ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਮੁੜ ਕੇ ਆਵਾਂਗੇ ਦੇਣ ਚੋਂ ਰਿਹਾ ਬਾਕੀ, ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ, ਆਏ ਨਾ ਗੱਡੀਆਂ ਗੁਜ਼ਰ ਗਈਆਂ, ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ। ਉਮਰਾਂ ਦੇ ਇਸ ਪੜਾਅ ਚੋਂ ਕੁਝ ਪਲ ਤੁਹਾਡੇ ਨਾਲ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਮੈਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ। ਜੀ ਹਾਂ, ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ। ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ, ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ।
ਸਾਡੇ ਨਵਿਆਂ ਦੇ ਗਲਾਂ ਨੂੰ ਕੈਂਠੇ ਚੁਗਦੇ ਲੱਗਦੇ ਨੇ ਭਾਰੀ ਤੁਰਲੇ ਦੀ ਪੱਗ ਦੇ, ਕਦੇ ਪੁੱਛਣਾ ਜੀ ਕਿਸੇ ਬਾਪੂ ਕੋਲ ਬੈਠ ਕੇ ਇਹ ਕੋਕੇ ਵਾਲੇ ਖੁੰਡੇ ਸਾਡੇ ਕੀ ਲੱਗਦੇ। ਸੋ ਸੁਪਨਿਆਂ ਦਾ ਪਿੱਛਾ ਦੀਆਂ ਪਿੱਛਾ ਬੁੱਕ ਦੇ ਵਿੱਚੋਂ ਇਹਨਾਂ ਸਤਰਾਂ ਦੇ ਨਾਲ ਕਰਦੇ ਹਾਂ ਸਵਾਗਤ ਅੱਜ ਦੀ ਸਵੇਰ ਦਾ। ਤੇ ਲਓ ਜੀ ਫਿਰ ਵਾਕਈ ਜੀ ਸਾਡੀਆਂ ਇਹਨਾਂ ਤੁਰਲੇ ਵਾਲੀਆਂ ਪੱਗਾਂ, ਸਾਡੀ ਸਰਦਾਰੀ ਤੇ ਇਹ ਜਿਹੜੇ ਕੋਕੇ ਵਾਲੇ ਖੁੰਡੇ ਨੇ ਇਹਨਾਂ ਦੇ ਪਿੱਛੇ ਦਾ ਇਤਿਹਾਸ ਕੀ ਆ, ਇਹ ਤਾਂ ਸਾਡੇ ਬਜ਼ੁਰਗਾਂ ਨੂੰ ਹੀ ਪਤਾ, ਕਿਉਂਕਿ ਅਸੀਂ ਤਾਂ ਕਿਤੇ ਨਾ ਕਿਤੇ ਅੱਜ ਦੇ ਟਾਈਮ ਦੇ ਵਿੱਚ ਇਹ ਸਾਰੇ ਕਾਸੇ ਨੂੰ ਫੈਸ਼ਨ ਦੇ ਤੌਰ ਤੇ ਜਾਂ ਫਿਰ ਜਿਹੜੇ ਸਾਡੇ ਕਲਚਰਲ ਮੇਲੇ ਸਭਿਆਚਾਰਕ ਮੇਲੇ ਹੁੰਦੇ ਆ ਉਹਨਾਂ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਵਾ। ਸੋ ਇਹਨਾਂ ਦਾ ਕੀ ਇਤਿਹਾਸ ਆ ਤੇ ਇਹਨਾਂ ਦੀ ਕੀ ਮਹੱਤਤਾ, ਉਹ ਤਾਂ ਸਾਡੇ ਬਜ਼ੁਰਗਾਂ ਨੂੰ ਹੀ ਪਤਾ ਵਾ ਤੇ ਬਹੁਤ ਕਰਮਾਂ ਵਾਲੇ ਨੇ ਉਹ ਲੋਕ ਜਿਹੜੇ ਆਪਣੇ ਬਜ਼ੁਰਗਾਂ ਦੇ ਸਾਏ ਵਿੱਚ ਇਸ ਵਿਰਾਸਤ ਨੂੰ ਸਾਂਭੀ ਬੈਠੇ ਨੇ। ਤੇ ਲਓ ਜੀ ਫਿਰ ਵਿਰਸੇ ਦੇ ਵਾਰਸਾਂ ਨੂੰ ਮੇਰੇ ਵੱਲੋਂ ਜਾਣੀ ਕਿ ਬੌਬੀ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕੀ ਹਾਲ ਚਾਲ ਆ ਜੀ ਤੁਹਾਡਾ ਸਾਰਿਆਂ ਦਾ, ਕਿਵੇਂ ਹੋ, ਕਿੱਦਾਂ ਫਿਰ ਕੰਮ ਦੀ ਸ਼ੁਰੂਆਤ ਵੀ ਹੋ ਗਈ ਹੋਵੇਗੀ। ਤੇ ਲਓ ਜੀ ਫਿਰ ਵੀਕਐਂਡ ਵੀ ਸ਼ੁਰੂ ਹੋ ਗਿਆ ਵਾ ਤੇ ਦੁਨੀਆਂ ਦੇ ਅਸੀਂ ਇਹੀ ਅਰਦਾਸ ਕਰਦੇ ਕਿ ਦੁਨੀਆਂ ਦੇ ਜਿਸ ਵੀ ਕੋਨੇ ਵਿੱਚ ਬੈਠੇ ਹੋ, ਜਿੱਥੇ ਵੀ ਹੋ, ਕੰਮ ਕਰਦੇ ਹੋ, ਆਪਣੇ ਘਰ ਚੋ, ਪਰਿਵਾਰ ਚੋ, ਦੇਸ਼ ਵਿਦੇਸ਼, ਦੁਨੀਆਂ ਦੇ ਜਿਹੜੇ ਵੀ ਹਿੱਸੇ ਵਿੱਚ ਬੈਠੇ ਹੋ, ਹੱਸਦੇ ਵੱਸਦੇ ਰਹੋ ਤੇ ਆਪਣਿਆਂ ਦੇ ਨਾਲ ਇਸੇ ਹੀ ਤਰ੍ਹਾਂ ਸੋਹਣੇ ਸੋਹਣੇ ਪਲ ਤੇ ਸੋਹਣੀਆਂ ਸੋਹਣੀਆਂ ਯਾਦਾਂ ਬਣਾਉਂਦੇ ਰਹੋ। ਤੇ ਲਓ ਫਿਰ ਆਪਾਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਜੀ। ਤਰੀਕ ਤੋਂ ਤਰੀਕ ਹੋ ਗਈ ਹੈ ਜੀ 1 September ਤੇ ਸਾਲ ਚੱਲ ਰਿਹਾ 2017 ਤੇ ਦਿਨ ਆ ਸ਼ੁੱਕਰਵਾਰ, ਟਾਈਮ ਹੋ ਚੁੱਕਾ ਜੀ 8:02 ਸਵੇਰ ਦੇ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਤੁਹਾਡੇ ਸਾਰਿਆਂ ਦੀ ਖਿਦਮਤ ਵਿੱਚ ਹਰਮਨ ਰੇਡੀਓ ਦੇ ਜ਼ਰੀਏ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਆਪਣਾ ਇਹ ਸਾਥ ਰਹੂਗਾ 8 to 10 ਤੱਕ। ਸੋ ਬਿਲਕੁਲ ਜੀ 10 ਤੱਕ ਆਪਾਂ ਲਾਵਾਂਗੇ ਖੂਬ ਰੌਣਕਾਂ, ਗੱਲਾਂ ਬਾਤਾਂ ਕਰਾਂਗੇ ਤੇ ਨਾਲੇ ਕੁਝ ਗੱਲਾਂ ਤੁਹਾਡੀਆਂ ਤੇ ਕੁਝ ਮੇਰੀਆਂ। ਤੁਸੀਂ ਸੁਣਨਾ ਚਾਹੁੰਦੇ ਹੋ ਕੋਈ ਗੀਤ ਤਾਂ ਪਲੀਜ਼ ਜਿਹੜੀ ਗਾਣੇ ਦੀ ਰਿਕੁਐਸਟ ਆ ਉਹ ਥੋੜੀ ਪਹਿਲਾਂ ਭੇਜ ਦਿਆ ਕਰੋ, ਕਿਉਂਕਿ ਫਿਰ ਤੁਹਾਡੇ ਜਿਹੜੇ ਗਾਣਿਆਂ ਦੀਆਂ ਜਿਹੜੀਆਂ ਫਰਮਾਇਸ਼ਾਂ ਹੁੰਦੀਆਂ ਨੇ ਨਾ ਉਹ ਪ੍ਰੋਗਰਾਮ ਤੇ ਰਹਿੰਦੇ ਰਹਿੰਦੇ ਆਪਾਂ ਪੂਰੀਆਂ ਕਰ ਦਿਆ ਕਰਾਂਗੇ, ਕਿਉਂਕਿ ਜਦੋਂ ਫਿਰ ਗਾਣਿਆਂ ਦੀਆਂ ਫਰਮਾਇਸ਼ਾਂ ਥੋੜੀਆਂ ਲੇਟ ਹੋ ਜਾਂਦੀਆਂ ਨੇ ਤਾਂ ਫਿਰ ਮੈਨੂੰ ਵੀ ਗਾਣੇ ਜਿਹੜੇ ਅਖੀਰ ਤੇ ਛੱਡ ਕੇ ਜਾਣੇ ਪੈਂਦੇ ਆ ਤੇ ਕਈਆਂ ਦਾ ਗਿਲਾ ਹੁੰਦਾ ਵਾ ਕਿ ਲੈ ਸਾਡਾ ਗਾਣਾ ਤਾਂ ਪਲੇ ਹੀ ਨਹੀਂ ਕੀਤਾ ਹੈਗਾ, ਉੱਦਾਂ ਹੀ ਬਸ ਐਂਡ ਤੇ ਛੱਡ ਕੇ ਚਲੇ ਗਏ ਹਨਾ। ਸੋ ਇਸ ਲਈ ਜੀ ਅਗਰ ਕੋਈ ਤੁਹਾਡਾ ਮਨਪਸੰਦ ਗੀਤ ਆ ਜੋ ਤੁਹਾਡੇ ਦਿਲ ਦੇ ਕਰੀਬ ਆ, ਤੁਸੀਂ ਸੁਣਨਾ ਚਾਹੁੰਦੇ ਹੋ, ਉਹ ਜ਼ਰੂਰ ਸਾਨੂੰ ਸ਼ੁਰੂਆਤ ਦੇ ਵਿੱਚ ਹੀ ਮੈਸੇਜ ਕਰ ਦਿਆ ਕਰੋ। ਸੋ ਕੋਸ਼ਿਸ਼ ਕਰਿਆ ਕਰਾਂਗੇ ਕਿ ਉਸ ਗਾਣੇ ਨੂੰ ਟਾਈਮ ਰਹਿੰਦੇ ਹੀ ਅਸੀਂ ਤੁਹਾਨੂੰ ਸੁਣਾ ਸਕੀਏ। ਤੇ ਲਓ ਫਿਰ ਇੱਧਰ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਲਿਸਨਰ ਆ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ ਜੀ। ਬਹੁਤ ਹੀ ਵਧੀਆ ਲੱਗਦਾ ਜਦੋਂ ਤੁਸੀਂ ਮੇਰੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਜਾਂਦੇ ਹੋ ਜੀ। ਇੱਧਰ ਪਰਸ਼ੋਧਨ ਜੀ, ਹਰਮੀਤ ਸਿੰਘ ਚਾਨਾ, ਜੋਗਿੰਦਰ ਸਿੰਘ ਸੋਹੀ, ਨਿੱਕਾ ਢਿੱਲੋ, ਕੁਲਦੀਪ ਕੌਰ ਤੇ ਜੋਗਾ ਲਬਾਣਾ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਿਰਕਤ ਕਰ ਚੁੱਕੇ ਆ। ਲਓ ਜੀ ਫਿਰ ਇਹਨਾਂ ਸਾਰਿਆਂ ਦੇ ਨਾਲ ਕਰਦੇ ਹਾਂ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਪਿਆਰੇ ਜਿਹੇ ਗੀਤ ਨਾਲ, ਸਤਿੰਦਰ ਸਰਤਾਜ ਦਾ ਗਾਇਆ ਹੋਇਆ ਇਹ ਗੀਤ, ਤੇ ਉਸ ਤੋਂ ਬਾਅਦ ਫਿਰ ਮਿਲਦੇ ਹਾਂ ਜੀ ਦੱਸਦੇ ਹਾਂ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋ ਰਿਹਾ ਵਾ। ਤੇ ਅੱਜ ਇੱਕ ਗੱਲ ਨਾ, ਕਹਾਵਤ ਮੁਹਾਵਰੇ ਸੁਣੇ ਹੋਣਗੇ ਨਾ ਸਾਰਿਆਂ ਨੇ, ਇੱਕ ਕਹਾਵਤ ਪਾਉਂਗੀ ਆ ਸਾਡੇ ਸਿਆਣੇ ਬਜ਼ੁਰਗ ਪਾਉਂਦੇ ਆ, ਕਹਾਵਤ ਹੁਣ ਵੀ ਹੈਗੀ ਆ ਵੈਸੇ ਤੁਹਾਨੂੰ ਪਤਾ ਵੀ ਹੋਊਗਾ। ਸੋ ਪਿਛਲਾ ਹਫਤਾ ਜੋ ਵੀ ਹਾਲ ਚੱਲ ਰਿਹਾ ਵਾ ਇੰਡੀਆ ਦੇ ਵਿੱਚ, ਜੋ ਹਾਲਾਤ ਰਹੇ ਆ, ਸੋ ਉਹਨਾਂ ਹਾਲਾਤਾਂ ਤੇ ਢੁਕਦਾ ਵਾ ਉਹ। ਸੋ ਬਸ ਜੀ ਫਿਰ ਤੁਹਾਡਾ ਕੰਮ ਇਹੀ ਆ ਕਿ ਤੁਸੀਂ ਮੈਨੂੰ ਦੱਸਣਾ ਵਾ ਕਿ ਉਸਦਾ ਮਤਲਬ ਕੀ ਆ, ਕਿੱਦਾਂ ਢੁਕਦੀ ਆ ਉਹ ਕਹਾਵਤ ਉਹਨਾਂ ਹਾਲਾਤਾਂ ਦੇ ਉੱਪਰ। ਦੱਸੂਗੀ ਜੀ ਕੀ ਕਹਾਵਤ ਆ, ਪਰ ਫਿਲਹਾਲ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
Re aa ਪਤਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਚਾਰ ਹੀ ਤਰੀਕੇ ਆਣਾ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਰਜ਼ਾ ਵਿੱਚ ਰਹਿ ਕੇ ਕਿੱਦਾਂ ਮਨ ਹੁੰਦਾ ਭਾਣਾ ਸਿੱਖ ਦਾਦੇ ਦੀਆਂ ਦਿੱਤੀਆਂ ਦਾ ਸ਼ੁਕਰ ਮਨਾਣਾ ਸਿੱਖ ਰਜ਼ਾ ਵਿੱਚ ਰਹਿ ਕੇ ਕਿੱਦਾਂ ਮਨ ਹੁੰਦਾ ਭਾਣਾ ਸਿੱਖ ਦਾਦੇ ਦੀਆਂ ਦਿੱਤੀਆਂ ਦਾ ਸ਼ੁਕਰ ਮਨਾਣਾ ਸਿੱਖ ਉਹ ਵੀ ਤਾਂ ਗੁਜ਼ਾਰਾ ਦੇਖ ਕਰਦੇ ਵਿਦੇਸ਼ਾਂ ਵਿੱਚ ਸਬਜ਼ੀ ਵੀ ਕੱਟਦੇ ਜੋ ਕੌਲੀਆਂ ਦੇ ਕੰਡੇ ਨਾਲ ਚਾਰ ਹੀ ਤਰੀਕੇ ਆਣਾ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਛੱਲੀਆਂ ਖਰੀਦ ਕੀ ਖਬਰ ਹੋ ਮੇਰਿਆ ਕਿਸਾਨਾਂ ਜਿੰਨਾ ਕੀ ਦੇ ਕੋ ਖਬਰ ਹੋ ਸੜਕਾਂ ਤੋਂ ਛੱਲੀਆਂ ਖਰੀਦ ਕੀ ਖਬਰ ਹੋ ਮੇਰਿਆ ਕਿਸਾਨਾਂ ਜਿੰਨਾ ਕੀ ਦੇ ਕੋ ਖਬਰ ਹੋ ਰੱਤੀ ਰੱਤੀ ਮੱਕੀ ਨੂੰ ਜਵਾਨ ਹੁੰਦੀ ਵੇਖਦਾ ਏ ਜਦੋਂ ਕਾਮਾ ਧੁੱਪੇ ਗੁੱਡੇ ਖੇਤ ਰੰਬੇ ਚੰਡੇ ਨਾਲ ਚਾਰ ਹੀ ਤਰੀਕੇ ਆਣਾ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਜੀ ਨੇ ਸਾਰਿਆਂ ਨੂੰ ਕਰੀਦਾ ਮਜ਼ਾਕ ਨਹੀਂ ਉਹ ਭੋਲਿਆਂ ਵਿਚਾਰਿਆਂ ਨੂੰ ਇੱਕ ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ ਕਰੀਦਾ ਮਜ਼ਾਕ ਨਹੀਂ ਉਹ ਭੋਲਿਆਂ ਵਿਚਾਰਿਆਂ ਨੂੰ ਘੋੜਾ ਤਾਂ ਤੇਜ਼ ਰਫ਼ਤਾਰ ਤੇ ਹੀ ਮਾਣ ਕਰੀ ਭਾਰ ਖਿੱਚਣੇ ਚ ਤਾਂ ਮੁਕਾਬਲਾ ਨੀ ਠੰਡੇ ਨਾਲ ਚਾਰ ਹੀ ਤਰੀਕੇ ਆਣਾ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਸ਼ਾਮੀ ਘੁੱਟ ਲਾਈ ਲੈਂਦੇ ਨਸ਼ਾ ਜੇ ਨੀ ਹੁੰਦਾ ਚੱਲੋ ਸਿਰ ਤਾਂ ਘੁਮਾਈ ਲੈਂਦੇ ਉਹ ਤੁਸੀਂ ਜੋ ਵੀ ਆਖੋ ਇਹੋ ਸ਼ਾਮੀ ਘੁੱਟ ਲਾਈ ਲੈਂਦੇ ਨਸ਼ਾ ਜੇ ਨੀ ਹੁੰਦਾ ਚੱਲੋ ਸਿਰ ਤਾਂ ਘੁਮਾਈ ਲੈਂਦੇ ਪੀਣ ਵਾਲੇ ਪੀਣ ਦਾ ਜੁਗਾੜ ਤਾਂ ਬਣਾਈ ਲੈਂਦੇ ਅੰਡੇ ਨਾਲ ਗੰਡੇ ਨਾਲ ਖਾਰੇ ਨਾਲ ਠੰਡੇ ਨਾਲ ਚਾਰ ਹੀ ਤਰੀਕੇ ਆਣਾ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਸੁਣ ਸਰਤਾਜ ਲਹੂ ਵੇਖ ਕੇ ਵੀ ਗਾਉਣਾ ਪੈਂਦਾ ਪੱਥਰਾਂ ਦੇ ਵਰਗਾ ਫੇ ਜਿਗਰਾ ਬਣਾਉਣਾ ਪੈਂਦਾ ਸੁਣ ਸਰਤਾਜ ਲਹੂ ਵੇਖ ਕੇ ਵੀ ਗਾਉਣਾ ਪੈਂਦਾ ਉਹਨਾਂ ਨੇ ਕੀ ਪੁੱਜਣਾ ਏ ਮੰਜ਼ਿਲਾਂ ਤੇ ਦੱਸੋ ਭਲਾ ਜਿਹੜੇ ਰਾਹਾਂ ਛੱਡ ਬਹਿ ਗਏ ਪੈਰੀ ਚੁੱਪੇ ਕੰਡੇ ਨਾਲ ਚਾਰ ਹੀ ਤਰੀਕੇ ਆਣਾ ਬੰਦਾ ਕਰੇ ਕੰਮ ਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ।
ਲਓ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੇ ਦੱਸ ਦਿੱਤਾ ਕਿ ਬੰਦਾ ਕਿਹੜੇ ਤਰੀਕੇ ਦੇ ਨਾਲ ਕੰਮ ਕਰਦਾ, ਜਾਂ ਲਾਲਚ ਦੇ ਨਾਲ ਜਾਂ ਡੰਡੇ ਦੇ ਨਾਲ, ਤੇ ਜਾਂ ਫਿਰ ਤੁਹਾਨੂੰ ਹੋਰ ਦੋ ਤਰੀਕੇ ਵੀ ਪਤਾ ਲੱਗ ਹੀ ਗਏ ਆ ਜੀ। ਉਹ ਕਹਿੰਦੇ ਆ ਨਾ ਕਿ ਜੋ ਰੇਤੇ ਚ ਰਸ ਗਏ ਨੇ ਹੱਡਾਂ ਦੇ ਟੁਕੜੇ, ਜੋ ਰੇਤੇ ਚ ਰਸ ਗਏ ਨੇ ਹੱਡਾਂ ਦੇ ਟੁਕੜੇ, ਜੋ ਬਣ ਗਏ ਬਰੋੜੇ ਕਲਾਬੀ ਜਾਏ ਮੁਖੜੇ, ਉਹ ਨਵੀਆਂ ਆਕਾਰਾਂ ਚ ਢਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਇਹ ਚੱਲਦੇ ਹੀ ਰਹਿਣੇ। ਬਾਕੀ ਜੀ ਇਹ ਜਿਹੜੇ ਚੱਕਰ ਆ ਇਹ ਅਨੋਖੇ ਆ ਤੇ ਦੁਨੀਆਂ ਦਾ ਜਿਹੜਾ ਤਾਣਾ ਬਾਣਾ ਇਸੇ ਹੀ ਤਰ੍ਹਾਂ ਚੱਲਦਾ ਰਹਿਣਾ ਵਾ, ਤੇ ਡਿਪੈਂਡ ਕਰਦਾ ਬੰਦੇ ਤੇ ਕਿ ਉਹਨੇ ਜਿਹੜਾ ਰਾਸਤਾ ਵਾ ਉਹ ਕਿਹੜਾ ਅਪਣਾਉਣਾ ਤੇ ਕਿਹੜੇ ਚੱਕਰਾਂ ਦੇ ਵਿੱਚ ਪੈਣਾ ਵਾ। ਤੇ ਲਓ ਫਿਰ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਸਾਨੂੰ ਆਪਣੀ ਪਸੰਦ ਦੀ ਕੋਈ ਗੱਲਬਾਤ ਜਾਂ ਕੋਈ ਗਾਣਾ ਜਾਂ ਕੋਈ ਖਬਰਸਾਰ ਭੇਜ ਸਕਦੇ ਹੋ। ਸੋ ਮੈਂ ਦੱਸਿਆ ਤਾਂ ਹੈ ਹੀ ਨਹੀਂ ਹੈ ਨਾ, ਤੁਸੀਂ ਭੇਜ ਕਿੱਦਾਂ ਸਕਦੇ ਹੋ, ਸਾਡੇ ਨਾਲ ਰਾਬਤਾ ਕਿੱਦਾਂ ਕਾਇਮ ਕਰ ਸਕਦੇ ਹੋ? ਪਰ ਜਿਹੜੇ ਸਾਡੇ ਲਿਸਨਰ ਹਮੇਸ਼ਾ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਥ ਦਿੰਦੇ ਸੀ ਉਹਨਾਂ ਨੂੰ ਤਾਂ ਪਤਾ ਹੀ ਆ, ਤੇ ਕੁਛ ਨਵੇਂ ਵੀ ਸਾਡੇ ਲਿਸਨਰ ਆ ਜੋ ਪ੍ਰੋਗਰਾਮ ਦੇ ਵਿੱਚ ਹਰੇਕ ਹਫ਼ਤੇ ਹੀ ਸ਼ਿਰਕਤ ਕਰਦੇ ਆ ਜੀ, ਉਹਨਾਂ ਲਈ ਵੀ ਦੱਸ ਦਿੰਦੇ ਹਾਂ। ਸੋ ਨੰਬਰ ਆ ਜੀ ਟੈਲੀਗ੍ਰਾਮ ਦਾ +917504489, ਤੇ ਜਾਂ ਫਿਰ ਤੁਸੀਂ ਸਾਡੇ ਨਾਲ ਈਮੇਲ ਵੀ ਕਰ ਸਕਦੇ ਹੋ request@harmanradio.com ਤੇ। ਤੇ ਲਓ ਫਿਰ ਦੱਸ ਦਿੱਤਾ ਜੀ ਕਿਵੇਂ ਪਹੁੰਚੋਗੇ ਤੁਸੀਂ ਸਾਡੇ ਤੱਕ। ਤੇ ਹੁਣ ਗੱਲ ਕਰਦੇ ਹਾਂ ਜੀ ਮੌਸਮ ਦੀ। ਤੋਂ ਬ੍ਰਿਸਬਨ ਦਾ ਮੌਸਮ ਆ ਜੀ ਜਿਹੜਾ, ਬ੍ਰਿਸਬਨ ਦੇ ਵਿੱਚ ਤਾਂ ਹੁਣ ਧੁੱਪ ਨਿਕਲੀ ਹੋਈ ਆ, ਪਰ ਸੁਬਹਾ ਦਾ ਟਾਈਮ ਆ ਤੇ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਸਰਦੀਆਂ ਚੱਲ ਰਹੀਆਂ ਨੇ, ਤੇ ਮੌਸਮ ਦੇ ਵਿੱਚ ਠੰਡਕ ਤਾਂ ਹੋਊਗੀ ਜੀ, ਤੇ ਦੇਣਾ ਜੀ ਜਿਹੜਾ ਠੰਡਾ ਵਾ ਤੇ ਧੁੱਪ ਚੜ ਚੁੱਕੀ ਆ, ਤੇ ਤੁਹਾਡੇ ਸ਼ਹਿਰਾਂ ਦੇ ਵਿੱਚ ਮੈਲਬੌਰਨ ਦੇ ਵਿੱਚ ਵੀ ਕਾਫੀ ਜ਼ਿਆਦਾ ਠੰਡ ਆ, ਤੇ ਕੋਬਰਮ ਵਾਲੇ ਦੱਸ ਰਹੇ ਆ ਜੀ ਉਹਨਾਂ ਦੇ ਵੀ ਜਿਹੜਾ ਅੱਜ ਦਾ ਮੌਸਮ ਆ ਉਹ ਕਲੀਅਰ ਆ। ਤੇ ਬਾਕੀ ਕੈਨਬਰਾ ਵਾਲਿਓ ਤੁਸੀਂ ਕਿੱਦਾਂ ਮਨ, ਠੰਡ ਤੁਹਾਡੇ ਵੀ ਬਹੁਤ ਜ਼ਿਆਦਾ ਵਾ, ਤੁਹਾਡੇ ਤਾਂ ਹਮੇਸ਼ਾ ਹੀ ਠੰਡ ਰਹਿੰਦੀ ਆ, ਠੰਡੇ ਮੁਲਕਾਂ ਦੇ ਵਾਸੀ ਹੋ ਤੁਸੀਂ ਹੈ ਨਾ। ਚਲੋ ਕੋਈ ਗੱਲ ਨੀ ਜੀ, ਤੇ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਤੇ ਹਰਮੀਤ ਸਿੰਘ ਚਾਨਾ ਭਾਜੀ ਉਹਨਾਂ ਨੇ ਜੀ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਨਾਲ ਉਹਨਾਂ ਦੇ ਦੋਸਤ ਆ ਜੀ ਬੱਬੂ ਧੀਰਾ ਤੇ ਫੌਜੀ ਐਂਡ ਦਲਜੀਤ ਸਿੰਘ ਕੋਬਰਮ ਤੋਂ ਜੀ ਪ੍ਰੋਗਰਾਮ ਸੁਣ ਰਹੇ ਆ ਤੇ ਗੁੱਡ ਮਾਰਨਿੰਗ ਕਹਿ ਰਹੇ ਆ, ਮੈਨੂੰ ਵੀ, ਮਿੰਟੂ ਭਾਜੀ ਨੂੰ ਵੀ ਤੇ ਸਰਬਜੀਤ ਭਾਜੀ ਨੂੰ ਵੀ। ਪਟਿਆਲਾ ਸਟੂਡੀਓ ਕਹਿੰਦੇ ਕਿ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਵਾ, ਤੇ ਮੌਸਮ ਆ ਜਿਹੜਾ ਕੋਬਰਮ ਦੇ ਵਿੱਚ ਕਹਿੰਦੇ ਬਿਲਕੁਲ ਜੀ ਕਲੀਅਰ ਆ। ਤੇ ਗਾਣਾ ਸੁਣਨਾ ਚਾਹਿਆ ਜੀ ਇਹਨਾਂ ਨੇ ਜਿੰਦਾਬਾਦ ਯਾਰੀਆਂ, ਤੇ ਇਹਨਾਂ ਨੇ ਪੁੱਛਿਆ ਜੀ ਕਿ ਵਾਰਿਸ ਬ੍ਰਦਰ ਦਾ ਬ੍ਰਿਸਬਨ ਦੇ ਵਿੱਚ ਜਿਹੜਾ ਸ਼ੋਅ ਸੀ ਸੰਡੇ ਨੂੰ ਉਹ ਕਿੱਦਾਂ ਦਾ ਰਿਹਾ। ਸੋ ਸ਼ੋਅ ਤਾਂ ਜੀ ਬਹੁਤ ਹੀ ਵਧੀਆ ਸੀ, ਖੂਬ ਇੰਜੋਏ ਕੀਤਾ, ਤੇ ਵਾਰਿਸ ਭਰਾ ਹੋਣ ਤੇ ਪ੍ਰੋਗਰਾਮ ਵਧੀਆ ਨਾ ਹੋਵੇ ਵੈਸੇ ਪੋਸੀਬਲ ਹੋ ਨਹੀਂ ਸਕਦਾ। ਸੋ ਬੜਾ ਹੀ ਵਧੀਆ ਸੀ ਤੇ ਬਹੁਤ ਜ਼ਿਆਦਾ ਇਕੱਠ ਸੀਗਾ ਜੀ ਵਧੀਆ ਤਰੀਕੇ ਦੇ ਨਾਲ। ਵੈਸੇ ਇੱਕ ਗੱਲ ਦੱਸਾਂ, ਬੜੇ ਭੰਗੜੇ ਪਏ ਉੱਥੇ, ਬਹੁਤ ਨੱਚੇ ਅਸੀਂ ਤਾਂ ਸਾਰੇ ਹੈ ਨਾ। ਪ੍ਰੋਗਰਾਮ ਦੇ ਐਂਡ ਤੱਕ ਏਦਾਂ ਹੀ ਰਿਹਾ ਤੇ ਗਾਣੇ ਖੂਬ ਚੱਲੇ ਸੀ, ਸੰਤਾਰ ਕਮਲ ਹੀਰ ਤੇ ਮਨਮੋਹਨ ਵਾਰਿਸ ਖੂਬ ਰੌਣਕਾਂ ਲਾ ਕੇ ਗਏ ਆ ਜੀ, ਦਿਲ ਜਿੱਤ ਕੇ ਲੈ ਗਏ ਸਾਰਿਆਂ ਦਾ, ਤੇ ਹੋਪਫੁਲੀ ਸਾਰਿਆਂ ਨੂੰ ਹੀ ਪਸੰਦ ਆਇਆ ਹੋਵੇਗਾ। ਅਸੀਂ ਤਾਂ ਵੈਸੇ ਬਹੁਤ ਹੀ ਇੰਜੋਏ ਕੀਤਾ ਪ੍ਰੋਗਰਾਮ ਦੇ ਵਿੱਚ, ਤੇ ਹੁਣ ਤੁਹਾਡੇ ਸ਼ਹਿਰਾਂ ਦੇ ਵਿੱਚ ਵੀ ਉਹ ਆ ਰਹੇ ਆ ਜੀ, ਮਿਸ ਨਾ ਕਰਿਓ, ਦੇਖਣ ਜ਼ਰੂਰ ਜਾਇਓ। ਕਿਉਂਕਿ ਵਾਕਈ ਜੀ ਜਦੋਂ ਆਪਾਂ ਫੰਕਸ਼ਨ ਦੇਖਦੇ ਆ ਨਾ, ਕੋਈ ਏਦਾਂ ਦਾ ਵਿਰਸੇ ਵਾਲਾ ਪ੍ਰੋਗਰਾਮ ਚੱਲਦਾ ਵਾ, ਤੇ ਸੋਹਣਾ ਫੈਮਲੀਆਂ ਦੇ ਨਾਲ ਬੈਠ ਕੇ ਦੇਖਦੇ ਆ, ਤਾਂ ਉਸ ਟਾਈਮ ਆਪਾਂ ਭੁੱਲ ਜਾਂਦੇ ਆ ਕਿ ਅਸੀਂ ਹੈ ਕਿੱਥੇ ਆ, ਦੇਸ਼ ਦੇ ਵਿੱਚ ਆ ਕਿ ਵਿਦੇਸ਼ ਦੇ ਵਿੱਚ। ਏਦਾਂ ਲੱਗਦਾ ਕਿ ਪੂਰਾ ਪੰਜਾਬ ਹੀ ਤੁਰਿਆ ਫਿਰਦਾ ਵਾ। ਸੋ ਏਦਾਂ ਦਾ ਮਾਹੌਲ ਸੀਗਾ ਜੀ, ਐਤਵਾਰ ਨੂੰ ਰੋਕਲੀ ਸ਼ੋਅ ਗਰਾਊਂਡ ਦੇ ਵਿੱਚ ਵੀ ਏਦਾਂ ਹੀ ਲੱਗਦਾ ਸੀ ਕਿ ਪੂਰਾ ਪੰਜਾਬ ਤੁਰਿਆ ਫਿਰਦਾ ਵਾ। ਸਪੈਸ਼ਲੀ ਕੁਲਚੇ ਛੋਲੇ ਟਿੱਕੀ ਹੈ ਨਾ, ਤੇ ਬੜਾ ਕੁਛ ਅਸੀਂ ਖਾਣ ਨੂੰ ਬੱਚਿਆਂ ਦੇ ਮਨੋਰੰਜਨ ਲਈ ਵੀ ਉੱਥੇ ਸੀ ਰਾਈਡਾਂ ਸੀਗੀਆਂ। ਸੋ ਖੂਬ ਇੰਜੋਏ ਕੀਤਾ ਵਾ, ਤੇ ਤੁਸੀਂ ਦੱਸਿਓ ਜੀ ਤੁਹਾਡੇ ਸ਼ਹਿਰਾਂ ਦੇ ਵਿੱਚ ਇਹ ਸ਼ੋਅ ਕਿੱਦਾਂ ਦਾ ਰਹੇ। ਤੇ ਹੁਣ ਆਪਾਂ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਤੇ ਅੱਗੇ ਇੱਕ ਦੋ ਮੈਸੇਜ ਤੋਂ ਬਾਅਦ ਫਿਰ ਆਪਾਂ ਖਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ। ਤੇ ਜੋਗਿੰਦਰ ਸਿੰਘ ਸੋਹੀ ਉਹਨਾਂ ਨੇ ਜੀ ਇੱਕ ਖਬਰ ਬਾਰੇ ਗੱਲ ਕੀਤੀ ਆ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਸੋ ਖਬਰ ਅਸੀਂ ਸਾਂਝੀ ਕਰਾਂਗੇ ਮਿੰਟੂ ਬਰਾੜ ਜੀ ਨਾਲ। ਚਲੋ ਜੀ ਉਹ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਿਰਕਤ ਕਰ ਚੁੱਕੇ ਆ, ਸੋ ਕਹਿੰਦੇ ਉਹਨਾਂ ਨੂੰ ਨਿੱਘੀ ਜੀਆਂ ਆ। ਹਾਂਜੀ ਬਰਾੜ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੀ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਆ ਵੀ ਉਹਨਾਂ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ।
ਤੇ ਤੁਹਾਡੇ ਸ਼ਹਿਰ ਦਾ ਕੀ ਹਾਲ ਆ ਜੀ ਅੱਜ, ਕਿੱਦਾਂ ਦਾ ਮੌਸਮ ਚੜਿਆ, ਕਿੰਨੀ ਕੁ ਠੰਡ ਆ?
ਸਾਡੇ ਸ਼ਹਿਰ ਦਾ ਠੰਡ ਤਾਂ ਜਾਣ ਦਾ ਨਾਂ ਨਹੀਂ ਲੈ ਰਹੀ, ਅਜੇ ਕਾਫੀ ਠੰਡ ਆ ਅੱਜ ਵੀ ਐਡਲੇਡ ਦੇ ਵਿੱਚ ਜੇ ਗੱਲ ਕੀਤੀ ਜਾਵੇ ਤੇ, ਪਰ ਕੁੱਲ ਮਿਲਾ ਕੇ ਮੌਸਮ ਸਾਫ ਹੀ ਲੱਗਦਾ ਐਡਲੇਡ ਦਾ, ਤੇ ਉਮੀਦ ਆ ਵੀ ਦਿਨ ਖੂਬਸੂਰਤ ਰਹਿਣਾ। ਐਡਲੇਡ ਦੇ ਵਿੱਚ 11 ਤੋਂ 21 ਡਿਗਰੀ ਟੈਂਪਰੇਚਰ ਜਿਹੜਾ ਦਿਖਾਈ ਦੇ ਰਿਹਾ। ਥੋੜੇ ਬਹੁਤ ਬੱਦਲ ਬਾਈ, ਥੋੜੀ ਬਹੁਤ ਬੱਦਲ ਬਾਈ ਕਹਿ ਰਹੇ ਆ
ਜੀ। ਜੀ ਤੋ ਬਰਾਜ ਸਾਹਿਬ, ਖਬਰਾਂ ਬਾਰੇ ਗੱਲ ਕਰਦੇ ਹਾਂ ਜੀ। ਪਹਿਲੀ ਖਬਰ ਜਿਹੜੀ ਕਿ ਮੈਂ ਵੀ ਅੱਜ ਸੁਬਹਾ ਸੁਬਹਾ ਦੇਖ ਰਹੀ ਸੀਗੀ, ਜਿਹੜੇ ਕਿ ਪੰਡਿਤ ਆ ਆਰੀਆ ਮਹਿੰਦਰ ਕਿਸ਼ਨ ਸ਼ਰਮਾ, ਸੋ ਸਾਨੂੰ ਇਸ ਦੇ ਇਹ ਸੇਮ ਖਬਰ ਹੀ ਤੁਹਾਨੂੰ ਪੁੱਛਿਆ। ਜੋਗਿੰਦਰ ਸਿੰਘ ਸੋਹੀ ਨੇ ਕਹਿੰਦੇ ਕਿ ਇਹ ਜਿਹੜਾ ਜੋਤਸ਼ੀ ਕਹਿ ਰਿਹਾ ਕਿ ਜੇਲ੍ਹ ਵਿੱਚ ਜਿਹੜਾ ਸਿਰਸੇ ਵਾਲਾ ਉਹ ਨਕਲੀ ਆ, ਉਸਦੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਜਿੰਨੇ ਮੂੰਹ ਹੁੰਦੀਆਂ ਗੱਲਾਂ, ਤੁਸੀਂ ਰੋਜ਼ ਨਵੀਆਂ ਨਵੀਆਂ ਆਡੀਓ ਸੁਣਦੇ ਹੋ, ਨਵੀਆਂ ਨਵੀਆਂ ਵੀਡੀਓ ਸੁਣਦੇ ਹੋ, ਪਰ ਇਹ ਪੰਡਿਤ ਜੀ ਨੂੰ ਅਸਲ ਗੱਲ ਦਾ ਪਤਾ ਨਹੀਂ ਹੈਗਾ। ਅਸਲ ਗੱਲ ਦਾ ਤਾਂ ਮੈਨੂੰ ਹੀ ਪਤਾ ਗਾ, ਤੇ ਮੈਨੂੰ ਤਾਂ ਪਤਾ ਕੱਲ ਪਰਸੋਂ ਲੱਗ ਗਿਆ ਸੀ, ਮੈਂ ਪਹਿਲਾਂ ਤਾਂ ਲੱਗਿਆ ਸੀ ਸ਼ੇਅਰ ਕਰਨ ਗੱਲ, ਫਿਰ ਮੈਨੂੰ ਉਹਦੇ ਪਰਸੋਂ ਦੇ ਰੇਡੀਓ ਦੇ ਸ਼ੋਅ ਤੋਂ ਬਾਅਦ ਪਤਾ ਲੱਗਿਆ, ਫਿਰ ਕੱਲ ਉਹ ਤਕਰੀਬਨ ਆਡੀਓ ਦੇ ਰੂਪ ਚ ਕਾਫੀ ਵਾਇਰਲ ਹੋ ਗਈ ਸੀਗੀ ਗੱਲ, ਪਰ ਪਰਸੋਂ ਮੈਨੂੰ ਅਚਾਨਕ ਪਤਾ ਲੱਗ ਗਿਆ ਸੀਗਾ ਮੈਨੂੰ ਪਹਿਲਾਂ ਇਸ ਗੱਲ ਦਾ। ਅਸਲ ਗੱਲ ਦਾ ਤਾਂ ਕਿਸੇ ਨੂੰ ਨਹੀਂ ਪਤਾ, ਅਸਲੀ ਗੱਲ ਤਾਂ ਇਹ ਪੰਡਿਤ ਨਕਲੀ ਬਣਾਈ ਜਾਂਦਾ। ਅਸਲੀ ਗੱਲ ਤਾਂ ਪਹਿਲਾਂ ਤਾਂ ਜਿਹੜੀ ਮੈਂ ਤੁਹਾਨੂੰ ਕੋਈ ਦੱਸਿਆ ਸੀ ਵੀ ਬਾਬੇ ਦਾ ਇੱਕ ਕੌਤਕ ਆ, ਤੇ ਉਹ ਕੌਤਕ ਦਿਖਾ ਰਿਹਾ, ਤੇ ਉਸ ਕੌਤਕ ਮੁਤਾਬਕ ਇਹ ਤਾਂ ਮੈਂ ਪਹਿਲਾਂ ਦੱਸਿਆ ਸੀਗਾ ਵੀ ਹਾਂ ਬਾਬੇ ਨੇ ਇਹ ਕੌਤਕ, ਇਹ ਬਾਬੇ ਦੀ ਇੱਕ ਖਾਸ ਪ੍ਰੇਮਣ ਬੰਨੀਓ ਦੱਸੀ ਗਈ ਹੂ ਬਹੂ ਗੱਲ ਆ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ, ਜਿਹੜੀ ਕਿ ਮੈਂ ਆਪ ਗੱਲ ਕੀਤੀ ਆ, ਤੇ ਬਸ ਮੇਰੀ ਇਹੀ ਹੈ ਗਲਤੀ ਇਹ ਵੀ ਮੈਂ ਰਿਕਾਰਡਿੰਗ ਨਹੀਂ ਕਰਦਾ ਕਿਸੇ ਵੀ ਚੀਜ਼ ਦੀ ਆਸਟ੍ਰੇਲੀਅਨ ਲਾਅ ਦੇ ਕਾਰਨ, ਤੇ ਜੇ ਰਿਕਾਰਡਿੰਗ ਹੁੰਦੀ ਤਾਂ ਉਹ ਵੀ ਆਡੀਓ ਵੀ ਬਹੁਤ ਵਾਇਰਲ ਹੋਣੀ ਸੀ। ਤਾਂ ਉਹ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਉਹਨੇ ਕਿਹਾ ਸੀ ਵੀ ਬਾਬਾ ਜੀ ਦੇ ਮਗਰ ਨਾ ਜਿਹੜਾ 5 ਕਰੋੜ ਬੰਦਾ ਲੱਗਿਆ ਸੀ, ਉਹ ਤਾਂ ਲੱਗਿਆ ਸੀ ਜਿਹਨਾਂ ਨੂੰ, ਜਿਹਨਾਂ ਦਾ ਦਿਮਾਗ ਖੁੱਲ ਚੁੱਕਿਆ ਸੀ, ਜਿਹਨੂੰ ਅਕਲ ਆ ਗਈ ਸੀ, ਜਿਹਨੂੰ ਪਤਾ ਲੱਗ ਗਿਆ ਸੀ, ਜਿਹੜਾ ਨੂੰ ਪਰਖ ਸੀ, ਉਹਨਾਂ ਦਾ ਕੱਦ ਕਾਠ ਉਹਨਾਂ ਨੇ ਬੇਬੇ ਨਾਨਕੀ ਤੇ ਰਾਏ ਬੁਲਾਰ ਜਿੱਡਾ ਦੱਸਿਆ ਸੀ ਵੀ ਜਿਵੇਂ ਉਹਨਾਂ ਨੇ ਬਾਬੇ ਨਾਨਕ ਨੂੰ ਪਛਾਣ ਲਿਆ ਸੀ ਨਾ, ਤੇ ਇਵੇਂ ਅਸੀਂ ਪਛਾਣ ਲਿਆ ਸੀਗਾ ਵੀ ਇਹ ਰੱਬ ਆ। ਪਰ ਜਿਹੜੇ ਸੀਗੇ ਬੁੱਧੂ ਲੋਕ ਨਹੀਂ ਜਾਣਦੇ, ਤਾਂ ਉਹਨਾਂ ਲੋਕਾਂ ਲਈ ਇਹ ਬਾਬੇ ਨੇ ਹੁਣ ਇੱਕ ਕੌਤਕ ਰਚਿਆ, ਬਾਬਾ ਮਹੀਨਾ ਕੁ ਦੇਊਗਾ ਸਾਨੂੰ ਸਾਰਿਆਂ ਨੂੰ, ਤੇ ਮਹੀਨੇ ਕੁ ਦੇ ਵਿੱਚ ਬਾਬੇ ਨੇ ਸਾਰੇ ਜਦੋਂ ਐਨ ਜਦੋਂ ਜਿੰਨੇ ਵੀ ਬਾਹ ਵਾਸਤੇ ਤੁਸੀਂ ਲਾ ਲਏ, ਉਦੋਂ ਬਾਅਦ ਬਾਬਾ ਅਚਾਨਕ ਆਪਦਾ ਕੱਦ ਜਿਵੇਂ ਇੱਕ ਮਹਾਂਭਾਰਤ ਦੇ ਇੱਕ ਸੀਨ ਦੇ ਵਿੱਚ ਨਾ ਅਰਜਨ ਕ੍ਰਿਸ਼ਨ ਨੂੰ ਪੁੱਛਦਾ ਹੁੰਦਾ ਵੀ ਮੈਨੂੰ ਤੂੰ ਆਪਦੇ ਅਸਲ ਰੂਪ ਦੇ ਦਰਸ਼ਨ ਕਰਾ, ਤੂੰ ਰੱਬ ਆ ਤਾਂ ਰੱਬ ਦੇ ਦਰਸ਼ਨ ਕਰਾ। ਤਾਂ ਉਹਨੂੰ ਕਹਿੰਦਾ ਹੁੰਦਾ ਪਾਰਥ, ਕਹਿੰਦਾ ਜੇ ਤੂੰ ਕਹਿੰਦਾ ਤੂੰ ਡਰ ਜਾਏਗਾ, ਤੂੰ ਦੇਖ ਨਹੀਂ ਸਕੇਗਾ ਮੇਰਾ ਜੇ ਅਸਲ ਰੂਪ ਆ ਨਾ ਪਿਛਾ ਬਰਾਟ ਰੂਪ ਜਿਹੜਾ ਉਹ ਤੂੰ ਨਹੀਂ ਦੇਖ ਸਕੇਗਾ, ਇਸ ਕਰਕੇ ਤੂੰ ਰਹਿਣ ਦੇ। ਉਹ ਕਹਿੰਦਾ ਨਹੀਂ ਨਹੀਂ ਮੈਨੂੰ ਇੱਕ ਵਾਰੀ ਤਾਂ ਜ਼ਰੂਰ ਦਰਸ਼ਨ ਕਰਾ। ਤਾਂ ਫਿਰ ਅਰਜਨ ਉੱਥੇ ਬਰਾਟ ਰੂਪ ਆਪਦਾ ਦਿਖਾਉਂਦਾ ਗਾ ਕਰਕੇ, ਤਾਂ ਉਹ ਬਰਾਟ ਰੂਪ ਦੇ ਦਰਸ਼ਨ ਜਦੋਂ ਕਹਿੰਦੇ ਅਰਜਨ ਕੰਮਣ ਲੱਗ ਜਾਂਦਾ ਜੋ ਦੇਖਦਾ, ਤੇ ਉਹ ਕਹਿੰਦੇ ਵੀ ਪਿਤਾ ਜੀ ਫਿਰ ਕੀ ਕਰਨਗੇ ਨਾ, ਉਵੇਂ ਜੇ ਬਰਾਟ ਰੂਪ ਧਾਰਨ ਕਰਨਗੇ ਜੇਲ੍ਹ ਚ ਬੈਠੇ ਬੈਠੇ, ਤੇ ਜੇਲ੍ਹਾਂ ਜੂਲਾਂ ਸਭ ਟੁੱਟ ਜਾਣਗੀਆਂ, ਤੇ ਇੱਕ ਇੱਕ ਕਦਮ ਪੱਟਣਗੇ ਤੇ ਸਿੱਧੇ ਆ ਕੇ ਸਰਸੇ ਆ ਜਾਣਗੇ। ਤੇ ਬਸ ਉਹ ਕਰਾਮਾਤ ਤੋਂ ਬਾਅਦ ਨਾਲ ਦੀ ਨਾਲ ਜਿਹੜੀ ਦੁਨੀਆਂ ਤੁਹਾਡੇ ਅਰਗੇ, ਮੈਨੂੰ ਉਹਨੇ ਕਿਹਾ ਵੀ ਤੁਹਾਡੇ ਅਰਗੇ ਜਿਹੜੇ ਮੂਰਖ ਇਨਸਾਨ ਆ, ਉਹ ਜਿਹੜੇ ਉਹਨਾਂ ਹਲੇ ਤੱਕ ਬਾਬੇ ਨੂੰ ਸਮਝ ਨਹੀਂ ਸਕੇ ਸੀ, ਤੇ ਨਾਲ ਦੀ ਨਾਲ ਸਾਰੇ ਅੱਗੇ ਪੈਰੀ ਪੈ ਜਾਣਗੇ ਬਾਬੇ ਦੇ, ਤੇ ਸਾਰੀ ਦੁਨੀਆਂ ਪਰੋਕਾਰ ਹੋਜੂ ਤੇ ਪਤਾ ਲੱਗ ਜੂਗਾ ਵੀ ਰੱਬ ਤਾਂ ਆ ਬੈਠਾ ਸੀ ਸਰਸੇ ਚ ਤੇ ਸਾਨੂੰ ਪਤਾ ਹੀ ਨਹੀਂ ਸੀ। ਸੋ ਉਹ ਤਾਂ ਸੀਗੀ ਪੁਰਾਣੀ ਗੱਲ, 3-4 ਦਿਨ ਪਹਿਲਾਂ ਇਹ ਘਟਨਾਕ੍ਰਮ ਸੀ, ਪਰ ਜਿਹੜੀ ਅਸਲੀ ਗੱਲ ਤਾਂ ਮੈਨੂੰ ਕੱਲ ਪਤਾ ਲੱਗੀ। ਅਸਲੀ ਗੱਲ ਬਹੁਤ ਸਾਰਿਆਂ ਨੇ ਹੁਣ ਤਾਂ ਸੁਣ ਵੀ ਲਈ ਹੋਊ, ਉਹਨਾਂ ਕੋਲੇ ਆਡੀਓ ਪਹੁੰਚ ਗਈ ਹੋਊ, ਪਰ ਫਿਰ ਵੀ ਜਿਹੜੇ ਸਰੋਤਿਆਂ ਨੇ ਨਹੀਂ ਸੁਣੀ ਉਹ ਸਰੋਤਿਆਂ ਨੂੰ ਮੈਂ ਦੱਸ ਦਿਆਂ ਵੀ ਭਾਈ ਜਿਹੜੇ ਮਹਾਂਪੁਰਖ ਲੋਕ ਹੁੰਦੇ ਨਾ, ਜਿਹੜੇ ਮਹਾਨ ਲੋਕ ਹੁੰਦੇ ਆ, ਜਿਹੜੇ ਦੂਰ ਅੰਦੇਸ਼ੀ ਹੁੰਦੇ ਆ, ਇਹਨਾਂ ਦੇ 3 ਨੇਤਰ ਲੱਗਿਆ ਹੁੰਦਾ। ਅਸੀਂ ਸਾਡੇ ਹੈਗੇ ਸਿਰਫ 2 ਨੇਤਰ ਲੱਗੇ, ਤੇ 2 ਨੇਤਰਾਂ ਨਾਲ ਸਾਨੂੰ ਦਿਖਦੀਆਂ ਅੱਧੀਆਂ ਗੱਲਾਂ, 3 ਨੇਤਰ ਵਾਲੇ ਨੂੰ ਦਿਖਦੀਆਂ ਪਰਦੇ ਦੇ ਪਿੱਛੇ ਦੀਆਂ ਗੱਲਾਂ। ਤੇ ਕਹਿੰਦੇ ਬਾਬੇ ਨੂੰ ਨਾ ਤਬਾਹੀ ਦਿਸ ਗਈ ਸੀ ਵੀ ਜਿਹੜਾ ਚੀਨ ਤੇ ਭਾਰਤ ਦੀ ਜੰਗ ਹੋਣ ਜਾ ਰਹੀ ਹੈ ਨਾ, ਉਸ ਜੰਗ ਦੇ ਵਿੱਚ ਦੁਨੀਆਂ ਤਬਾਹ ਹੋ ਜੂਗੀ। ਤੇ ਦੁਨੀਆਂ ਤਬਾਹ ਹੋਣ ਦੇ ਲਈ ਇਹ ਹੋਊਗਾ ਵੀ ਪਹਿਲਾਂ ਚੀਨ ਤੇ ਭਾਰਤ ਲੜਨਗੇ, ਡੋਕਲਮ ਦੇ ਵਿੱਚ ਦੇਖੋ ਪ੍ਰੈਸ਼ਰ ਤਾਂ ਬਣਿਆ ਹੋਇਆ ਸੀ, ਤੇ ਚੀਨ ਤੇ ਭਾਰਤ ਜੋ ਲੜ ਪਏ ਆਪਸ ਮੇ, ਤੇ ਉਦੋਂ ਬਾਅਦ ਇਹ ਪਾਕਿਸਤਾਨ ਵਿੱਚ ਆ ਕੁੱਦੂਆ, ਜੋ ਪਾਕਿਸਤਾਨ ਆ ਕੁੱਦੂਆ ਤਾਂ ਉਧਰੋਂ ਅਮਰੀਕਾ ਅੱਖਾਂ ਦਿਖਾਉਣ ਲੱਗ ਜੂਗਾ, ਜੋ ਅਮਰੀਕਾ ਤੇ ਉੱਤਰੀ ਕੋਰੀਆ ਵਾਲੇ ਪਹਿਲਾਂ ਹੀ ਅੱਕੇ ਖੜੇ ਉਹ ਹੋ ਜਾਣਗੇ। ਤੇ ਕਹਿੰਦੇ ਵੀ ਜਿਹੜੀ 3 ਵਿਸ਼ਵ ਜੰਗ ਲੱਗ ਜੂਗੀ, ਤੇ ਐਤਕੀ ਦੀ ਜਿਹੜੀ ਵਿਸ਼ਵ ਜੰਗ ਆ ਉਹ ਬਹੁਤ ਵੱਡਾ ਨੁਕਸਾਨ ਕਰੂਗੀ, ਕਿਉਂਕਿ ਉਹ ਚ ਪਰਮਾਣੂ ਹਥਿਆਰ ਬਹੁਤ ਸਾਰੇ ਮੁਲਕਾਂ ਕੋਲੇ ਪਰਮਾਣੂ ਹਥਿਆਰ ਆ, ਤੇ ਉਹ ਚੱਲਣਗੇ, ਜੋ ਚੱਲਣਗੇ ਤੇ ਆਉਣ ਵਾਲੇ 500-400 ਸਾਲ ਆ ਜਿਹੜਾ ਉਹ ਵਾਤਾਵਰਨ ਇੰਨਾ ਕੁ ਦੂਸ਼ਿਤ ਹੋ ਜੂ ਦੁਨੀਆਂ ਦਾ ਵੀ ਉੱਥੇ ਜਿਉਣਾ ਦੁਰਲਭ ਹੋ ਜੂਗਾ, ਤੁਹਾਡੀਆਂ ਇੱਥੇ ਵਸਤਾਂ ਜਿਹੜੀਆਂ ਪਈਆਂ ਰਹਿ ਜਾਣਗੀਆਂ। ਸੋ ਇਹ ਸਾਰੀ ਚੀਜ਼ ਬਾਬੇ ਨੇ 3 ਨੇਤਰ ਨਾਲ ਲਈ ਸੀ ਦੇਖ। ਤਾਂ ਫਿਰ ਕਹਿੰਦੇ ਵੀ ਉਹਨੇ ਅਕਾਲ ਪੁਰਖ ਨੂੰ ਬੇਨਤੀ ਕੀਤੀ ਵੀ ਇਹ ਸਾਰੀ ਜਿਹੜੀ ਭੀੜ ਆ ਨਾ ਇਹ ਜਨਤਾ ਤੋਂ ਚੱਕ ਲਾ ਤੇ ਮੇਰੇ ਪਿੰਡੇ ਤੇ ਪਾ ਦੇ। ਤੇ ਬਾਬੇ ਨੇ ਫੇਰ ਉਹ ਅਰਦਾਸ ਕਰਕੇ ਰਜੋਈ ਕਰਕੇ ਸਾਰੀ ਭੀੜ ਆਪਦੇ ਪਿੰਡੇ ਤੇ ਲੈ ਲਈ। ਤੁਸੀਂ ਲੈ ਹੱਸਦੇ ਹੋ, ਤੁਹਾਨੂੰ ਇਹ ਨੀ ਪਤਾ ਦੇਖੋ ਜਦੋਂ ਬਾਬੇ ਨੂੰ ਜੇਲ੍ਹ ਹੋਈ ਸਹੀ ਦੋ ਘੰਟਿਆਂ ਬਾਅਦ ਚੀਨ ਨੇ ਉੱਥੇ ਡੋਕਲਮ ਤੋਂ ਸੈਨਾ ਵਾਪਸ ਕਰ ਲਈ। ਸਹੀ ਦੋ ਘੰਟਿਆਂ ਚ ਯੁੱਧ ਟਲ ਗਿਆ। ਜਦੋਂ ਬਾਬੇ ਨੇ ਸਾਰੀ ਭੀੜ ਆਪਦੇ ਪਿੰਡੇ ਤੇ ਲੈ ਲਈ ਤੇ ਉਹ ਫਿਰ ਉਹ ਭੀੜ ਨਾਲ ਹੁਣ ਬਾਬਾ ਆਪਦਾ ਜਿਹੜਾ ਕਹਿੰਦਾ ਕੋਈ ਚੱਕਰ ਨੀ ਵੀ ਮੈਂ ਜੇ ਤੀਰਾਂ ਦੀ ਸੇਜ ਤੇ ਪਿਆ ਤਾਂ ਕੱਢ ਕਿੱਡੀ ਕੁ ਗੱਲ ਆ, ਮੈਂ ਦੁਨੀਆਂ ਤਾਂ ਬਚਾ ਲਈ ਨਾ, ਪਰ ਹੁਣ ਜਿਹੜੇ ਅਣਭੋਲ ਲੋਕ ਆ, ਬੇਵਕੂਫ ਲੋਕ ਆ ਮੇਰੇ ਅਰਗੇ, ਉਹ ਕਿੱਥੇ ਸਮਝਦੇ ਆ ਗੱਲਾਂ, ਉਹਨਾਂ ਨੂੰ ਪਤਾ ਹੀ ਨੀ ਰੂਹਾਨੀਅਤ ਦੀਆਂ ਗੱਲਾਂ ਕੀ ਹੁੰਦੀਆਂ। ਸੋ ਦੇਖੋ ਕਹਿੰਦੇ ਵੀ ਚਮਤਕਾਰ ਕੱਲ ਸੁਪਨੇ ਦਾ ਜੀ
ਦੇਖੋ
ਪਹਿਲੀ ਗੱਲ ਤਾਂ ਚੁਟਕਲੇ ਬਣਨ ਨੂੰ ਥਾਂ ਥਿਆ ਗਿਆ ਤੇ ਇੰਨੇ ਕ ਜ਼ਿਆਦਾ ਚੁਟਕਲੇ ਬਣ ਰਹੇ ਆ, ਇੰਨੇ ਕ ਚੁਟਕਲੇ ਬਣ ਰਹੇ ਆ ਵੀ ਤੁਸੀਂ ਸੋਚ ਵੀ ਨੀ ਸਕਦੇ। ਹਰ ਰੋਜ਼ ਤੁਹਾਨੂੰ 50-50 100-100 ਚੁਟਕਲਾ ਵਟਸਐਪ ਤੇ ਫੇਸਬੁੱਕ ਤੇ ਬਾਬੇ ਨਾਲ ਰਿਲੇਟਡ ਪੜ੍ਹਨ ਸੁਣਨ ਨੂੰ ਮਿਲ ਰਿਹਾ, ਹਰ ਦੂਜੀ ਤੀਜੀ ਵੀਡੀਓ ਉਸ ਚੀਜ਼ ਦੀ ਮਿਲ ਰਹੀ ਆ। ਪਰ ਚਲੋ ਜੀ, ਇਹ ਤਾਂ ਸੀਗੀ ਉਹਨਾਂ ਦਾ ਨਜ਼ਰੀਆ, ਜਿਹੜੇ ਉਹਦੇ ਸ਼ਰਧਾ ਉੱਲੂ ਆ, ਜਿਹੜੇ ਸ਼ਰਧਾ ਉੱਲੂ ਚ ਬਣੇ ਹੋਏ ਆ, ਸ਼ਰਧਾ ਦੇ ਵਿੱਚ, ਇਹ ਉਹਨਾਂ ਲੋਕਾਂ ਦੇ ਨਜ਼ਰੀਏ ਆ ਤੇ ਉਹ ਹਜੇ ਵੀ ਮੰਨਣ ਨੂੰ ਤਿਆਰ ਨੀ। ਹਜੇ ਵੀ ਜੇਲ੍ਹਾਂ ਭਰਨ ਦੀਆਂ ਵੀ ਗੱਲਾਂ ਕੀਤੀਆਂ ਜਾ ਰਹੀਆਂ ਵੀ ਅਸੀਂ ਜੇਲ੍ਹਾਂ ਭਰਾਂਗੇ, ਹਜੇ ਵੀ ਉਹ ਚਿੜੀ ਬਣਨ ਵਾਲਾ ਵੀ ਕੰਮ ਹੋ ਰਿਹਾ ਵੀ ਬਾਬਾ ਚਿੜੀ ਬਣ ਕੇ ਉੱਡੂ ਆ। ਸੋ ਬਹੁਤ ਕੁਛ ਹੋ ਰਿਹਾ ਇਸ ਘਟਨਾਕ੍ਰਮ ਦੇ ਵਿੱਚ, ਪਰ ਜਿਹੜੀ ਅਸਲੀਅਤ ਦੀ ਗੱਲ ਕਰੀਏ ਤਾਂ ਅਸਲੀਅਤ ਦੋ ਤਿੰਨ ਚੀਜ਼ਾਂ ਹੀ ਦਿਖਾਈ ਦਿੰਦੀਆਂ। ਉਹ ਦੋ ਤਿੰਨ ਚੀਜ਼ਾਂ ਦੇ ਵਿੱਚ ਇੱਕ ਦਿਖਾਈ ਦਿੰਦੀ ਆ ਵੀ ਬਾਬੇ ਨੂੰ ਜਿਹੜਾ ਉਹਦੇ ਤੇ ਚੌਕਸੀ ਇੰਨੀ ਕੁ ਰੱਖੀ ਜਾਣੀ ਚਾਹੀਦੀ ਆ ਵੀ ਉਹ ਕੁਝ ਵੀ ਕਰ ਸਕਦਾ ਜਾਂ ਉਹਦੇ ਨਾਲ ਕੁਝ ਵੀ ਹੋ ਸਕਦਾ। ਜਿਹੜੀ ਅਸਲੀਅਤ ਇਹ ਆ ਵੀ ਉਸ ਬੰਦੇ ਉਹ ਬੰਦਾ ਸੁਸਾਈਡ ਵੀ ਕਰ ਸਕਦਾ ਜਿਹੜੀ ਪੋਜੀਸ਼ਨ ਤੇ ਅੱਜ ਉਹ ਹੈ, ਤੇ ਉਸ ਬੰਦੇ ਨੂੰ ਕੋਈ ਬੰਦਾ ਮਾਰ ਵੀ ਸਕਦਾ ਗਾ। ਇਹ ਦੋਨੇ ਚੀਜ਼ਾਂ ਜਿਹੜੀਆਂ ਅਸਲੀਅਤ, ਜਿਹੜਾ ਤੀਜਾ ਨੇਤਰ ਪੱਤਰਕਾਰਤਾ ਦਾ ਜਾਂ ਮੇਰੇ ਵਰਗੇ ਜਰਨਲਿਜ਼ਮ ਦੇ ਵਿੱਚ ਦਿਨ ਰਾਤ ਖਪਣ ਵਾਲੇ ਬੰਦਿਆਂ ਦਾ ਤੀਜਾ ਨੇਤਰ ਇਹ ਗੱਲ ਕਹਿੰਦਾ ਵੀ ਭਾਈ ਬਾਬੇ ਦੀ ਜਿਹੜੀ ਜਾਨ ਆ ਉਹ ਆਪ ਵੀ ਲੈ ਸਕਦਾ, ਉਹਨੂੰ ਕੋਈ ਵੀ ਲੈ ਸਕਦਾ। ਸੋ ਇਹ ਉਹਦੀ ਜਾਣ ਜਾਣ ਤੋਂ ਪਹਿਲਾਂ ਜਿਹੜੇ ਹੋਰ ਉਹਦੇ ਕੁਕਰਮ ਕਰੇ ਆ ਉਹ ਸਾਰੇ ਕੇਸਾਂ ਦੇ ਨਿਆਂ ਹੋਣੇ ਚਾਹੀਦੇ ਆ, ਤੇ ਉਹਨਾਂ ਸਾਰੇ ਕੇਸਾਂ ਚ ਉਹਨੂੰ ਪਤਾ ਲੱਗੇ ਵੀ ਮੈਨੂੰ ਕਿੰਨੇ ਸੌ ਸਾਲ ਦੀ ਸਜ਼ਾ ਹੁੰਦੀ ਆ, ਤਾਂ ਉਹ ਸਜ਼ਾ ਹੋਵੇ ਤੇ ਫਿਰ ਉਦੋਂ ਬਾਅਦ ਚਾਹੇ ਕੁਛ ਹੋਈ ਜਾਵੇ ਇਹ ਕਾਰਵਾਈ, ਉਦੋਂ ਪਹਿਲਾਂ ਨੀ ਹੋਣੀ ਚਾਹੀਦੀ। ਵੀ ਬੰਦੇ ਨੂੰ ਉਹਦੇ ਹੱਡੀ ਤਾਂ ਹੰਡਾਉਣੀਆਂ ਚਾਹੀਦੀਆਂ ਨਾ, ਜਿਹੜੀਆਂ ਗਲਤੀਆਂ ਕੀਤੀਆਂ, ਜਿਹੜੇ ਕਹਿੰਦੇ ਨੇ ਆਪ ਬੀਜੀਆਂ ਤੇ ਉਹ ਵੱਢੇ ਤਾਂ ਸਹੀ ਨਾ, ਉਹਨੂੰ ਅੱਖਾਂ ਨਾਲ ਚੁੱਕਣ ਵਾਲੀ ਗੱਲ ਨੀ ਹੁੰਦੀ, ਕਹਿੰਦੇ ਹੁੰਦੇ ਅੱਖਾਂ ਨਾਲ ਚੁੱਕਣੇ ਪੈਂਦੇ ਆ, ਤਾਂ ਉਹ ਚੁਕਾਉਣੇ ਚਾਹੀਦੇ ਇੱਥੇ। ਪਰ ਹੁਣ ਦੂਜੇ ਪਾਸੇ ਜਿਹੜੀ ਸਖਤੀ ਆ, ਜਿਹੜੀ ਪਿਛਲੇ 10 ਦਿਨਾਂ ਦੇ ਵਿੱਚ ਜਿਹੜਾ ਘਟਨਾਕ੍ਰਮ ਹੋਇਆ 25 ਤਰੀਕ ਤੋਂ ਲੈ ਕੇ ਹੁਣ ਤੱਕ 6-7 ਦਿਨਾਂ 'ਚ ਜਿਹੜੀਆਂ ਗੱਲਾਂ ਹੋਈਆਂ ਉਹਦੇ 'ਚ ਜਦੋਂ ਨੈੱਟ ਚੱਲਣ ਤੋਂ ਬਾਅਦ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ, ਤਾਂ ਉਹਨਾਂ ਵੀਡੀਓ ਦੇ ਵਿੱਚੋਂ ਕਾਰਵਾਈ ਹੋਣੀ ਸ਼ੁਰੂ ਹੋ ਗਈ ਹੈ ਜੀ। ਅੱਜ ਦੇ ਅਖਬਾਰ 'ਚ ਜੇ ਤੁਸੀਂ ਦੇਖੋਗੇ ਤੇ ਘੱਟੋ ਘੱਟ 10 ਸ਼ਹਿਰਾਂ ਦੇ ਵਿੱਚ ਪ੍ਰੇਮੀਆਂ ਦੇ ਉੱਤੇ ਪਛਾਣ ਹੋ ਗਈ ਉਹਨਾਂ ਦੀ, ਕਿਤੇ ਕੈਮਰਿਆਂ 'ਚ ਆ ਗਏ, ਕਿਤੇ ਕਿਵੇਂ ਆ ਗਏ, ਤੇ ਉਹਨਾਂ ਦੇ ਜਿੱਥੇ ਐਕਸਚੇਂਜ ਸਾੜੀ ਸੀ ਜਾਂ ਜਿੱਥੇ ਵੀ ਕੋਈ ਚੀਜ਼ ਰੇਲਵੇ ਸਟੇਸ਼ਨ ਸਾੜਿਆ ਸੀ, ਤਾਂ ਉਹ ਸਾਰੇ ਤਕਰੀਬਨ ਫੜੇ ਜਾ ਰਹੇ ਆ, ਉਹਨਾਂ ਦੇ ਪਰਚੇ ਹੋ ਰਹੇ ਆ। ਪਰ ਜਿਹੜੇ ਖਾਸ ਬੰਦੇ ਸੀ ਪ੍ਰੇਮੀ ਜਿਹੜੇ ਡੇਰੇ ਦੇ, ਜਿਹ 'ਚੋਂ ਆਦਿੱਤਿਆ ਇਨਸਾਨ ਜਿਹੜਾ ਕਿ ਖੁਦ ਨੂੰ ਬੁਲਾਰਾ ਕਹਿੰਦਾ ਸੀ ਡੇਰੇ ਦਾ, ਉਹ ਹਜੇ ਤੱਕ ਮਾਰਚ 'ਚ ਬਾਹਰ ਆ ਜੀ, ਤੇ ਉਹ ਨਹੀਂ ਫੜੇ ਗਏ। ਪਰ ਸੱਚ ਕਹੂੰ ਅਖਬਾਰ ਦਾ ਇੱਕ ਪੱਤਰਕਾਰ ਜਿਹੜੇ ਨੇ ਕਿ ਉਸ ਟਾਈਮ 'ਚ ਧਮਾਨ ਆ ਪੱਤਰਕਾਰ ਦਾ ਨਾਂ, ਤੇ ਉਸ ਟਾਈਮ ਦੇ ਵਿੱਚ ਉਸ ਬੰਦੇ ਨੇ ਜਿਹੜੇ ਨੇ ਅੱਗ ਭੜਕਾਈ ਸੀ, ਤਾਂ ਉਹ ਬੰਦੇ ਨੂੰ ਕੱਲ ਗ੍ਰਿਫਤਾਰ ਕਰ ਲਿਆ ਗਿਆ। ਤੇ ਹਜੇ ਜਿਹੜੇ ਵੱਡੇ ਬੁਲਾਰੇ ਆ 4-5 ਜਿਨ੍ਹਾਂ ਨੇ ਲੋਕਾਂ ਤੱਕ ਸੁਨੇਹੇ ਭੇਜੇ ਇੱਕ ਦੂਜੇ ਨੂੰ ਖਰਾਬ ਕੀਤਾ, ਉਹ 1-2 ਦਿਨਾਂ ਦੇ ਵਿੱਚ ਜ਼ਰੂਰ ਉਹ ਵੀ ਫੜੇ ਜਾਣਗੇ। ਪਰ ਨਾਲ ਜਿਹੜੀਆਂ ਕਹਿੰਦੇ ਆ ਵੀ ਸਾਰਾ ਕੁਛ ਕੋਡ ਵਾਰਡ ਦੇ ਵਿੱਚ ਚੱਲਦਾ ਸੀ ਡੇਰੇ ਦੇ ਵਿੱਚ, ਤੇ ਹਾਈ ਲੈਵਲ ਦਾ ਜਿਹੜਾ ਇੱਕ ਅਸੀਂ ਫਿਲਮਾਂ 'ਚ ਦੇਖਦੇ ਨਾ ਵੀ ਗੈਂਗਵਾਰ ਦਾ ਸਿਸਟਮ ਹੁੰਦਾ ਹਾਈ ਲੈਵਲ ਦਾ, ਤੇ ਉਹ ਗੈਂਗਵਾਰ ਦਾ ਸਿਸਟਮ ਚੱਲਦਾ ਸੀਗਾ ਡੇਰੇ ਦੇ ਵਿੱਚ, ਤੇ ਇਸ਼ਾਰਿਆਂ ਨਾਲ ਜਾਂ ਕੋਈ ਸਿੰਬਲਾਂ ਨਾਲ ਗੱਲ ਹੁੰਦੀ ਸੀ। ਕਹਿੰਦੇ ਆ ਵੀ 2 ਬੈਗ ਲੈ ਕੇ ਗਿਆ ਸੀ ਬਾਬਾ, ਤੇ ਜੇ ਉਹ ਬੈਗਾਂ ਦਾ ਇੱਕ ਰੰਗ ਲਾਲ ਸੀ ਤੇ ਇੱਕ ਰੰਗ ਚਿੱਟਾ ਸੀ, ਤੇ ਬਾਬੇ ਨੇ ਕਹਿੰਦੇ ਇਹ ਗੱਲ ਪਹਿਲਾਂ ਆਪਦੇ ਪੈਰੋਕਾਰਾਂ ਨੇ ਕਿਹਾ ਸੀ ਵੀ ਹੋ ਸਕਦਾ ਮੈਨੂੰ ਕਿਤੇ ਬੋਲਣ ਨਾ ਦੇਣ, ਗੱਲ ਨਾ ਕਰਨ ਦੇਣ, ਤੇ ਜੇ ਮੈਂ ਲਾਲ ਬੈਗ ਨੂੰ ਹੱਥ ਲਾਉਣਾ ਜਾਂ ਲਾਲ ਬੈਗ ਅਸੀਂ ਸ਼ੋਅ ਕਰਦੇ ਆ ਤੁਹਾਨੂੰ, ਤਾਂ ਇਹਦਾ ਮਤਲਬ ਇਹ ਹੈ ਵੀ ਆਪਣੇ ਉਲਟ ਹੋ ਗਿਆ ਸਾਰਾ ਕੁਛ, ਤੇ ਤੁਸੀਂ ਲਹੂ ਬਹਾ ਦਿਓ ਚਾਰ ਸਪਰੇ ਜਿੰਨਾ ਵੀ ਬਹਾ ਸਕਦੇ ਹੋ ਪ੍ਰੇਮੀਆਂ ਨੂੰ, ਤੇ ਜੇ ਚਿੱਟਾ ਬੈਗ ਦਿਖਾਉਣੇ ਆ ਤਾਂ ਤੁਸੀਂ ਸ਼ਾਂਤੀ ਰੱਖਿਓ। ਪਰ ਨਾਲ ਨਾਲ ਕਹਿੰਦੇ ਬਾਬੇ ਨੇ ਉੱਥੇ ਬਹੁਤ ਜ਼ਿਆਦਾ ਸਮਾਂ ਗੁਜ਼ਾਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਜਿਹੜੇ ਦੰਗੇ ਆ ਭਟਕ ਜਾਣ ਤੇ ਲੋਕ ਜਿਹੜੇ 2-2.5 ਕਿਲੋਮੀਟਰ ਦੂਰ ਏਰੀਏ ਚ ਆ ਉਹ ਨੇੜੇ ਆ ਜਾਣ। ਜੇ ਭੀੜ ਬੇਕਾਬੂ ਹੋ ਜੇ ਤਾਂ ਹੋ ਸਕਦਾ ਬਾਬੇ ਨੂੰ ਉੱਥੇ ਛੜਾ ਕੇ ਲੈ ਜੇ, ਭੱਜ ਫਿਲਮੀ ਸਟਾਈਲ ਚ ਭੱਜਣਾ ਹੋ ਜੇ। ਤੇ ਇਵੇਂ ਹੀ ਬਾਬੇ ਦੇ ਜਿਹੜੇ ਕਮਾਂਡੋ ਆ ਉਹਨਾਂ ਦੇ ਉੱਤੇ ਜਿਨ੍ਹਾਂ ਤੇ ਕੇਸ ਦਰਜ ਹੋਇਆ ਤੇ ਉਹਨਾਂ ਨੇ ਕਹਿੰਦੇ ਲਾਸਟ ਟਾਈਮ ਹਨੀਪ੍ਰੀਤ ਨੂੰ ਪੁੱਛਿਆ ਵੀ ਕੀ ਅਸੀਂ ਗੋਲੀ ਚਲਾ ਦਈਏ, ਤਾਂ ਉਹ ਉਦੋਂ ਪੋਜੀਸ਼ਨ ਹੀ ਇਹੋ ਜਿਹੀ ਆ ਗਈ ਵੀ ਉਹ ਇੰਨਾ ਕੁ ਘੇਰਾ ਪੈ ਗਿਆ ਵੀ ਉਹ ਹਨੀਪ੍ਰੀਤ ਬੋਲ ਕੇ ਕਹਿ ਨਹੀਂ ਸਕਦੀ ਸੀ ਵੀ ਹਾਂ ਚਲਾ ਦਿਓ, ਤੇ ਉਹ ਦੋਸ਼ੀ ਕਰਾਰ ਹੁੰਦੀ ਸੀਗੀ ਉੱਥੇ। ਪਰ ਕੁੱਲ ਮਿਲਾ ਕੇ ਜਿਹੜਾ ਫਿਲਮੀ ਸਿਸਟਮ ਵੀ ਉਲੀਕਣ ਦੀ ਕੋਸ਼ਿਸ਼ ਕੀਤੀ ਗਈ ਵੀ ਕਿਵੇਂ ਨਾ ਕਿਵੇਂ ਉੱਥੋਂ ਭੱਜ ਲਿਆ ਜਾਵੇ, ਤੇ ਪਰ ਉਹ ਚਲੋ ਜੀ ਉਹ ਤਾਂ ਗੱਲਾਂ ਹੁਣ ਬਾਅਦ ਦੀਆਂ ਹੋਈਆਂ, ਉਹ ਗੱਲਾਂ ਤਾਂ ਹੁਣ ਜਿਹੜੀਆਂ ਹੋਈਆਂ ਹੀ ਨੀ ਉਹਨਾਂ ਤੇ ਕੀ ਆਪਾਂ ਚਰਚਾ ਕਰੀਏ। ਪਰ ਜਿਹੜੀ ਹੁਣ ਜਿਹੜੀ ਅਗਲੀ ਗੱਲ ਇਹ ਆ ਰਹੀ ਆ ਵੀ ਹੁਣ ਕੀ ਹੋਊਗਾ, ਡੇਰੇ ਦੀ ਪ੍ਰੋਪਰਟੀ ਦਾ ਕੀ ਹੋਊਗਾ, ਅੱਗੇ ਕੀ ਗੱਦੀ ਦਾ ਕੀ ਬਣੂਗਾ। ਦੇਖੋ ਗੱਦੀ ਜਾਂ ਵਿਰਾਸਤ, ਮੈਂ ਹੁਣ ਗੱਦੀ ਨੀ ਕਹੂੰਗਾ ਇਹਨੂੰ, ਮੈਂ ਇਹਨੂੰ ਕਹੂੰਗਾ ਜਿਹੜੀ ਆਪਾਂ ਆਮ ਇੱਕ ਪ੍ਰੋਪਰਟੀ ਦੀ ਜਿਹੜੀ ਬਿੱਲ ਕਰਦੇ ਹੁੰਦੇ ਆ ਉਹ ਆਏ ਹੁਣ, ਕਿਉਂਕਿ ਗੱਦੀ ਤਾਂ ਉਹ ਚੀਜ਼ ਦੀ ਹੁੰਦੀ ਹੈ ਜਿਹੜੀ ਗੱਦੀ ਜਿੱਥੇ ਕੋਈ ਮਾਨਤਾ ਹੋਵੇ, ਜਿਹੜੀ ਚੀਜ਼ ਨੂੰ ਕੋਈ ਵਾਕਈ ਉਹਨੇ ਕੁਛ ਕਰ ਦਿਖਾਇਆ ਹੋਵੇ ਉਹ ਤਾਂ ਹੋਈ ਗੱਦੀ। ਪਰ ਜਿਹੜੀ ਚੀਜ਼ ਦਾ ਹੁਣ ਸਾਨੂੰ ਪਤਾ ਹੀ ਲੱਗ ਗਿਆ ਵੀ ਕੀ ਗੇਮ ਚੱਲਦੀ ਸੀ, ਕੀ ਸੀ ਉਹ, ਇੱਕ ਬਿਜ਼ਨਸ ਸੀ, ਕਿਵੇਂ ਕਿਵੇਂ ਉੱਥੇ ਕੀ ਕੀ ਉਣਤਾਈਆਂ ਹੋਈਆਂ, ਤਾਂ ਹੁਣ ਉਹਨੂੰ ਗੱਦੀ ਕਹਿਣਾ ਤਾਂ ਠੀਕ ਨਹੀਂ ਹੈ। ਹੁਣ ਉਹ ਆਪਦੀ ਪੜਾਸ ਕੱਢਣ ਨੂੰ ਚਾਹੇ ਬਾਬਾ ਉੱਥੋਂ ਬਰ ਜਾਰੀ ਕਰਦੇ ਬਿਆਨ ਵੀ ਹਾਂ ਭਾਈ ਮੈਂ ਆਪਦੇ ਬੇਟੇ ਨੂੰ ਦਿੱਤੀ ਜਾਂ ਕਿਸੇ ਨੂੰ ਵੀ ਦਿੱਤੀ, ਪਰ ਕੀ ਤੁਹਾਨੂੰ ਲੱਗਦਾ ਵੀ ਹੁਣ ਲੋਕ ਜਾਂ ਪ੍ਰੇਮੀ ਜਾਂ ਕੁੜੀਆਂ ਬੁੜੀਆਂ ਧੀਆਂ ਭੈਣਾਂ ਲੋਕ ਉਵੇਂ ਜੁੜਨਗੀਆਂ ਡੇਰੇ ਚ ਜਾਂ ਜੁੜ ਸਕਣਗੀਆਂ? ਨਹੀਂ, ਹੁਣ ਤਾਂ ਇੱਕ ਉਹ ਬਿਜ਼ਨਸ ਦੇ ਤੌਰ ਤੇ ਤਾਂ ਬਣਾ ਰਹੇ, ਪਰ ਨਾਲ ਨਾਲ ਜਿਹੜੇ ਹੁਣ ਲੋਕ ਆ ਉਹਨਾਂ ਚੋਂ 50% ਲੋਕ ਤਾਂ ਸ਼ਰਮ ਦੇ ਮਾਰੇ ਹੀ ਨਹੀਂ ਜਾ ਸਕਣਗੇ। ਹੁਣ ਤੁਸੀਂ ਦੇਖਿਆ ਵੀ ਬਹੁਤ ਸਾਰੇ ਹਜੇ ਵੀ ਜਿਹੜੇ ਉਹਨਾਂ ਦੇ ਮਨਾਂ ਦੇ ਵਿੱਚ ਹੈਗਾ ਹਜੇ, ਕਿਉਂਕਿ ਮੈਂ ਨੋਟ ਕੀਤਾ ਵੀ ਬਹੁਤ ਸਾਰੇ ਲੋਕਾਂ ਨੇ ਤਾਂ ਬਾਬੇ ਦੀਆਂ ਫੋਟੋਆਂ ਸੜਕ ਤੇ ਬਾਹਰ ਗਲੀ ਚ ਮਾਰ ਰੱਖੀਆਂ ਚਲਾ ਕੇ ਸਿੱਟ ਰੱਖੀਆਂ, ਕੱਲ ਦੀਆਂ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ, ਪਰ ਬਹੁਤ ਸਾਰੇ ਲੋਕ ਹਜੇ ਵੀ ਪਾਣੀ ਚ ਤੈਰ ਰਹੇ ਆ। ਸੋ ਪਾਣੀ ਚ ਤੈਰਨ ਵਾਲਾ ਬੰਦਾ ਹਜੇ ਉਹਦੇ ਅੰਦਰੋਂ ਗਈ ਨੀ ਪ੍ਰੇਮੀ ਬਣਾ, ਇਹ ਤੁਸੀਂ ਨੋਟ ਕਰਿਓ ਗੱਲ, ਇਹ ਆਪਦੇ ਆਪ ਚ ਇੱਕ ਸਿੰਬਲ ਆ ਵੀ ਜੇ ਕੋਈ ਬੰਦਾ ਕਿਸੇ ਫੋਟੋ ਨੂੰ ਪਾਣੀ ਚ ਤੈਰ ਰਿਹਾ ਨਾ ਜਾ ਕੇ, ਤਾਂ ਇਹਦਾ ਮਤਲਬ ਉਹਦੇ ਕੋਲੇ ਹਜੇ ਸਤਿਕਾਰ ਆ ਉਸ ਚੀਜ਼ ਦਾ, ਉਹਦੇ ਸਤਿਕਾਰ ਨਹੀਂ ਗਿਆ ਉਹਦੇ ਕੋਲੋਂ, ਉਹ ਤਾਂ ਹਲੇ ਵੀ ਡਰਦਾ ਤੇ ਉਹਨੂੰ ਲੱਗਦਾ ਵੀ ਕਿਤੇ ਪਿਤਾ ਜੀ ਮੇਰੇ ਤੇ ਪ੍ਰਕੋਪ ਨਾ ਕਰ ਦੇਣ ਤੇ ਮੈਂ ਪਾਣੀ ਚ ਸ਼ਰਧਾ ਨਾਲ ਤੈਰ ਰਿਹਾ ਫੋਟੋ, ਵੀ ਮੈਂ ਬੇਕਦਰੀ ਨਹੀਂ ਕਰ ਰਿਹਾ ਉਹਨਾਂ ਨੂੰ। ਪਰ ਇਹ ਤਾਂ ਵੱਖਰੀ ਗੱਲ ਆ ਵੀ ਅਸੀਂ ਸਾਨੂੰ ਪਤਾ ਹੀ ਵੀ ਪਾਣੀ ਚੋਂ ਵੀ ਤਰ ਕੇ ਫੋਟੋਆਂ ਕਿੱਥੇ ਜਾਣਗੀਆਂ, ਤੇ ਪਿੱਛੇ ਜੇ ਬਹੁਤ ਸਾਰੀਆਂ ਵੀਡੀਓ ਇਸ ਚੀਜ਼ ਦੀਆਂ ਵੀ ਫਲੋਟ ਹੋਈਆਂ ਸੀ ਵੀ ਪਾਣੀ ਚ ਲੋਕ ਤੈਰ ਤਾਂ ਦਿੰਦੇ ਤੇ ਉਦੋਂ ਬਾਅਦ ਫੋਟੋਆਂ ਦਾ ਕੀ ਬਣਦਾ ਉਹ ਅੱਡ ਚੀਜ਼ ਆ। ਪਰ ਡਰ ਉਹਨਾਂ ਦਾ ਡਰ ਸਹਿਮ ਜਾਂ ਕਿਤੇ 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 ਨਾ ਕਿਤੇ ਹਜੇ ਵੀ ਉਹ ਪਰਪੱਕ ਨਹੀਂ ਹੋਏ ਤਾਂ ਹੀ ਪਾਣੀ ਚ ਤੈਰ ਰਹੇ ਆ। ਜਿਹੜੇ ਤਾਂ ਬੰਦੇ ਪਰਪੱਕ ਹੋਏ ਆ ਉਹਨਾਂ ਨੇ ਤਾਂ ਚਲਾ ਕੇ ਮਾਰੀਆਂ ਵੀ ਸਿੱਟੋ ਪਰੇ, ਉਹਨਾਂ ਨੂੰ ਤਾਂ ਚਾਹੀਦਾ ਸੀ ਵੀ ਇਕੱਠੇ ਹੋ ਕੇ ਸਾਰੇ ਅੱਗ ਲਾਉਣ। ਮੇਰੇ ਹਿਸਾਬ ਨਾਲ ਜਿਹੜਾ ਹੁਣ ਨਾ ਇੱਕ ਵਧੀਆ ਤਰੀਕਾ ਇਹ ਸੀ ਸ਼ਰਮ ਲਾਉਣ ਦਾ, ਇੱਕ ਪਿੰਡ ਦੇ ਵਿੱਚ ਮੰਨ ਲਓ 20-30 ਘਰ, ਜੇ ਮੇਰੇ ਪਿੰਡ ਚ ਲਾਈਏ ਤਾਂ 20 ਘਰ ਪ੍ਰੇਮੀਆਂ ਦੇ ਆ, 20-30 ਘਰ ਪ੍ਰੇਮੀਆਂ ਦੇ ਆ, ਤਾਂ ਉਹ 30 ਘਰਾਂ ਨੂੰ ਹੁਣ ਇਸ ਟਾਈਮ ਮਜ਼ਾਕ ਦਾ ਪਾਤਰ ਬਣਨ ਨਾਲੋਂ, ਹਰ ਬੰਦੇ ਤੋਂ ਸ਼ਰਮ ਝੱਲਣ ਨਾਲੋਂ ਉਹਨਾਂ ਨੂੰ ਚਾਹੀਦਾ ਵੀ ਉਹ 30 ਘਰ ਇਕੱਠੇ ਹੋਣ, ਇਕੱਠੇ ਹੋ ਕੇ ਆਪਦੇ ਘਰੋਂ ਸਾਰੀ ਇਹੋ ਜਿਹੀ ਸਮੱਗਰੀ ਲਿਆਉਣ ਤੇ ਖੁੱਲੇ ਥਾਂ ਚ ਪਿੰਡ ਦੇ ਵਿੱਚ ਤੇ ਪਿੰਡ ਚ ਵੀ ਸਪੀਕਰ ਚ ਬੁਲਾਉਣ ਵੀ ਆ ਲਓ ਜੀ ਅਸੀਂ ਭਟਕੇ ਹੋਏ ਲੋਕ ਸੀ, ਸਾਨੂੰ ਤੁਸੀਂ ਪਿੰਡ ਵਾਲੇ ਉਹ ਗੱਲ ਲਾਓ, ਅਸੀਂ ਵਾਰ ਵਾਰ ਸ਼ਰਮ ਦੇ ਪਾਤਰ ਨਾ ਸਾਨੂੰ ਬਣਾਓ, ਆਹ ਲਓ ਜੀ ਅਸੀਂ ਛੱਡਿਆ, ਅਸੀਂ ਜੇ ਜਿਹੜੇ ਜਿਹੜੇ ਧਰਮ ਚ ਅਸੀਂ ਸੀਗੇ ਚਾਹੇ ਸਿੱਖ ਸੀ ਚਾਹੇ ਹਿੰਦੂ ਸੀ ਅਸੀਂ ਆਪੋ ਆਪਦੇ ਧਰਮ ਦੇ ਵਿੱਚ ਵਾਪਸ ਆਉਣੇ ਹੋ ਤੇ ਆਹ ਲਓ ਜੀ ਤੁਹਾਡੇ ਸਾਹਮਣੇ ਅਸੀਂ ਇਹਨੂੰ ਅੱਗ ਲਾ ਕੇ ਸਾੜਦੇ ਹਾਂ ਸਾਰੀ ਚੀਜ਼ ਨੂੰ। ਇਹ ਇੱਕ ਵਧੀਆ ਤਰੀਕਾ ਜਿਹਦੇ ਨਾਲ ਕਿ ਸਾਰੇ ਪ੍ਰੇਮੀ ਆਪਦਾ ਜਿਹੜਾ ਇੱਕ ਬੋਝ ਵੀ ਹਲਕਾ ਕਰ ਲੈਣਗੇ, ਪਛਤਾਤਾਪ ਵੀ ਕਰ ਲੈਣਗੇ ਤੇ ਦੂਜੇ ਪਿੰਡ ਵਾਸੀਆਂ ਨੂੰ ਵੀ ਚਾਹੀਦਾ ਵੀ ਉਹ ਇਸ ਚੀਜ਼ ਚ ਉਹਨਾਂ ਦਾ ਸਾਥ ਦੇਣ, ਤੇ ਉਹਦੇ ਨਾਲ ਕੀ ਹੋਊਗਾ ਅਸਲ ਚ ਡੇਰੇ ਅੰਦਰੋਂ ਅੰਦਰ ਹੀ ਡੇਰਾ ਕੁਤਰਿਆ ਜਾ ਸਕਦਾ। ਇਹ ਇੱਕ ਚੰਗਾ ਤਰੀਕਾ ਜੇ ਕੀਤਾ ਜਾ ਸਕੇ, ਪਰ ਵੱਖਰੀ ਗੱਲ ਆ ਸਾਡੇ ਲੋਕ ਆ ਜਿਹੜੇ ਉਹ ਇਹਨਾਂ ਚੀਜ਼ਾਂ ਤੇ ਨੂੰ ਵਿਸ਼ਵਾਸ ਨਹੀਂ ਕਰਦੇ ਜਾਂ ਉਹਨਾਂ ਲੋਕ ਉਹਨਾਂ ਨੂੰ ਇਹੋ ਜਿਹਾ ਪਲੇਟਫਾਰਮ ਨਹੀਂ ਦਿੰਦੇ ਜਾਂ ਇੱਥੋਂ ਤੱਕ ਸੋਚਦੇ ਨਹੀਂ, ਤੇ ਇਹ ਜਿਹਾ ਹੱਲ ਹੋਣਾ ਨਹੀਂ ਕਿਤੇ ਵੀ, ਚਾਹੇ ਮੇਰੇ ਵਰਗੇ ਬੰਦੇ ਦੀ ਇੱਕ ਸੋਚ ਹੀ ਹੈ ਵੀ ਇੱਦਾਂ ਕੀਤਾ ਜਾ ਸਕਦਾ ਜਿਹਦੇ ਨਾਲ ਕਿ ਵਾਰ ਵਾਰ ਕਿਸੇ ਨੂੰ ਜਲੀਲ ਕਰਨ ਦੀ ਥਾਂ ਤੇ ਇੱਕ ਵਾਰ ਪਛਤਾਤਾਪ ਦੀ ਅੱਗ ਚੋਂ ਉਹਨਾਂ ਨੂੰ ਕੱਢ ਕੇ ਲਿਆ ਜਾਵੇ ਤਾਂ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਂਦਾ ਜਾ ਸਕੇ। ਇਹ ਇੱਕ ਬਹੁਤ ਵਧੀਆ ਇੱਕ ਤਰੀਕਾ ਹੋ ਸਕਦਾ, ਪਰ ਨਹੀਂ ਹਜੇ ਤੱਕ ਕਿਤੇ ਨਾ ਕਿਤੇ ਅੰਦਰ ਖਾਤੇ ਜਿਹੜੀ ਲੀਡਰ ਆ ਜਿਹੜੇ ਇਹਨਾਂ ਦੇ ਉਹ ਟਿਕਣ ਨਹੀਂ ਦੇ ਰਹੇ, ਉਹ ਕਿਸੇ ਨਾ ਕਿਹੜੇ ਵਿੰਗੇ ਸੁਨੇਹੇ ਭੇਜ ਰਹੇ ਆ ਤੇ ਉਹ ਸੁਨੇਹਿਆਂ ਦੇ ਜ਼ਰੀਏ ਜਿਹੜਾ ਬਾਬੇ ਦਾ ਜਿਹੜਾ ਹਜੇ ਵੀ ਜਿਹੜਾ ਬੋਲਬਾਲਾ ਕਿਤੇ ਨਾ ਕਿਤੇ ਚੱਲੀ ਜਾਂਦਾ। ਪਰ ਗੱਲ ਤਾਂ ਹੁਣ ਇਹ ਆ ਗਈ ਆ ਵੀ ਇਹ ਚੋ ਜਿਹੜਾ ਹੁਣ ਬੇਵਕੂਫ ਬੰਦਾ ਹੀ ਆ ਜਿਹੜਾ ਹੁਣ ਇਹ ਸੋਚ ਰਿਹਾ ਵੀ ਬਾਬਾ ਬਚ ਜੂਆ, ਬਾਬਾ ਚਮਤਕਾਰ ਦਿਖਾਊਆ, ਬਾਬਾ ਇਹ ਕਰ ਦੂਆ। ਸੋ ਮੈਨੂੰ ਲੱਗਦਾ ਵੀ ਖੁੱਲ ਕੇ ਹੁਣ ਸਾਹਮਣੇ ਆ ਜਾਣਾ ਚਾਹੀਦਾ, ਤੇ ਜੇ ਨਹੀਂ ਹੁਣ ਵੀ ਨਾ ਆਏ ਤਾਂ ਇਹ ਹੋਰ ਜਿਹੜੀ ਜਿਹੜੀ ਨਮੋਸ਼ੀ ਦਾ ਕਾਰਨ ਬਣੂਗਾ।
ਜੀ, ਸੋ ਮੈਂ ਅੱਜ ਸੁਭਾ ਇਬਰਾਹਿਮ ਸਾਹਿਬ ਦੇਖ ਰਹੀ ਸੀਗੀ, ਵੀਡੀਓ ਇੱਕ ਫੇਸਬੁੱਕ ਤੇ ਪਾਈ ਸੀਗੀ, ਨਿਊਜ਼ ਦੇ ਵਿੱਚ ਹੀ ਸੀਗੀ ਉਹ ਵੀ, ਪਰ ਮੈਨੂੰ ਹੁਣ ਉਹ ਪਿੰਡ ਦਾ ਨਾਮ ਨੀ ਪਤਾ। ਉੱਥੇ ਵੀ ਜਿਹੜੇ ਮਤਲਬ ਕਿ ਪ੍ਰੇਮੀ ਸੀਗੇ ਜਿਹੜੇ ਲੋਕ ਸਸਤੇ ਜਾਂਦੇ ਸੀਗੇ ਉੱਥੇ, ਉਹਨਾਂ ਨੇ ਪਿੰਡ ਦੇ ਲੋਕਾਂ ਦੀ ਕੋਈ ਜਥੇਬੰਦੀ ਆ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਇਆ ਤੇ ਉਹ ਸਾਰੇ ਲੋਕਾਂ ਨੇ ਉੱਥੋਂ ਸਿਰ ਉਪਾਏ ਲੈ ਕੇ ਮਤਲਬ ਕਿ ਸਿੱਖ ਧਰਮ ਨੂੰ ਅਪਣਾ ਲਿਆ। ਸੋ ਏਦਾਂ ਵੀ ਬਹੁਤ ਵਧੀਆ ਗੱਲ ਆ, ਕਿਉਂਕਿ ਉਹਨਾਂ ਦੀ ਉਹ ਕਰ ਵੀ ਰਹੇ ਸੀਗੇ, ਇੰਟਰਵਿਊ ਵਗੈਰਾ ਵੀ ਉਹ ਨਿਊਜ਼ ਵਾਲੇ ਲੈ ਰਹੇ ਸੀ। ਉਹ ਕਹਿੰਦੇ ਕਿ ਨਹੀਂ, ਅਸੀਂ ਹੁਣ ਵੀ ਗੁਰੂ ਦੇ ਲੜ ਲੱਗ ਗਏ ਹਾਂ ਵੀ ਆਪਦੇ ਸਿੱਖ ਇਤਿਹਾਸ ਦੇ ਵਿੱਚ ਆ ਗਏ ਹਾਂ ਤੇ ਅਸੀਂ ਹੁਣ ਡੇਰੇ ਕਦੇ ਨੀ ਜਾਵਾਂਗੇ। ਤੇ ਉਹਦੇ ਜੋ ਵੀ ਉਹਨੇ ਕੁਛ ਕੀਤਾ ਉਹ ਸਾਨੂੰ ਹੁਣ ਜਿੱਦਾਂ ਪਤਾ ਲੱਗਾ ਤਾਂ ਵੀ ਸਾਨੂੰ ਉਹ ਸਾਰੇ ਪਾਸੇ ਤੋਂ ਹੀ ਨਫ਼ਰਤ ਹੋ ਗਈ ਆ। ਸੋ ਇਹ ਵੀ ਵਧੀਆ ਗੱਲ ਆ ਅਗਰ ਪਿੰਡਾਂ ਦੇ ਵਿੱਚ ਏਦਾਂ ਦਾ ਪਿੰਡ ਦੇ ਲੋਕ ਹੀ ਇੱਕ ਦੂਸਰੇ ਨੂੰ ਇਸ ਤਰ੍ਹਾਂ ਗਲੇ ਲਾਉਣ।
ਜੀ 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 ਬਿਲਕੁਲ, ਇਹ ਕਰਨਾ ਹੀ ਪੈਣਾ ਗਾ ਜਦੋਂ ਮਰਜ਼ੀ ਕਰ ਲੈਣ, ਤੇ ਬਿਹਤਰ ਇਹੀ ਆ ਵੀ ਜਿਹੜਾ ਸਾਨੂੰ ਜਿਹੜਾ ਜਿੰਨਾ ਛੇਤੀ ਇਸ ਮਸਲੇ ਨੂੰ ਨਜਿੱਠ ਲਿਆ ਜਾਵੇ ਓਨਾ ਹੀ ਚੰਗਾ। ਕਿਉਂਕਿ ਇੱਕ ਗੱਲ ਤਾਂ ਇਹ ਲੋਕ ਨਾ ਇੱਕ ਪਾਸੇ ਹੋਰ ਜਿਹੜੀ ਪਿਛਲੇ ਕੁਝ ਦਿਨਾਂ ਚੋਂ ਕਰ ਰਹੇ ਸੀ ਉਹ ਕੋਈ ਨਾ ਕੋਈ ਕਿਤੇ ਨਾ ਕਿਤੇ ਸਿੱਖਇਜ਼ਮ ਨੂੰ ਬਲੇਮ ਕਰ ਰਹੇ ਆ ਲੋਕ, ਆਪਣੇ ਬੰਦੇ ਆਪਣੇ ਆਪ ਨੂੰ ਬਲੇਮ ਕਰੀ ਜਾਂਦੇ ਆ ਵੀ ਸਿੱਖਇਜ਼ਮ ਨੇ ਗਲੇ ਨੀ ਲਾਇਆ ਕਿਸੇ ਨੂੰ, ਸਿੱਖਇਜ਼ਮ ਨੇ ਜੇ ਨੀ ਕੀਤਾ, ਸਿੱਖਇਜ਼ਮ ਨੇ ਇਹਨਾਂ ਨੂੰ ਕੇਅਰ ਨੀ ਕੀਤਾ ਤਾਂ ਕਿਤੇ ਗਏ। ਮੇਰਾ ਮੰਨਣਾ ਇਹ ਨਹੀਂ ਹੈ, ਇਹ ਮੇਰਾ ਇਹ ਤੋਂ ਥੋੜਾ ਜਿਹਾ ਉਲਟ ਸੋਚ ਹੈ। ਮੈਨੂੰ ਲੱਗਦਾ ਵੀ ਜਿਹੜੀ ਸਿੱਖਇਜ਼ਮ ਦੇ ਵਿੱਚ ਇਹ ਜੀ ਕੋਈ ਗੱਲ ਨੀ ਕਦੇ ਹੋਈ, ਜਦੋਂ ਕਿਸੇ ਬੰਦੇ ਨੂੰ ਧੱਕੇ ਮਾਰ ਕੇ ਕੱਢਿਆ ਹੋਵੇ, ਕਿਸੇ ਬੰਦੇ ਨੂੰ ਮੱਥਾ ਨਾ ਟੇਕਣ। ਜੇ ਹੁਣ ਦੋ ਚਾਰ ਡੇਰਿਆਂ 'ਚ ਜਿਨ੍ਹਾਂ ਨੂੰ ਉਹਨਾਂ ਨੇ ਗੁਰਦੁਆਰੇ ਦਾ ਨਾਂ ਦੇ ਰੱਖਿਆ ਤੇ ਉਹਨਾਂ 'ਚ ਗਰੀਬਾਂ ਦੇ ਭਾਂਡੇ ਡਲਾ ਰੱਖੇ ਆ, ਤਾਂ ਬਾਕੀ ਚੀਜ਼ਾਂ ਤੁਸੀਂ ਕਿਵੇਂ ਭੁੱਲ ਗਏ? ਦੋ ਚਾਰ ਡੇਰੇ ਤਾਂ ਇੰਨੇ ਗੁਰੂ ਘਰਾਂ ਦੇ ਵਿੱਚ 0.001% ਵੀ ਨਹੀਂ ਆਉਂਦੇ, ਬਾਕੀ 99.9% ਜਿਹੜੇ ਕਿ ਜਿੱਥੇ 24 ਘੰਟੇ ਦਰਵਾਜ਼ੇ ਖੁੱਲ੍ਹੇ ਆ ਹਰ ਬੰਦੇ ਲਈ, ਤੇ ਉੱਥੇ ਕਿਉਂ ਨਹੀਂ ਗਏ? ਜਿਹੜੀ ਦੂਜੀ ਗੱਲ ਹੈ ਕਿ ਕੇਅਰ ਨਹੀਂ ਕਰਦੇ। ਹੁਣ ਗੁਰੂ ਘਰ ਦੇ ਵਿੱਚੋਂ ਗੁਰੂ ਘਰ ਥੋੜਾ ਕੋਈ ਤੁਹਾਨੂੰ ਨੌਕਰੀਆਂ ਦਵਾਊਗਾ, ਗੁਰੂ ਘਰ ਥੋੜਾ ਤੁਹਾਡੇ ਕੋਈ ਬਿਮਾਰੀਆਂ ਦੇ ਇਲਾਜ ਕਰਾਊਗਾ, ਜਿਹੜਾ ਬਣਦਾ ਕੰਮ ਆ। ਦੇਖੋ, ਗੁਰੂ ਦੇ ਘਰ ਤੁਸੀਂ ਜਾਂਦੇ ਹੋ, ਤੁਸੀਂ ਤਾਂ ਜਾਂਦੇ ਹੋ ਵੀ ਤੁਸੀਂ ਧਰਮ ਦੀ ਪਾਲਣਾ ਕਰ ਲਿਓ, ਤੇ ਧਰਮ ਆ ਜਿਹੜਾ ਉਹ ਧਰਮ ਜਿਹੜੀ ਜਿਵੇਂ ਅਕਸਰ ਅਸੀਂ ਕਹਿੰਦੇ ਆ ਵੀ ਧਰਮ ਕਿਸੇ ਤੇ ਥੋਪਿਆ ਨਹੀਂ ਜਾਂਦਾ, ਉਹਦਾ ਧਰਮ ਬਾਏ ਚੋਇਸ ਹੁੰਦਾ, ਠੀਕ ਹੈ ਨਾ? ਤੇ ਉਹ ਜਦੋਂ ਤੁਸੀਂ ਬਾਏ ਚੋਇਸ ਉਸ ਧਰਮ ਦੇ ਵਿੱਚ ਆਏ ਹੋ ਤਾਂ ਉਸ ਦੇ ਵਿੱਚ ਜੇ ਤੁਸੀਂ ਕਹੋ ਵੀ ਉਦੋਂ ਬਾਅਦ ਤੁਹਾਡੀ ਰੋਜੀ ਰੋਟੀ ਦਾ ਵੀ ਇੰਤਜ਼ਾਮ ਕਰੇ, ਤੁਹਾਡੇ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਵੀ ਕਰੇ, ਤੁਹਾਡੀ ਸਿਹਤ ਦਾ ਵੀ ਇੰਤਜ਼ਾਮ ਰੱਖੇ, ਤਾਂ ਇਹ ਤਾਂ ਤੁਹਾਡੀ ਇੱਕ ਐਕਸਪੈਕਟੇਸ਼ਨਸ ਆ ਜਿਹੜੀਆਂ ਕਿ ਕੋਈ ਵੀ ਧਰਮ ਨਹੀਂ ਪੂਰਾ ਕਰਦਾ। ਡੇਰੇ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਸਨ ਉਹ ਤੁਸੀਂ ਦੇਖ ਹੀ ਲਿਆ ਵੀ ਲੋਕਾਂ ਦੇ ਪੈਸੇ ਲੋਕਾਂ ਤੇ ਲਾ ਕੇ ਤੇ ਡੇਰਾ ਉਹਦੇ 'ਚ ਵਾਹ ਵਾਹ ਖੱਟ ਲੈਂਦਾ ਸੀਗਾ। ਤਾਂ ਇਹ ਚੀਜ਼ਾਂ ਤਾਂ ਜਦੋਂ ਮਰਜ਼ੀ ਤੁਸੀਂ ਵੀ ਕਰ ਸਕਦੇ ਹੋ, ਤੁਸੀਂ ਆਪਦੀਆਂ ਸੰਸਥਾਵਾਂ ਬਣਾ ਕੇ ਇਹ ਚੀਜ਼ਾਂ ਇੱਥੇ ਸ਼ੁਰੂ ਕਰ ਸਕਦੇ ਹੋ। ਪਰ ਗੱਲ ਤਾਂ ਇਹ ਆ ਵੀ ਤੁਸੀਂ ਇਹ ਦੇਖੋ ਓਵਰਆਲ ਕਿਹੜਾ ਧਰਮ ਜਾਂ ਕਿੱਥੇ ਬੰਦੇ ਨੂੰ ਕਿਹੋ ਜਿਹਾ ਸੁਨੇਹਾ ਮਿਲਦਾ। ਸਿੱਖ ਧਰਮ ਨੇ ਸਦਾ ਹੀ ਕਰਮ ਕਰਨ ਵਿੱਚ, ਕਿਰਤ ਕਰਨ ਦੇ ਵਿੱਚ ਵਿਸ਼ਵਾਸ ਰੱਖਿਆ, ਵੰਡ ਛਕਣ 'ਚ ਵਿਸ਼ਵਾਸ ਰੱਖਿਆ, ਨਾਮ ਜਪਣ 'ਚ ਵਿਸ਼ਵਾਸ ਰੱਖਿਆ। ਪਰ ਅਸੀਂ ਚਾਹੁੰਦੇ, ਅਸੀਂ ਕਰਦੇ ਹਾਂ ਚਮਤਕਾਰਾਂ 'ਚ ਵਿਸ਼ਵਾਸ। ਸਾਨੂੰ ਲੱਗਦਾ ਵੀ ਸ਼ੋਰਟ ਟਾਈਮ ਦੇ ਵਿੱਚ ਕੋਈ ਤਥਾਸਤੂ ਕਵੇ ਤੇ ਗੱਲ ਹੱਲ ਹੋ ਜੇ। ਪਰ ਗੱਲ ਤਾਂ ਇੱਥੇ ਆ ਜਾਂਦੀ ਹੈ ਜੀ ਵੀ ਜੇ ਅਸੀਂ ਧਰਮ ਦੇ ਉੱਤੇ ਵਿਸ਼ਵਾਸ ਕਰਦੇ ਸੀ ਜਾਂ ਹੋਰ ਸੀ ਤਾਂ ਸਾਨੂੰ ਕਿਤੇ ਕੋਈ ਦਿੱਕਤ ਨਹੀਂ ਆਈ, ਤੇ ਨਾ ਹੀ ਕਿਤੇ ਧਰਮ ਨੇ ਕੋਈ ਅਣਗੌਲਿਆ ਕੀਤਾ। ਇਹ ਤਾਂ ਉਹ ਲੋਕ ਆ ਜਿਨ੍ਹਾਂ ਕੋਲ ਐਕਸਪੈਕਟੇਸ਼ਨਾਂ ਬਹੁਤ ਜ਼ਿਆਦਾ ਆ, ਤੇ ਉਹ ਚਾਹੁੰਦੇ ਆ ਵੀ ਕੋਈ ਚਮਤਕਾਰੀ ਬੰਦਾ ਆਵੇ ਤੇ ਸਾਡੀਆਂ ਐਕਸਪੈਕਟੇਸ਼ਨ ਪੂਰੀਆਂ ਕਰ ਦੇ। ਪਰ ਇਹ ਨਾ ਬਲੇਮ ਕਰੋ ਵੀ ਸਿੱਖ ਧਰਮ ਦੇ ਦਰਵਾਜ਼ੇ ਬੰਦ ਹੋ ਗਏ ਸੀ ਤਾਂ ਡੇਰੇ ਖੁੱਲ੍ਹੇ ਆ, ਨਹੀਂ, ਇਹ ਮੇਰਾ ਮੰਨਣਾ ਨਹੀਂ। ਡੇਰੇ ਤਾਂ ਨਹੀਂ ਖੁੱਲ੍ਹੇ ਜੇ ਸਿੱਖ ਧਰਮ ਦੇ ਵਿੱਚ ਕੋਈ, ਮੰਨ ਲਓ ਕੋਈ ਮਾੜੇ ਬੰਦੇ ਆ ਗਏ, ਮਾੜੇ ਬੰਦੇ ਕੋਈ ਉਹ ਕਰਦੇ ਆ, ਪਰ ਨਹੀਂ, ਓਵਰਆਲ ਮੈਨੂੰ ਇੱਕ ਵੀ ਐਕਸਪੀਰੀਅੰਸ ਦੱਸੋ ਤੁਸੀਂ ਵੀ, ਤੁਸੀਂ ਕਿਸੇ ਗੁਰੂ ਘਰ 'ਚ ਗਏ ਹੋ ਤੇ ਤੁਹਾਨੂੰ ਉੱਥੇ ਵੜਨਾ ਦਿੱਤਾ ਹੋਵੇ ਜਾਂ ਤੁਹਾਨੂੰ ਰੋਟੀ ਲੰਗਰ ਪਾਣੀ ਨਾ ਮਿਲਿਆ ਹੋਵੇ। ਗੁਰੂ ਘਰ ਜਿਹੜੇ ਚੀਜ਼ਾਂ ਚਾਹੀਦੀਆਂ ਉੱਥੇ ਤੁਹਾਨੂੰ ਸਾਰੀਆਂ ਮਿਲਦੀਆਂ, ਤੇ ਪਰ ਤੁਸੀਂ ਉਹਨਾਂ ਨੂੰ ਦੇਖੋ ਕਿਹੜੇ ਨਜ਼ਰੀਏ ਨਾਲ ਦੇਣੇ। ਅਸੀਂ ਅਸਲ 'ਚ ਨਾ ਗੁਰੂ ਘਰ ਜਾਂਦੇ ਵੀ ਅਜੇ ਤਾਂ ਉਨਤਾ ਹੀ ਲੱਭਣ ਜਾਂਦੇ ਹਾਂ, ਅਸੀਂ ਉੱਥੇ ਵਗਦੇ ਪ੍ਰਵਾਹ ਨੂੰ ਦੇਖਣ ਨਹੀਂ ਜਾਂਦੇ।
ਜੀ, ਸੋ ਬਰਾੜ ਸਾਹਿਬ ਅੱਗੇ ਪ੍ਰੋਗਰਾਮ ਦੇ ਵਿੱਚ ਤਰਨ ਸਿੱਧੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਬਰਾੜ ਸਾਹਿਬ ਤੁਸੀਂ ਸਵੇਰੇ ਸਵੇਰੇ ਕਹਿੰਦੇ ਕਲੋਲਾਂ ਕਰੀ ਜਾਂਦੇ ਹੋ, ਤੇ ਅੱਗੇ ਜੀ ਧਾਨੀ ਸਾਹਿਬ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਮੈਂ ਤਾਂ ਹਾਂਜੀ ਕਹਿੰਦੇ ਕਿ ਮੈਂ ਤਾਂ ਸੁਣਿਆ ਬਾਬੇ ਦਾ ਬੀਪੀ ਹੀ ਕਹਿੰਦੇ ਘੱਟ ਨੀ ਹੋ ਰਿਹਾ, ਸ਼ੂਗਰ ਵੱਧ ਗਈ ਆ, ਤੇ ਨਾਲ ਉਹਨਾਂ ਨੇ ਜੀ ਇੱਕ ਖਬਰ ਭੇਜੀ ਆ ਕਹਿੰਦੇ ਕਿ ਸੌਦਾ ਸਾਹਿਬ ਦੀ ਖਾਲੀ ਹੋਈ ਗੱਦੀ ਤੇ ਸੁਖਬੀਰ ਨੂੰ ਬਿਠਾਉਣ ਦੀ ਮੰਗ। ਸੋ ਵੀ ਮੰਗ ਕਿੱਥੇ ਲੱਗ ਜਾਏ
ਦੇਖੋ ਜੀ, ਨਾ ਇਹ ਹੁਣ ਜਿਹੜੀ ਗੱਦੀ ਹੈ ਇਹਨੂੰ ਗੱਦੀ ਕਹਿ ਕੇ ਗੱਦੀ ਦੀ ਵੀ ਜਿਹੜੀ ਹੇਠੀ ਕਰਨ ਦੇ ਬਰਾਬਰ ਆ। ਮੇਰੇ ਹਿਸਾਬ ਨਾਲ ਗੱਦੀ ਤਾਂ ਇਹ ਹੈ ਹੀ ਨਹੀਂ ਸੀ ਪਹਿਲਾਂ ਵੀ, ਜਿਹੜੀ ਸਤਨਾਮ ਸਿੰਘ ਹੋਰਾਂ ਤੋਂ ਖੋਹੀ ਗਈ ਸੀਗੀ ਇਹ ਚੀਜ਼ ਤੇ ਖੋਹ ਕੇ ਉਹ, ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ 27 ਸਾਲ, 27 ਸਾਲ ਥੋੜੇ ਨਹੀਂ ਹੁੰਦੇ, 27 ਸਾਲ ਇੱਕ ਬੰਦੇ ਨੇ ਇਹੋ ਜਿਹੀ ਜ਼ਿੰਦਗੀ ਜਿਉਈ ਆ ਜਿਹੜੇ ਬੰਦੇ ਦਾ ਰੱਬ ਤੋਂ ਬਾਅਦ ਸੈਕਿੰਡ ਹੁਕਮ ਮੰਨਿਆ ਗਿਆ, ਕੋਈ ਵੀ ਉਸ ਬੰਦੇ ਦੇ ਮਨ ਦੇ ਵਿੱਚ ਇੱਛਾ ਆਈ ਉਹ ਉਹਨੇ ਪੂਰੀ ਕੀਤੀ, ਕੋਈ ਵੀ ਬੰਦੇ ਨੇ ਬੋਲ ਮੂੰਹ ਚੋਂ ਕੱਢ ਤੇ ਉਹਨੂੰ ਸੱਤ ਵਚਨ ਕਿਹਾ ਗਿਆ ਮੂਹਰਲੇ ਨੂੰ। ਹੁਣ ਤੁਸੀਂ ਸੁਪੋਜ ਕਰਕੇ ਦੇਖੋ ਆਪਣੇ ਆਪ ਤੇ ਵੀ ਜੇ ਤੁਹਾਨੂੰ ਇਹ ਜੇ 10 ਦਿਨ ਹੀ ਮਿਲ ਜਾਣ ਜਦੋਂ ਤੁਸੀਂ ਆਪਦੀ ਮਰਜ਼ੀ ਦਾ ਖਾਣਾ ਖਾ ਸਕਦੇ ਹੋ, ਮਰਜ਼ੀ ਦਾ ਖਰਚਾ ਕਰ ਸਕਦੇ ਹੋ, ਮਰਜ਼ੀ ਦੀਆਂ ਸਵਾਰੀਆਂ ਲੈ ਸਕਦੇ ਹੋ, ਮਰਜ਼ੀ ਦੀਆਂ ਜਿਹੜੀਆਂ ਐਸ਼ੋ ਆਰਾਮ ਤੋਂ ਬਿਨਾਂ ਫਿਰ ਮਰਜ਼ੀ ਨਾਲ ਬੋਲ ਸਕਦੇ ਹੋ ਕਿਸੇ ਨੂੰ, ਜਿਹਨੂੰ ਜੀ ਕਰਦਾ ਮਰਵਾ ਸਕਦੇ ਹੋ, ਜਿਹਨੂੰ ਜੀ ਕਰਦਾ ਅੰਬਰੀ ਚੜਾ ਸਕਦੇ ਹੋ, ਤੁਹਾਡੇ ਕੋਲ ਇੰਨੀ ਪਾਵਰ ਹੋਵੇ 10 ਦਿਨਾਂ ਲਈ ਤਾਂ ਤੁਸੀਂ ਦੇਖੋ ਕਿੰਨੇ ਜ਼ਿਆਦੇ ਆਪ ਹੈਰਾਨ ਹੋਵੋਗੇ ਆਪਦੀ ਫੀਲਿੰਗ ਲੈ ਕੇ। ਤੇ ਇੱਕ ਬੰਦਾ 27 ਸਾਲ ਇਸ ਲਾਈਫ ਦੇ ਵਿੱਚ ਨਜ਼ਾਰੇ ਲੈ ਗਿਆ ਵੀ ਜਿਹੜੀ ਦੇ ਵਿੱਚ ਉਹਦੀ ਮਰਜ਼ੀ ਸੀ, ਬਸ ਉਹ ਉੱਥੇ ਰੱਬ ਦੀ ਮਰਜ਼ੀ ਤੋਂ ਵੀ ਪਹਿਲਾਂ ਉਹਦੀ ਮਰਜ਼ੀ ਸੀਗੀ ਵੀ ਉਹਨੇ ਕੀ ਕਰਨਾ, ਕਦੋਂ ਉੱਠਣਾ, ਕਦੋਂ ਬੈਠਣਾ, ਕਾਹਦੇ ਤੇ ਚੜ੍ਹਨਾ, ਕੀ ਖਾਣਾ, ਕੀ ਪੀਣਾ, ਇਹ ਤਾਂ ਕਿਸੇ ਦੇ ਬੱਸ ਦਾ ਰੋਗ ਨਹੀਂ ਹੁੰਦਾ। ਕੋਈ ਜੇ ਅੰਬਾਨੀ ਹੈ ਨਾ ਇਸ ਟਾਈਮ ਅਮੀਰ ਭਾਰਤੀ ਆ, ਜੇ ਆਪਾਂ ਗੱਲ ਕਰੀਏ ਵੀ ਮੁਕੇਸ਼ ਅੰਬਾਨੀ ਅਮੀਰ ਆ, ਪਰ ਮੁਕੇਸ਼ ਅੰਬਾਨੀ ਵੀ ਇਹ ਕੰਮ ਨਹੀਂ ਕਰ ਸਕਦਾ ਜਿਹੜੇ ਕੰਮ ਬਾਬੇ ਨੇ ਕੀਤੇ ਆ, ਜਾਂ ਜਿਹੜੇ ਕੰਮ ਬਾਬਾ ਕਰ ਸਕਦਾ ਸੀ। ਮੁਕੇਸ਼ ਅੰਬਾਨੀ ਕਿਸੇ ਨੂੰ ਐ ਨਹੀਂ ਬੋਲ ਸਕਦਾ, ਜਿਹੜੇ ਢੰਗ ਨਾਲ ਬਾਬਾ ਜੇ ਹੁਕਮ ਕਰਦਾ ਸੀ ਤੇ ਸੱਤ ਵਚਨ ਨਹੀਂ ਮੂਹਰੇ ਮੁਕੇਸ਼ ਅੰਬਾਨੀ ਨੂੰ ਕੋਈ ਕਹਿੰਦਾ, ਮੂਹਰੋਂ ਪੈ ਵੀ ਜਾਂਦੇ ਆ। ਮੁਕੇਸ਼ ਅੰਬਾਨੀ ਜਿਹੜੀਆਂ ਮਨ ਮਰਜ਼ੀਆਂ ਉਹ ਪੈਸੇ ਦੇ ਜ਼ੋਰ ਤੇ ਨਹੀਂ ਕਰ ਸਕਦਾ, ਜਿਹੜੀਆਂ ਕਿ ਬਾਬੇ ਕੋਲੇ ਇੱਕ ਸ਼ਰਧਾ ਦਾ ਜ਼ੋਰ ਤੇ ਪੈਸੇ ਦਾ ਜ਼ੋਰ ਤੇ ਕਈ ਚੀਜ਼ਾਂ ਰਲ ਕੇ ਇਕੱਠੀਆਂ ਹੋਇਆ ਸੀ।
ਤੋ ਅੱਗੇ ਜੀ ਚਾਹਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਪ੍ਰੋਗਰਾਮ ਦੇ ਵਿੱਚ ਤੇ ਬੜੀ ਸੋਹਣੀ ਫੋਟੋ ਭੇਜੀ ਆ ਤੇ ਇੱਕ ਵਿਚਾਰ ਭੇਜਿਆ, ਕਹਿੰਦੇ ਕਿ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀ ਏ ਸੰਸਾਰ। ਸੋ ਨਾਲੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਰਹੇ ਆ। ਤੇ ਅਮਨ ਢਿੱਲੋਂ ਗੁੱਡ ਮਾਰਨਿੰਗ ਕਹਿ ਰਹੇ ਆ ਜੀ ਮਿੰਟੂ ਬਰਾੜ ਜੀ ਨੂੰ, ਮੈਨੂੰ ਤੇ ਸਰਬਜੀਤ ਭਾਜੀ ਨੂੰ। ਕਹਿੰਦੇ ਭਾਜੀ ਬਾਬੇ ਨੂੰ ਮਰਨ ਦਾ ਮਤਲਬ, ਮਾਰਨ ਦਾ ਮਤਲਬ ਉਸਨੂੰ ਮੁਕਤੀ ਦੇਣਾ ਹੈ। ਸੋ ਆਪਾਂ ਗੱਲ ਕੀਤੀ ਸੀਗੀ ਗੁਰ ਸਾਹਿਬ ਤੁਸੀਂ ਕਿ ਉਹ ਜੇਲ੍ਹ ਦੇ ਵਿੱਚ ਜਾਓ ਖੁਦ ਮਾਰ ਸਕਦਾ ਜਾਂ ਉਹਨੂੰ ਕੋਈ ਮਾਰ ਸਕਦਾ ਵੀ, ਸਭ ਤੋਂ ਵੱਡੀ ਗੱਲ ਤਾਂ ਇਹੀ ਆ। ਸੋ ਕਹਿੰਦੇ ਵੀ ਇਹਦਾ ਮਤਲਬ ਕਿ ਉਹਨੂੰ ਮੁਕਤੀ ਦੇ ਦੇਣਾ ਵਾ। ਅੱਗੇ ਜੀ
ਬਿਲਕੁਲ ਜੀ, ਅਸੀਂ ਤਾਂ ਪਹਿਲਾਂ ਹੀ ਕਹਿਣੇ ਆ ਵੀ ਉਹਨੂੰ ਇੱਥੇ ਆਪਣੇ ਹੱਡਾਂ ਤੇ ਭੋਗਣੀਆਂ ਚਾਹੀਦੀਆਂ
ਜੀ। ਜਸਵਿੰਦਰ ਸਿੰਘ ਕਹਿ ਰਿਹਾ ਜੀ, ਕਹਿੰਦੇ ਕਿ ਅੰਬਾਲਾ ਦੀ ਜੇਲ੍ਹ ਫੁੱਲ ਹੈ, ਉਹਦੇ ਵਿੱਚ 250 ਲੋਕਾਂ ਨੂੰ ਨਾ ਰੱਖਿਆ ਗਿਆ ਵਾ। ਤੇ ਕਹਿੰਦੇ ਕਿ ਪਰਮੇ ਟ੍ਰਾਂਸਫਰ ਟੂ ਜਮਨਾ ਨਗਰ ਜੇਲ੍ਹ। ਤੇ ਕਹਿੰਦੇ ਭਾਜੀ 9000 ਡੇਰੇ ਆ ਪੰਜਾਬ ਦੇ ਵਿੱਚ।
ਬਿਲਕੁਲ ਜੀ, ਜਿੰਨਾ ਚਿਕ ਉਹਦੇ ਅੱਖ ਨੂੰ ਚੱਲੀ ਜਾਂਦੇ ਆ ਢਕੇ ਸਮਰੇ ਉਹਨਾਂ ਚਿਕ ਚੱਲੀ ਜਾਂਦੇ ਆ, ਪਰ ਜਦੋਂ ਹੁਣ ਕਿਸੇ ਵੀ ਚੀਜ਼ ਦਾ ਅੱਤ ਦਾ ਬੈਰ ਆ ਜਾਂਦਾ, ਜਿਵੇਂ ਉਦੋਂ ਮਸੰਦਾਂ ਦਾ ਖਾਤਮਾ ਹੋਇਆ ਤੇ ਉਦੋਂ ਵੀ ਡੇਰੇ ਖੋਏ ਗਏ ਆ ਇਹਨਾਂ ਕੋਲੋਂ, ਖਾਸ ਕਰਕੇ ਜਿਹੜੇ ਉਸ ਟਾਈਮ ਦੇ ਉੱਤੇ ਲੋਕਾਂ ਨੇ ਡੇਰਿਆਂ ਦੇ ਉੱਤੇ ਕਾਬਜ਼ ਹੋ ਗਏ ਸਨ ਡੇਰੇਦਾਰ, ਤਾਂ ਉਹ ਉਦੋਂ ਵੀ ਇੱਕ ਲਹਿਰ ਚੱਲੀ ਸੀ ਤੇ ਹੁਣ ਵੀ ਇੱਕ ਲਹਿਰ ਬਣਨ ਦੀ ਆਸ ਬਣੀ ਹੋਈ ਆ। ਸੋ ਅਸੀਂ ਆਸ ਇਸ ਤੋਂ ਰੱਖੀਏ ਵੀ ਇਹ ਸਾਰਾ ਘਟਨਾਕ੍ਰਮ ਹੋਇਆ ਚੰਗੇ ਨੂੰ ਹੋਇਆ, ਤੇ ਉਮੀਦ ਆ ਵੀ ਇਸ ਦੇ ਵਿੱਚ ਚੰਗਾ ਹੀ ਨਿਕਲ ਕੇ ਆਊਗਾ ਆਉਣ ਵਾਲੇ ਦਿਨਾਂ ਦੇ ਵਿੱਚ। ਸਮਾਜ ਨੂੰ ਪਤਾ ਲੱਗ ਗਿਆ ਵੀ ਚਮਤਕਾਰ ਕਿਤੇ ਨਹੀਂ ਹੈ, ਸਾਰਾ ਪਾਣੀ ਆ ਜਿਹੜਾ ਉਹਨੇ ਉਵੇਂ ਵਗਣਾ ਜਿੱਥੋਂ ਦੀ ਵਗ ਸਕਦਾ, ਵਗਣਾ ਐ ਨਹੀਂ ਵਗ ਸਕਦਾ ਉਹ ਵੀ ਕਿਤੇ ਜੇ ਕਹੀਏ ਵੀ ਹਵਾ ਚ ਉੱਡ ਕੇ ਚੱਲ ਪਹੁੰਚ ਜੂਗਾ। ਸੋ ਇਹ ਕੁਝ ਨਾ ਕੁਝ ਗੱਲਾਂ ਕਿਹੜੇ ਕਹਿੰਦੇ ਨੀ ਹੁੰਦੇ ਵੀ ਮਾੜੀ ਚੀਜ਼ ਵੀ ਚੰਗਾ ਸਿਖਾਉਣ ਲਈ ਹੁੰਦੀ ਹੁੰਦੀ ਆ।
ਸੋ ਮਹਿੰਦਰ ਸਿੰਘ ਹਾਂਸ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿ ਰਹੇ ਆ ਕਿ ਨਿਊਜ਼ ਆਰ ਇੰਟਰਸਟਿੰਗ, ਤੇ ਨਾਲ ਹੀ ਕਹਿ ਰਹੇ ਆ ਕਿ ਭਾਜੀ ਵੀ ਜਿਹੜੇ ਜੋਤਸ਼ੀ ਨੇ ਕਿਹਾ ਸੀ ਕਿ ਬਾਬਾ ਜਿਹੜਾ ਜੇਲ੍ਹ ਦੇ ਵਿੱਚ ਉਹ ਫੇਕ ਆ, ਕਹਿੰਦੇ ਵੀ ਰੀਅਲ ਨਹੀਂ ਹੈਗਾ, ਕਹਿੰਦੇ ਕਿ ਵੀ ਇਹ ਰੋਂਗ ਨਿਊਜ਼ ਆ, ਤੇ ਵੀ ਜਿਹੜਾ ਅਸਲੀ ਬਾਬਾ ਉਹ ਕੰਟਰੀ ਤੋਂ ਬਾਹਰ ਆ, ਵੀ ਏਦਾਂ ਨਹੀਂ ਹੋ ਸਕਦਾ, ਉਹਨਾਂ ਨੇ ਵੀ ਇਸੇ ਗੱਲ ਦੀ ਹੀ ਪੁਸ਼ਟੀ ਕੀਤੀ ਆ। ਤੇ ਅੱਗੇ ਬਰਾੜ ਸਾਹਿਬ ਬਾਬਾ ਬਾਰੇ, ਬਾਬੇ ਬਾਰੇ ਤਾਂ ਆਪਾਂ ਬਹੁਤ ਗੱਲਾਂ ਕਰ ਲਈਆਂ, ਤੇ ਹੁਣ ਹਨੀਪ੍ਰੀਤ ਉਹਨਾਂ ਦਾ ਕੁਛ ਵੀ ਨਹੀਂ ਪਤਾ ਹੈਗਾ ਕਿ ਉਹ ਕਿੱਥੇ ਆ ਤੇ ਕਿੱਥੇ ਚਲੇ ਗਈ ਆ, ਸੋ ਉਸਦੇ ਬਾਰੇ ਕੀ ਅਪਡੇਟ ਆ?
ਦੇਖੋ ਉਹ ਜਿਹੜੀ ਕਹਿੰਦੇ ਨੇ ਹੁੰਦੇ ਵੀ ਲੰਡਨੋਂ ਵਕੀਲ ਕਰਕੇ ਬਰੀ ਕਰਾ ਲੂ ਆਪੇ, ਉਹ ਮੈਨੂੰ ਲੱਗਦਾ ਕਿਤੇ ਲੰਡਨ ਨਾ ਗਏ ਹੁਣ ਵਕੀਲ ਲੈਣ, ਤਾਂ ਕਈ ਦਿਨਾਂ ਦਾ ਗਾਣਾ ਵੀ ਚੱਲ ਰਿਹਾ ਨਾ ਤੇ ਉਸ ਕਰਕੇ। ਜਿਹੜਾ ਹਨੀਪ੍ਰੀਤ ਦੀ ਜਿਹੜੀ ਅਸਲੀ ਸਟੋਰੀ ਇਹ ਹੈ ਜੀ, ਬਹੁਤ ਸਾਰੇ ਲੋਕਾਂ ਨੇ ਮੈਨੂੰ ਕੱਲ ਵੀ ਪੁੱਛਿਆ ਵੀ ਇਹ ਅਸਲੀ ਸਟੋਰੀ ਕੀ, ਅਸਲੀ ਸਟੋਰੀ ਇਹ ਹੈ ਜੀ ਵੀ ਫਤਿਹਾਬਾਦ ਦਾ ਇੱਕ ਪਰਿਵਾਰ ਸੀ ਜੀ, ਉਸ ਪਰਿਵਾਰ ਦੀ ਦੀ ਕੁੜੀ ਸੀ ਤੇ ਉਹ ਇੱਕ ਪਰਿਵਾਰ ਪਹਿਲਾਂ ਕਹਿੰਦੇ ਕਿ ਛੋਟੇ ਜਿਹੇ ਇੱਕ ਘਰ ਚ ਕਿਰਾਏ ਤੇ ਰਹਿੰਦਾ ਸੀ ਫਤਿਹਾਬਾਦ, ਪਰ ਅਚਾਨਕ ਜਿਹੜੇ ਉਹ ਡੇਰੇ ਦੇ ਪ੍ਰੇਮੀ ਸੀਗੇ ਸੀ ਤੇ ਅਚਾਨਕ ਉਹਨਾਂ ਨੇ ਜਿਹੜਾ ਡੇਰੇ ਦੇ ਵਿੱਚ ਆਉਂਦੇ ਜਾਂਦਿਆਂ ਨੂੰ ਉਹਨਾਂ ਨੂੰ ਡੇਰੇ ਦੇ ਵਿੱਚ ਹੀ ਜੋਬ ਮਿਲ ਗਈ ਐਜ਼ ਏ ਕੈਸ਼ੀਅਰ ਦੀ ਉਹਨਾਂ ਦੇ ਦਾਦੇ ਨੂੰ। ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਪਹਿਲਾਂ ਟਾਇਰਾਂ ਦੀ ਇੱਕ ਦੁਕਾਨ ਚਲਾਉਂਦੇ ਸੀਗੇ ਫਤਿਹਾਬਾਦ ਚ ਤੇ ਉਹ ਛੱਡ ਕੇ ਤੇ ਉਹ ਡੇਰੇ ਦੇ ਹੋ ਗਏ ਤੇ ਡੇਰੇ ਹੋਣ ਤੋਂ ਡੇਰੇ ਦੇ ਵਿੱਚ ਹੀ ਫੈਮਿਲੀ ਰਹਿਣ ਤੋਂ ਬਾਅਦ ਤੇ 1900 ਤਕਰੀਬਨ 99 ਕਿਤੇ ਲੱਗ ਗਿਆ ਕਿ ਬਾਬੇ ਨੇ ਜਿਹੜੀ ਇਹ ਕੁੜੀ ਨੂੰ ਜਦੋਂ ਦੇਖਿਆ ਤੇ ਉਹਨੂੰ ਕਹਿੰਦੇ ਜੀ ਮੈਂ ਇਹ ਕੁੜੀ ਚੁਲਬਲੀ ਕੁੜੀ ਸੀ ਡੇਰੇ ਦੇ ਵਿੱਚ ਬਹੁਤ ਜ਼ਿਆਦੇ ਤੇ ਸਦਾ ਹੀ ਕਿ ਆਪਦੀਆਂ ਉਹਨਾਂ ਲਈ ਚਰਚਾ ਚ ਰਹਿੰਦੀ ਸੀ ਆਪਦੇ ਚੁਲਬਲੇਪਣਾ ਕਾਰਨ। ਤਾਂ ਬਾਬੇ ਦੀ ਵੀ ਨਜ਼ਰ ਫਿਰ ਇਹਦੇ ਚੁਲਬਲੇਪਣ ਤੇ ਪਈ ਤੇ ਬਾਬੇ ਨੇ ਇਹਨੂੰ ਆਪਣੀ ਧੀ ਦਾ ਜਿਹੜਾ ਦਰਜਾ ਦੇਤਾ ਸਿਰ ਤੇ ਹੱਥ ਰੱਖ ਕੇ, ਤੇ ਉਸ ਤੋਂ ਬਾਅਦ ਜਿਹੜੀ ਇਹ ਧੀ ਬਣਨ ਤੋਂ ਬਾਅਦ ਇਹ ਲਾਡਲੀ ਧੀ ਬਣ ਗਈ ਛੇਤੀ ਤੇ ਇਹ ਥੋੜੀ ਬਹੁਤ ਜੈਲਸ ਪਰ ਬਾਬੇ ਦੇ ਆਪਣੇ ਬੱਚਿਆਂ ਚ ਵੀ ਰਹੀ ਹੈ ਇਸ ਚੀਜ਼ ਦੀ ਵੀ ਬਾਬਾ ਇਹ ਸਾਡੇ ਨਾਲੋਂ ਵੱਧ ਉਹਨੂੰ ਜ਼ਿਆਦਾ ਕਰਨ ਲੱਗ ਗਿਆ ਤੇ ਉਸ ਧੀ ਨੇ ਫਿਰ ਆਪਣਾ ਜਿਹੜੇ ਚਮਤਕਾਰ ਦਿਖਾਉਣੇ ਸ਼ੁਰੂ ਕੀਤੇ। ਪਰ ਹੁਣ ਅੱਜ ਕੱਲ ਜਿਹੜਾ ਪੋਜੀਸ਼ਨ ਇਹ ਆ ਵੀ ਉਹ 45% ਦੀ ਜਿਹੜੀ ਇਸ ਭਾਈਵਾਲ ਉਹਨੂੰ ਬਣਾ ਕੇ ਗਿਆ ਬਾਬਾ, ਜਿਹੜੀ ਆਪਦੀ ਬਿੱਲ ਦੇ ਵਿੱਚ ਉਹਨੇ 45% ਇਸ ਨੂੰ ਆਪਦੇ ਡੇਰੇ ਦੀ ਪ੍ਰੋਪਰਟੀ ਦਿੱਤੀ ਆ ਤੇ ਪਰ ਹੁਣ ਜਿਹੜੀ ਔਰਤ ਜਾਂ ਜਿਹੜੀ ਜਿਹੜੀ ਉਹਨੇ ਵੀ ਦੇਖੋ ਇਸ ਦੌਰਾਨ ਇੰਨੇ ਸਾਲ ਜੇ ਬਾਬੇ ਨੇ 27 ਸਾਲ ਆ ਤਾਂ ਇਹਨੇ 20 ਸਾਲ ਇਹਨੇ ਵੀ ਘੱਟੋ ਘੱਟ ਹੋ ਗਏ ਵੀ ਆਪਦੀ ਉਮਰ ਦੇ ਤੇ 20 ਸਾਲਾਂ ਚ ਉਹਨੇ ਵੀ ਆਪਦੀਆਂ ਚੰਮ ਦੀਆਂ ਚਲਾਈਆਂ ਤੇ ਚੰਮ ਦੀਆਂ ਚਲਾਉਣ ਚ ਉਹ ਸ਼ਾਇਦ ਹੋ ਸਕਦਾ ਵੀ ਬਾਬਾ ਤਾਂ ਕਿਤੇ ਕਿਸੇ ਨੂੰ ਸੰਭਲ ਕੇ ਬੋਲਦਾ ਹੋਵੇ ਤੇ ਉਹ ਤਾਂ ਮੈਨੂੰ ਨੀ ਲੱਗਦਾ ਵੀ ਕਿਤੇ ਸੰਭਲ ਕੇ ਬੋਲਣ ਵਾਲੀ ਵੀ ਸੀ, ਕਿਉਂਕਿ ਹੁਣ ਤੱਕ ਉਹਦੀਆਂ ਜਿੰਨੀਆਂ ਵੀਡੀਓ ਦੇਖਦੇ ਜਾਂ ਹੋਰ ਦੇਖਦੇ ਸਾਨੂੰ ਪਤਾ ਹੀ ਲੱਗ ਜਾਂਦਾ ਵੀ ਕਰੈਕਟਰ ਕਿਹੋ ਜਿਹਾ ਦਿਖਾਈ ਦੇ ਰਿਹਾ ਉਹਦੀਆਂ ਗੱਲਾਂ ਬਾਤਾਂ ਚੋਂ। ਸੋ ਹੁਣ ਜਿਹੜੀ ਜ਼ਿੰਦਗੀ ਹੈ ਇੱਕ ਵਾਰੀ ਉਹਨਾਂ ਲਈ ਦੁਰਲਭ ਤਾਂ ਹੋ ਗਈ ਆ, ਪਰ ਇੱਕ ਬੰਦਾ ਸੜਕ ਤੋਂ ਜੇ ਅਰਬਾਂਪਤੀ ਦਾ ਸਫ਼ਰ ਤੈਅ ਕਰਦਾ ਤੇ ਮੰਨ ਲਓ ਉਸ ਟਾਈਮ ਤੇ ਉਹਦੇ ਤੇ ਗਾਜ ਗਿਰਦੀ ਆ, ਹੁਣ ਉਹਦੇ ਤੇ ਕੋਈ ਕੇਸ ਤਾਂ ਹੈ ਨਹੀਂ ਕਿਸੇ ਕਿਸਮ ਦਾ, ਪਰ ਉਹਦੇ ਕੋਲੇ ਉਹਨੇ 500,000 ਕਰੋੜ ਵੀ ਜੇ ਪਾਸੇ ਕਰ ਲਿਆ ਹੋਇਆ ਜਾਂ ਕੋਈ ਕਿਸੇ ਨਾ ਕਿਸੇ ਰੂਪ ਚ ਕੁਛ ਨਾ ਕੋਈ ਚੀਜ਼ ਪਾਸੇ ਕਰ ਲਈ ਤੇ ਉਹ ਆਪਦੀ ਜ਼ਿੰਦਗੀ ਵਧੀਆ ਗੁਜ਼ਾਰ ਲੂਗੀ, ਮੈਨੂੰ ਨੀ ਲੱਗਦਾ ਵੀ ਉਹ ਕਿਸੇ ਚੀਜ਼ ਚ ਨਾਮਜ਼ਦ ਹੋਊਗੀ, ਕਿਉਂਕਿ ਜਦੋਂ ਕੋਈ ਉਹਦੇ ਤੇ ਕੇਸ ਸਬੂਤ ਕੁਛ ਹੈ ਹੀ ਨਹੀਂ ਹੈ ਵੀ ਉਹਨੂੰ ਨਾਮਜ਼ਦ ਕਿਸ ਢੰਗ ਨਾਲ ਕੀਤਾ ਜਾਊਗਾ। ਸੋ ਮੇਰਾ ਜਿਹੜਾ ਮੰਨਣਾ ਨਾ ਮੈਨੂੰ ਸਦਾ ਹੀ ਇਹ ਮਹਿਸੂਸ ਹੋਇਆ, ਹੋ ਸਕਦਾ ਵੀ ਮੈਂ ਇਕੱਲਾ ਗਲਤ ਹੋਵਾਂ ਤੇ ਬਾਕੀ ਦੁਨੀਆ ਸਹੀ ਹੋਵੇ ਤੇ ਹੋ ਸਕਦਾ ਵੀ ਲੇਟਰ ਆਉਣ ਇਹ ਗੱਲ ਸਾਬਤ ਹੋ ਜੇ। ਮੈਨੂੰ ਲੱਗਦਾ ਜਿਵੇਂ ਇੰਗਲਿਸ਼ ਫਿਲਮਾਂ ਦੇ ਵਿੱਚ ਅਸੀਂ ਅਕਸਰ ਦੇਣੇ ਆ ਵੀ ਇੱਕ ਕੁੜੀ ਰੌ ਦੀ ਏਜੰਟ ਹੁੰਦੀ ਆ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਂਦੀ ਆ, ਆ ਕੇ ਉਹ ਕਿਸੇ ਦੇ ਅੰਦਰ ਵੜ ਜਾਂਦੀ ਆ ਤੇ ਉਦੋਂ ਬਾਅਦ ਉਹਨੂੰ ਉਸੇ ਚੀਜ਼ ਨੂੰ ਤਹਿਸ ਨਹਿਸ ਕਰ ਦਿੰਦੀ ਆ, ਖਤਮ ਕਰ ਦਿੰਦੀ ਆ। ਮੈਨੂੰ ਹਨੀਪ੍ਰੀਤ ਉਹੀ ਹਨੀ ਟਰੈਪ ਜਿਹੜਾ ਇੱਕ ਬਹੁਤ ਮਸ਼ਹੂਰ ਹੋਇਆ ਸੀ ਗੱਲ ਵੀ ਹਨੀ ਟਰੈਪ ਲੱਗਿਆ ਤੇ ਮੈਨੂੰ ਇਹੀ ਲੱਗਦਾ ਵੀ ਜਦੋਂ ਦੀ ਉਹ ਬਾਬੇ ਦੇ ਇਸ ਬਾਬਾ ਉਹਦੇ ਚੜਿਆ ਉਂਗਲਾਂ ਦੇ ਉੱਤੇ ਉਦੋਂ ਬਾਅਦ ਜਿਹੜਾ ਬਾਬੇ ਦਾ ਜਿਹੜਾ ਬੁਰਾ ਦੌਰ ਆਇਆ ਤੇ ਬਾਬੇ ਦਾ ਜਿਹੜਾ ਬੈਕ ਗੇਅਰ ਲੱਗਿਆ। ਮੈਨੂੰ ਜਿੱਥੋਂ ਤੱਕ ਉਮੀਦ ਆ ਵੀ ਇਹ ਨਾ ਹੋਵੇ ਕਿਤੇ ਵੀ ਹਨੀ ਟਰੈਪ ਲਾ ਲਿਆ ਹੋਵੇ ਬਾਬੇ ਨੂੰ ਕਿਸੇ ਵੱਡੇ ਏਜੰਸੀ ਨੇ ਵੱਡੇ ਅਦਾਰੇ ਨੇ। ਇੱਥੋਂ ਤੱਕ ਵੀ ਕਿਹਾ ਜਾਂਦਾ ਵੀ CBI ਨੇ ਜਿਹੜੀ ਪਿਛਲੀ ਜਾਂਚ ਕੀਤੀ ਆ ਉਸ ਜਾਂਚ ਦੌਰਾਨ CBI ਦੇ 2 ਬੰਦੇ ਪਰਮਾਨੈਂਟ ਡੇਰੇ ਚ ਰਹੇ ਆ, ਪਰਮਾਨੈਂਟ, ਤੇ ਉਹ 10 ਸਾਲ ਡੇਰੇ ਦੇ ਵਿੱਚ ਗੁਜ਼ਾਰੇ ਆ ਉਹਨਾਂ ਨੇ ਤੇ ਪਤਾ ਵੀ ਨਹੀਂ ਲੱਗਣ ਦਿੱਤਾ ਵੀ ਅਸੀਂ ਡੇਰੇ ਦੇ ਵਿੱਚ ਆ। ਤਾਂ ਉਹ ਉਹਨਾਂ ਨੇ ਉੱਥੋਂ ਰਿਪੋਰਟਿੰਗ ਕਰਦੇ ਰਹੇ ਆ ਸਾਰੀ ਚੀਜ਼ ਦੀ ਤੇ ਫੇਰ ਜਾ ਕੇ ਇਹ ਫੈਸਲੇ ਆਏ ਆ
ਜੀ। ਸੋ ਅੱਗੇ ਮਰਾਜ ਸਾਹਿਬ ਜਗਤਾਰ ਝੁਡੀਕੇ ਹਾਂਗਕਾਂਗ ਵਾਲੇ, ਉਹਨਾਂ ਨੇ ਬੜਾ ਸੋਹਣਾ ਵਿਚਾਰ ਭੇਜਿਆ ਜੀ। ਕਹਿੰਦੇ ਕਿ ਮੁਸ਼ਕਲਾਂ ਪੱਥਰਾਂ ਵਰਗੀਆਂ ਹੁੰਦੀਆਂ ਹਨ, ਜੇ ਨੇੜੇ ਹੋਣ ਤੇ ਵਜ਼ਨ ਦੇਖਣ ਚ ਮੁਸ਼ਕਲ ਪੈਦਾ ਕਰਦੇ ਨੇ, ਜੇ ਦੂਰ ਹੋਣ ਤਾਂ ਛੋਟੇ ਦਿਖਦੇ ਨੇ। ਸ਼ੁਭ ਸਵੇਰ ਦੋਸਤੋ ਝੁਡੀਕੇ ਤੇ ਨਾਲ ਹੀ ਜੀ ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਕਹਿ ਰਹੇ ਆ ਕਿ ਸਤਿ ਸ਼੍ਰੀ ਅਕਾਲ ਮਿੰਟੂ ਤੇ ਬੋਬੀ ਜੀ, ਮਿੰਟੂ ਵੀਰੇ ਤੁਹਾਡੇ ਕੋਲ ਮਟੀਰੀਅਲ ਹੈ, ਤੁਸੀਂ ਵੀ ਤੀਜਾ ਨੇਤਰ ਖੋਲ ਕੇ ਬਾਬੇ ਦੇ ਸ਼ਰਧਾ ਉੱਲੂਆਂ ਨੂੰ ਉੱਲੂ ਬਣਾ ਸਕਦੇ ਹੋ। ਸੁਣ ਵਿੱਚ ਆਇਆ ਕਿ ਅਜੇ ਤੱਕ ਬਾਬੇ ਨਾਲ ਕੋਈ ਮੁਲਾਕਾਤ ਕਰਨ ਨਹੀਂ ਗਿਆ, ਮੇਲਾ ਮਸੱਬਿਆਂ ਤੀਆਂ ਵਿੱਚ ਰਹਿਣ ਵਾਲਾ ਇਕੱਲਾ ਰਹਿ ਗਿਆ। ਨਾਲ ਹੀ ਕਹਿ ਰਹੇ ਆ ਕਿ ਡਾਕਟਰ ਗਾਂਧੀ ਸਾਹਿਬ ਇੱਕ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਪਾਉਣ ਜਾ ਰਹੇ ਨੇ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਕਾਨੂੰਨੀ ਚੁਣੌਤੀ ਦੇ ਰਹੇ ਹਨ। ਖੱਟੜ ਸਾਹਿਬ ਮੁੱਖ ਮੰਤਰੀ ਹਰਿਆਣੇ ਦਾ ਬਿਆਨ ਆਇਆ ਹੈ ਕਿ ਸੂਬੇ ਦੇ ਹਾਲਾਤਾਂ ਦੀ ਰਿਪੋਰਟ ਕੇਂਦਰ ਗ੍ਰਹਿ ਮੰਤਰਾਲੇ ਨੂੰ ਦੇਣ ਦੀ ਬਜਾਏ ਪਾਰਟੀ ਪ੍ਰਧਾਨ ਨੂੰ ਦੇਣ ਦੀ ਗੱਲ ਕਹੀ ਹੈ। ਸੰਤ ਲੌਂਗੋਵਾਲ ਤੇ ਜਨਤਾ ਪਾਰਟੀ ਪ੍ਰਧਾਨ ਕੋਲ ਕੋਈ ਐਸੀ ਕਾਨੂੰਨੀ ਮਾਨਤਾ ਹੈ? ਤੁਹਾਡਾ ਇਸ ਵਰਤਾਰੇ ਬਾਰੇ ਕੀ ਕਹਿਣਾ ਹੈ?
ਦੇਖੋ ਦੋਨੇ ਤਿੰਨੇ ਵਰਤਾਰੇ ਇਹ ਹੈ ਜੀ, ਦੇਖੋ ਸ਼ਰਧਾ ਉੱਲੂ ਬਣਾਉਣ ਦੀ ਤਾਂ ਆਪਣੇ ਕੋਲ ਆਪਾਂ ਨੂੰ ਰੱਬ ਨੇ ਕਲਾ ਤਾਂ ਬਖਸ਼ੀ ਹੋਈ ਆ ਵੀ ਚਲੋ ਬੰਦਾ ਕੁਛ ਵੀ ਬੋਲ ਸਕਦਾ। ਮੈਨੂੰ ਕਈ ਵਾਰੀ ਹੈਰਾਨੀ ਵੀ ਹੁੰਦੀ ਆ ਵੀ ਇੱਕ ਦੋ ਵਾਰੀ ਇਹ ਜਾਂਦਾ, ਮੈਨੂੰ ਪਿੱਛੇ ਜੇ ਇੱਕ ਫੋਨ ਆਇਆ ਡੇਢ ਦੋ ਸਾਲ ਪਹਿਲਾਂ ਅਮੈਰੀਕਾ ਤੋਂ, ਮੈਂ ਅੱਜ ਅਣਜਾਣ ਜਾ ਨੰਬਰ, ਮੈਂ ਆਖਿਆ ਜੀ ਹਾਂਜੀ ਦੱਸੋ ਜੀ, ਕਹਿੰਦੇ ਜੀ ਥੋੜਾ ਜਿਹਾ ਗੱਲ ਪਤਾ ਕਰਾਉਣੀ ਸੀ। ਮੈਂ ਕਿਹਾ ਕਾਸ ਦੀ ਗੱਲ ਪਤਾ ਕਰਾਉਣੀ ਸੀ? ਕਹਿੰਦੇ ਸਾਡਾ ਭਰਾ ਜਿਹੜਾ ਉਹਦਾ ਰਿਸ਼ਤਾ ਨਹੀਂ ਹੋ ਰਿਹਾ ਤੇ ਉਹ ਕਿਵੇਂ ਤੇ ਕਿੱਥੋਂ ਹੋਊਗਾ। ਮੈਂ ਕਿਹਾ ਜੀ ਵੀ ਤੁਸੀਂ ਬੋਲਦੇ ਕੌਣ ਹੋ ਤੇ ਮੈਨੂੰ ਕਿਉਂ ਕੀਤਾ ਫੋਨ, ਮੈਨੂੰ ਇਹ ਦੱਸੋ। ਕਹਿੰਦੇ ਜੀ ਸ਼ਾਇਦ ਤੁਹਾਡੇ ਯਾਦ ਨਾ ਹੋਵੇ ਜੀ, 2003 ਦੀ ਗੱਲ ਆ ਜੀ, ਅਸੀਂ ਬਠਿੰਡੇ ਇੱਕ ਵਾਰੀ ਤੁਹਾਨੂੰ ਮਿਲੇ ਸੀ ਤੇ ਤੁਸੀਂ ਉਦੋਂ 2-3 ਗੱਲਾਂ ਦੱਸੀਆਂ ਸੀ ਸਾਨੂੰ ਤੇ ਉਹ ਜਮਾਂ ਸੱਚੀਆਂ ਹੋਈਆਂ ਸੀ ਤੇ ਅਸੀਂ ਹੈਰਾਨ ਹੀ ਰਹਿ ਗਏ ਸੀ ਵੀ ਇੰਨਾ ਸੱਚ ਇੰਨੀ ਗੱਲ ਤੁਹਾਨੂੰ ਕਿਵੇਂ ਪਤਾ ਲੱਗ ਗਈ। ਤੇ ਕਹਿੰਦੇ ਉਹ ਗੱਲ ਕਹਿੰਦੇ ਸਾਨੂੰ ਇਹ ਲੱਗਿਆ ਵੀ ਅਸੀਂ ਹੁਣ ਤੁਹਾਡੇ ਤੋਂ ਪੁੱਛ ਗਏ ਸੀ, ਬਹੁਤ ਤੇਰਾ ਔਖੇ ਹੋ ਕੇ ਤੁਹਾਡਾ ਨੰਬਰ ਲੱਭਿਆ, ਇਹ ਕਰਿਆ ਵੋ ਕਰਿਆ। ਮੈਂ ਕਿਹਾ ਚਲੋ ਜੀ ਕੋਈ ਨੀ, ਸ਼ੁਕਰ ਆ ਵੀ ਤੁਸੀਂ ਮੈਨੂੰ ਜਿਵੇਂ ਕਿ ਜਿਸ ਵੀ ਬਹਾਨੇ ਯਾਦ ਕੀਤਾ ਤੇ ਮੈਨੂੰ ਫੋਨ ਕੀਤਾ ਤੇ, ਪਰ ਮੈਂ ਆਖਿਆ ਵੀ ਮੈਨੂੰ ਥੋੜੀ ਜਿਹੀ ਸਿਚੁਏਸ਼ਨ ਦੱਸੋ ਵੀ ਕੀ ਉਹਨਾਂ ਨੇ ਆਪਣੇ ਜਵਾਕ ਦੀ ਸਿਚੁਏਸ਼ਨ ਦੱਸੀ, ਗੱਲਾਂ ਦੱਸੀਆਂ, ਹੋਰ ਦੱਸੀਆਂ। ਮੈਂ ਫੇਰ ਭਵਿੱਖਬਾਣੀ ਕਰਤੀ, ਮੈਂ ਕਿਹਾ ਵੀ ਇਸ ਮਸਲੇ ਚ ਐ ਨੀ ਐ ਹੋਊਗਾ, ਹੁਣ ਤੁਸੀਂ ਜਿੱਥੇ ਮਰਜ਼ੀ ਜਾ ਵੜੋ ਇਹ ਤਾਂ ਆਹੀ ਗੱਲ ਹੋਊਗੀ। ਤੇ ਉਹੀ ਗੱਲ ਹੋਈ ਜੀ, ਮੇਰੇ ਬੋਲ ਸੱਚੇ ਨਿਕਲੇ ਤੇ ਉਹਨੇ, ਮੈਂ ਉਹਨੂੰ ਦੱਸਤਾ ਸੀ ਵੀ ਤੁਸੀਂ ਨਾ ਔਖੇ ਹੋ, ਵਿਆਹ ਆਪੇ ਕਰਾ ਲੂਗਾ ਜੇ ਤੁਸੀਂ ਉਹਨੂੰ ਥੋੜਾ ਸੂਟ ਦਿਓ ਤੇ, ਪਰ ਉਹ ਕਰੂਗਾ ਚਮਤਕਾਰ ਹੀ ਤੁਹਾਡੇ ਸਾਹਮਣੇ ਆ। ਉਹੀ ਗੱਲ ਹੋਇਆ ਜਦੋਂ ਪਤਾ ਲੱਗਿਆ ਉਹਨੇ ਉੱਥੋਂ ਦੀ ਅਫਰੀਕਨ ਮੂਲ ਦੀ ਇੱਕ ਕੁੜੀ ਨਾਲ ਵਿਆਹ ਕਰਾ ਲਿਆ ਮਹੀਨੇ ਕੁ ਬਾਅਦ, ਤੇ ਮੈਨੂੰ ਫੇਰ ਫੋਨ ਆ ਗਿਆ ਕਹਿੰਦੇ ਤੁਸੀਂ ਸੱਚੇ, ਮੈਨੂੰ ਫੇਰ ਸੱਚਾ ਸਕਰਾਰ ਦੇ ਕੇ ਉਹਨਾਂ ਨੇ ਜੋਤਸ਼ੀ ਬਣਾਤਾ ਜਾਣੀ ਕਿ। ਸੋ ਉਹ ਭਾਖਿਆ ਭਾਉ ਪਾਰ ਵਾਲੀ ਗੱਲ ਹੋ ਜਾਂਦੀ ਕਈ ਵਾਰੀ। ਸੋ ਪਰ ਗੱਲ ਇਹ ਹੈ ਜੀ ਵੀ ਆਪਾਂ ਜਿਹੜੇ ਆਪਾਂ ਨੂੰ ਜੇ ਰੱਬ ਨੇ ਕਲਾ ਬਖਸ਼ੀ ਆ ਜਾਂ ਆਪਾਂ ਨੂੰ ਵਿਚਾਰ ਬੋਲਣ ਦਾ ਸ਼ਬਦ ਬਖਸ਼ਿਆ ਤਾਂ ਆਪਾਂ ਨਾਲ ਨਾਲ ਅਰਦਾਸ ਦੁਆ ਕਰਦੇ ਹੁੰਦੇ ਵੀ ਇਹ ਮਾਨਵ ਤੇ ਲੁਕਾਈ ਦੇ ਭਲੇ ਲਈ ਹੀ ਇਹ ਸ਼ਬਦ ਨਿਕਲਣ ਜਾਂ ਜਵਾਨ ਖੁੱਲੇ ਜਾਂ ਇਹਨਾਂ ਨਾਲ ਕੋਈ ਹੋਵੇ, ਬਸ ਇਹੀ ਦੁਆ ਅਸੀਂ ਰਾਤ ਦਿਨ ਰਾਤ ਅਰਦਾਸ ਮੰਗਦੇ ਹਾਂ। ਆਪਾਂ ਨੂੰ ਸ਼ਰਧਾ ਚ ਬਣਨਾ ਉੱਲੂ ਨਹੀਂ ਚਾਹੀਦੇ, ਆਪਾਂ ਨੂੰ ਪਿਆਰੇ ਮਿੱਤਰ ਚਾਹੀਦੇ ਆ, ਬਸ ਇਸ ਕਰਕੇ ਆਪਾਂ ਪਿਆਰੇ ਮਿੱਤਰ ਹੀ ਕਮਾਉਣ ਚ ਵਿਸ਼ਵਾਸ ਰੱਖਦੇ ਹਾਂ। ਦੂਜੇ ਪਾਸੇ ਜਿਹੜੀ ਇਹਨਾਂ ਨੇ ਗੱਲਾਂ ਕਹੀਆਂ 2-3 ਵੀਕ ਦਾ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਚੁਣੌਤੀ ਦੇਣ ਦੀ ਗੱਲ ਆ, ਦੇਖੋ ਦਿੱਤੀ ਜਾ ਸਕਦੀ ਹੈ ਜੇ ਗਾਂਧੀ ਪਲਾਨ ਕਰ ਰਹੇ ਆ ਇਸ ਚੀਜ਼ ਨੂੰ ਤੇ ਕਰਨੀ ਚਾਹੀਦੀ ਆ, ਕਿਉਂਕਿ ਉਸ ਟਾਈਮ ਦੇ ਵਿੱਚ ਜਿਹੜੀਆਂ ਇਹ ਗੱਲਾਂ ਕਹਿਣੀਆਂ ਵੀ ਲੌਂਗੋਵਾਲ ਰਸਗੁੱਲਿਆਂ ਪਿੱਛੇ ਉਹਨੇ ਇਹ ਸਮਝੌਤਾ ਕਰ ਲਿਆ, ਉਹਦਾ ਕੋਈ ਹੱਲ ਨਹੀਂ ਹੈ, ਉਹਦੇ ਨਾਲ ਕੋਈ ਮਸਲਾ ਨਹੀਂ ਹੈ। ਮਸਲੇ ਦਾ ਹੱਲ ਤਾਂ ਉਸ ਨੂੰ ਚੁਣੌਤੀ ਦਿਓ ਜੇ ਤੁਹਾਨੂੰ ਲੱਗਦਾ ਵੀ ਉਸ ਸਮਝੌਤੇ ਦੇ ਵਿੱਚ ਇਹ ਚੀਜ਼ਾਂ ਦੀ ਕਮੀ ਰਹੀ ਸੀ, ਆਹ ਗੱਲਾਂ ਹੋ ਨਹੀਂ ਪਾਈਆਂ ਸੀ, ਤਾਂ ਉਹਨਾਂ ਦੇ ਉੱਤੇ ਬੈਠ ਕੇ ਬਹਿਸ ਹੋਵੇ, ਉਹਨਾਂ ਦੇ ਉੱਤੇ ਪਟੀਸ਼ਨ ਪਾਈ ਜਾਵੇ, ਫਿਰ ਇਕੱਲੇ ਇਕੱਲੇ ਪੁਆਇੰਟ ਨੂੰ ਰੇਜ਼ ਕੀਤਾ ਜਾਵੇ ਵੀ ਇਹ ਪੁਆਇੰਟ ਕਿਉਂ ਸੀ, ਇਸ ਦੇ ਵਿੱਚ ਇਹਦੇ ਲਈ ਕੀ ਫਾਇਦੇ ਹੋਏ, ਕੀ ਨਫੇ, ਕੀ ਨੁਕਸਾਨ ਹੋਏ। ਹੁਣ ਤਾਂ ਊਂ ਵੀ ਪਤਾ ਲੱਗ ਗਿਆ ਜਦੋਂ 25-30 ਸਾਲ ਹੋ ਗਏ ਸਮਝੌਤੇ ਨੂੰ, ਤਾਂ ਇਹਦੇ ਚ ਕਲੀਅਰ ਕੱਟ ਹੀ ਹੋ ਗਿਆ ਵੀ ਉਸ ਸਮਝੌਤੇ ਦੇ ਜਿਹੜੇ ਪੁਆਇੰਟ ਸੀ ਉਹਨਾਂ ਨੂੰ ਕਿੱਥੇ ਯੂਜ਼ ਕੀਤਾ ਗਿਆ, ਕਿੱਥੇ ਮਿਸ ਯੂਜ਼ ਕੀਤਾ ਗਿਆ। ਸੋ ਚਲੋ ਵਧੀਆ ਉਪਰਾਲਾ ਜੇ ਡਾਕਟਰ ਗਾਂਧੀ ਇਹ ਕਰਦੇ ਆ, ਪਰ ਰੌਲਾ ਤਾਂ ਇਹ ਵੀ ਕਈ ਵਾਰੀ ਨਾ ਪੁਆਇੰਟ ਟੂ ਪੁਆਇੰਟ ਬਸ ਸਿਰਫ ਤੇ ਸਿਰਫ ਆਪਦੇ ਆਪ ਨੂੰ ਜਿੰਦਾ ਰੱਖਣ ਲਈ ਕੋਈ ਮੁੱਦਾ ਚਾਹੀਦਾ ਹੁੰਦਾ, ਇਹ ਸਿਆਸੀ ਲੋਕਾਂ ਦੀ ਗੱਲ ਆ, ਤੇ ਉਹ ਮੁੱਦੇ ਨੂੰ ਖੜਾ ਕਰ ਲੈਂਦੇ ਆ, ਉਹਦੇ ਚ ਹੱਲ ਨੀ ਕੋਈ, ਸਿਰੇ ਤੇ ਨੀ ਕੋਈ ਗੱਲ ਲਾਉਂਦਾ। ਤੇ ਦੂਜਾ ਖੱਟੜ ਹੋਰਾਂ ਦਾ ਜਿਹੜਾ ਬਿਆਨ ਆ ਜੀ, ਉਹਨਾਂ ਨੇ ਵੀ ਜਿਹੜਾ ਕਿਹਾ ਵੀ ਸੂਬੇ ਦੀ ਹਾਲਾਤ ਦੀ ਰਿਪੋਰਟ ਆ ਜਿਹੜੀ ਕੇਂਦਰੀ ਗ੍ਰਹਿ ਮੰਤਰੀ ਨੂੰ ਦੇਣ ਦੀ ਬਜਾਏ ਪਾਰਟੀ ਦੇ ਪ੍ਰਧਾਨ ਨੂੰ ਦੇਣ ਦੀ ਗੱਲ ਕਹੀ ਆ। ਸੋ ਵੈਸੇ ਤਾਂ ਜਿਹੜਾ ਸਟਰਕਚਰ ਆ ਉਹ ਇੱਦਾਂ ਹੀ ਹੁੰਦਾ ਗਾ, ਸਟਰਕਚਰ ਇੱਦਾਂ ਹੀ ਹੁੰਦਾ ਵੀ ਜੇ ਕੋਈ ਵੀ ਚੀਜ਼ ਆ ਪਹਿਲਾਂ ਸੂਬੇ 'ਚ ਹੱਲ ਕਰ ਲੈਣੀ ਚਾਹੀਦੀ ਹੈ ਤੇ ਫਿਰ ਸੈਂਟਰ 'ਚ ਜਾਂਦੀ ਹੈ। ਪਰ ਇਹਦੇ 'ਚ ਦੋ ਗੱਲਾਂ ਹੁੰਦੀਆਂ, ਹੁਣ ਪਾਰਟੀ ਪ੍ਰਧਾਨ ਨੂੰ ਜੇ ਕੋਈ ਪਾਰਟੀ ਦੀ ਅੰਦਰੂਨੀ ਗੜਬੜ ਆ ਫਿਰ ਤਾਂ ਉਹਨੂੰ ਦੱਸੀ ਜਾ ਸਕਦੀ, ਨਹੀਂ ਤਾਂ ਲੀਗਲ ਉਹਨੂੰ ਦੱਸ ਹੀ ਨਹੀਂ ਸਕਦੇ। ਤੁਸੀਂ ਲੀਗਲ ਤੁਸੀਂ ਸਹੁੰ ਖਾਧੀ ਹੋਈ ਆ, ਤੁਸੀਂ ਭੇਤ ਗੁਪਤ ਰੱਖਣ ਦੀ ਸਹੁੰ ਖਾਧੀ ਹੁੰਦੀ ਹੈ। ਜਦੋਂ ਵੀ ਕੋਈ ਅਹੁਦੇ ਤੇ ਪਹੁੰਚਦੇ ਹੋ ਤਾਂ ਤੁਸੀਂ ਵਿਸ਼ਵਾਸ 'ਚ ਰਹਿਣ ਦੀ, ਭੇਤ ਗੁਪਤ ਰੱਖਣ ਦੀ ਤੇ ਵਫ਼ਾਦਾਰ ਰਹਿਣ ਦੀ ਸਹੁੰ ਖਾਧੀ ਹੁੰਦੀ ਆ। ਫਿਰ ਜੇ ਮੰਨ ਲਓ ਕੋਈ ਸੂਬੇ ਦੀ ਕੋਈ ਗੱਲ 'ਚ ਟੇਢ ਬਿੰਗ ਆ ਗਈ, ਕੋਈ ਸਰਕਾਰੀ ਆਫਿਸ ਦੀ ਸਰਕਾਰ ਨੂੰ ਉਸ ਚੀਜ਼ ਦਾ ਪਤਾ ਲੱਗ ਗਿਆ ਕੀ ਸਰਕਾਰ, ਫਿਰ ਉਹ ਪਾਰਟੀ ਪ੍ਰਧਾਨ ਜਿਹੜਾ ਕੋਈ ਕਿਸੇ ਵੀ ਸਰਕਾਰੀ ਅਹੁਦੇ ਤੇ ਨਹੀਂ, ਕੋਈ ਉਹਨੇ ਸਹੁੰ ਨਹੀਂ ਖਾਧੀ, ਉਹਨੂੰ ਦੱਸੂ ਕਿ ਗ੍ਰਹਿ ਮੰਤਰੀ ਨੂੰ ਦੱਸੂ। ਸੋ ਇੱਥੇ ਕਿਤਨੇ ਕਿਤੇ ਮੈਨੂੰ ਲੱਗਦਾ ਖੱਟਰ ਦੀ ਜਿਹੜੀ ਅਣਜਾਣਤਾ ਜਾਂ ਉਹ ਸਿਆਸਤ ਦੇ ਵਿੱਚ ਉਹਨਾਂ ਦੀ ਨਾ ਪਰਪੱਕਤਾ ਜਿਹੜੀ ਉਹ ਸਾਹਮਣੇ ਆਈ ਆ, ਪਾਰਟੀ ਪ੍ਰਧਾਨ ਨੂੰ ਦੱਸੀਆਂ ਜਾ ਸਕਦੀਆਂ ਜੇ ਪਾਰਟੀ ਦੇ ਅੰਦਰੂਨੀ ਮਸਲੇ ਆ, ਕੋਈ ਆਪਸ ਮੇ ਲੜਾਈਆਂ ਚੜਾਈਆਂ ਕੋਈ ਪਾਰਟੀ ਟਿਕਟ ਲੈਣ ਦੇਣ ਦੀਆਂ ਗੱਲਾਂ, ਪਰ ਇਹ ਗੱਲ ਨਹੀਂ ਹੋ ਸਕਦੀ ਵੀ ਕੋਈ ਹੋਵੇ ਵੱਡਾ ਮਸਲਾ ਜਿਹੜਾ ਕਿ ਮੁਲਕ ਦੀ ਖੰਡਤਾ ਨੂੰ ਪ੍ਰਭਾਵਿਤ ਕਰਦਾ ਹੋਵੇ, ਕੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਨੁਕਸਾਨਦੇਹ ਹੋਵੇ ਸਰਕਾਰਾਂ ਲਈ, ਤਾਂ ਉਹ ਦੱਸੇ ਪਾਰਟੀ ਪ੍ਰਧਾਨ ਨੂੰ, ਇਹ ਨਹੀਂ ਹੋ ਸਕਦਾ ਹੁੰਦਾ। ਸੋ ਕਿਤੇ ਨਾ ਕਿਤੇ ਖੱਟਣ ਦੀ ਮੇਰੇ ਹਿਸਾਬ ਨਾਲ ਅਣਜਾਣਤਾ ਹੀ ਆ
ਜੀ। ਸੋ ਅੱਗੇ ਜੀ ਗੌਰਵ ਸ਼ਰਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ, ਤੇ ਉਹਨਾਂ ਨੇ ਨਾ ਇੱਕ ਬੁਝਾਰਤ ਪਾਈ ਆ। ਸੋ ਬੁਝਾਰਤ ਦਾ ਜਵਾਬ ਆਪਾਂ ਨੀ ਦਿੰਦੇ ਜੀ, ਆਪਾਂ ਆਪਣੇ ਲਿਸਨਰ ਤੋਂ ਪੁੱਛਦੇ ਆ। ਕਹਿੰਦੇ ਕਿ ਨਾ ਮੈਂ ਮਾਪਿਆਂ ਨੇ ਰੱਖੀ, ਨਾ ਮੈਂ ਸਹੁਰਿਆਂ ਦੀ ਹੋਈ, ਤੇਰੇ ਜੇਲ ਜਾਣ ਪਿੱਛੋਂ ਵੀ ਮੈਂ ਕੱਲੀ ਬਹਿ ਕੇ ਰੋਈ। ਤੇ ਕਹਿੰਦੇ ਬੁੱਝੋ ਕਿ ਕੌਣ ਆ। ਸੋ ਆਪਾਂ ਛੱਡ ਦਿੰਨੇ ਆ ਜੀ ਆਪਣੇ ਲਿਸਨਰ ਤੇ, ਤੇ ਦੱਸ ਦੇਣਗੇ ਜੀ ਕੌਣ ਆ ਇਹ, ਇਸ ਬੁਝਾਰਤ ਦਾ ਕੀ ਜਵਾਬ ਆ। ਤੇ ਅੱਗੇ ਬ੍ਰਾਦਰ ਸਾਹਿਬ ਆਪਾਂ ਗੱਲ ਕਰਦੇ ਆ ਜੀ, ਜੋ ਆਸਟ੍ਰੇਲੀਆ ਦੇ ਵਿੱਚ ਰੀਸੈਂਟਲੀ ਖਬਰ ਆਈ ਸੀ ਕਿ ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਵਿੱਚ ਸਿੱਖਿਆ ਵਿਭਾਗ ਨੇ ਲਾਈ ਕਿਰਪਾਨ ਤੇ ਪਾਬੰਦੀ। ਸੋ ਇਹ ਮੁੱਦਾ ਵੀ ਕਾਫੀ ਆ ਰਿਹਾ ਵਾ ਜੀ ਪਿੱਛੇ ਜੀ, ਜਿਹੜੀ ਕਿ 18 ਮਹੀਨੇ ਪਹਿਲਾਂ ਇਹ ਗੱਲ ਹੋਈ ਸੀਗੀ ਕਿ ਇੱਕ ਪ੍ਰਿੰਸੀਪਲ ਵੱਲੋਂ ਸਿੱਖ ਬੱਚਿਆਂ ਦੇ ਅੰਮ੍ਰਿਤਧਾਰੀ ਪਿਤਾ ਨੂੰ ਸਕੂਲ ਦੇ ਮੈਦਾਨ ਅੰਦਰ ਕਿਰਪਾਨ ਸ੍ਰੀ ਸਾਹਿਬ ਪਹਿਨ ਕੇ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ, ਜਿਸ ਤੇ ਕਿ ਸਿੱਖਿਆ ਵਿਭਾਗ ਨੇ ਕਾਫੀ ਇਤਰਾਜ਼ ਕੀਤਾ ਸੀ ਤੇ ਪੜ੍ਹਨ ਵਾਲੇ ਬੱਚਿਆਂ ਨੇ ਵੀ ਇਸਦਾ ਮਤਲਬ ਕਿ ਇਹਨੂੰ ਉਹਨਾਂ ਨੇ ਦੱਸਤਾ ਕਿ ਉਹਨਾਂ ਦੀ ਸੇਫਟੀ ਲਈ ਇਹ ਠੀਕ ਨਹੀਂ ਹੈਗਾ। ਜਿਸ ਤੇ ਕਿ ਹੁਣ ਜਨਰਲ ਡਾਕਟਰ ਜਿਮ ਵਾਟਰਸਨ ਨੇ ਸਥਾਨਕ ਰੇਡੀਓ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕੁਈਨਜ਼ਲੈਂਡ ਹਥਿਆਰ ਐਕਟ 1990 ਦੇ ਅਧੀਨ ਸਪਸ਼ਟ ਰੂਪ ਵਿੱਚ ਕਿਰਪਾਨ ਨੂੰ ਰਸਮੀ ਚਾਕੂ ਦਾ ਨਾਂ ਦਿੱਤਾ ਗਿਆ ਹੈ, ਜਿਸ ਨੂੰ ਕਿਸੇ ਵੀ ਵਿਅਕਤੀ ਨੂੰ ਸਕੂਲ ਦੇ ਅੰਦਰ ਜਾਂ ਸਕੂਲ ਦੀ ਹੱਦ ਅੰਦਰ ਲਿਆਉਣ ਦੀ ਸਖ਼ਤ ਮਨਾਹੀ ਆ। ਤੇ ਹੁਣ ਇਸ ਬਾਰੇ ਤੁਸੀਂ ਕੀ ਕਹੋਗੇ ਵੀ ਇਸ ਦਾ ਅੱਗੇ ਕੀ
ਹੋਊਗਾ? ਇਹ ਮਸਲਾ ਬਹੁਤ ਸੈਂਸਿਟਿਵ ਮਸਲਾ, ਇਹਨੂੰ ਬੜੇ ਤਰੀਕੇ ਨਾਲ ਨਜਿੱਠਿਆ ਜਾਣਾ ਚਾਹੀਦਾ। ਜੇ ਤਾਂ ਹੁਣ ਅਸੀਂ ਆਪਦੇ ਪੱਖ ਤੋਂ ਦੇਖੀਏ, ਅਸੀਂ ਆਪਦਾ ਧਰਮ ਵਿਚਾਰੀਏ, ਆਪਦੇ ਪੱਖ ਤੋਂ ਦੇਖੀਏ, ਤਾਂ ਸਾਨੂੰ ਇਹ ਬੁਰਾ ਲੱਗਦਾ ਵੀ ਸਾਡੇ ਕਕਾਰਾਂ ਨੂੰ ਜਾਂ ਸਾਡੇ ਧਾਰਮਿਕ ਚਿੰਨ੍ਹਾਂ ਨੂੰ ਜੇ ਕੋਈ ਲਾਉਣ ਦੀ ਗੱਲ ਕਹਿੰਦਾ ਜਾਂ ਸਾਨੂੰ ਸਾਡੇ ਧਾਰਮਿਕ ਕਕਾਰਾਂ ਨੂੰ ਕਹਿੰਦਾ ਉਹਨਾਂ ਦੀ ਕਿਸੇ ਗੱਲ ਤੋਂ ਉਹਨਾਂ ਨੂੰ ਗਲਤ ਨਾਂ ਦਿੱਤਾ ਜਾਂਦਾ, ਤਾਂ ਸਾਨੂੰ ਗੁੱਸਾ ਹੁੰਦਾ ਆਉਂਦਾ, ਸਾਨੂੰ ਗਿਲਾ ਹੋਣਾ ਸਾਡਾ ਲਾਜ਼ਮੀ ਆ। ਸੋ ਇਸ ਕਰਕੇ ਸਾਡਾ ਪੱਖ ਤਾਂ ਇਹ ਆ, ਪਰ ਸਾਨੂੰ ਇੱਥੇ ਪੀੜ ਦੂਜਿਆਂ ਦੀ ਜੋੜਿਆਂ ਦੀ ਵੀ ਦੇਖਣੀ ਪੈਣੀ ਆ। ਅਸੀਂ ਸੈਲਫਿਸ਼ ਹੋ ਕੇ ਗੱਲ ਨਹੀਂ ਕਰ ਸਕਦੇ, ਸਾਨੂੰ ਥੋੜਾ ਜਿਹਾ ਵਿਸ਼ਾਲ ਦਾਇਰੇ ਨਾਲ ਵਿਸ਼ਾਲ ਸੋਚ ਕੇ ਗੱਲ ਕਰਨੀ ਪੈਣੀ ਆ। ਅਸੀਂ ਇਸ ਗੱਲ ਤੋਂ ਦੁਖੀ ਨਾ ਹੋਈਏ ਵੀ ਅਸੀਂ ਸਾਨੂੰ ਐਂ ਕਹਿਤਾ ਸਾਡੇ ਉਹਨਾਂ ਨੇ ਸ੍ਰੀ ਸਾਹਿਬ ਨੂੰ ਚਾਕੂ ਦਾ ਦਰਜਾ ਦੇਤਾ, ਸਾਡੇ ਸ੍ਰੀ ਸਾਹਿਬ ਨੂੰ ਹਥਿਆਰ ਦਾ ਦਰਜਾ ਦੇਤਾ। ਇਹ ਜੇ ਕੋਈ ਵੀ ਤੀਜਾ ਬੰਦਾ ਹੋਵੇ, ਤੀਜੇ ਬੰਦੇ ਨੂੰ ਇਹੀ ਗੱਲਾਂ ਹੀ ਲੱਗਣਗੀਆਂ, ਤੀਜੇ ਬੰਦੇ ਨੂੰ ਉਹੀ ਚੀਜ਼ਾਂ ਮਹਿਸੂਸ ਹੋਣਗੀਆਂ। ਹੁਣ ਜੇ ਕਿਸੇ ਇਸ ਕਲਾਸ ਦੇ ਵਿੱਚ 100 ਬੱਚੇ ਚੋਂ ਇੱਕ ਬੱਚੇ ਨੇ ਜੇ ਸ੍ਰੀ ਸਾਹਿਬ ਪਾਈ ਆ, ਉਹਦੇ ਲਈ ਉਹ ਧਾਰਮਿਕ ਚਿੰਨ੍ਹ ਆ, ਉਹਨੂੰ ਪਤਾ, ਪਰ ਦੂਜਿਆਂ ਲਈ ਤਾਂ ਆਪਾਂ ਨੂੰ ਪਤਾ ਹੀ ਆ ਦੂਜੇ ਕੀ ਮਹਿਸੂਸ ਕਰਨਗੇ, ਉਹਨਾਂ ਨੂੰ ਇਨਸਕਿਓਰ ਹੋਣਾ ਲਾਜ਼ਮੀ ਆ, ਇਹਦੇ ਚ ਕੋਈ ਦੋ ਰਾਇ ਨਹੀਂ। ਦੇਖੋ ਇਹ ਮਸਲਾ ਬਹੁਤ ਚਿਰ ਤੋਂ ਚੱਲਿਆ, ਇਸ ਮਸਲੇ ਦਾ ਬਹੁਤ ਵੱਡੇ ਪੱਧਰ ਤੇ ਹੱਲ ਨਿਕਲਣਾ ਚਾਹੀਦਾ। ਮੈਂ ਜਾਂ ਤੁਸੀਂ ਜਾਂ ਛੋਟੇ ਪੱਧਰ ਤੇ ਹੱਲ ਨਹੀਂ ਕੱਢ ਸਕਦੇ, ਪਰ ਆਪਾਂ ਥੋੜੇ ਬਹੁਤ ਸੁਝਾਅ ਦੇ ਸਕਦੇ ਹਾਂ ਵੀ ਕੀ ਕੀਤਾ ਜਾਵੇ। ਤਾਂ ਉਹਦੇ ਵਿੱਚ ਇਹੀ ਹੈ ਜੀ ਵੀ ਜੇ ਬੱਚਾ ਛੋਟਾ ਨਾ, ਜੇ ਛੋਟੇ ਬੱਚੇ ਆ ਜਿਹਨੇ ਸਕੂਲ ਲੈਵਲ ਤੇ ਆ, ਤੇ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ, ਅਸੀਂ ਆਮ ਛੋਟਾ ਸੰਭੋਲਿਕ ਤੌਰ ਦੇ ਉੱਤੇ ਵੀ ਛੋਟੇ ਸ੍ਰੀ ਸਾਹਿਬ ਅਕਸਰ ਪਾਉਣੇ ਆ। ਕੋਈ ਜ਼ਰੂਰੀ ਨਹੀਂ ਹੈ ਵੀ ਉਹ ਵੱਡਾ ਸ੍ਰੀ ਸਾਹਿਬ ਹੀ ਪਾ ਕੇ ਸਕੂਲ ਦੇ ਵਿੱਚ ਜਾਵੇ, ਇਹ ਉਹ ਆਪਾਂ ਛੋਟਾ ਸ੍ਰੀ ਸਾਹਿਬ ਵੀ ਪਾ ਕੇ ਸਕੂਲ ਦੇ ਵਿੱਚ ਭੇਜਿਆ ਜਾ ਸਕਦਾ। ਪਿੱਛੇ ਜੇ ਕਿਸੇ ਨੇ ਪਲਾਸਟਿਕ ਦੀ ਵੀ ਗੱਲ ਕੀਤੀ ਸੀ, ਪਰ ਚਲੋ ਜੀ ਉਹਦੇ ਤੇ ਅਸੀਂ ਸਾਨੂੰ ਵੀ ਲੱਗਿਆ ਵੀ ਨਹੀਂ ਉਹ ਥੋੜਾ ਜਿਹਾ ਕਿਤੇ ਨਾ ਕਿਤੇ ਆਪਦਾ ਮੂਲ ਗਵਾਉਂਦਾ, ਪਰ ਉਹਦਾ ਸਾਈਜ਼ ਇਹੋ ਜਿਹਾ ਕੀਤਾ ਜਾ ਸਕਦਾ ਜਿਹੜਾ ਕਿ ਕਿਸੇ ਨੂੰ ਡਰਾਉਣ ਦੀ ਥਾਂ ਤੇ ਜਾਂ ਕਿਸੇ ਨੂੰ ਹਾਰਮ ਨਾ ਕਰ ਸਕੇ, ਤੇ ਜਿਹੜਾ ਇਹ ਮਹਿਸੂਸ ਹੋਵੇ ਵੀ ਨਹੀਂ ਇਹ ਤਾਂ ਸਿਰਫ ਇੱਕ ਸੰਬੋਲਿਕ ਆ ਜਾਂ ਇੱਕ ਸਿੰਬਲ ਆ ਸਾਡਾ। ਸੋ ਬਹੁਤ ਸਾਰੇ ਹੱਲ ਨਿਕਲ ਸਕਦੇ ਆ, ਲੱਗੇ ਪਏ ਆ ਸਾਡੇ ਪੜ੍ਹੇ ਲਿਖੇ ਲੋਕ ਜਾਂ ਸਿੱਖਿਜ਼ਮ ਨਾਲ ਜਿਹੜੇ ਸੰਬੰਧਿਤ ਜਿਹੜੇ ਲੋਕ ਆ, ਇਸ ਚੀਜ਼ ਦੇ ਉੱਤੇ ਕੋਸ਼ਿਸ਼ਾਂ ਕਰੀ ਜਾਂਦੇ ਆ, ਉਪਰਾਲੇ ਕਰੀ ਜਾਂਦੇ ਆ। ਕੱਲ ਨਵਦੀਪ ਹੋਰਾਂ ਨੇ ਵੀ ਇੱਕ ਚਿੱਠੀ ਲਿਖੀ ਸੀ ਗ੍ਰੀਨਜ਼ ਪਾਰਟੀ ਦੇ ਜਿਹੜੇ ਆਪਣੇ ਕੈਂਡੀਡੇਟ ਨੇ ਨਾਲਾ ਤੋਂ, ਉਹਨਾਂ ਨੇ ਵੀ ਜਿਹੜੀ ਚਿੱਠੀ ਲਿਖੀ ਸੀਗੀ ਵੀ ਭਾਈ ਇਹ ਇਜਾਜ਼ਤ ਦੇਣੀ ਚਾਹੀਦੀ ਆ। ਸੋ ਮੇਰੇ ਹਿਸਾਬ ਨਾਲ ਇਸ ਮਸਲੇ ਨੂੰ ਬੜੀ ਸਹਿਜਤਾ ਨਾਲ, ਬੜੇ ਪਿਆਰ ਨਾਲ ਤੇ ਬੜੇ ਟਿਕ ਕੇ ਨਜਿੱਠ ਕੇ ਇੱਕ ਇਹੋ ਜਿਹਾ ਸਿਸਟਮ ਹੱਲ ਕੱਢ ਲੈਣਾ ਚਾਹੀਦਾ ਜਿਹਦੇ ਨਾਲ ਕਿ ਅਸੀਂ ਦੁਨੀਆਂ ਨੂੰ ਵੀ, ਹੋਰ ਦੁਨੀਆਂ ਨੂੰ ਵੀ ਉਦਾਹਰਣ ਦੇਈਏ, ਜੇ ਕਿਸੇ ਹੋਰ ਮੁਲਕ ਚ ਵੀ ਡਿੱਕਾ ਆਵੇ ਤਾਂ ਉਹ ਦਿਖਾਈਏ ਵੀ ਆਹ ਦੇਖੋ ਜੀ ਆਸਟ੍ਰੇਲੀਆ ਦੇ ਵਿੱਚ ਆਹ ਥਾਂ ਤੇ ਆਹ ਫੈਸਲਾ ਹੋਇਆ। ਪਰ ਅਸੀਂ ਇਹਨੂੰ ਇੱਕ ਤਰਫਾ ਸੋਚ ਕੇ ਜਾਂ ਇੱਥੇ ਇਸ ਲਈ ਆਪਾਂ ਮਾਹੌਲ ਨਾ ਖਰਾਬ ਕਰ ਲਈਏ ਜਿਹਦੇ ਲਈ ਸਾਨੂੰ ਬਾਅਦ ਚ ਭੁਗਤਣਾ ਪੈ ਜੇ
ਜੀ। ਸੋ ਅੱਗੇ ਅਗਾਹ ਕਰ ਦਿੱਤਾ ਵਾ ਸੋ ਹੁਣ ਅੱਗੇ ਤੁਹਾਡੀ ਮਰਜ਼ੀ ਆ ਕਿ ਤੁਸੀਂ ਆਪਣੀ ਫਸਲ ਦੀ ਰਾਖੀ ਕਿੱਦਾਂ ਕਰਨੀ ਆ। ਤੇ ਰਮਨਜੀਤ ਜੰਦੋੜੀਆ ਕਹਿ ਰਹੇ ਆ ਜੀ ਚੁੜੇ ਕਹਿੰਦੇ 1 ਸਤੰਬਰ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਸਾਹਿਬ ਵਿਚ ਪ੍ਰਕਾਸ਼ ਪਹਿਲੀ ਵਾਰ ਹੋਇਆ ਸੀ 1949 ਸੈਕਿੰਡ ਵਰਲਡ ਵਾਰ ਸਟਾਰਟ ਹੋਈ ਸੀ। ਲਓ ਜੀ ਫਿਰ ਬਹੁਤ ਬਹੁਤ ਸ਼ੁਕਰੀਆ ਸਾਨੂੰ ਇਹ ਗੱਲਾਂ ਵਾ ਜਿਹੜੀਆਂ ਰਿਮਾਇੰਡ ਕਰਾਉਣ ਦੇ ਲਈ ਤੇ ਸਾਰੇ ਲਿਸਨਰ ਨੂੰ ਇਸ ਬਾਰੇ ਦੱਸਣ ਦੇ ਲਈ। ਤੇ ਬਰਾੜ ਸਾਹਿਬ ਅੱਗੇ ਧਾਨੀ ਸਾਹਿਬ ਜੁੜੇ ਆ ਜੀ ਉਹਨਾਂ ਨੇ ਸਾਨੂੰ ਪਿੱਛੇ ਜੇ ਇੱਥੇ ਕੁਈਨਸਲੈਂਡ ਦੇ ਸਨੀ ਬੈਂਕ ਤੋਂ ਵੀ ਇੱਕ ਆਪਣਾ ਇੰਡੀਅਨ ਮੁੰਡਾ ਵਾ ਜਿਹੜਾ ਕਿ ਲਾਪਤਾ ਹੋ ਗਿਆ ਸੀਗਾ 22 ਸਾਲ ਦਾ। ਸੋ ਕਹਿੰਦੇ ਕਿ ਪਿਛਲੇ ਦਿਨ ਇੱਕ ਮੁੰਡਾ ਗੁੰਮ ਹੋਇਆ ਸੀ ਕੁਈਨਸਲੈਂਡ ਦੇ ਵਿੱਚ ਤੇ ਉਹ ਅੱਜ ਲੱਭ ਗਿਆ ਹੈ ਪੁਲਿਸ ਨੂੰ। ਸੋ ਬਹੁਤ ਵਧੀਆ ਗੱਲ ਹੈ ਜੀ। ਮਨੋਜ ਸਾਹਿਬ ਤੁਹਾਨੂੰ ਨੀ ਲੱਗਦਾ ਕਿਤੇ ਨਾ ਕਿਤੇ ਜਿਹੜੇ ਆਪਣੇ ਇੰਡੀਅਨ ਮੁੰਡੇ ਆ ਪਿਛਲੇ ਥੋੜੇ ਜਿਹੇ ਮਹੀਨਿਆਂ ਤੋਂ ਹਰੇਕ ਕਾਫੀ ਜ਼ਿਆਦਾ ਇੱਦਾਂ ਦੀਆਂ ਵਾਰਦਾਤਾਂ ਇੱਦਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ, ਸੋ ਇਸ ਦੇ ਪਿੱਛੇ ਰੀਜ਼ਨ ਕੀ ਹੋ ਸਕਦਾ ਵਾ, ਕੀ ਕਾਰਨ ਹੋ ਸਕਦੇ ਅਗਰ ਪਿੱਛੇ ਜੀ ਇੱਕ ਮੁੰਡਾ ਮੈਲਬਨ ਤੋਂ
ਪਰਿਵਾਰਕ ਮਸਲੇ ਹੈ ਜੀ, ਕੁਝ ਰੀਜ਼ਨ ਹਜੇ ਤੱਕ ਨਹੀਂ, ਕੁਝ ਰੀਜ਼ਨ ਨਹੀਂ ਹੈ, ਸਿਰਫ ਤੇ ਸਿਰਫ ਪਰਿਵਾਰਕ ਮਸਲੇ ਆ। ਕੋਈ ਕਿਸੇ ਨੇ ਮਾਪਿਆਂ ਤੋਂ ਬਾਹਰ ਦੀ ਵਿਆਹ ਵੂ ਕਰਾ ਲਏ, ਬਾਅਦ ਚ ਨਿਭੀ ਨੀ, ਬਾਅਦ ਚ ਫਿਰ ਇੱਕ ਦੂਜੇ ਤੋਂ ਚੋਰੀਆਂ ਲੁਕ ਛੁਪ ਗਏ, ਕਿਸੇ ਨੇ ਕਿਸੇ ਦੇ ਮਾਪਿਆਂ ਨੇ ਧੱਕੇ ਨਾਲ ਕੋਈ ਪਾਰਟਨਰ ਥੋਪਤਾ, ਉਹਨਾਂ ਦੀ ਆਪਸ ਮੇ ਨਿਭੀ ਨੀ ਤੇ ਉਹ ਫਿਰ ਇੱਕ ਦੂਜੇ ਤੋਂ ਲੁਕ ਛਿਪ ਗਏ ਮਿਸਿੰਗ ਦੇ ਮਾਮਲੇ ਚ। ਬਸ ਇਹ ਜੇ ਮੈਂ ਹੁਣ ਤੱਕ ਜਿੰਨੇ ਵੀ ਕੇਸ ਮੇਰੇ ਸਾਹਮਣੇ ਆਏ ਆ ਇਹਨਾਂ ਚ ਇੱਕੋ ਹੀ ਕਾਮਨ ਗੱਲ ਸਾਹਮਣੇ ਆਈ ਹੈ
ਜੀ। ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ ਦੇਖ ਲਓ, ਬਾਬੇ ਨੇ ਸਾਰਿਆਂ ਨੂੰ ਕੰਮ ਲਾਇਆ ਹੋਇਆ ਵਾ ਤੇ ਖਬਰਾਂ ਹੋਰ ਕੋਈ ਬਾਬਾ ਗੱਲ ਕਰਨੀ ਨਹੀਂ ਦਿੰਦਾ ਹੈਗਾ ਆਪਾਂ ਨੂੰ, ਪਰ ਤੁਸੀਂ ਜੇ ਕੋਈ ਹੋਰ ਖਬਰ ਬਾਰੇ ਗੱਲ ਕਰਨਾ ਚਾਹੋ ਤਾਂ।
ਖਬਰਾਂ ਤਾਂ ਬਹੁਤ ਜ਼ਿਆਦਾ ਆ ਜੀ, ਖਬਰਾਂ ਤਾਂ ਜਿਹੜੀਆਂ ਅਸਲੀ ਖਬਰਾਂ ਦਾ ਹੋਰ ਬਾਬੇ ਤੋਂ ਬਾਹਰ ਵੀ ਦੁਨੀਆਂ ਵਸਦੀ ਆ, ਪਰ ਅਸੀਂ ਥੋੜਾ ਜਿਹਾ ਕਿਤੇ ਨਾ ਕਿਤੇ ਬਾਬੇ ਦੇ ਚੱਕਰਾਂ 'ਚ ਇੰਨੇ ਉਲਝ ਗਏ ਆ ਵੀ ਸਾਨੂੰ ਦੁਨੀਆਂ ਕਛੋਂ ਹੱਥੀ ਅੱਖਾਂ ਹੀ ਮਿਚਣੀਆਂ ਪੈਗੀਆਂ। ਉਹਦੇ 'ਚ ਇੱਕ ਰਲਵੀਂ ਮਿਲਵੀਂ ਜੀ ਮੈਂ ਚਲੋ ਗੱਲ ਤਾਂ ਫੇਰ ਮੋੜ ਕੇ ਆਧਾਰਨ ਦੇ ਵਿੱਚ ਬਾਬਾ ਆ ਜਾਂਦਾ ਜੇਕਰ ਆ ਜਾਂਦਾ ਜਦੋਂ ਜਿਹੜੀ ਗੱਲ ਸੁਰਖੀਆਂ 'ਚ ਹੋਵੇ ਆ ਜਾਂਦੀ ਆ। ਪਰ ਜਿਹੜੇ GDP ਦੀ ਗੱਲ ਚੱਲ ਰਹੀ ਆ ਪਿਛਲੇ 2-4 ਦਿਨਾਂ ਦੇ ਉੱਤੋਂ ਅਰੁਣ ਜੇਤਲੀ ਬੜੀਆਂ ਸਫਾਈਆਂ ਦੇ ਰਹੇ ਆ, ਪਰ ਇਹ ਨੋਟਬੰਦੀ ਨਾਲ ਜਿਹੜੀ ਵਿਕਾਸ ਦਰ ਜਿਹੜੀ ਡਿੱਗੀ ਆ ਤੇ ਜਿਹਦੀ ਚਿੰਤਾ ਡਾਕਟਰ ਮਨਮੋਹਨ ਸਿੰਘ ਨੇ ਬਹੁਤ ਪਹਿਲਾਂ ਹੀ ਕਰ ਦਿੱਤੀ ਗਈ ਸੀ, ਤਾਂ ਉਹ ਅੱਜ ਸਾਹਮਣੇ ਆ ਗਈ ਆ ਗੱਲ। ਤੇ ਅਸੀਂ ਕਈ ਵਾਰੀ ਨਾ ਕਿਸੇ ਬੰਦੇ ਨੂੰ ਬਹੁਤ ਛੋਟਾ ਅੰਗਦੇ ਆ ਉਹਨੂੰ, ਕਿਉਂਕਿ ਉਹ ਰੌਲਾ ਨਹੀਂ ਪਾਉਂਦਾ, ਉਹ ਕੋਠੇ ਤੇ ਚੜ ਕੇ ਚੀਕਾ ਨਹੀਂ ਮਾਰਦਾ ਮੇਰੇ ਵਰਗੇ ਵਾਂਗੂ, ਤੇ ਇਸ ਲਈ ਅਸੀਂ ਉਸ ਬੰਦੇ ਨੂੰ ਐਂ ਸੋਚਦੇ ਹਾਂ ਵੀ ਉਹਨੂੰ ਤਾਂ ਪਤਾ ਹੀ ਨਹੀਂ, ਉਹਨੂੰ ਤਾਂ ਅਕਲ ਹੀ ਨਹੀਂ, ਉਹਨੂੰ ਤਾਂ ਗਿਆਨ ਹੀ ਨਹੀਂ। ਮਨਮੋਹਨ ਸਿੰਘ ਬਹੁਤ ਘੱਟ ਬੋਲਦੇ ਸਨ ਤੇ ਮਨਮੋਹਨ ਸਿੰਘ ਨੇ ਜੋ ਕੰਮ ਕਰਨਾ ਸੀ ਕੰਮ ਦੇ ਉੱਤੇ ਵਿਸ਼ਵਾਸ ਕਰਦੇ ਸੀ। ਉਹਨਾਂ ਦੀਆਂ ਜਿਹੜੀਆਂ ਨਰਸਿਮ ਰਾਓ ਵੇਲੇ ਦੀਆਂ ਲਾਈਆਂ ਪਾਲਿਸੀਜ਼ ਆ ਉਹ ਚੱਲਦੀਆਂ ਹੁਣ ਤੱਕ ਪਾਲਿਸੀਜ਼ ਆਪਦਾ ਰਿਜ਼ਲਟ ਦਿੰਦੀਆਂ ਰਹੀਆਂ। ਪਰ ਹੁਣ ਦੇਖੋ ਵੀ ਜਦੋਂ ਨੋਟਬੰਦੀ ਵੇਲੇ ਉਹਨਾਂ ਨੇ ਇੱਕੋ ਗੱਲ ਕਹੀ ਸੀ ਵੀ ਇਹਨਾਂ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਨੁਕਸਾਨ ਖਾਓਗੇ, ਤਾਂ ਉਹ ਨੁਕਸਾਨ ਆ ਗਿਆ ਜੀ ਸਾਹਮਣੇ। ਜਿਹੜੀ GDP ਹੈ ਜੇ ਅਸੀਂ ਚਾਈਨਾ ਤੋਂ ਅੱਗੇ ਨਿਕਲ ਗਏ ਸੀ ਉਹ ਡਿੱਗ ਕੇ 5.7 ਆ ਗਈ ਹੈ ਜੀ, ਕਿਸੇ ਟਾਈਮ 7.8.4 ਤੱਕ ਵੀ ਰਹੀ ਹੈ GDP, ਇੰਨੀ ਜ਼ਿਆਦਾ 2004 ਦੇ ਵਿੱਚ ਜਿਹੜੀ GDP ਆਈ ਹੋ ਗਈ ਸੀ। ਪਰ ਗੱਲ ਇਹ ਆ ਜਾਂਦੀ ਆ ਵੀ ਇੰਨੀ ਡਾਊਨ ਹੋਣ ਦਾ ਕਾਰਨ ਕੀ ਹੈ, ਕਾਰਨ ਇਹਦੇ ਕਈ ਬਣ ਗਏ ਆ, ਜਿੱਥੇ ਨੋਟਬੰਦੀ ਵੀ ਕਾਰਨ ਬਣਿਆ ਉੱਥੇ GST ਵੀ ਇੱਕ ਕਾਰਨ ਬਣੀ ਆ, ਕਿਉਂਕਿ ਲੋਕਾਂ ਨੂੰ ਪਤਾ ਨਹੀਂ ਸੀ ਕਿੱਧਰ ਨੂੰ ਮਾਹੌਲ ਜਾਊਗਾ, ਲੋਕਾਂ ਨੇ ਮੈਨੂਫੈਕਚਰਿੰਗ ਬੰਦ ਕਰਤੀ ਤੇ ਆਪਣਾ ਜਿਹੜਾ ਸਟਾਕ ਆ ਉਹ ਇਹ ਕਹਿ ਕੇ ਕੱਢਣਾ ਸ਼ੁਰੂ ਕਰਤਾ ਵੀ ਅਗਲਾ ਸਟਾਕ ਆ ਜਿਹੜਾ ਮਹਿੰਗੇ ਰੂਪ ਚ ਆਊਗਾ, GST ਲੱਗ ਕੇ ਆਊਗਾ, ਇਹ ਹੋਊ। ਤਾਂ ਤੁਸੀਂ ਦੇਖਿਆ ਹੋਣਾ ਵੀ ਸਭ ਲੋਕਾਂ ਨੇ ਆਪਦਾ ਜਿਹੜਾ ਸਟੋਰੇਜ ਵੀ ਖਾਲੀ ਕਰ ਲਏ ਤੇ ਨਵੀਂ ਮੈਨੂਫੈਕਚਰਿੰਗ ਨਹੀਂ ਹੋਈ, ਜਦੋਂ ਨਵੀਂ ਮੈਨੂਫੈਕਚਰਿੰਗ ਨਹੀਂ ਹੋਈ ਤਾਂ ਗਰੋਥ ਰੇਟ ਘਟਣਾ ਲਾਜ਼ਮੀ ਸੀ, ਤੇ ਇਹੀ ਚਿੰਤਾ ਡਾਕਟਰ ਸਿੰਘ ਨੇ ਬਹੁਤ ਪਹਿਲਾਂ ਕਰ ਦਿੱਤੀ ਸੀ। ਪਰ ਇਹ ਵੱਖਰੀ ਗੱਲ ਆ ਵੀ ਉਹ ਰੌਲਾ ਘੱਟ ਪਾਉਂਦੇ ਆ ਤੇ ਉਹਨਾਂ ਨੂੰ ਕ੍ਰੈਡਿਟ ਨਹੀਂ ਕੋਈ ਦਿੰਦਾ। ਕੱਲ ਵੀ ਜਿਹੜੀ ਫਿਰ ਮੈਂ ਹੋਈ ਬਾਬੇ ਦੀ ਗੱਲ ਆ ਜਾਂਦੀ ਹੈ, ਕੱਲ ਵੀ ਮੈਂ ਇੱਕ ਖਬਰ ਸ਼ੇਅਰ ਕੀਤੀ ਸੀਗੀ, CBI ਦੇ ਜਿਹੜੇ ਡਾਇਰੈਕਟਰ ਸੀ ਉਹਨਾਂ ਦੀ ਇੱਕ ਇੰਟਰਵਿਊ ਸ਼ੇਅਰ ਕੀਤੀ ਸੀ ਮੈਂ, ਤੁਸੀਂ ਪੜਿਓ ਜ਼ਰੂਰ ਫੇਸਬੁੱਕ ਦੇ ਉੱਤੇ। ਤੇ ਉਸ ਦੇ ਵਿੱਚ ਉਹਨਾਂ ਨੇ ਜਿਹੜਾ ਕਿਹਾ ਸੀ ਵੀ ਜੇ ਡਾਕਟਰ ਮਨਮੋਹਨ ਸਿੰਘ ਸਾਨੂੰ ਇੰਨਾ ਖੁੱਲ੍ਹ ਨਾ ਦਿੰਦੇ ਜਾਂ ਸਾਨੂੰ ਆਹ ਤਰੀਕੇ ਨਾਲ ਇਹ ਕੇਸ ਨੂੰ ਨਾ ਸੁਲਝਾਉਣ ਨੂੰ ਕਹਿੰਦੇ ਜਾਂ ਉਹਨਾਂ ਦਾ ਥਾਪੜਾ ਸਾਡੇ ਤੇ ਨਾ ਹੁੰਦਾ ਤੇ ਕਦੇ ਵੀ ਰਾਮ ਰਹੀਮ ਨੂੰ ਸਜ਼ਾ ਨਹੀਂ ਹੋਣੀ ਸੀ। ਸੋ ਸਾਰੇ ਦਾ ਸਾਰਾ ਟੋਟਲ ਕ੍ਰੈਡਿਟ ਆ ਜਿਹੜਾ ਉਹ ਅਖੀਰ ਡਾਕਟਰ ਮਨਮੋਹਨ ਸਿੰਘ ਤੇ ਜਾ ਵੜਿਆ ਤੇ, ਪਰ ਮਨਮੋਹਨ ਸਿੰਘ ਨੇ ਕਿਤੇ ਵੀ ਕੋਈ ਬਿਆਨ ਕਿਤੇ ਵੀ ਕੋਈ ਗੱਲ ਦਾ ਜ਼ਿਕਰ ਕੀਤਾ ਵੀ ਮੈਂ ਇਹ ਕੀਤਾ ਜਾਂ ਉਹ ਕੀਤਾ, ਤੇ ਹਾਲਾਂਕਿ CBI ਦੇ ਉਸ ਡਾਇਰੈਕਟਰ ਨੇ ਡਾਇਰੈਕਟ ਕਿਹਾ ਕਹਿੰਦੇ ਵੀ ਸਾਨੂੰ ਮਨਮੋਹਨ ਸਿੰਘ ਨੇ ਮੌਕੇ ਦੇ ਪ੍ਰਧਾਨ ਮੰਤਰੀ ਨੇ ਸੱਦਿਆ, ਸੱਦ ਕੇ ਉਹਨਾਂ ਨੂੰ ਅਸੀਂ ਜੋ ਦੱਸਿਆ ਵੀ ਸਾਡੇ ਤੇ ਇੰਨੇ MP ਇੰਨੇ ਮੈਂਬਰ MLA ਸਾਡੇ ਤੇ ਪ੍ਰੈਸ਼ਰ ਪਾ ਰਹੇ ਇਸ ਮਾਮਲੇ ਚ, ਤਾਂ ਮਨਮੋਹਨ ਸਿੰਘ ਨੇ ਇੱਕੋ ਗੱਲ ਕਹੀ ਵੀ CBI ਆ ਜਿਹੜੀ ਉਹ CBI ਆ, ਉਹਦੇ ਉਹਦਾ ਜੇ ਮੈਂ ਤੁਹਾਡੇ ਤੇ ਪ੍ਰੈਸ਼ਰ ਪਾਵਾਂ ਨਾ ਤੇ ਤੁਸੀਂ ਮੇਰਾ ਵੀ ਨਾ ਮੰਨਿਓ, ਤੇ ਲੋੜ ਨੀ ਹੈਗੀ ਕਿਸੇ ਦੇ ਵੀ ਪ੍ਰੈਸ਼ਰ ਹੇਠਾਉਣ ਦੀ, ਤੇ ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੱਢ ਕੇ ਲਿਆਓ। ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ 10 ਸਾਲ ਪ੍ਰਧਾਨ ਮੰਤਰੀ ਰਿਹਾ, ਉਹ ਬੰਦੇ ਦੇ ਬਿਆਨ ਸੀ, ਤੇ ਉਸੇ ਬੰਦੇ ਦੇ ਜਿਹੜੀ ਆਰਥਿਕਤਾ ਦੇ ਮਾਮਲੇ ਚ ਵੀ ਉਸ ਤਰ੍ਹਾਂ ਦੇ ਬਿਆਨ ਸਨ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਅਸੀਂ ਇਗਨੋਰ ਕਰਦੇ ਆ, ਅਸੀਂ ਫਾਇਦਾ ਨੀ ਉਠਾਉਂਦੇ ਉਹਨਾਂ ਬੰਦਿਆਂ ਤੋਂ, ਅਸੀਂ ਉਹਨਾਂ ਬੰਦਿਆਂ ਦਾ ਕੋਈ ਲਾਹਾ ਨੀ ਲੈਂਦੇ, ਤੇ ਹੁਣ ਜਿਹੜੇ ਸਫਾਈਆਂ ਦੇ ਰਹੇ ਆ, ਭਾਵੇਂ ਚਲੋ ਇਸ ਚੀਜ਼ ਨੂੰ ਵੀ ਕਵਰ ਅਪ ਕਰ ਲਿਆ ਜਾਊਗਾ 6 ਮਹੀਨੇ 2 ਸਾਲ ਚ, ਪਰ ਇੱਕ ਵਾਰੀ ਜਦੋਂ ਕੋਈ ਗੱਡੀ ਥਿੜਕ ਜੇ ਜਾਂ ਗੱਡੀ ਲੀਹ ਤੇ ਲੈ ਜੇ, ਤੇ ਲਹੀ ਗੱਡੀ ਲੀਹ ਤੇ 6 ਮਹੀਨੇ ਹੁੰਦੀ ਆ, ਚੜਨ ਤੇ 6 ਸਾਲ ਲਾ ਦਿੰਦੀ ਆ, ਇਹ ਇੱਕ ਸੱਚਾਈ ਆ। ਤੇ ਹੁਣ ਜਿਹੜੀ ਇੱਕ ਵਾਰੀ ਗਰੋਥ ਰੇਟ ਦੇ ਉੱਤੇ ਅਸੀਂ ਡਿੱਗੇ ਆ, ਤੇ ਉਹ ਕਾਫੀ ਔਖਾਈ ਨਾਲ ਹੁਣ ਜਾ ਕੇ ਚੜਾਂਗੇ ਜੀ।
ਜੀ ਸੁਬ੍ਰਤ ਸਾਹਿਬ, ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਕਰਨਾ ਚਾਹੁੰਦੀ ਸੀ, ਜਿੱਦਾਂ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਉਬਰ ਕੰਪਨੀ ਆਈ ਹੋਈ ਆ, ਸੋ ਆਪਣੇ ਜਿਹੜੇ ਭਾਈਚਾਰੇ ਦੇ ਵਿੱਚ, ਆਪਣੇ ਭਾਈਚਾਰਾ ਵੀ ਮੋਸਟਲੀ ਸਾਰੇ ਲੋਕ ਹੀ ਉਬਰ ਗੱਡੀ ਕਾਫੀ ਜ਼ਿਆਦਾ ਚਲਾ ਰਹੇ ਆ, ਤੇ ਪਰ ਉਹਦੇ ਵਿੱਚ ਨਾ ਕਈ ਤਰ੍ਹਾਂ ਦੀਆਂ ਕੰਪਲੇਂਟਸ ਹੋ ਰਹੀਆਂ ਨੇ, ਜਿੱਦਾਂ ਕਿ ਕਈ ਵਾਰੀ ਵੈਸੇ ਹੀ ਉਹ ਕਹਿ ਦਿੰਦੇ ਆ, ਕਈ ਵਾਰੀ ਕਸਟਮਰ ਵੀ ਰੋਂਗ ਕੰਪਲੇਨ ਕਰਦੇ ਆ ਕਿ ਸਾਨੂੰ ਅਸੋਲਟ ਕੀਤਾ, ਤੋ ਉਹਦੇ ਵਿੱਚ ਜਿਹੜੀ ਉਬਰ ਗੱਡੀ ਉਹਦੇ ਵਿੱਚ ਸੇਫਟੀ ਦਾ ਕੀ ਇਸ਼ੂਜ਼ ਹੋ ਸਕਦੇ ਆ, ਕੀ ਉਹ ਗੱਡੀ ਚਲਾਉਣੀ ਸੇਫ ਆ, ਜਿੱਦਾਂ ਕਿ ਹੁਣ ਪਿਛਲੇ ਮਹੀਨੇ 3-4 ਕੇਸ ਇੱਦਾਂ ਦੇ ਆਏ ਸੀ ਜਿਹਦੇ ਵਿੱਚ ਕਿ ਆਪਣੀ ਕਮਿਊਨਿਟੀ ਦੇ ਹੀ ਲੋਕ ਸੀ ਜਿਨ੍ਹਾਂ ਨੂੰ ਇਹ ਅਸੋਲਟ ਦੇ ਕੇਸ ਦੇ ਵਿੱਚ ਚਾਰਜ ਕੀਤਾ ਗਿਆ ਸੀਗਾ, ਤੇ ਖਬਰਾਂ ਕਾਫੀ ਆਈਆਂ ਸੀ ਇਸ ਦੇ ਬਾਰੇ, ਤੁਸੀਂ ਕੀ ਕਹੋਗੇ?
ਦੇਖੋ ਜਿਹੜੇ ਇਹ ਕੇਸ ਹੁੰਦੇ ਆ ਜਾਂ ਇਹ ਗੱਲਾਂ ਹੁੰਦੀਆਂ, ਇਹਨਾਂ ਨੂੰ ਜੇ ਸਿਕਿਉਰਿਟੀ ਕੈਮਰੇ ਆ ਜਾਂ ਹੋਰ ਚੀਜ਼ਾਂ ਨਹੀਂ ਬਚਾਉਂਦੀਆਂ, ਇੱਕ ਸਾਨੂੰ ਭਰਮ ਆ ਟੈਕਸੀ ਦੇ ਵਿੱਚ ਸਿਕਿਉਰਿਟੀ ਕੈਮਰਾ ਲੱਗਿਆ, ਤੇ ਜਿਹੜਾ ਵੀ ਬੰਦਾ ਹੁਣ ਅਸੋਲਟ ਕਰਦਾ ਉਹ ਬਾਹਰ ਹੋ ਕੇ ਕਰ ਲੈਂਦਾ, ਦੱਸੋ ਕੀ ਕਰ ਲਓਗੇ, ਬਾਹਰ ਨਿਕਲ ਕੇ ਉਹੀ ਚੀਜ਼ ਬੋਲ ਦਿੰਦਾ, ਕਹਿ ਦਿੰਦਾ, ਗੱਲ ਕਰ ਲੈਂਦਾ, ਲੜ ਝਗੜ ਲੈਂਦਾ। ਸੋ ਇਹ ਨਾ ਗੱਲਾਂ ਨਹੀਂ ਹੈ, ਉਬਰ ਦਾ ਵੀ ਇੱਕ ਆਪਦਾ ਸਟੈਂਡਰਡ ਆ, ਉਹਨਾਂ ਨੂੰ ਇਹਨਾਂ ਨੇ ਜੇ ਹੁਣ ਕਹੀਏ ਏਡੀ ਵੱਡੀ ਕੰਪਨੀ ਜਿਹੜੀ ਦੁਨੀਆਂ ਭਰ ਦੇ ਵਿੱਚ ਕੰਟਰੋਲ ਕਰ ਰਹੀ ਆ, ਤੇ ਉਹਨੇ ਇਹਨੇ ਡਰੋਬੈਕਾਂ ਬਾਰੇ ਸੋਚਿਆ ਹੀ ਨਹੀਂ ਹੋਣਾ, ਨਹੀਂ ਉਹਨਾਂ ਨੇ ਵੀ ਬਹੁਤ ਵੱਡੇ ਵੱਡੇ ਉੱਥੇ ਬੰਦੇ ਦਿਮਾਗਾਂ ਨੇ ਖਰਚ ਕੀਤੇ ਹੋਣੇ ਆ, ਉਹ ਲੱਗੇ ਹੋਣੇ ਦਿਮਾਗ, ਤੇ ਇੱਥੋਂ ਤੱਕ ਕਿ ਉਬਰ ਦੇ ਉੱਚ ਨਾ ਉਬਰ ਦੀ ਜਿਹੜੀ ਮੈਨੂੰ ਪਤਾ ਜਿੰਨੀ ਕਿ ਮੈਂ ਵੀ ਥੋੜਾ ਚਿਰ ਉਬਰ ਦਾ ਨਜ਼ਾਰਾ ਲੈ ਕੇ ਦੇਖਿਆ ਸੀਗਾ ਪਿਛਲੇ ਸਾਲ, ਤਾਂ ਉਸ ਦੇ ਵਿੱਚ ਜਿਹੜੇ ਉਬਰ ਦੇ ਵਿੱਚ ਇੱਥੋਂ ਤੱਕ ਆ ਵੀ ਤੁਹਾਡੇ ਬ੍ਰੇਕ ਲਾਉਣ ਦੀ ਵੀ ਦੱਸ ਦਿੰਦੇ ਆ ਵੀ ਤੁਸੀਂ ਇੰਨੇ ਵਾਰੀ ਦੱਬ ਕੇ ਬ੍ਰੇਕ ਲਾਏ, ਜਿਹੜੇ ਬੰਦੇ ਉਬਰ ਚਲਾਉਂਦੇ ਆ ਨਾ ਉਹਨਾਂ ਨੂੰ ਪੁੱਛੋ, ਉਹਨਾਂ ਨੂੰ ਰਿਪੋਰਟ ਆਉਂਦੀ ਆ ਹਰ ਹਫ਼ਤੇ ਦੀ ਜਾਂ ਮਹੀਨੇ ਦੀ ਵੀ ਤੁਸੀਂ ਕਿੰਨੇ ਵਾਰੀ ਰੈਡ ਲਾਈਟ ਦੇ ਉੱਤੇ ਦੱਬ ਕੇ ਬ੍ਰੇਕ ਲਾਏ, ਜਿਹਦੇ ਨਾਲ ਸਵਾਰੀ ਨੂੰ ਝਟਕਾ ਲੱਗਿਆ, ਕਿਉਂ ਲਾਏ, ਇਹ ਸਵਾਲ ਆਉਂਦਾ ਉੱਥੇ। ਸੋ ਇਹ ਗੱਲ ਨਹੀਂ ਹੈ ਵੀ ਉਬਰ ਜਿਹੜੀ ਸੇਫ ਨਹੀਂ ਹੈ, ਉਬਰ ਦੇ ਮਾਮਲੇ ਦੇ ਵਿੱਚ ਜਿਹੜਾ ਡਰਾਈਵਰ ਆ, ਡਰਾਈਵਰ ਉਹਦਾ ਜਿਹਦਾ ਲਾਇਸੈਂਸ ਬਣਿਆ, ਜਿਹਦੇ ਕੋਲੇ ਉਬਰ ਦੇ ਇੱਕ ਵਿੱਚ ਸਭ ਤੋਂ ਵੱਡੀ ਗੱਲ ਮੈਂ ਮੰਨਦਾ ਵੀ ਜਿਹਦਾ ਕ੍ਰੈਡਿਟ ਕਾਰਡ ਬਣਿਆ, ਜਿਹੜੇ ਬੰਦੇ ਦਾ ਕ੍ਰੈਡਿਟ ਕਾਰਡ ਬਣਿਆ ਨਾ, ਉਹ ਬੰਦਾ ਹੀ ਉਬਰ ਦਾ ਜਿਹੜਾ ਉਹਦੀ ਸਾਈਨ ਇਨ ਹੁੰਦਾ, ਚਾਹੇ ਉਹ ਸਵਾਰੀ ਆ ਚਾਹੇ ਡਰਾਈਵਰ ਆ। ਹੁਣ ਜਦੋਂ ਸਵਾਰੀ ਆ, ਜੇ ਕਿਸੇ ਸਵਾਰੀ ਕੋਲੇ ਕ੍ਰੈਡਿਟ ਕਾਰਡ ਬਣਿਆ ਤਾਂ ਉਹਦੀ ਕੋਈ ਨਾ ਕੋਈ ਤਾਂ ਬੈਂਕ ਹਿਸਟਰੀ ਹੈਗੀ ਆ, ਉਹ ਬਿਲਕੁਲ ਰੋਡ ਸੜਕ ਛਾਪ ਬੰਦਾ ਨਹੀਂ ਹੈ ਜੇ ਕਿਹਾ ਜਾਵੇ ਤਾਂ ਇਹ ਉਹ ਕੁਛ ਨਾ ਕੁਛ ਉਹਦਾ ਰੈਪੂਟੇਸ਼ਨ ਹੈਗੀ ਆ। ਸੋ ਇਸ ਕਰਕੇ ਜਿਹੜਾ ਉਬਰ ਦੇ ਵਿੱਚ ਇਹ ਚਾਂਸ ਹਜੇ ਤੱਕ ਤੁਸੀਂ ਕਿੰਨੇ ਕੁ ਸੁਣ ਲਏ, ਬਹੁਤ ਘੱਟ ਚਾਂਸ ਆਏ ਆ ਉਬਰ ਦੇ ਪਰਸੈਂਟੇਜ ਦੇ ਮੁਕਾਬਲੇ। ਜੇ ਅਸੀਂ ਟੈਕਸੀ ਦੇ ਮਾਮਲੇ ਚ ਦੇਖੀਏ ਤਾਂ ਟੈਕਸੀ ਚ ਰੋਜ਼ ਸੋਲਟ ਦੀ ਗੱਲ ਆਉਂਦੀ ਆ, ਉਹ ਗੱਲ ਕਿਉਂ ਆਉਂਦੀ ਆ, ਉਹ ਕੋਈ ਰੋਜ਼ ਹੁੰਦਾ ਨਹੀਂ ਇੱਥੇ ਵੀ ਕਿਸੇ ਨੇ ਕੋਈ ਤੁਹਾਨੂੰ ਕਿਸੇ ਨੇ ਧੱਕਾ ਕੀਤਾ, ਉਹ ਹੁੰਦਾ ਪੈਸੇ ਨਾ ਦੇਣ ਦਾ ਕਾਰਨ ਵੀ ਮੈਂ ਪੈਸੇ ਨਹੀਂ ਦੇਣੇ। ਹੁਣ ਉਬਰ ਦੇ ਵਿੱਚ ਪਤਾ ਅਗਲੇ ਨੂੰ ਵੀ ਪੈਸੇ ਤਾਂ ਰੋਕ ਹੀ ਨਹੀਂ ਸਕਦੇ, ਉਹ ਤਾਂ ਕਰਾ ਕਾਰਡ ਚ ਤੁਹਾਡੇ ਚੋਂ ਆਟੋਮੈਟਿਕ ਕੱਟੇ ਜਾਣੇ ਆ, ਉਹ ਤਾਂ ਤੁਸੀਂ ਚੜ ਗਏ ਚਾਹੇ ਉਤਰ ਗਏ, ਨਹੀਂ ਗੱਲ ਕੀਤੀ ਤਾਂ ਵੀ ਕੋਈ ਨਹੀਂ, ਕੋਈ ਪ੍ਰੋਬਲਮ ਹੀ ਨਹੀਂ, ਉਹ ਤਾਂ ਹੋ ਹੀ ਨਹੀਂ ਸਕਦਾ ਜਿਹੜੀ ਜਿਹਦਾ। ਮੇਰੇ ਹਿਸਾਬ ਨਾਲ ਉਬਰ ਦੇ ਵਿੱਚ ਮਸਲੇ ਕਈ ਗੁਣਾ ਘੱਟ ਆ, ਟੈਕਸੀ ਇੰਡਸਟਰੀ ਵੀ ਹੁਣ ਜਿਹੜੀ ਉਹਨਾਂ ਚੀਜ਼ਾਂ ਨੂੰ ਫੋਲੋ ਕਰ ਰਹੀ ਆ, ਤੇ ਉਲਟਾ ਉਬਰ ਦੇ ਜਿਹੜੇ ਪਲੱਸ ਪੁਆਇੰਟ ਆ ਉਹ ਟੈਕਸੀ ਇੰਡਸਟਰੀ ਅਡਾਪਟ ਕਰ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ, ਨਾ ਕਰੇ ਤਾਂ ਤੁਸੀਂ ਮੈਨੂੰ ਦੱਸ ਦਿਓ, ਬਹੁਤ ਸਾਰੀਆਂ ਚੀਜ਼ਾਂ 'ਚ ਕਰ ਵੀ ਚੁੱਕੀ ਹੈ ਤੂੰ ਪਹਿਲਾਂ।
ਸੋ ਬ੍ਰਾਜ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਤੁਸੀਂ ਹੋਰ ਕੁਝ ਕਹਿਣਾ ਚਾਹੋ?
ਹਾਂ ਜੀ, ਬਸ ਮੇਰੀਆਂ ਗੱਲਾਂ ਤਾਂ ਨਹੀਂ ਮੁੱਕਦੀਆਂ, ਪਰ ਤੁਸੀਂ ਪ੍ਰੋਗਰਾਮ ਜਾਰੀ ਰੱਖੋ, ਆਪਾਂ ਬਾਕੀ ਪੜਾ ਸੈਂਤਵਾਰ ਨੂੰ ਕੱਢ ਲਾਂਗੇ, ਆਪਾਂ ਤਾਂ ਕੱਢ ਹੀ ਲੈਣੀ ਹੈ ਜੀ।
ਜੀ, ਬਹੁਤ ਬਹੁਤ ਸ਼ੁਕਰੀਆ ਬ੍ਰਾਜ ਸਾਹਿਬ,
ਮਿਹਰਬਾਨੀ ਜੀ।
ਲਓ ਜੀ, ਇਹ ਸਨ ਮਿੰਟੂ ਬਰਾੜ ਜੀ। ਸੋ ਟਾਈਮ ਜੀ 9:04 ਹੋ ਚੁੱਕੇ ਆ, ਸੋ ਬ੍ਰੇਕ ਦਾ ਵੀ ਇੱਕ ਟਾਈਮ ਆ, ਤੇ ਆਪਾਂ ਗਾਣਾ ਵੀ ਜ਼ਰੂਰ ਸੁਣਾਂਗੇ। ਸੋ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਆਪਾਂ ਇੱਕ ਨਾ ਮਤਲਬ ਕਹਾਵਤ ਪਾਵਾਂਗੇ, ਤੁਸੀਂ ਦੱਸਣਾ ਕਿ ਪਿਛਲੇ ਹਾਲਾਤਾਂ ਦੇ ਵਿੱਚ ਇਹ ਜਿਹੜੀ ਕਹਾਵਤ ਆ ਕਿਹਦੇ ਤੇ ਟੁੱਕਦੀ ਆ। ਸੋ ਕਹਾਵਤ ਆ ਜੀ, ਕੁੱਬੇ ਦੇ ਮਾਰੀ ਲੱਤ ਤੇ ਉਹਦਾ ਕੁੱਬ ਨਿਕਲ ਗਿਆ। ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਦੀ ਆ ਕਿ ਕੁੱਬੇ ਦੇ ਮਾਰੀ ਲੱਤ ਤੇ ਉਹਦਾ ਕੁੱਬ ਨਿਕਲ ਗਿਆ। ਸੋ ਦੱਸਣਾ ਜ਼ਰੂਰ ਆ ਜੀ, ਕਿਉਂਕਿ ਜਿਹੜੇ ਪਿਛਲੇ ਹਫ਼ਤੇ ਪਿਛਲੇ ਟਾਈਮ ਦੇ ਵਿੱਚ ਦੋ ਕੁ ਹਫ਼ਤਿਆਂ ਦੇ ਵਿੱਚ ਜੋ ਹਾਲਾਤ ਬਣੇ ਆ, ਇਹ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ, ਤੁਸੀਂ ਵੀ ਦੱਸ ਦਿਓ, ਹੋ ਸਕਦਾ ਮੈਂ ਗਲਤ ਹੋਵਾਂ, ਤੇ ਦੱਸਿਓ ਜ਼ਰੂਰ। ਪਰ ਫਿਲਹਾਲ ਆਪਾਂ ਬ੍ਰੇਕ ਤੇ ਨਾਲ ਹੀ ਇੱਕ ਗਾਣਾ ਸੁਣਾਂਗੇ। ਹਰਮੀਤ ਸਿੰਘ ਚਾਹਨਾਪਾ ਜੀ ਨੇ ਫਰਮਾਇਸ਼ ਕੀਤੀ ਸੀ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਗਾਣਾ ਜ਼ਿੰਦਾਬਾਦ ਜਾ ਰਹੀਆਂ, ਤੇ ਉਸ ਤੋਂ ਬਾਅਦ ਮੈਂ ਮਿਲਦੀ ਹਾਂ ਜੀ ਤੁਹਾਨੂੰ। ਪਰ ਤੁਸੀਂ ਕਿਤੇ ਨਾ ਜਾਇਓ, ਇਸੇ ਤਰ੍ਹਾਂ ਸਾਥ ਦਿੰਦੇ ਰਹਿਣਾ। ਦੋ ਬਜ਼ਾਰਤਾਂ ਪਾਈਆਂ ਸੀ ਤੁਹਾਨੂੰ, ਇੱਕ ਜੀ ਗੌਰਵ ਸ਼ਰਮਾ ਜੀ ਦੀ ਬਜ਼ਾਰਤ ਪਾਈ ਸੀ, ਉਸਦਾ ਜਿਹੜਾ ਜਵਾਬ ਆ ਸਾਨੂੰ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਦੇ ਦਿੱਤਾ ਵਾ, ਪਰ ਤੁਹਾਡੇ ਵੱਲੋਂ ਵੀ ਵੈਸੇ ਸਭ ਨੂੰ ਪਤਾ ਹੀ ਆ ਕਿ ਉਸਦਾ ਜਵਾਬ ਕੀ ਆ। ਪਰ ਇੱਕ ਗੱਲ ਫਿਰ ਮੈਂ ਤੁਹਾਨੂੰ ਹੋਰ ਪੁੱਛੂਗੀ ਕਿ ਚੰਦਰਮਾ ਜਿਹੜਾ ਪੂਰਾ ਕਦੋਂ ਦਿਖਾਈ ਦਿੰਦਾ ਵਾ, ਕਿਹੜੀ ਰਾਤ ਨੂੰ ਚੰਦਰਮਾ ਦਿਖਾਈ ਦਿੰਦਾ ਪੂਰਾ, ਠੀਕ ਹੈ ਜੀ। ਦੱਸ ਦੋ ਫਿਰ ਦੋਨਾਂ ਗੱਲਾਂ ਦਾ ਜਵਾਬ ਤੇ ਇੱਕ ਬੁਝਾਰਤ ਦਾ ਜਵਾਬ। ਸੋ ਵਹਿ ਮਿਲਦੇ ਹਾਂ ਜੀ ਤੁਹਾਨੂੰ ਬਸ ਕੁਛ ਹੀ ਪਲਾਂ ਬਾਅਦ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ। ਹਰਮਨ ਰੇਡੀਓ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TR, PR, ਇੰਪਲੋਇਰ ਨੋਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04051875, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਕੀ ਤੁਸੀਂ ਪ੍ਰਾਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇਵਾਈਟ ਬੈਰਵੀ ਵਾਲਿਆਂ ਨੂੰ। ਇਨ੍ਹਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇਵਾਈਟ ਬੈਰਵੀ ਵਾਲਿਆਂ ਦਾ, 04332561535, 04332561355।
ਦਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 04258888556।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 04111-229631, 04112-29631, ਜਾਂ ਵਿਜ਼ਿਟ ਕਰੋ www.healthdrops.com.au।
ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੋਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਸ਼ੀਸ਼ੇ ਜਿਹੇ ਸਾਫ ਨੇ ਭਾਵੇਂ ਸ਼ਕਲਾਂ ਦੇ ਪੱਕਿਆਂ ਸਾਥੋਂ ਸ਼ੁਰੂ ਹੋਣ ਬਾਜੀਆਂ ਅਸੀਂ ਹੁਕਮ ਦੇ ਯੱਕੇ ਆ ਸਾਨੂੰ ਆਉਣਾ ਚ ਨਾ ਜਾਣੀ ਬੱਲੀਏ ਸੁੱਕ ਕੇ ਜਮੀਂਦੇ ਚਟਨੀ ਓਏ ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ ਜਿੰਨਾ ਕਰਕੇ ਦਿਉਂਦਾ ਜਟਨੀ ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ ਜਿੰਨਾ ਕਰਕੇ ਦਿਉਂਦਾ ਜਟਨੀ ਓਏ ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ ਜਿੰਨਾ ਕਰਕੇ ਦਿਉਂਦਾ ਜਟਨੀ ਤੇ ਪਹਿਲੀਆਂ ਚਿਠਾਰਨੇ ਮੇਰੇ ਨਾਲ ਤਰਦੇ ਨੇ ਬੱਲੀਏ ਸਦਾ ਨਾਲ ਤਰਦੇ ਨੇ ਬੱਲੀਏ ਕਿਵੇਂ ਲੰਘ ਜੂ ਕੋਈ ਪੂਰੀ ਵੱਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਹਨੇਰੀਆਂ ਤੋਂ ਟੈਂਦੇ ਨੀ ਹੋਰਾਂ ਵਾਂਗੂ ਟਾਣੀਆਂ ਨੀ ਛਾਂਗਦੇ ਹੋਰਾਂ ਵਾਂਗੂ ਟਾਣੀਆਂ ਨੀ ਛਾਂਗਦੇ ਸਿੱਧਾ ਚੜ ਤੋਂ ਹੀ ਦਈਏ ਪੱਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਖਣੀ ਨਾ ਲੜਾਉਂਦੇ ਨਹੀਂ ਉਹ ਜਦੋਂ ਰੂਹ ਹੀ ਤੇਰੇ ਨਾ ਕਰਤੀ ਜਦੋਂ ਰੂਹ ਹੀ ਤੇਰੇ ਨਾ ਕਰਤੀ ਕਾਹਤੋਂ ਚੀਰ ਕੇ ਖਵਾਈਏ ਪੱਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ
ਲਓ ਜੀ ਬ੍ਰੇਕ ਤੋਂ ਬਾਅਦ ਤੁਸੀਂ ਗਾਣਾ ਸੁਣ ਰਿਹਾ ਸੀ ਐਮੀ ਵਰਕ ਦੀ ਆਵਾਜ਼ ਦੇ ਵਿੱਚ ਜਿੰਦਾਬਾਦ ਰਹਿਣ ਬਿੱਲੋ ਜਾ ਰਹੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਤੇ ਫਰਮਾਇਸ਼ ਸਾਨੂੰ ਕੀਤੀ ਸੀ ਹਰਮੀਤ ਸਿੰਘ ਚਾਨਾਬਾਜੀ ਨੇ ਤੇ ਅੱਗੇ ਜੀ ਨਿੱਕਾ ਢਿੱਲੋਂ ਕਾਫੀ ਸਮੇਂ ਤੋਂ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਸ਼ਿਰਕਤ ਕੀਤੀ ਸੀ ਮਾਫੀ ਚਾਹੂੰਗੀ ਕਿ ਪ੍ਰੋਗਰਾਮ ਦੇ ਵਿੱਚ ਮੈਸੇਜ ਥੋੜਾ ਲੇਟ ਲੈ ਰਹੀ ਹਾਂ ਸੋ ਇਹਨਾਂ ਨੇ ਬੜੀ ਪਿਆਰੀ ਫੋਟੋ ਭੇਜੀ ਆ ਜੀ ਖੇਤ ਦੀ ਆ ਬੜੇ ਸੋਹਣੇ ਮੇਰੇ ਖਿਆਲ ਫੁੱਲਾਂ ਦੀ ਖੇਤੀ ਹੈ ਮੈਨੂੰ ਹੁਣ ਇਹ ਤਾਂ ਪਤਾ ਨੀ ਕਿ ਫੁੱਲ ਕਿਹੜੇ ਆ ਪਰ ਉਹਨਾਂ ਨੂੰ ਨਾ ਫੁੱਲਾਂ ਨੂੰ ਕਿਸੇ ਤਰੀਕੇ ਦਾ ਰੱਸੀਆਂ ਜਿਹੀਆਂ ਦੇ ਨਾਲ ਬੰਨਿਆ ਵੀ ਹੋਇਆ ਵਾ ਸੋ ਬੜੀ ਹੀ ਪਿਆਰੀ ਫੋਟੋ ਆ ਤੇ ਬੜੀ ਬਹੁਤ ਸੋਹਣੇ ਲੱਗਦੇ ਜੀ ਸੁਬਹਾ ਸੁਬਹਾ ਫੁੱਲ ਦੇਖਣੇ ਤਾਂ ਵੈਸੇ ਹੀ ਵਧੀਆ ਲੱਗਦੇ ਆ ਤੇ ਕੁਲਦੀਪ ਕੌਰ ਮੇਰੀ ਭੈਣ ਕਹਿ ਰਹੀ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਮਾ ਰੇਡੀਓ ਤੇ ਬੇੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ ਆਪ ਜੀ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਬੇਨਤੀ ਹੈ ਪ੍ਰੋਗਰਾਮ ਦੀ ਸ਼ੁਰੂਆਤ ਕਹਿੰਦੇ ਵਧੀਆ ਹੋਈ ਹੈ ਖੁਸ਼ ਰਹੋ ਜੀ ਹਮੇਸ਼ਾ ਆਵਾਜ਼ ਕੱਟ ਰਹੀ ਸੀ ਹੁਣ ਮੇਰੇ ਖਿਆਲ ਦੇ ਵਿੱਚ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਹੋਗੀ ਸ਼ੁਰੂ ਸ਼ੁਰੂ ਦੇ ਵਿੱਚ ਸ਼ਾਇਦ ਥੋੜੀ ਬਹੁਤੀ ਹੋਵੇ ਪਰ ਆਈ ਥਿੰਕ ਹੁਣ ਤਾਂ ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ ਤੇ ਜੋਗਾ ਲੁਬਾਣਾ ਗੁੱਡ ਮਾਰਨਿੰਗ ਕਹਿ ਰਹੇ ਆ ਜੀ ਇਹਨਾਂ ਨੇ ਅੰਮ੍ਰਿਤਸਰ ਸਾਹਿਬ ਦੀ ਫੋਟੋ ਭੇਜੀ ਆ ਤੇ ਬੜਾ ਵਧੀਆ ਲੱਗਦਾ ਸੁਬਹਾ ਸੁਬਹਾ ਉੱਠ ਕੇ ਚੜ੍ਹਦੇ ਸੂਰਜ ਦੀ ਲਾਲੀ ਤੇ ਸੂਰਜ ਜਦੋਂ ਪੈਂਦਾ ਨਾ ਪਤਸ਼ਾਵਾਂ ਜਦੋਂ ਪਾਣੀ ਦੇ ਵਿੱਚ ਪੈਂਦਾ ਵਾ ਤਾਂ ਕਿੰਨਾ ਹੀ ਵਧੀਆ ਲੱਗਦਾ ਤੇ ਨਾਲ ਜੀ ਉਹਨਾਂ ਨੇ ਆਪਣੀ ਵੀ ਫੋਟੋ ਭੇਜ ਦਿੱਤੀ ਆ ਤੇ ਅੱਗੇ ਕਹਿ ਰਹੇ ਆ ਕਿ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਉਮੀਦ ਕਰਦੇ ਹਾਂ ਆਪ ਸਾਰੇ ਠੀਕ ਹੋਵੋਗੇ ਬਾਕੀ ਆਪਾਂ 20 ਗੁਰੂ ਆਪਣਾ ਆਪਾਂ 20 ਗੁਰੂ ਕਿਰਪਾ ਨਾਲ ਠੀਕ ਹਾਂ ਜੀ ਸੁਣਾ ਦਿਓ ਗਾਣਾ ਸੁਣਨਾ ਚਾਹਿਆ ਸੀ ਇਹਨਾਂ ਨੇ ਕੈਂਠੇ ਵਾਲਾ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੇ ਚਲੋ ਜੀ ਤੁਸੀਂ ਠੀਕ ਠਾਕ ਹੋ ਵਧੀਆ ਲੱਗਦਾ ਵਾ ਸੁਣ ਕੇ ਵੀ ਵਧੀਆ ਲੱਗਦਾ ਕਿ ਜਿੰਨੇ ਵੀ ਸਾਡੇ ਲਿਸਨਰ ਨੇ ਹਨਾ ਦੇਸਾਂ ਪ੍ਰਦੇਸ਼ਾਂ ਦੇ ਵਿੱਚ ਜਿੱਥੇ ਵੀ ਤੁਸੀਂ ਬੈਠੇ ਹੋ ਚੰਗੀ ਸਿਹਤ ਤੇ ਚੰਗੀ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਇਸੇ ਤਰ੍ਹਾਂ ਹੀ ਮਾਣਦੇ ਰਹੋ। ਤੇ ਅੱਗੇ ਜੀ ਚੋਧਾ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਇਹ ਉਹਨਾਂ ਨੇ ਇੱਕ ਚੰਦ ਸਤਰਾਂ ਲਿਖ ਕੇ ਭੇਜੀਆਂ ਨੇ ਕਹਿੰਦੇ ਕਿ ਸਦਾ ਨਹੀਂ ਉਹ ਬੰਦਿਆਂ ਚੜਾਈਆਂ ਰਹਿੰਦੀਆਂ ਅੰਬਰਾਂ ਅੰਬਰੀ ਨੀ ਗੁੱਡੀ ਗੁੱਡੀਆਂ ਉਡਾਈਆਂ ਰਹਿੰਦੀਆਂ ਹਰ ਵੇਲੇ ਹੁੰਦੀਆਂ ਨੀ ਰੀਝਾਂ ਪੂਰੀਆਂ ਜਿੰਦ ਹਰ ਵੇਲੇ ਜਿੰਦ ਪਰ ਹਰ ਵੇਲੇ ਮੰਗ ਕਰਦੀ ਵੇਲੇ ਰਹਿ ਕੇ ਐਸ਼ ਕੀਤੀ ਹੋਈ ਬੰਦੇ ਨੂੰ ਔਖਾ ਆਉਂਦਾ ਜਦੋਂ ਔਖਾ ਵੇਲਾ ਤੰਗ ਕਰਦੀ ਖੁਦ ਨੂੰ ਕਹਾਉਂਦਾ ਸੀ ਜੋ ਰੱਬ ਦੇ ਲਿਆ ਖੁਦ ਨੂੰ ਕਹਾਉਂਦਾ ਸੀ ਜੋ ਰੱਬ ਦੇ ਲਿਆ ਨਿਕਲਿਆ ਸਿਰੇ ਦਾ ਉਹ ਠੱਗ ਦੇ ਲਿਆ ਸ਼ਾਹੀ ਮਹਿਲ ਗੁਫਾ ਜੇਲ ਵਾਲੀ ਕੋਠੜੀ ਕੁਦਰਤੀ ਕੁਦਰਤ ਜ਼ਿੰਦਗੀ ਚ ਰੰਗ ਭਰਦੀ ਵੇਲੇ ਬਹਿ ਕੇ ਐਸ਼ ਕੀਤੀ ਹੋਈ ਬੰਦੇ ਨੂੰ ਆਉਂਦਾ ਜਦੋਂ ਵੇਲਾ ਔਖਾ ਤੰਗ ਕਰਦੀ। ਤੇ ਅੱਗੇ ਜੀ ਨਾਲ ਹੀ ਲਿਖ ਕੇ ਭੇਜ ਰਹੇ ਆ ਕਹਿੰਦੇ ਜਿਹੜੇ ਸੀਗੇ ਡੋਲਿਆਂ ਤੇ ਮਾਣ ਕਰਦੇ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਖੰਬੇ ਨਾਲ ਜਦੋਂ ਬੰਨੇ ਹੁੰਦੇ ਲੋਕਾਂ ਦੇ ਕਹਿੰਦੇ ਕਹਿਰ ਛਣਕ ਦੀ ਵੰਗ ਕਰਦੀ ਵੇਲੇ ਰਹਿ ਕੇ ਐਸ਼ ਕੀਤੀ ਹੋਈ ਬੰਦੇ ਨੂੰ ਆਉਂਦਾ ਜਦੋਂ ਔਖਾ ਵੇਲਾ ਤੰਗ ਕਰਦੀ ਧਾਲੀਵਾਲਾ ਜਿਹੜੇ ਮਾਰਦੇ ਉਡਾਰੀਆਂ ਡੁੱਬਦੇ ਵੀ ਵੇਖੇ ਲਾਉਣ ਵੇਲੇ ਤਾਰੀਆਂ ਜੋਧੇ ਨਰਮਈ ਦੇ ਨਾਲ ਦਿਨ ਕੱਟ ਲੈ ਬਹੁਤਾ ਤੰਗ ਐਵੇਂ ਖੰਗੀ ਖੰਗ ਕਰਦੀ ਵੇਲੇ ਰਹਿ ਕੇ ਬਹੁਤ ਸੋਹਣੀ ਰਚਨਾ ਭੇਜੀ ਆ ਜੀ ਤੁਸੀਂ ਤੇ ਵਾਕਈ ਜੀ ਜਿਹੜੇ ਇਨਸਾਨ ਨੂੰ ਵੇਲੇ ਰਹਿ ਕੇ ਜਿਹੜੀ ਐਸ਼ ਕੀਤੀ ਹੁੰਦੀ ਆ ਤੇ ਜਦੋਂ ਫਿਰ ਔਖਾ ਟਾਈਮ ਆਉਂਦਾ ਵਾ ਫਿਰ ਉਸ ਤੋਂ ਬਰਦਾਸ਼ਤ ਨਹੀਂ ਹੁੰਦਾ ਤੇ ਔਖਾ ਟਾਈਮ ਉਹਨੂੰ ਉਸੇ ਤਰ੍ਹਾਂ ਜੀ ਤੰਗ ਤਾਂ ਫਿਰ ਕਰਦਾ ਹੀ ਹੁੰਦਾ ਵਾ ਤੇ ਤੰਗ ਕਰਨ ਵਾਲਾ ਜਿਹੜਾ ਇਹ ਟਾਈਮ ਹੁੰਦਾ ਨਾ ਫਿਰ ਬੜਾ ਹੀ ਔਖਾ ਲੰਘਦਾ ਵਾ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੇ ਅੱਗੇ ਜੀ ਸਾਡੇ ਨਾਲ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਤੇ ਉਸ ਤੋਂ ਪਹਿਲਾਂ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਕਹਿ ਰਹੇ ਆ ਕਿ ਮਿੰਟੂ ਬਰਾੜ ਤੇ ਬੋਬੀ ਜੀ ਸਤਿ ਸ੍ਰੀ ਅਕਾਲ। ਦਾਸ ਕਹਿੰਦੇ ਦਲਜੀਤ ਸਿੰਘ ਤੁਹਾਡੇ ਦੇਸ਼ ਵਿੱਚ ਪਹੁੰਚ ਗਿਆ ਹੈ ਹਾਜ਼ਰੀ ਪ੍ਰਵਾਨ ਕਰੋ ਲਓ ਜੀ ਤੁਸੀਂ ਵੀ ਪਹੁੰਚ ਗਏ ਆਸਟ੍ਰੇਲੀਆ ਬਿਲਕੁਲ ਜੀ ਜੀ ਆਇਆਂ ਨੂੰ ਤੇ ਮਾਣੋ ਫਿਰ ਆਸਟ੍ਰੇਲੀਆ ਦਾ ਆਨੰਦ ਕਿਹੜੇ ਸ਼ਹਿਰ ਵਿੱਚ ਆਸਟ੍ਰੇਲੀਆ ਦੇ ਵੀ ਦੱਸ ਦਿਓ ਜੀ ਬ੍ਰਿਸਬਨ ਦੇ ਵਿੱਚ ਐਡੀਲੇਡ ਦੇ ਵਿੱਚ ਜਾਂ ਫਿਰ ਮੈਲਬੋਰਨ ਜਾਂ ਸਿਡਨੀ ਦੇ ਵਿੱਚ ਤੇ ਕੋਈ ਗੱਲ ਨੀ ਜੀ ਮਿਲਦੇ ਹਾਂ ਫਿਰ ਆਪਾਂ ਟੈਨਸ਼ਨ ਨੀ ਕੋਈ ਗੱਲ ਨੀ ਸਾਡੇ ਸ਼ਹਿਰ ਵੀ ਜ਼ਰੂਰ ਆਇਓ ਅਗਰ ਤੁਸੀਂ ਹੁਣ ਕਿਸੇ ਹੋਰ ਸ਼ਹਿਰ ਦੇ ਵਿੱਚ ਹੋ ਮੋਸਟ ਵੈਲਕਮ ਤੇ ਦੇਖੋ ਜੀ ਆਸਟ੍ਰੇਲੀਆ ਦੇ ਰੰਗ ਮੇਰੇ ਖਿਆਲ ਤੁਸੀਂ ਪਹਿਲਾਂ ਵੀ ਆਲਰੇਡੀ ਆ ਚੁੱਕੇ ਹੋ ਤੇ ਅੱਗੇ ਜੀ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਇਹਨਾਂ ਨੇ ਜਵਾਬ ਭੇਜ ਦਿੱਤਾ ਵਾ ਜੀ ਜਿਹੜੀ ਆਪਾਂ ਬੁਝਾਰਤ ਪਾਈ ਸੀ ਕਹਿੰਦੇ ਕਿ ਹਨੀਪ੍ਰੀਤ ਕਿਆ ਹੋਇਆ ਤਾਂ ਗੌਰਵ ਸ਼ਰਮਾ ਨੇ ਬੁਝਾਰਤ ਪਾਈ ਸੀ ਜੀ ਉਹ ਤੇ ਵੈਸੇ ਪਤਾ ਤਾਂ ਸਾਰਿਆਂ ਨੂੰ ਹੀ ਲੱਗ ਗਿਆ ਹੋਊਗਾ ਤੇ ਬਾਕੀ ਇਹਨਾਂ ਨੇ ਕਿਹਾ ਕਹਿੰਦੇ ਕਿ ਮੇਰੇ ਕਹਿਣ ਦਾ ਮਤਲਬ ਸੀ ਕਿ ਸੰਤ ਲੌਂਗੋਵਾਲ ਕੋਲ ਕਾਨੂੰਨੀ ਤੌਰ ਤੇ ਮਾਨਤਾ ਸੀ ਸਮਝੌਤੇ ਤੇ ਸਾਈਨ ਕਰਨ ਦੇ ਇਸ ਨੁਕਤੇ ਨੂੰ ਡਾਕਟਰ ਗਾਂਧੀ ਚੈਲੰਜ ਕਰਨ ਜਾ ਰਹੇ ਨੇ। ਸੋ ਭਾਜੀ ਮਾਫੀ ਚਾਹੂੰਗੀ ਕਿ ਮਿੰਟੂ ਭਾਜੀ ਤਾਂ ਹੁਣ ਜਾ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਪਰ ਜਿਹੜਾ ਤੁਹਾਡਾ ਇਹ ਸਵਾਲ ਆ ਜ਼ਰੂਰ ਉਹਨਾਂ ਨੂੰ ਮੈਂ ਦੱਸ ਦੇਊਂਗੀ ਫੋਰਵਰਡ ਕਰ ਦੂੰਗੀ ਤੇ ਜਦੋਂ ਵੀ ਕੱਲ੍ਹ ਦਾ ਜਾਂ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਆਉਣਗੇ ਤਾਂ ਜ਼ਰੂਰ ਤੁਸੀਂ ਪਲੀਜ਼ ਇਸ ਬਾਰੇ ਜ਼ਰੂਰ ਉਹਨਾਂ ਨਾਲ ਗੱਲ ਜ਼ਰੂਰ ਕਰਨਾ। ਤੇ ਅੱਗੇ ਹਰਮੀਤ ਸਿੰਘ ਚਾਨਾ ਭਾਜੀ ਕਹਿੰਦੇ ਕਿ ਆਜ ਉਨਕੀ ਉਮਰ ਇਹ ਜਨਮ ਸਾਲ ਕੋ ਜੋੜਕਰ ਦੇਖੇਂਗੇ ਤੋ ਜੂਨ 2017 ਆਏਗਾ ਜੇ ਜਾਦੂ ਹਜ਼ਾਰ ਸਾਲ ਮੇ ਸਿਰਫ ਕਹਿੰਦੇ ਮੈਂ ਏਕ ਸਾਲ ਮੇ ਹੀ ਹੋਤਾ ਹੈ ਜੈਸੇ ਕਹਿੰਦੇ ਕਿਸੇ ਦਾ ਜਿਹੜਾ ਜਨਮ ਤਰੀਕ ਆ 1962 ਦੀ ਆ ਤੇ ਉਹਦੀ ਏਜ 55 ਸਾਲਾਂ ਤੱਕ ਟੋਟਲ ਕਰਕੇ ਦੇਖਿਆ ਤਾਂ 2017 ਬਣ ਜਾਂਦਾ ਤੇ ਨਾਲੇ ਕਹਿ ਰਿਹਾ ਜੀ ਗੁੱਡ ਮਾਰਨਿੰਗ ਵੀ ਨੀਡ ਸਟਰੈਂਥ ਵਾਇਲ ਡੂਇੰਗ ਦਾ ਪੋਸੀਬਲ ਬਟ ਵੀ ਨੀਡ ਫਾਈਟ ਵਾਇਲ ਡੂਇੰਗ ਇਮਪੋਸੀਬਲ। ਵਾਕਈ ਜੀ ਜਦੋਂ ਕੁਛ ਵੀ ਅਸੀਂ ਇਮਪੋਸੀਬਲ ਕਰਦੇ ਹਾਂ ਤਾਂ ਉਦੋਂ ਸਾਨੂੰ ਵਿਸ਼ਵਾਸ ਦੀ ਲੋੜ ਹੁੰਦੀ ਆ। ਤੇ ਲਓ ਫਿਰ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਕੈਂਠੇ ਵਾਲਾ। ਕੈਂਠੇ ਵਾਲੇ ਗਾਣੇ ਦੀ ਸਾਨੂੰ ਫਰਮਾਇਸ਼ ਆਈ ਸੀ ਜੀ ਤੇ ਬਾਕੀ ਇਹਨਾਂ ਨੇ ਜਵਾਬ ਦੇ ਦਿੱਤਾ ਵਾ ਕਹਿੰਦੇ ਕਿ ਪੂਰਾ ਚੰਦਰਮਾ ਕਦੋਂ ਹੁੰਦਾ ਵਾ। ਸੁਚਾਨਾ ਭਾਜੀ ਤੁਹਾਡਾ ਜਵਾਬ ਤਾਂ ਬਿਲਕੁਲ ਠੀਕ ਆ ਪਰ ਆਪਾਂ ਥੋੜੀ ਜਿਹੀ ਵੇਟ ਕਰ ਲੈਂਦੇ ਹਾਂ ਇੱਕ ਚੁਟਕਲਾ ਸੁਣਾ ਕੇ ਜਾਂਦੀ ਹਾਂ ਜਾਂਦੇ ਜਾਂਦੇ। ਕਹਿੰਦੇ ਨਾ ਇੱਕ ਵਾਰੀ ਕੀ ਹੁੰਦਾ ਵਾ ਇੱਕ ਜੱਟ ਨੇ ਨਾ ਕੋਠੀ ਪਾ ਲੈਂਦਾ ਵਾ ਕਿਸੇ ਨਾ ਸੇਠ ਦੀ ਜ਼ਮੀਨ ਹੁੰਦੀ ਆ ਤੇ ਉੱਥੇ ਕੋਠੀ ਪਾ ਲੈਂਦਾ ਜਾ ਕੇ ਤੇ ਕਿੰਨੇ ਚਿਰ ਬਾਅਦ ਜਦੋਂ ਸੇਠ ਜਾਂਦਾ ਉਹ ਜੱਟ ਨੂੰ ਕਹਿੰਦਾ ਵੀ ਹਾਂ ਬਈ ਇਹ ਮੇਰੀ ਜ਼ਮੀਨ ਸੀ ਇਹ ਤਾਂ ਜੱਟ ਨੂੰ ਜੋ ਕਹਿੰਦਾ ਮੈਨੂੰ ਤਾਂ ਪਤਾ ਨੀ ਸ਼ਾਇਦ ਕੋਠੀ ਦੇ ਥੱਲੇ ਆ ਗਈ ਹੋਣੀ ਆ ਹਨਾ। ਸੋ ਇਦਾਂ ਦਾ ਹੀ ਗੱਲ ਆ ਜੀ ਤੁਸੀਂ ਵੀ ਹਨਾ ਹੁਣ ਜਿਹੜੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰੱਖਿਓ ਤੇ ਮੈਂ ਤੁਹਾਨੂੰ ਵਧੀਆ ਵਧੀਆ ਗਾਣੇ ਸੁਣਾਉਂਦੀ ਹਾਂ ਕੈਂਠੇ ਵਾਲਾ ਗਾਣਾ ਸੁਣਦੇ ਹਾਂ ਆਪਾਂ ਤੇ ਫਿਰ ਗਾਣੇ ਤੋਂ ਬਾਅਦ ਮਿਲਦੇ ਹਾਂ ਤੁਹਾਡੇ ਕਾਫੀ ਮੈਸੇਜ ਆ ਰਹੇ ਆ ਬੁਝਾਰਤ ਵੀ ਮੈਂ ਪਾ ਦਿੱਤੀ ਸੀ ਤੇ ਪੂਰਨਮਾਸ਼ੀ ਦਾ ਚੰਦਰਮਾ ਕਦੋਂ ਦਿਖਦਾ ਵਾ ਪੂਰਾ ਤੇ ਇੱਕ ਨੇ ਕਿਹਾ ਸੀ ਜੀ ਕੁੱਬੇ ਦੇ ਮਾਰੀ ਲੱਤ ਤੇ ਉਹਦਾ ਕੁੱਬ ਨਿਕਲ ਗਿਆ ਪਿਛਲੇ 2 ਹਫ਼ਤਿਆਂ ਦੇ ਵਿੱਚ ਜੋ ਹਾਲਾਤ ਸੀ ਉਹਨਾਂ ਹਾਲਾਤਾਂ ਤੇ ਢੁਕਦੀ ਹੈ ਜੀ ਇਹ ਕਹਾਵਤ, ਕਿਹਦੇ ਤੇ ਢੁਕਦੀ ਹੈ ਥੋੜਾ ਜਿਹਾ ਇਹ ਵੀ ਦੱਸ ਦਿਓ, ਹਨਾ ਦੇਖਦੇ ਹਾਂ ਜੀ ਕਿੱਦਾਂ ਕਿੱਦਾਂ ਕਿਹਦੇ ਕਿਹਦੇ ਕਿਹਨੇ ਦੇ ਜਵਾਬ ਹੁੰਦੇ ਆ। ਸੋ ਜਵਾਬ ਪਲੀਜ਼ ਜ਼ਰੂਰ ਦਿਓ, ਕੋਈ ਗੱਲ ਨਹੀਂ ਹੁੰਦਾ ਠੀਕ ਹੈ ਜਾਂ ਗਲਤ ਆ, ਉਹ ਵੱਖਰੀ ਗੱਲ ਆ। ਆਪਣਾ ਮਤਲਬ ਆ ਕਿ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ, ਲਹਿਰਾਂ ਦੇ ਵਿੱਚ ਜੇ ਲਹਿਰਾਂ ਨਾ ਲੱਗਣ ਫਿਰ ਤਾਂ ਗੱਲਬਾਤ ਬਣਦੀ ਨਹੀਂ ਨਾ। ਸੋ ਸੁਣਦੇ ਹਾਂ ਜੀ ਪਿਆਰਾ ਜਿਹਾ ਗਾਣਾ ਕੈਂਠੇ ਵਾਲਾ, ਤੇ ਫਿਰ ਮਿਲਦੇ ਹਾਂ ਗੀਤ ਤੋਂ ਬਾਅਦ। ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ, ਕੁੜੀ ਇਹਨੀ ਸੱਗੀ ਫੁੱਲ ਵਾਲੀ ਏ ਕੈਂਠੇ ਵਾਲਾ ਪੁੱਛੇ ਤੇਰਾ ਨਾਂ। ਤੇ ਇੱਧਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਮੈਸੇਜ ਦੀ। ਸੋ ਮੈਸੇਜ ਜੇ ਕਿਸੇ ਦਾ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹੂੰਗੀ ਕਿਉਂਕਿ ਲਾਸਟ ਟਾਈਮ ਵੀ ਕਾਫ਼ੀ ਰਹਿ ਗਏ ਸੀ। ਤੇ ਅੱਗੇ ਧਾਨੀ ਸਾਹਿਬ ਪ੍ਰੋਗਰਾਮ ਦੇ ਵਿੱਚ ਆਏ ਆ ਜੀ, ਉਹਨਾਂ ਨੇ ਬੁਝਾਰਤ ਦਾ ਜਵਾਬ ਦਿੱਤਾ ਜਿਹੜੀ ਕਿ ਗੌਰਵ ਸ਼ਰਮਾ ਹੁਣਾਂ ਨੇ ਪੁੱਛੀ ਸੀ। ਕਹਿੰਦੇ ਜਵਾਬ ਆ ਹਨੀ ਤੇ ਧਨੀ, ਬੋਲਣ ਤੇ ਵੀ ਸੋਹਣਾ ਲੱਗਦਾ ਵਾ। ਕਹਿੰਦੇ ਦੂਜਾ ਜਵਾਬ ਸਹੀ ਦੱਸਿਆ ਜੀ, ਇਹ ਕਹਿੰਦੇ ਕਿ ਆਪਾਂ ਥੋੜਾ ਰੁਕ ਜਾਂਦੇ ਹਾਂ, ਵਧੀਆ ਦੱਸਿਆ ਹੋਇਆ ਵਾ ਜਵਾਬ ਇਹਨਾਂ ਨੇ, ਬਿਲਕੁਲ ਵੀ ਸਹੀ ਦੱਸਿਆ ਵਾ। ਸੋ ਬਿਲਕੁਲ ਜੀ ਉਸਦਾ ਜਵਾਬ ਗੌਰਵ ਸ਼ਰਮਾ ਜੀ ਨੂੰ ਮਿਲ ਗਿਆ ਹੋਏਗਾ ਕਿਉਂਕਿ ਉਹਨਾਂ ਨੇ ਪੁੱਛਿਆ ਸੀ। ਕਹਿੰਦੇ ਕਿ ਮੇਰੀ ਬੁਝਾਰਤ ਦਾ ਜਵਾਬ ਵੀ ਦੇ ਦਿਓ। ਸੋ ਜਵਾਬ ਪਤਾ ਲੱਗ ਗਿਆ ਵਾ। ਤੇ ਬਾਕੀ ਧਾਨੀ ਸਾਹਿਬ ਆ ਨਾਮ ਦੇ ਪਿੱਛੇ ਸਾਹ ਵਾਲਾ ਚੱਕਰ ਨੀ ਸਮਝ ਆਉਂਦੀ, ਧੱਕੇ ਨਾਲ ਸਭ ਕਹਾ ਲੈਂਦੇ ਹੋ ਕਿ ਦੱਸ ਦੋ ਵੀ ਇਹ ਨਾਮ ਦਾ ਚੱਕਰ ਕੀ ਆ। ਤੇ ਅੱਗੇ ਜੀ ਮੋਹਿੰਦਰ ਸਿੰਘ ਹਾਂਸ ਕਹਿੰਦੇ ਕਿ ਐਕਚੁਲੀ ਕੁੱਬੇ ਦੇ ਵੱਜੀ ਲੱਤ ਰੱਬ ਦਾ ਸ਼ੁਕਰ ਮਨਾਉਂਦਾ, ਸੰਬੜੀ ਬੀਟ ਸੰਬੜੀ ਬਟ ਹੀ ਗੋਟ ਰਿਲੀਫ ਫਰੋਮ ਪ੍ਰੋਬਲਮ। ਹਾਂਜੀ ਗੱਲ ਤਾਂ ਵੈਸੇ ਏਦਾਂ ਹੀ ਆ ਹਨਾ, ਵੀ ਕਈ ਵਾਰੀ ਕਹਿੰਦੇ ਹੁੰਦੇ ਨਾ ਚੱਲ ਗਿਆ ਤੀਰ ਤੇ ਨਹੀਂ ਤੁੱਕਾ ਹੀ ਸਹੀ ਹਨਾ, ਉਹ ਬੇਚਾਰੇ ਦੇ ਕੁੱਟ ਪੈਂਦੀ ਪੈਂਦੀ ਤੇ ਉਹਦਾ ਕੋਈ ਦੁੱਖ ਕੱਟਿਆ ਗਿਆ। ਸੋ ਦੁੱਖ ਕਿਹੜਾ ਕੱਟਿਆ ਗਿਆ ਬਸ ਉਹੀ ਦੱਸ ਦੋ ਹਨ, ਤੇ ਦੇਖਦੇ ਹਾਂ ਜੀ ਕਿਹਦਾ ਜਵਾਬ ਕਿੱਦਾਂ ਕਿੱਦਾਂ ਦਾ ਆਉਂਦਾ ਵਾ। ਤੇ ਅੱਗੇ ਜੀ ਗੌਰਵ ਸ਼ਰਮਾ ਕਹਿ ਰਹੇ ਆ ਕਿ ਤੁਹਾਡੀ ਬੁਝਾਰਤ ਦਾ ਜਵਾਬ ਹੈ ਕਿ ਇੱਕ ਕੇ ਸਾਰਾ ਦਿਨ ਪ੍ਰੇਮੀ ਜਾਂਦੇ ਹੁੰਦੇ ਸੀ ਬਾਬੇ ਨੂੰ ਬਾਬੇ ਕੋਲ ਤੇ ਕਹਿੰਦੇ ਹੁਣ ਬਾਬੇ ਨੂੰ ਛੱਡ ਕੇ ਆਪਣੇ ਆਪਣੇ ਕੰਮਾਂ ਵਿੱਚ ਲੱਗ ਗਏ ਨੇ ਤੇ ਲਓ ਜੀ ਵਧੀਆ ਗੱਲ ਆ ਵੈਸੇ ਆਪੋ ਆਪਣੇ ਕੰਮਾਂ ਵਿੱਚ ਲੱਗ ਗਏ ਤਾਂ ਤੇ ਕੰਮਾਂ ਵਿੱਚ ਲੱਗ ਵੀ ਜਾਣਾ ਚਾਹੀਦਾ ਚਲੋ ਇੱਕ ਨਾ ਤੁਹਾਨੂੰ ਗੱਲ ਸੁਣਾਉਣੀ ਆ ਚਲੋ ਇਹ ਹਾਸਾ ਮਜ਼ਾਕ ਤਾਂ ਆਪਣੀ ਲਾਈਫ ਦਾ ਪਾਰਟ ਆ ਇਹ ਤਾਂ ਚੱਲਦਾ ਹੀ ਰਹਿਣਾ ਵਾ ਪਰ ਕਈ ਵਾਰੀ ਏਦਾਂ ਹੁੰਦਾ ਕਿ ਜਦੋਂ ਆਪਾਂ ਕਿਸੇ ਤੇ ਬਹੁਤ ਜ਼ਿਆਦਾ ਯਕੀਨ ਕਰਦੇ ਆ ਨਾ ਤੇ ਜਦੋਂ ਯਕੀਨ ਟੁੱਟਦਾ ਤਕਲੀਫ ਬਹੁਤ ਹੁੰਦੀ ਆ ਆਪਾਂ ਲੋਕੀ ਈਜ਼ੀਲੀ ਕਹਿ ਦਿੰਦੇ ਆ ਕਿ ਹਾਂ ਉਹਨਾਂ ਨੇ ਏਦਾਂ ਹੋਇਆ ਇੰਨੇ ਭਗਤ ਸੀ ਜਾਂ ਏਦਾਂ ਸੀ ਉੱਦਾਂ ਸੀ ਹਨਾ ਬਟ ਕਿਤੇ ਨਾ ਕਿਤੇ ਅਗਲੇ ਦਾ ਮਨ ਵੀ ਬਹੁਤ ਦੁਖੀ ਹੁੰਦਾ ਵਾ ਸੋ ਮਜ਼ਾਕ ਬਣਾਉਣ ਨਾਲੋਂ ਬੈਟਰ ਆ ਕਿ ਅਸੀਂ ਅਗਲੇ ਦੀ ਥੋੜੀ ਜਿਹੀ ਮਨੋਦਿਸ਼ਾ ਨੂੰ ਸੰਭਾਲੀਏ ਵੀ ਤੇ ਸਮਝੀਏ ਵੀ ਇੱਕ ਵਾਰੀ ਕੀ ਹੁੰਦਾ ਇੱਕ ਨਾ ਭਿਕਸ਼ੂ ਹੁੰਦਾ ਬੁੱਧ ਭਿਕਸ਼ੂ ਤੇ ਉਹ ਬੜਾ ਤਪਸਵੀ ਹੁੰਦਾ ਵਾ ਰੱਬ ਦਾ ਭਗਤ ਤੇ ਉਹ ਕਿਤੇ ਨਾ ਨਦੀ ਪਾਰ ਕਰਕੇ ਚੱਲਿਆ ਹੁੰਦਾ ਤੇ ਉੱਥੇ ਤਿੰਨ ਚਾਰ ਮੇਰੇ ਵਰਗੇ ਵੀ ਨਾਲ ਬੈਠ ਜਾਂਦੀਆਂ ਨੇ ਹਨਾ ਉੱਥੇ ਬੈਠੇ ਹੁੰਦੇ ਆ ਕੁਛ ਤੁਹਾਡੇ ਵਰਗੇ ਤੇ ਕੁਛ ਮੇਰੇ ਵਰਗੀਆਂ ਤੇ ਆਪਸ ਦੇ ਵਿੱਚ ਗੱਲਾਂ ਕਰਦੇ ਆ ਤੇ ਜਿਹੜਾ ਉਹ ਬੁੱਧ ਭਿਕਸ਼ੂ ਸੀ ਨਾ ਉਹਦੇ ਕੱਪੜੇ ਬੜੇ ਗੰਦੇ ਪਾਏ ਹੋਏ ਸੀਗੇ ਰੱਬ ਦਾ ਬੰਦਾ ਸੀਗਾ ਤੇ ਉਹਨੂੰ ਦੁਨਿਆਵੀ ਚੀਜ਼ਾਂ ਦੇ ਨਾਲ ਜ਼ਿਆਦਾ ਮੋਹ ਹੈ ਨੀ ਸੀ ਤੇ ਉਹ ਆਪਦਾ ਬਸ ਭਗਤੀ ਦੇ ਵਿੱਚ ਲੀਨ ਸੀ ਤੇ ਉਹਨੂੰ ਦੇਖ ਕੇ ਨਾ ਉਹ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਦੇ ਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਵੀ ਹੈ ਇਹ ਕਿੱਦਾਂ ਇਹਦੇ ਕੋਲੋਂ ਸਮੈਲ ਆਉਂਦੀ ਹੈ ਇਹਦੇ ਕੱਪੜੇ ਪਾਟੇ ਹੋਏ ਪਾਏ ਆ ਏਦਾਂ ਉੱਦਾਂ ਹਨਾ ਤੇ ਉਹ ਜਿਹੜਾ ਬੰਦਾ ਹੁੰਦਾ ਉਹ ਚੁੱਪ ਚਾਪ ਸੁਣੀ ਜਾਂਦਾ ਕੁਛ ਨੀ ਬੋਲਦਾ ਤਾਂ ਜਿਹੜਾ ਉਹਦਾ ਅੰਦਰਲਾ ਹੁੰਦਾ ਨਾ ਜੋ ਉਹਨੇ ਭਗਤੀ ਕੀਤੀ ਜਾਂ ਕਹਿ ਲਓ ਰੱਬ ਹੁੰਦਾ ਉਹਨੂੰ ਕਹਿੰਦਾ ਕਿਉਂ ਕਹਿੰਦਾ ਪਲਟਾ ਦਾ ਬੇੜੀ ਵੀ ਇਹ ਤੈਨੂੰ ਇੰਨਾ ਗਲਤ ਬੋਲ ਰਹੇ ਆ ਤੇ ਤੂੰ ਮੇਰਾ ਭਗਤ ਆ ਇਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਬੁਰਾ ਲੱਗ ਰਿਹਾ ਵਾ ਤੇ ਤੂੰ ਚੁੱਪ ਕਰਿਆ ਇਹਨਾਂ ਨੂੰ ਸੁਣੀ ਜਾ ਰਿਹਾ ਕਹਿੰਦਾ ਪਲਟਾ ਦਾ ਇਹਨਾਂ ਨੂੰ ਤਾਂ ਉਸ ਬੁੱਧ ਭਿਕਸ਼ੂ ਨੇ ਬੜਾ ਸੋਹਣਾ ਜਵਾਬ ਦਿੱਤਾ ਸੀ ਕਹਿੰਦਾ ਵੀ ਇਹਨਾਂ ਨੂੰ ਪਲਟਾਉਣ ਨਾਲੋਂ ਜੇ ਤੂੰ ਇਹਨਾਂ ਦਾ ਮਨ ਪਲਟਾ ਸਕਦਾ ਵਾ ਤਾਂ ਬਹੁਤ ਹੀ ਵਧੀਆ ਗੱਲ ਆ ਸੋ ਇਹਨਾਂ ਨੂੰ ਪਲਟਾਉਣ ਨਾਲ ਕੁਛ ਨੀ ਹੋਣਾ ਕੋਈ ਸੋਲਿਊਸ਼ਨ ਨਹੀਂ ਨਿਕਲਣਾ ਇਹਨਾਂ ਦਾ ਮਨ ਆ ਜਿਹੜਾ ਉਸੇ ਨੂੰ ਪਲਟਾ ਉਸੇ ਨੂੰ ਬਦਲਾ ਸੋ ਇੱਦਾਂ ਦੀ ਹੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਸੋ ਕੋਸ਼ਿਸ਼ ਇਹੀ ਹੋਣੀ ਚਾਹੀਦੀ ਆ ਜੀ ਕਿਸੇ ਨੂੰ ਨਮੋਸ਼ੀ ਨਾ ਹੋਵੇ ਤੇ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਸਹੀ ਰਸਤਾ ਦਿਖਾਵੋ ਕਿਉਂਕਿ ਕਈ ਵਾਰੀ ਏਦਾਂ ਹੁੰਦਾ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਭੰਡੀ ਜਾਂਦੇ ਆ ਨਾ ਤਾਂ ਫਿਰ ਕਿਤੇ ਨਾ ਕਿਤੇ ਉਹ ਬੰਦਾ ਇੱਕ ਤਰ੍ਹਾਂ ਦਾ ਢੀਠਪੁਣਾ ਅਖਤਿਆਰ ਕਰ ਲੈਂਦਾ ਤੇ ਉਹ ਢੀਠਪੁਣਾ ਕਿਸੇ ਵੀ ਗੱਲ ਦੇ ਵਿੱਚ ਆ ਕਿਸੇ ਵੀ ਘਰ ਦੇ ਵਿੱਚ ਆ ਕਿਸੇ ਵੀ ਰਿਸ਼ਤੇ ਦੇ ਵਿੱਚ ਆ ਉਹ ਕਦੇ ਵੀ ਚੰਗਾ ਨਹੀਂ ਹੁੰਦਾ ਤੇ ਲਓ ਜੀ ਫਿਰ ਅੱਗੇ ਆਪਾਂ ਦੇਖਦੇ ਹੋ ਤੁਸੀਂ ਵੀ ਕਹਿੰਦੇ ਹੋਵੋਗੇ ਕੁੜੀ ਗਿਆਨ ਦੇਣ ਬੈਠ ਜਾਂਦੀ ਆ ਗਿਆਨ ਨਹੀਂ ਵੈਸੇ ਜੋ ਮੇਰੇ ਮਨ ਚ ਹੁੰਦਾ ਮੈਂ ਤਾਂ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਸਾਂਝੀ ਗੱਲ ਕਰ ਲੈਂਦੀ ਆ ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਈਮੇਲ ਦੇ ਜ਼ਰੀਏ ਸਾਡੇ ਲਿਸਨਰ ਸ਼ਾਮਲ ਹੋਏ ਆ ਜੀ ਗੁਰਪ੍ਰੀਤ ਸੰਧੂ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਗੈਰੀ ਸੰਧੂ ਸ਼ਿਕਾਗੋ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਬਹੁਤ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਅੱਗੇ ਜੀ ਸਜੀਵਨ ਸਿੱਧੂ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਮੈਂ ਸਜੀਵਨ ਸਿੱਧੂ ਮੈਲਬੋਰਨ ਤੋਂ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਵਾ ਕੀਪ ਇਟ ਅਪ ਮਿੰਟੂ ਭਾਜੀ ਮੈਂ ਕਹਿੰਦੇ ਸਾਇਲੈਂਟ ਲਿਸਨਰ ਹਾਂ ਬਟ ਆਈ ਵਿਲ ਟ੍ਰਾਈ ਫਰੋਮ ਨਾਓ ਟੂ ਕੰਟਰੀਬਿਊਟ ਸਮ ਆਫ ਟਾਈਮ ਵਿਦ ਹਰਮਨ ਫੈਮਿਲੀ ਥੈਂਕਸ ਸੋ ਵਧੀਆ ਗੱਲ ਆ ਜੀ ਤੁਸੀਂ ਲਿਸਨਰ ਸਾਇਲੈਂਟ ਲਿਸਨਰ ਹੋ ਤੇ ਪਰ ਜੇ ਤੁਹਾਡੇ ਮਨ ਦੇ ਵਿੱਚ ਕੋਈ ਵੀ ਖਿਆਲ ਆ ਕੋਈ ਵੀ ਗੱਲ ਆ ਉਹ ਜ਼ਰੂਰ ਸਾਂਝੀ ਕਰਿਆ ਕਰੋ ਤੇ ਗੁਰਪ੍ਰੀਤ ਸੰਧੂ VIP ਨੰਬਰ ਸੀ ਹਾਨੀ ਦਾ ਲਓ ਜੀ ਇਹਨਾਂ ਨੇ ਉਹਨਾਂ ਨੂੰ VIP ਨੰਬਰ ਦੇ ਦਿੱਤਾ ਕਿਆ ਬਾਤ ਆ ਜੀ ਹੈ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਗਾਣਾ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਸਦਾ ਨਾ ਔਕਾਤ ਰਹਿਣੀ ਮਾੜੀ ਬੰਦੇ ਦੀ ਸਦਾ ਨਹੀਂ ਮਿੱਤਰੋਂ ਚੜਾਈਆਂ ਰਹਿਣੀਆਂ ਸੋ ਜ਼ਿੰਦਗੀ ਦਾ ਤਾਣਾ ਵਾਣਾ ਇਸੇ ਤਰ੍ਹਾਂ ਹੀ ਚੱਲਣਾ ਵਾ ਤੁਸੀਂ ਮਾਣੋ ਗਾਣਿਆਂ ਦਾ ਆਨੰਦ ਦੇਖੋ ਫਿਰ ਤੁਸੀਂ ਕਹਿੰਦੇ ਹੁੰਦੇ ਹੋ ਕਿ ਮੈਂ ਗਾਣਾ ਤੁਹਾਡਾ ਫਰਮਾਇਸ਼ ਆ ਨਾ ਜਿਹੜੀ ਗਾਣੇ ਦੀ ਉਹ ਪੂਰੀ ਨਹੀਂ ਕਰਕੇ ਗਈ ਸੋ ਅੱਜ ਮੈਨੂੰ ਜਿਹੜੇ ਗਾਣਿਆਂ ਦੀ ਫਰਮਾਇਸ਼ ਆਈ ਆ ਸਾਰੇ ਗਾਣੇ ਆਪਾਂ ਪਲੇ ਕਰ ਚੁੱਕੇ ਹਾਂ ਸੋ ਇੱਕ ਗਾਣਾ ਹੁਣ ਆਪਾਂ ਇਹ ਵੀ ਸੁਣ ਲੈਂਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਤੇ ਫਿਰ ਮਿਲਦੇ ਹਾਂ ਇਸ ਗਾਣੇ ਤੋਂ ਬਾਅਦ
ਝੂਠੀ ਮੁੱਠੀ ਚਮਕ ਤੇ ਨਹੀਂ ਉਡੁੱਲੀਦਾ ਰੱਬ ਦਾ ਨਾ ਲੈਣ ਸੱਜਣੋ ਨੀ ਭੁੱਲੀਦਾ ਝੂਠੀ ਮੁੱਠੀ ਚਮਕ ਤੇ ਨਹੀਂ ਉਡੁੱਲੀਦਾ ਰੱਬ ਦਾ ਨਾ ਲੈਣ ਸੱਜਣੋ ਨੀ ਭੁੱਲੀਦਾ ਕਈ ਵਾਰੀ ਰਹਿ ਜਾਣ ਗੁੱਦਾ ਗੁੱਦੀਆਂ ਰੱਬ ਹੀ ਕਰਾਵੇ
ਧੜਕਾਂ ਕੱਟ ਕੇ ਮੈਂ ਛੱਡੂ ਸਭ ਦੀਆਂ ਰੜਕਾਂ ਡਿੱਗਦੇ ਉਗਾਰੂ ਵੇਖੇ ਡੁੱਬਦੇ ਕੇ ਤਾਰੂ ਵੇਖੇ ਡਿੱਗਦੇ ਉਗਾਰੂ ਵੇਖੇ ਡੁੱਬਦੇ ਕੇ ਤਾਰੂ ਵੇਖੇ ਪਤਾ ਲੱਗੇ ਜਦੋਂ ਕੱਸਦੀਆਂ ਕੁੰਡੀਆਂ ਰੱਬ ਹੀ ਕਰਾਵੇ ਤਾਂਹੀ ਕਰਾਵੇ ਤਾਂ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ ਵਿਜੇ ਉਹ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ ਵਿਜੇ ਉਹ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ ਦੌਲਤਾਂ ਤੇ ਸ਼ੋਹਰਤਾਂ ਦਾ ਮਾਣ ਕੋਈ ਨਾ
ਲਓ ਜੀ ਜੇ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ ਸੋ ਵਾਕਈ ਜੀ ਸਭ ਕੁਛ ਉਸੇ ਦੀ ਕਰਨੀ ਪਈ ਆ ਤੇ ਇੱਧਰ ਮੇਰੀ ਕੁਲਦੀਪ ਕੌਰ ਭੈਣ ਬੜੀ ਸੋਹਣੀ ਸ਼ਾਇਰੀ ਹੈ ਜੀ ਲਿਖ ਕੇ ਭੇਜੀ ਆ ਕਹਿੰਦੇ ਕਿ ਮੇਰੀ ਜਦੋਂ ਮੇਰੀ ਆਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹੁੰਮਾ ਕੇ ਚੱਲਣਗੇ ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ ਇਹ ਵੱਖਰੀ ਇਹ ਗੱਲ ਮੁਸਕਰਾ ਕੇ ਚੱਲਣਗੇ ਰਹੀਆਂ ਤਨ ਤੇ ਲੀਰਾਂ ਮੇਰੀ ਜ਼ਿੰਦਗੀ ਪਰ ਮਰਨ ਬਾਅਦ ਮੈਨੂੰ ਸਜਾ ਕੇ ਚੱਲਣਗੇ ਜਿਨ੍ਹਾਂ ਦੇ ਮੈਂ ਪੈਰਾਂ ਚ ਰੁਲਦਾ ਰਿਹਾ ਉਹ ਹੱਥਾਂ ਤੇ ਮੈਨੂੰ ਉਠਾ ਕੇ ਚੱਲਣਗੇ ਮੇਰੇ ਯਾਰ ਮੋਢਾ ਵਟਾਵਣ ਬਹਾਨੇ ਤੇਰੇ ਦਰ ਤੇ ਸਿਜਦਾ ਕਰਾ ਕੇ ਚੱਲਣਗੇ ਬਿਠਾਇਆ ਜਿਨ੍ਹਾਂ ਨੂੰ ਮੈਂ ਪਲਕਾਂ ਦੀ ਸ਼ਾਮੇ ਉਹ ਬਲਦੀ ਹੋਈ ਅੱਗ ਤੇ ਬਿਠਾ ਕੇ ਚੱਲਣਗੇ ਕਿਆ ਬਾਤ ਆ ਜੀ ਬਹੁਤ ਖੂਬ ਬਹੁਤ ਸੋਹਣਾ ਭੇਜਿਆ ਵਾ ਜੀ ਲਿਖ ਕੇ ਤੁਸੀਂ ਤੇ ਅੱਗੇ ਜਗਤਾਰ ਟੂ ਡੀ ਕੇ ਹਾਂਗਕਾਂਗ ਵਾਲੇ ਕਹਿ ਰਹੇ ਆ ਕਿ ਕੁੜੀ ਆਪਣਾ ਗੀਤ ਸੁਣਾ ਦੇ ਗੁਰਦੀਪ ਸੁਵਦੀ ਤੇ ਬੀਤ ਬਲਜੀਤ ਦਾ ਕਿੱਥੇ ਚੱਲੀਏ ਸਰੋਂ ਦਾ ਫੁੱਲ ਬਣ ਕੇ ਹਵਾਵਾਂ ਤੈਨੂੰ ਪੁੱਛਣਗੀਆਂ ਲਓ ਜੀ ਅੱਜ ਆਪਾਂ ਇਹਨਾਂ ਦੀ ਫਰਮਾਇਸ਼ ਤੇ ਇਹ ਅਗਲਾ ਗਾਣਾ ਬਸ ਆਪਾਂ ਇਹੀ ਸੁਣਾਂਗੇ ਤੇ ਅੱਗੇ ਜੀ ਜਸਪਾਲ ਸਿਡਨੀ ਵਾਲੇ ਕਿੰਨੇ ਸਾਰੇ ਅੰਗੂਠੇ ਭਾਈ ਸੀ ਇਹਨਾਂ ਨੇ ਬਣਾ ਕੇ ਹਨਾ ਤੇ ਨਾਲ ਹੀ ਕਹਿੰਦੇ ਵਧੀਆ ਚੱਲਦਾ ਪ੍ਰੋਗਰਾਮ ਜਾਣੀ ਕਿ ਉਹ ਜਿੱਦਾਂ ਕਹਿੰਦੇ ਨਾ ਗੁੰਗੇ ਤੇ ਬੋਲੇ ਵਾਲੀਆਂ ਖਬਰਾਂ ਚੱਲਦੀਆਂ ਹੁੰਦੀਆਂ ਉਹਨਾਂ ਦੇ ਵਿੱਚ ਆਵਾਜ਼ ਨਹੀਂ ਆਉਂਦੀ ਹੁੰਦੀ ਕਿ ਬਸ ਇਸ਼ਾਰਿਆਂ ਦੇ ਨਾਲ ਹੀ ਸਮਝਾਉਂਦੇ ਹੁੰਦੇ ਆ ਬਸ ਇਹਨਾਂ ਨੇ ਇੱਦਾਂ ਹੀ ਕੀਤਾ ਕਿਉਂਕਿ ਡਰਾਈਵਿੰਗ ਦੇ ਵਿੱਚ ਬਿਜ਼ੀ ਆ ਤੇ ਕਹਿੰਦੇ ਕਿ ਲਿਖਣ ਦਾ ਟਾਈਮ ਨਹੀਂ ਹੈਗਾ ਸੋ ਤਾਂ ਕਰਕੇ ਜੀ ਸ਼ਾਰਟਕੱਟ ਮਾਰਿਆ ਇਹਨਾਂ ਨੇ ਪਰ ਬਹੁਤ ਵਧੀਆ ਲੱਗਦਾ ਤੁਸੀਂ ਸੁਣਦੇ ਹੋ ਤੇ ਸਾਥ ਵੀ ਦਿੰਦੇ ਹੋ ਤੇ ਆਪਣਾ ਜੋ ਵੀ ਪ੍ਰੋਗਰਾਮ ਦੇ ਬਾਰੇ ਤੁਹਾਡੇ ਵਿਚਾਰ ਹੁੰਦੇ ਆ ਉਹ ਸਾਨੂੰ ਤੁਸੀਂ ਭੇਜਦੇ ਹੋ ਸੋਹਣਾ ਲੱਗਦਾ ਵਾ ਇਸ ਤਰ੍ਹਾਂ ਤੇ ਅੱਗੇ ਜੀ ਗੌਰਵ ਸ਼ਰਮਾ ਕਹਿੰਦੇ ਵੀ ਵਾਈਫ ਕਹਿੰਦੀ ਆ ਕਹਿੰਦੀ ਵਾਈ ਆਰ ਯੂ ਰੋਮਿੰਗ ਅਰਾਊਂਡ ਘਰ ਵਾਲੇ ਨੂੰ ਕਹਿੰਦੀ ਕਿ ਤੂੰ ਇੱਧਰ ਉੱਧਰ ਕਾਹਤੋਂ ਘੁੰਮਦਾ ਵਾ ਕਹਿੰਦੀ ਜਾ ਤੇ ਜਾ ਕੇ ਬਲੂ ਵੇਲ ਚੈਲੇਂਜ ਆ ਜਿਹੜਾ ਉਹ ਵਾਲੀ ਗੇਮ ਖੇਡ ਤਾਂ ਘਰ ਵਾਲਾ ਕਹਿੰਦਾ ਕਿ ਮੈਂ ਤਾਂ ਸ਼ੁਰੂ ਤੋਂ ਹੀ ਖੇਲ ਰਿਹਾ ਵਾਂ ਕਹਿੰਦਾ ਆਈ ਵਾਸ ਪਲੇਇੰਗ ਸਿੰਸ ਚਾਈਲਡਹੁੱਡ ਕਹਿੰਦਾ ਤੇਰੇ ਨਾਲ ਵਿਆਹ ਕਰਨਾ ਮੇਰਾ ਲਾਸਟ ਟਾਸਕ ਸੀ ਤੇ ਨਾਲ ਹੱਸ ਰਹੇ ਆ ਮੈਨੂੰ ਲੱਗਦਾ ਨਾ ਇਹਨਾਂ ਦੀ ਵਾਈਫ ਪੱਕਾ ਘਰੇ ਨੀ ਹੁੰਦੀ ਹੋਊਗੀ ਜਦੋਂ ਇਹ ਸਾਨੂੰ ਨਾ ਪ੍ਰੋਗਰਾਮ ਸੁਣਦੇ ਆ ਤੇ ਮੈਸੇਜ ਭੇਜਦੇ ਆ ਹਨਾ ਨਹੀਂ ਤਾਂ ਫਿਰ ਇਹਨਾਂ ਦਾ ਕਹਿੰਦੇ ਹੁੰਦੇ ਨਾ ਕਿ ਅਸਾਂ ਦਾ ਖਾਣਾ ਤੁਸਾਂ ਦੇ ਘਰ ਹੀ ਹੋਣਾ ਵਾ ਤੇ ਅੱਗੇ ਜੀ ਧਾਨੀ ਸਾਹਿਬ ਕਹਿ ਰਹੇ ਆ ਕਹਿੰਦੇ ਕਿ ਯਾਰਾ ਦੋਸਤਾਂ ਬਿਨਾਂ ਫੇਸਬੁੱਕ ਇਵੇਂ ਲੱਗਦੀ ਆ ਜਿਵੇਂ ਸਾਧ ਬਿਨਾਂ ਪ੍ਰੇਮੀਆਂ ਨੂੰ ਸਰਸਾ। ਠੀਕ ਆ ਠੀਕ ਆ ਜੀ, ਏਦਾਂ ਹੀ ਆ ਹਨਾ। ਵੈਸੇ ਫੇਸਬੁੱਕ ਤੋਂ ਮੈਨੂੰ ਯਾਦ ਆਇਆ ਕਿ ਜਦੋਂ ਇੰਡੀਆ ਦੇ ਵਿੱਚ ਹਨਾ ਉਹ ਨੈਟ ਬੰਦ ਸੀਗਾ ਤੇ ਫਿਰ ਕਿਹਦੀ ਕਿਹਦੀ ਆਈ ਡੀ ਦਾ ਪਤਾ ਲੱਗਾ ਵੀ ਆਈ ਡੀ ਫੇਕ ਨਾ ਤੇ ਚੱਲਦੀ ਆ, ਕਿਉਂਕਿ ਕਈਆਂ ਨੇ ਲਿਖਿਆ ਸੀ ਨਾ ਕਿ ਹੁਣ ਪਤਾ ਲੱਗ ਜੂ ਕਿ ਕੌਣ ਕਿੱਥੇ ਰਹਿੰਦਾ ਵਾ ਤੇ ਕਿਹੜੀ ਆਈ ਡੀ ਬਣਾਈ ਹੋਈ ਆ। ਸੋ ਕਿਸੇ ਦੀ ਅਸਲੀਅਤ ਸਾਹਮਣੇ ਆਈ ਆ ਕਿ ਸਾਰੇ ਆਪੋ ਆਪਣਾ ਬਚਾਅ ਕਰ ਗਏ ਆ ਜਾਂ ਬਹਿ ਬਹਿ ਕੇ ਨਿਕਲ ਗਿਆ, ਸੋ ਦੱਸਿਓ ਜ਼ਰੂਰ। ਅੱਗੇ ਜੀ ਗੁਰਿੰਦਰ ਸਿੰਘ ਬੈਂਸ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ, ਨਾਈਸ ਪ੍ਰੋਗਰਾਮ। ਕਹਿੰਦੇ ਉਹ ਵਾਲੀ ਬਹੁਤ ਭਿਕਸ਼ੂ ਨਹੀਂ ਰਿਸ਼ੀ ਵਿਦਿਆਸ਼ਨ, ਸੋਰੀ ਮੈਨੂੰ ਸਮਝ ਨਹੀਂ ਲੱਗੀ ਕਿ ਉਹਨਾਂ ਨੇ ਕੀ ਲਿਖਿਆ। ਕਹਿੰਦੇ ਨੇ ਕਿ ਜਿਹੜੀ ਕਿ ਮੈਂ ਤੁਹਾਨੂੰ ਉਹ ਬੁੱਧ ਭਿਕਸ਼ੂ ਵਾਲੀ ਸੁਣਾਈ ਸੀ ਨਾ ਗੱਲ, ਕਹਿੰਦੇ ਕਿ ਉਹਨਾਂ ਨੇ ਕਿਸੇ ਰਿਸ਼ੀ ਦਾ ਨਾਮ ਲਿਖਿਆ ਵਾ ਜੀ, ਕਹਿੰਦੇ ਉਹਨਾਂ ਨੇ ਕਹੀ ਸੀ ਤੇ ਇਹ ਗੱਲ ਕਹਿੰਦੇ ਕਿ ਉਹਨਾਂ ਨੇ ਆਪਣੇ ਧਾਰਮਿਕ ਗ੍ਰੰਥ ਦੇ ਵਿੱਚ ਵੀ ਲਿਖੀ ਸੀ ਤੇ ਸੰਤ ਮਸਕੀਨ ਸਿੰਘ ਜੀ ਨੇ ਕਾਫੀ ਵਾਰ ਸੁਣਾਈ ਆ ਇੱਕ ਕਥਾ ਵਿੱਚ, ਰੀਅਲੀ ਗੁੱਡ ਟੂ ਹੀਅਰ। ਸੋ ਚਲੋ ਜੀ, ਬਹੁਤ ਵਧੀਆ ਗੱਲ ਆ, ਥੈਂਕ ਯੂ ਦੱਸਣ ਦੇ ਲਈ ਵੀ, ਕਿਉਂਕਿ ਮੈਨੂੰ ਵੀ ਸ਼ੋਰ ਨਹੀਂ ਸੀਗਾ, ਮੈਂ ਵੀ ਏਦਾਂ ਹੀ ਕਿਤੋਂ ਪੜ੍ਹੀ ਸੀਗੀ, ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਕਿਹਨੇ ਲਿਖੀ ਆ ਤੇ ਕਿਹਨੇ ਇਹ ਕਥਾ ਕਿੰਨੀ ਕੁ ਵਾਰ ਸੁਣਾਈ ਆ, ਪਰ ਮੈਨੂੰ ਇਹਦਾ ਜਿਹੜਾ ਮੋਰਲ ਸੀ ਜੋ ਐਂਡ ਸੀ ਉਹ ਮੈਨੂੰ ਬਹੁਤ ਵਧੀਆ ਲੱਗਾ ਸੀ ਕਿ ਅਗਰ ਤੁਸੀਂ ਕਿਸੇ ਦੀ ਬੁਰਾਈ ਦੇਖਣ ਨਾਲੋਂ ਅਗਰ ਤੁਸੀਂ ਉਸ ਚੀਜ਼ ਦੇ ਅਗੇਂਸਟ ਜਾਓ, ਕਿਉਂਕਿ ਬੰਦਾ ਤਾਂ ਕਦੇ ਵੀ ਕੋਈ ਬੁਰਾ ਨਹੀਂ ਹੁੰਦਾ, ਕਈ ਵਾਰੀ ਹਾਲਾਤ ਉਦਾਂ ਦੇ ਬਣ ਜਾਂਦੇ ਆ, ਮੋਸਟ ਆਫ ਦਾ ਟਾਈਮ ਬੰਦੇ ਦੇ ਹਾਲਾਤ ਉਦਾਂ ਦੇ ਬਣ ਜਾਂਦੇ ਆ, ਕੋਈ ਸਿਰੜ ਵਾਲੇ ਹੁੰਦੇ ਆ ਜਿਹੜੇ ਉਹਨਾਂ ਹਾਲਾਤਾਂ ਦੇ ਵਿੱਚੋਂ ਨਿਕਲ ਜਾਂਦੇ ਆ, ਤੇ ਕਈ ਹੁੰਦੇ ਆ ਜਿਹੜੇ ਡੋਲ ਜਾਂਦੇ ਆ, ਤੇ ਜਿਹੜੇ ਸਿਰੇ ਡੋਲ ਜਾਂਦੇ ਆ ਉਹ ਕਿਤੇ ਨਾ ਕਿਤੇ ਕੁਰਾਹੇ ਪੈ ਜਾਂਦੇ ਆ। ਸੋ ਪਲੀਜ਼ ਜਦੋਂ ਵੀ ਕਦੇ ਵੀ ਕੋਈ ਵੀ ਏਦਾਂ ਦੇ ਹਾਲਾਤ ਹੁੰਦੇ ਆ ਤਾਂ ਉਹਨਾਂ ਦਾ ਮੁਕਾਬਲਾ ਕਰਨਾ ਸਿੱਖੋ ਸਮਝਦਾਰੀ ਦੇ ਨਾਲ ਤੇ ਧੀਰਜ ਦੇ ਨਾਲ, ਤੇ ਕਦੇ ਵੀ ਆਪਣੇ ਆਪ ਨੂੰ ਮਤਲਬ ਕਿੱਦਾਂ ਕਿਸੇ ਵੀ ਹੋਰ ਪਾਸੇ ਵੱਲ ਜਾਂ ਕੁਰਾਹੇ ਵੱਲ ਨਾ ਦੇ ਕੇ ਜਾਓ। ਤੇ ਅੱਗੇ ਜੀ ਈਮੇਲ ਦੇ ਜ਼ਰੀਏ ਸਾਡੇ ਨਾਲ ਜਸਦੀਪ ਢਿੱਲੋਂ ਕਹਿੰਦੇ ਕਿ ਇਹ ਬੋਬੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕਹਿੰਦੇ ਕਿ ਆਈ ਐਮ ਕਮਲਜੀਤ ਕੌਰ ਧਾਰੀਵਾਲ ਫਰੋਮ ਗੋਲਡ ਕੋਸਟ, ਕਮ ਹੇਅਰ ਟੂ ਮਾਈ ਡੋਟਰ ਔਨ ਹੈਲਪ ਹਰ ਵਿਦ ਵੀ ਲਿਸਨ ਹਰਮਨ ਰੇਡੀਓ ਐਵਰੀ ਡੇ ਸਪੈਸ਼ਲੀ ਐਟ ਮੋਰਨਿੰਗ ਟਾਈਮ, ਰੀਅਲੀ ਇੰਜੋਇੰਗ ਸਪੈਸ਼ਲ ਲਹਿਰਾਂ, ਲਾਸਟ ਵੀਕ ਰਾਮ ਰਹੀਮ ਵਾਲਾ ਤੇ ਕੰਮ ਬਹੁਤ ਵਧੀਆ ਹੋ ਗਿਆ, ਕੁਡ ਯੂ ਪਲੀਜ਼ ਪਲੇ ਗੈਰੀ ਸੰਧੂ ਸੌਂਗ ਇੱਕ ਤੇਰਾ ਸਹਾਰਾ। ਹਾਂਜੀ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਜਸਵੀਰ ਢਿੱਲੋ ਪ੍ਰੋਗਰਾਮ ਦੇ ਵਿੱਚ ਆਇਆ ਜੀ, ਲਓ ਮੇਰੇ ਗੁਆਂਢੀ ਨੇ ਗੋਲਡ ਕੋਸਟ ਤੋਂ ਹਨਾ, ਹੁਣ ਤੁਸੀਂ ਕਹੋਗੇ ਅਸੀਂ ਵੀ ਤਾਂ ਸਾਰੇ ਗੁਆਂਢੀ ਆ ਹਨਾ, ਸਾਰੇ ਗੁਆਂਢੀ ਹੋ ਪਰ ਇਹ ਮੇਰੇ ਨਜ਼ਦੀਕ ਨੇ ਬਹੁਤ ਜ਼ਿਆਦਾ, ਗੋਲਡ ਕੋਸਟ ਸਾਨੂੰ ਬਹੁਤ ਨੇੜੇ ਹੀ ਪੈਂਦਾ ਵਾ ਹਨਾ। ਤੇ ਇਹਨਾਂ ਨੇ ਜੀ ਗਾਣਾ ਸੁਣਨਾ ਚਾਹਿਆ ਗੈਰੀ ਸੰਧੂ ਦੀ ਆਵਾਜ਼ ਦੇ ਵਿੱਚ, ਆਪਾਂ ਜ਼ਰੂਰ ਸੁਣਾਵਾਂਗੇ। ਤੇ ਇੱਕ ਨਾ ਗੱਲ ਚੇਤਾ ਆ ਗਿਆ ਮੈਨੂੰ ਸੱਚ, ਉਹ ਜਦੋਂ ਕਹਿੰਦੇ ਸੀ ਨਾ ਮਿੰਟੂ ਭਾਜੀ ਨੂੰ ਕਿ ਤੁਸੀਂ ਵੀ ਪੁੱਛਾਂ ਦੇਣ ਦਾ ਕੰਮ ਕਰ ਲਓ, ਪਰ ਆਪਣੇ ਵਾਲੇ ਲੋਕ ਨਾ ਵੈਸੇ ਇੱਥੇ ਆ ਕੇ ਵੀ ਹੜਦੇ ਨੇ ਟੂਣੇ ਕਰਨ ਨੂੰ, ਇੱਥੇ ਨਾ ਰਿਚਲੈਂਡ ਏਰੀਆ ਵਾ ਸਾਡੇ ਕੋਲ, ਤੇ ਉੱਥੇ ਨਾ ਲਾਸਟ ਸੁਬਾ ਸੁਬਾ ਦਾ ਟਾਈਮ ਹੀ ਸੀਗਾ, ਤੇ ਸੁਬਾ ਸੁਬਾ ਦਾ ਟਾਈਮ ਜਦੋਂ ਅਸੀਂ ਉੱਥੋਂ ਲੰਘਣ ਲੱਗੀਆਂ ਨਾ, ਤੇ ਦੇਖਿਆ ਕਿ ਜਿਹੜਾ ਚੁਰਸਤਾ ਵਾ, ਇੰਡੀਆ ਦੇ ਵਿੱਚ ਵੀ ਚੁਰਸਤੇ ਚ ਟੂਣਾ ਕਰਦੇ ਹੁੰਦੇ ਸੀ ਨਾ, ਚੁਰਸਤੇ ਦੇ ਵਿੱਚ ਇੱਕ ਲਾਲ ਚੁੰਨੀ ਸੰਧੂਰ ਲੱਗਾ ਤੇ ਇੱਕ ਨਾਰੀਅਲ, ਉਹ ਪਿਆ ਅਸੀਂ ਦੇਖਿਆ ਵੀ ਆਹ ਕੀ ਚੀਜ਼ ਆ। ਉਹ ਚੁੰਨੀ ਤਾਂ ਗੱਡੀਆਂ ਦੀ ਹੁਣ ਰਫਤਾਰ ਹੀ ਇੰਨੀ ਸੀ ਜਦੋਂ ਚੁਰਸਤੇ ਚ ਪਈ ਸੀ ਵੀ ਉਧਰੋਂ ਇੱਕ ਲੋਕਾਂ ਨੇ ਕੰਮ ਤੇ ਜਾਣਾ ਹੁੰਦਾ ਵਾ ਵੀ ਇਧਰੋਂ ਵੀ ਗੱਡੀ ਆਈ ਉਧਰੋਂ ਵੀ ਗੱਡੀ ਆਈ ਨਾ, ਚੁੰਨੀ ਤੋਂ ਉੱਡ ਕੇ ਪਤਾ ਨੀ ਕਿੱਥੇ ਚਲੀ ਗਈ ਸੀਗੀ, ਤੇ ਜਿਹੜਾ ਨਾਰੀਅਲ ਆ ਉਹ ਪਤਾ ਨੀ ਕਿਹੜੀ ਗੱਡੀ ਨੇ ਉਹਦੇ ਟੁਕੜੇ ਟੁਕੜੇ ਕਰਕੇ, ਕਦੇ ਅੱਧਾ ਕੁ ਟੁਕੜਾ ਉਧਰ ਨੂੰ ਜਾ ਰਿਹਾ ਸੀ ਤੇ ਅੱਧਾ ਕੁ ਉਧਰ ਨੂੰ ਜਾ ਰਿਹਾ ਸੀ ਹਨਾ, ਤੇ ਪਰ ਉਹ ਜਿਹੜਾ ਟੂਣਾ ਕਰਕੇ ਆ ਨਾ, ਵੈਸੇ ਉਹਦੀ ਹਿੰਮਤ ਤੇ ਮੈਨੂੰ ਵੀ ਉਹਦੀ ਹਿੰਮਤ ਦੀ ਦਾਦ ਦੇਣੀ ਪੈਂਦੀ ਆ ਵੀ ਦੇਖੋ ਏਦਾਂ ਦੀ ਕੰਟਰੀ ਇੱਥੇ ਆ ਕੇ ਵੀ ਨੀ ਹਟਦੇ ਹੈਗੇ ਆਪਣੇ ਲੋਕ ਏਦਾਂ ਦੀਆਂ ਹਰਕਤਾਂ ਕਰਨ, ਵੀ ਟੂਣਾ ਕਰਨ ਨਾਲ ਕੀ ਹੋ ਜੂਗਾ, ਕੁਛ ਨੀ ਹੁੰਦਾ ਹੈਗਾ ਹਨਾ। ਤੇ ਚਲੋ ਕੋਈ ਗੱਲ ਨੀ ਜੀ, ਆਪਾਂ ਪਹਿਲਾਂ ਇੱਕ ਗਾਣਾ ਸੁਣ ਲੈਂਦੇ ਹਾਂ, ਤੇ ਟੁਡੀ ਕੇ ਹਾਂਗਕਾਂਗ ਵਾਲੇ ਭਾਜੀ ਨੇ ਗਾਣਾ ਸੁਣਨਾ ਚਾਹਿਆ ਸੀ ਕਿ ਇੱਥੇ ਚੱਲੀ ਹੈ ਸਰੋਂ ਦਾ ਫੁੱਲ ਬਣ ਕੇ ਹਵਾਵਾਂ ਤੈਨੂੰ ਪੁੱਛਣਗੀਆਂ। ਸੋ ਬਹੁਤ ਵਾਰੀ ਇਹਨਾਂ ਨੇ ਇਸ ਗਾਣੇ ਦੀ ਫਰਮਾਇਸ਼ ਕੀਤੀ ਆ, ਸੋ ਆਪਾਂ ਅੱਜ ਇਹਨਾਂ ਦੀ ਪਸੰਦ ਦਾ ਇਹ ਗਾਣਾ ਸੁਣਦੇ ਹਾਂ, ਤੇ ਉਸ ਤੋਂ ਬਾਅਦ ਵਿੱਚ ਜਸਦੀਪ ਢਿੱਲੋਂ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ ਜੀ ਇੱਕ ਤੇਰਾ ਸਹਾਰਾ, ਸੋ ਉਹ ਵੀ ਸੁਣਦੇ ਹੋ ਤੇ ਬਾਕੀ ਤੁਸੀਂ ਵੀ ਦੱਸ ਦਿਓ ਜੇ ਕਿਸੇ ਨੇ ਟੂਣਾ ਟਾਣਾ ਕਦੇ ਦੇਖਿਆ ਹੋਵੇ, ਕੀਤਾ ਜਾਂ ਕਰਨ ਦਾ ਮਨ ਦੇ ਵਿੱਚ ਆਇਆ ਹੋਵੇ ਹਨਾ। ਸੋ ਵਧੀਆ ਗੱਲ ਹੈ ਨਾ, ਇੰਟਰਟੇਨਮੈਂਟ ਹੁੰਦੀ ਰਹਿੰਦੀ ਆ, ਕਿਉਂਕਿ ਆਪਣੇ ਵਾਲੇ ਕਦੇ ਹੱਥ ਦਿਖਾਉਣ ਦੇ ਚੱਕਰ, ਕਦੇ ਟੂਣੇ ਦਾਮਿਆਂ ਦੇ, ਤੇ ਜਾਂ ਫਿਰ ਉਹ ਇੰਡੀਆ ਦੇ ਵਿੱਚ ਹੁੰਦਾ ਸੀਗਾ ਨਾ ਬਿੱਲੀ ਰਾਹ ਕੱਟ ਗਈ, ਇੱਥੇ ਤਾਂ ਲੋਕਾਂ ਨੇ ਘਰਾਂ ਚ ਰੱਖੀਆਂ ਹੋਈਆਂ ਵਾ, ਰਾਹ ਕੱਟਣ ਦੀ ਲੋੜ ਹੀ ਨੀ ਪੈਂਦੀ। ਤਾਂ ਜ਼ਰੂਰ ਗੱਲਬਾਤ ਕਰਾਂਗੇ ਜੀ, ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ।
ਤੋਰੇ ਉੱਡ ਉੱਡ ਚਤਨੀ ਚੁੰਨੀ ਸੱਤ ਰੰਗੀ ਉੱਡੇ ਅੰਬਰਾਂ ਦੇ ਵਿੱਚ ਨੀ
ਉਹ ਤੇਰਾ ਕਰਦਾ ਏ ਤੋਰੇ ਉੱਡੂ ਮੁੱਡ ਚਿੱਤ ਨੀ
ਚੁੰਨੀ ਸੱਤ ਰੰਗੀ ਉੱਡੇ ਅੰਬਰਾਂ ਦੇ ਵਿੱਚ ਨੀ
ਲਾਲੜ ਪੁਲੇ ਜੋ ਤੁਰੀਆਂ ਨੀ ਦੱਸ ਕਿੱਥੇ ਰੁਕਣਗੀਆਂ ਕਿੱਥੇ ਜਾਂਦੀ ਏ ਕੱਟੇ ਦੀ ਧੁੱਪ ਬਣ ਕੇ ਹਵਾ ਵਾਂਗੂ ਪੁੱਛਣਗੀਆਂ ਜਾਂਦੀ ਐ ਕੱਟੇ ਦੀ ਧੁੱਪ ਬਣ ਕੇ ਹਵਾ ਮੈਂ ਤੈਨੂੰ ਪੁੱਛਣ ਗਿਆ
ਕੀ ਤੂੰ ਮਾਲਵੇ ਤੇ ਟਿੱਬਿਆਂ ਦੀ ਰੇਤ ਵਰਗੀ
ਤੰਬ ਜੱਟ ਨੂੰ ਪਿਆਰੀ ਲੱਗੇ ਖੇਤ ਵਰਗੀ
ਨੀ ਤੂੰ ਮਾਲਵੇ ਤੇ ਟਿੱਬਿਆਂ ਦੀ ਰੇਤ ਵਰਗੀ
ਕੰਮ ਜੱਟ ਨੂੰ ਪਿਆਰੀ ਲੱਗੇ ਖੇਤ ਵਰਗੀ ਹਾਂ ਕਰ ਜਾ ਤੂੰ ਮਿੱਠੇ ਨੈਣਾ ਵਾਲੀਏ ਨੀ ਹੱਦਾਂ ਕਦੋਂ ਮੁੱਕਣਗੀਆਂ ਕਿੱਥੇ ਜਾਂਦੀ ਏ ਕੱਟੇ ਦੀ ਧੁੱਪ ਬਣ ਕੇ ਹਵਾ ਵਾਂ ਤੈਨੂੰ ਪੁੱਛਣਗੀਆਂ ਕਿੱਥੇ ਜਾਂਦੀ ਏ ਕੱਟੇ ਦੀ ਧੁੱਪ ਬਣ ਕੇ ਹਵਾ ਵਾਂ ਤੈਨੂੰ ਪੁੱਛਣਗੀਆਂ ਜਾਂਦਾ ਤੇਰੀ ਕਾਲੀ ਗੁੱਤ ਦਾ
ਉਦੋਂ ਸਾਹ ਰੁੱਕ ਜਾਂਦਾ ਸਿੱਧੂਆਂ ਦੇ ਪੁੱਤ ਦਾ
ਜਦੋਂ ਸੱਪ ਬਣ ਜਾਂਦਾ ਤੇਰੀ ਕਾਲੀ ਗੁੱਤ ਦਾ
ਉਦੋਂ ਸਾਹ ਰੁੱਕ ਜਾਂਦਾ ਸਿੱਧੂਆਂ ਦੇ ਪੁੱਤ ਦਾ
ਪ੍ਰੀਤ ਕੋ ਗਿਆ ਵਾਲਾ ਸੱਚ ਕਹਿੰਦਾ ਨੀ ਰਹਾ ਕਦੋਂ ਮੁੱਕਣਗੀਆਂ ਕਿੱਥੇ ਜਾਂਦੀ ਏ ਕੱਟੇ ਦੀ ਧੁੱਪ ਬਣ ਕੇ ਹਵਾ ਵਾਂ ਤੈਨੂੰ ਪੁੱਛਣਗੀਆਂ
ਲਓ ਜੀ ਗਾਣਾ ਆਪਾਂ ਸੁਣਾ ਦਿੱਤਾ ਜਗਤਾਰ ਭਾਜੀ ਦੀ ਫਰਮਾਇਸ਼ ਤੇ ਇੱਧਰ ਧਾਨੀ ਸਾਹਿਬ ਨੇ ਕਹਿੰਦੇ ਕਿ ਚੁਟਕਲਾ ਭੇਜਿਆ ਵਾ ਕਹਿੰਦੇ ਕਿ ਦੋ ਕੁੜੀਆਂ ਬੱਸ ਵਿੱਚ ਸੀਟ ਪਿੱਛੇ ਲੜ ਰਹੀਆਂ ਸੀ ਤੇ ਕਨੈਕਟਰ ਆ ਕੇ ਕਹਿੰਦਾ ਲੜੋ ਨਾ ਜੋ ਉਮਰ ਵਿੱਚ ਵੱਡੀ ਆ ਉਹ ਪਹਿਲਾਂ ਬੈਠ ਜਾਓ ਕਹਿੰਦਾ ਫੇਰ ਕੀ ਸੀ ਸਾਰੇ ਰਸਤੇ ਦੀਦੀ ਤੁਸੀਂ ਬੈਠ ਜਾਓ ਦੀਦੀ ਤੁਸੀਂ ਬੈਠ ਜਾਓ ਇੱਕ ਦੂਜੇ ਨੂੰ ਹੀ ਕਹਿੰਦੀਆਂ ਰਹੀਆਂ ਵੈਸੇ ਗਲਤ ਸਵਾਲ ਪੁੱਛ ਲਿਆ ਨਾ ਹਨਾ ਕਨੈਕਟਰ ਨੇ ਵੀ ਗਲਤ ਗੱਲ ਕਹੀ ਕੁੜੀਆਂ ਨੂੰ ਕਦੇ ਵੀ ਉਮਰ ਨੀ ਪੁੱਛਣੀ ਚਾਹੀਦੀ ਹੈਗੀ ਉਹ ਬਸ 18-19 ਸਾਲ ਤੋਂ ਕਦੇ ਨੀ ਵੱਡੀਆਂ ਹੁੰਦੀਆਂ ਇੰਨੀਆਂ ਕੀ ਰਹਿੰਦੀਆਂ ਹੁੰਦੀਆਂ ਬੰਦਿਆਂ ਨੂੰ ਸਮਝਦਾਰ ਹੋਣਾ ਚਾਹੀਦਾ ਆਪਦੇ ਘਰ ਦੀਆਂ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਨੇ ਹਨਾ ਅੱਗੇ ਜੀ ਕਰਮ ਜੀ ਅੱਗੇ ਜੀ ਕੀਰਤ ਮਨਜੀਤ ਕਹਿੰਦੇ ਕਿ ਨਾਈਸ ਪ੍ਰੋਗਰਾਮ ਬੋਬੀ ਟੂਡੇ ਆਈ ਐਮ ਵੈਰੀ ਹੈਪੀ ਬਿਕੋਜ਼ ਮਾਈ ਪਾਪਾ ਬਰਥਡੇ ਪਲੀਜ਼ ਪਲੇ ਵਨ ਸੌਂਗ ਫਾਰ ਮਾਈ ਪਾਪਾ ਥੈਂਕ ਯੂ ਸੋ ਬਹੁਤ ਬਹੁਤ ਵਧੀਆ ਵਧਾਈਆਂ ਕਿਰਤ ਤੁਹਾਡੇ ਪਾਪਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਸਭ ਦੇ ਬਾਬਲ ਦਾ ਹੱਥ ਆ ਜਿਹੜਾ ਕੁੜੀਆਂ ਦੇ ਆਪਣੇ ਬੱਚਿਆਂ ਦੇ ਸਿਰ ਤੇ ਹਮੇਸ਼ਾ ਰਵੇ ਤੇ ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਤੇ ਲਓ ਜੀ ਫਿਰ ਆਪਾਂ ਜ਼ਰੂਰ ਮੈਂ ਸਰਬਜੀਤ ਭਾਜੀ ਨੂੰ ਰਿਕੁਐਸਟ ਕਰੂੰਗੀ ਕਿ ਕੋਈ ਵੀ ਪਿਆਰਾ ਜਿਹਾ ਗਾਣਾ ਜਾਂ ਇੱਕ ਮੇਰੇ ਖਿਆਲ ਹਿੰਦੀ ਮੂਵੀ ਆ ਅਜੇ ਦੇਵਗਨ ਦੀ ਸਬਸੇ ਪਿਆਰਾ ਕੌਣ ਹੈ ਮੇਰੇ ਪਾਪਾ ਸੋ ਮੇਰੇ ਖਿਆਲ ਦੇ ਵਿੱਚ ਉਹ ਗਾਣਾ ਵੀ ਬੜਾ ਪਿਆਰਾ ਵਾ ਤੇ ਬਾਕੀ ਆਪਾਂ ਛੱਡ ਦਿੰਦੇ ਹਾਂ ਜੀ ਸਰਬਜੀਤ ਭਾਜੀ ਦੀ ਫਰਮਾਇਸ਼ ਜੋ ਵੀ ਉਹਨਾਂ ਨੂੰ ਵਧੀਆ ਲੱਗੂਗਾ ਓਦਾਂ ਦਾ ਕੋਈ ਵਧੀਆ ਜਿਹਾ ਗਾਣਾ ਉਹ ਜ਼ਰੂਰ ਪਲੇ ਕਰਨਗੇ ਸੋ ਆਪਾਂ ਵਹਿਮਾਂ ਭਰਮਾਂ ਦੀ ਗੱਲ ਕਰ ਰਹੇ ਸੀ ਹਨਾ ਵਹਿਮ ਭਰਮ ਤਾਂ ਵੈਸੇ ਚੱਲਦੀ ਆ ਟੂਣੇ ਦੀ ਗੱਲ ਚੱਲਦੀ ਸੀ ਤੇ ਮੈਂ ਤੁਹਾਨੂੰ ਨਾ ਇੱਕ ਗੱਲ ਸੁਣਾਉਣੀ ਆ ਜਦੋਂ ਅਸੀਂ ਨਾ ਇੰਡੀਆ ਹੁੰਦੇ ਸੀਗੇ ਸ਼ਾਇਦ ਮੈਂ ਪਹਿਲਾਂ ਵੀ ਦੱਸੀ ਹੋਈ ਆ ਅਪ੍ਰੈਲ ਫੂਲ ਵਾਲੇ ਦਿਨ ਹੁੰਦਾ ਸੀ ਜਾਂ ਸਾਡੇ ਨਾ ਗੁਆਂਢ ਦੇ ਵਿੱਚ ਇੱਕ ਨਾ ਬੇਬੇ ਰਹਿੰਦੀ ਸੀਗੀ ਉਹਨਾਂ ਨੂੰ ਬਹੁਤ ਹੁੰਦਾ ਸੀ ਸਿਆਣਿਆਂ ਦੇ ਜਾਣ ਦਾ ਤੇ ਜਾਂ ਫਿਰ ਆ ਟੂਣੇ ਟਾਣੀ ਕਰਨ ਦਾ ਉਹ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਉਸ ਕਰਨਾ ਵੀ ਉਹਨਾਂ ਨੇ ਕਿੱਦਾਂ ਆਂਢ ਗੁਆਂਢ ਦੇ ਵਿੱਚ ਤੇ ਆਂਢ ਗੁਆਂਢ ਦੇ ਵਿੱਚ ਉਹਨਾਂ ਨੂੰ ਨਾ ਸਾਰਿਆਂ ਨੂੰ ਪਤਾ ਹੁੰਦਾ ਸੀ ਵੀ ਇਹ ਨਾ ਬਾਬਿਆਂ ਦੇ ਬਹੁਤ ਜਾਂਦੀਆਂ ਨੇ ਜਿਹੜੇ ਏਦਾਂ ਕੋਈ ਜਾਂਦੇ ਆ ਤੇ ਟੂਣੇ ਟਾਣੇ ਬਹੁਤ ਕਰਦੀਆਂ ਨੇ ਤੇ ਜਦੋਂ ਕਦੇ ਵੀ ਕੋਈ ਗੱਲ ਹੋਣੀ ਵੀ ਕਰਦਾ ਭਲਾ ਕੋਈ ਤੀਸਰਾ ਬੰਦਾ ਹੀ ਜਾਂਦਾ ਸੀਗਾ ਟੂਣਾ ਕਿਸੇ ਦੇ ਤੇ ਪਰ ਗੱਲ ਬੇਚਾਰਿਆਂ ਦੇ ਉਹਨਾਂ ਦੇ ਗੱਲ ਪੈ ਜਾਂਦੀ ਹੁੰਦੀ ਸੀ ਜਾਣੀ ਜਿਹੜੀ ਲੜਾਈ ਆ ਬਣੀ ਬਣਾਈ ਸਾਰੀ ਉਹਨਾਂ ਦੇ ਘਰ ਚਲੀ ਜਾਂਦੀ ਹੁੰਦੀ ਸੀ ਏਦਾਂ ਹੀ ਨਾ ਇੱਕ ਵਾਰੀ ਸ਼ਰਾਰਤ ਜੇ ਕੀਤੀ ਤੇ ਅਸੀਂ ਉਦਾਂ ਹੀ ਨਾ ਰਲ ਰੁਲ ਕੇ ਚਾਚੀ ਨਾਲ ਸਾਡੀ ਤਾਈ ਆ ਗੁਆਂਢ ਚ ਅਸੀਂ ਨਾ ਉਹਨਾਂ ਦੇ ਲੜੀ ਸੀ ਉਹਨੂੰ ਕੋਈ ਨਾ ਚੀਜ਼ ਮੰਗੀ ਅਸੀਂ ਤਾਈ ਨੂੰ ਤੇ ਤਾਈ ਨੇ ਸਾਨੂੰ ਦੇਣ ਤੋਂ ਮਨਾ ਕਰਤੀ ਮੈਂ ਕਿਹਾ ਲੈ ਫਿਰ ਅੱਜ ਆਪਾਂ ਨਾ ਆਈ ਕਰਦੇ ਹਾਂ, ਪਤਾ ਹੀ ਕਿ ਘਰੇ ਟੂਣਾ ਕਰਦੇ ਹਾਂ ਅਸੀਂ ਰਾਤ ਨੂੰ ਨਾ ਟੂਣਾ ਜਿਹਾ ਕਰਕੇ ਸੌ ਗਏ ਹਾਂ ਤੇ ਬਸ ਤੜਕਿਓ ਕੀ ਸੀ ਜਿੱਦਾਂ ਦੱਸਿਆ ਕਿ ਉਹ ਜਿਹੜੀ ਗੁਆਂਢ ਵਾਲੀ ਬੇਬੀ ਸੀਗੀ ਹੈ ਨਾ ਇੱਕ ਘਰ ਛੱਡ ਕੇ, ਵੀ ਉਹਨਾਂ ਨੂੰ ਤਾਂ ਆਦਤ ਹੀ ਸੀ, ਉਹ ਤਾਈ ਨੇ ਜਦੋਂ ਦੇਖਿਆ ਵੀ ਹੈ ਸਾਡੇ ਘਰੇ ਤਾਂ ਟੂਣਾ ਕਰਤਾ ਕੋਈ, ਬਸ ਉਹੀ ਫਿਰ ਚੱਲ ਪਿਆ ਗਾਂ ਲੜਾਈ ਵਾਲਾ, ਗਾਲੋ ਤੇ ਗਾਲੀ। ਹੁਣ ਸਿੱਧਾ ਤਾਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਕੀਤਾ ਵਾ, ਤੇ ਗੱਲਾਂ ਗੱਲਾਂ ਦੇ ਵਿੱਚ ਇਧਰੋਂ ਵੀ ਉਧਰੋਂ ਵੀ ਜਿੱਦਾਂ ਕਹਿੰਦੇ ਹੁੰਦੇ ਆ ਵੀ ਹਰ ਗੱਲ ਦਾ ਇਸ਼ਾਰਾ ਤੇਰੇ ਵੱਲ ਸੋਹਣੀ, ਜਿਹੜੀ ਵੀ ਗੱਲ ਕਰਨ ਜਿਹੜੀ ਵੀ ਗੱਲ ਕਰਨ ਉਹਨਾਂ ਦੇ ਵੱਲ ਚਲੀ ਜਾਵੇ। ਉਹ ਬੇਚਾਰੀ ਨੇ ਕਿਹੜਾ ਕੀਤਾ ਸੀ ਇਸ ਵਾਰੀ, ਤੂੰ ਕੀਤਾ ਹੀ ਨੀ ਸੀ ਟੂਣਾ ਕੋਈ ਏਦਾਂ ਦਾ, ਉਹ ਪਹਿਲਾਂ ਤਾਂ ਖੜੀ ਸੁਣੀ ਗਈ ਫਿਰ ਉਹ ਵੀ ਸਿੱਧੀ ਹੋ ਗਈ, ਕਹਿੰਦੀ ਨਾ ਤੂੰ ਮੇਰੇ ਵੱਲ ਹੱਥ ਕਰਕੇ ਮੇਰੇ ਵੱਲ ਮੂੰਹ ਕਰ ਤੂੰ ਮੈਨੂੰ ਏਦਾਂ ਕਹਿੰਦੀ ਆ, ਤੂੰ ਵੀ ਸੋਚਦੀ ਆ ਟੂਣਾ ਮੈਂ ਕੀਤਾ ਵਾ, ਤੇ ਬਸ ਫਿਰ ਚੱਲ ਪਈ ਸਿੱਧੋ ਸਿੱਧੀ ਲੜਾਈ ਹੋ ਗਈ। ਜਦੋਂ ਕੰਮ ਜ਼ਿਆਦਾ ਵੱਧ ਗਿਆ ਮੇਰਾ, ਫਿਰ ਅਸੀਂ ਜਾ ਕੇ ਦੱਸਤਾ ਵੀ ਅਸੀਂ ਇਹ ਤਾਂ ਵੀ ਟੂਣਾ ਨੀ ਹੈਗਾ, ਵੀ ਉਹ ਫਿਰ ਕਹਿੰਦੇ ਹੁੰਦੇ ਨਾ ਵੀ ਟੂਣਾ ਚੱਕ ਕੇ ਪਾਣੀ ਚ ਸਿੱਟ ਦੋ ਤਾਂ ਜਿਹੜਾ ਜਿਹਨੇ ਟੂਣਾ ਕੀਤਾ ਹੁੰਦਾ ਉਹਦੇ ਤੇ ਉਲਟਾ ਪੈ ਜਾਂਦਾ ਵਾ, ਤੇ ਉਹਨਾਂ ਨੇ ਕੀ ਕੀਤਾ ਉੱਥੋਂ ਚੱਕ ਕੇ ਕੋਈ ਕੀ ਕਹਿੰਦੇ ਕਹੀ ਜੀ ਚੱਕ ਕੇ ਜਾਂ ਕੁਛ ਵੀ ਉਹਨੂੰ ਚੱਕ ਕੇ ਨਾ ਪਾਣੀ ਚ ਪਾਤਾ, ਤੇ ਉਹਨੂੰ ਕਹਿੰਦੀ ਲੈ ਜਿਹੜਾ ਤੂੰ ਮੇਰੇ ਤੇ ਕੀਤਾ ਹੁਣ ਤੁਹਾਡੇ ਘਰੇ ਹੋਊਗਾ। ਅਸੀਂ ਖੜੀਆਂ ਸੁਣੀ ਗਿਆ ਜਦੋਂ ਉਹਨਾਂ ਨੂੰ ਬਾਹਲਾ ਵੱਧ ਗਿਆ ਨਾ ਉਹ ਲੱਗ ਗਿਆ ਵੀ ਆਏ ਹੋ ਅਸੀਂ ਇੱਦਾਂ ਛੋਟੇ ਛੋਟੇ ਤਾਂ ਸੀ ਜੇ, ਅਸੀਂ ਡਰ ਗਏ ਹਨਾ ਵੀ ਹਾਈ ਸੱਚੀ ਤਾਂ ਨੀ ਕਿਤੇ ਏਦਾਂ ਹੋਊਗਾ ਵੀ ਜਿਹੜਾ ਤੂੰ ਇਹਨਾਂ ਤੇ ਕੀਤਾ ਉਹ ਸਾਰਾ ਭਾਰ ਆਪਣੇ ਤੇ ਪੈ ਜੂਗਾ। ਫਿਰ ਅਸੀਂ ਜਾ ਕੇ ਮੰਮੀ ਉਹਨਾਂ ਨੂੰ ਦੱਸਤਾ ਵੀ ਅਸੀਂ ਤਾਂ ਕੀਤਾ ਸੀ, ਤਾਈ ਨੇ ਸਾਨੂੰ ਕੱਲ ਏਦਾਂ ਝੜ ਕੇ ਅਸੀਂ ਤੇ ਨਾਲੇ ਸਾਨੂੰ ਇਹ ਚੀਜ਼ ਨੀ ਸੀ ਦਿੱਤੀ, ਅਸੀਂ ਤਾਂ ਕਰਕੇ ਤਾਈ ਕੇ ਘਰੇ ਟੂਣਾ ਕੀਤਾ ਸੀਗਾ। ਫਿਰ ਤਾਈ ਨੂੰ ਤਾਂ ਮੰਮੀ ਉਹਨਾਂ ਨੇ ਦੱਸ ਦਿੱਤਾ, ਚਲੋ ਲੜਾਈ ਆ ਜਿਹੜੀ ਉਹ ਤਾਂ ਸ਼ਾਂਤ ਹੋ ਗਈ, ਤੇ ਫਿਰ ਜਿਹੜੇ ਸਾਡੇ ਟੂਣੇ ਹੋਏ ਉਹ ਸਾਨੂੰ ਪਤਾ ਸਾਰੇ ਜਾਣਿਆਂ ਦੇ, ਤੇ ਲਓ ਫਿਰ ਇਹ ਟੂਣਿਆਂ ਦੀ ਗੱਲ ਤੇ ਏਦਾਂ ਹੀ ਚੱਲਦੀ ਰਹਿੰਦੀ। ਤੁਸੀਂ ਵੀ ਦੱਸ ਦਿਓ ਜੇ ਕਿਸੇ ਦੇ ਘਰੇ ਕੋਈ ਟੂਣਾ ਕੀਤਾ ਸੀਗਾ ਤੇ ਜਾਂ ਕੋਈ ਏਦਾਂ ਦੀ ਗੱਲ ਹੋਈ ਸੀ। ਤੇ ਅੱਗੇ ਜੀ ਧਾਨੀ ਸਾਹਿਬ ਕਹਿ ਰਹੇ ਆ, ਕਹਿੰਦੇ ਕਿ ਬ੍ਰੇਕਿੰਗ ਨਿਊਜ਼, ਤੇਰੇ ਵਾਲਿਆਂ ਨੂੰ ਲਗਾਤਾਰ ਵਾਜੇ ਵਾਲਿਆਂ ਤੇ ਫੋਨ ਆ ਰਹੇ ਨੇ ਕਿ ਬਾਬੇ ਦੀਆਂ ਵਰਦੀਆਂ ਵੇਚਣੀਆਂ। ਹੁਣ ਇਹ ਤਾਂ ਮੈਨੂੰ ਪਤਾ ਨੀ ਹੈਗਾ, ਤੁਸੀਂ ਹੈਲਪ ਕਰ ਦੋ ਵਿਚਾਰਿਆਂ ਦੀ, ਕਾਹਨੂੰ ਏਦਾਂ ਕਰਦੇ ਹੋ ਹਨਾ, ਤੇ ਨਾਲੇ ਕਹਿੰਦੇ ਹੱਸ ਰਹੇ ਆ। ਤੇ ਕੁਲਦੀਪ ਕੌਰ ਅੱਗੇ ਕਹਿ ਰਹੇ ਆ, ਕਹਿੰਦੇ ਬੋਬੀ ਤੁਸੀਂ ਵੀ ਪੋਇਟਰੀਜ਼ ਦਾ ਕੁਐਸਚਨ ਕੀਤਾ ਸੀ, ਉਹਦਾ ਆਂਸਰ ਵੀ ਦੱਸ ਦਿਓ। ਰਾਮ ਰਹੀਮ ਦਾ ਚੱਕਰ ਸੀ, ਉਹ ਰਹਿ ਗਿਆ ਸੀ। ਅੱਛਾ ਠੀਕ ਹੈ ਜੀ। ਸੋ ਬਿਲਕੁਲ ਜੀ, ਮੈਂ ਨਾ ਇੱਕ ਤੁਹਾਨੂੰ ਪਾਈ ਸੀਗੀ ਗੱਲ ਕਿ ਕੁੱਬੇ ਨੇ ਮਾਰੀ ਲੱਤ ਤੇ ਉਹਦਾ ਕੁੱਬ ਨਿਕਲ ਗਿਆ। ਸੋ ਮੈਂ ਜਿੱਥੋਂ ਤੱਕ ਮੇਰਾ ਆਈਡੀਆ ਵਾ, ਉਹ ਮੈਂ ਇਹ ਕਸਿਆ ਸੀਗਾ ਜੀ, ਕਟਾਕਸ਼ ਕਹਿੰਦੇ ਹੁੰਦੇ ਨਾ, ਕਟਾਕਸ਼ ਕਸਿਆ ਸੀ ਇੰਡੀਆ ਦੇ ਮੀਡੀਆ ਤੇ ਕਿਉਂਕਿ ਪਹਿਲਾਂ ਤਾਂ ਕਿਸੇ ਗੱਲ ਨੂੰ ਕਿਸੇ ਵੀ ਖ਼ਬਰ ਨੂੰ ਉਹਨਾਂ ਨੇ ਸ਼ਰਿਆ ਕੀਤਾ ਹੀ ਨਹੀਂ। ਤੇ ਜਦੋਂ ਬਾਬਾ ਰਾਮ ਰਹੀਮ ਵਾਲੇ ਦੰਗੇ ਹੋਏ ਆ, ਬਾਬਾ ਦਾ ਚਲੋ ਮੈਂ ਨਹੀਂ ਕਹੂੰਗੀ, ਤੇ ਜਦੋਂ ਉਹ ਦੰਗੇ ਜੇ ਹੋਏ ਆ ਸਜ਼ਾ ਹੋਣ ਤੋਂ ਬਾਅਦ, ਤੇ ਉਹਨਾਂ ਦੀਆਂ ਦੋ ਚਾਰ ਜਾਣਿਆਂ ਦੇ ਕੁੱਟਾਂ ਪੈ ਗਈਆਂ ਤੇ ਦੋ ਚਾਰ ਜਾਣਿਆਂ ਦੇ ਉਹ ਵਾਹਵਾ ਵੱਜ ਗੁੱਜ ਗਈਆਂ ਤੇ ਗੱਡੀ ਗੁੱਡੀ ਵੀ ਮੀਡੀਆ ਦੀ ਆ ਜਿਹੜੀ ਗੱਡੀ ਸੀਗੀ ਉਹ ਵੀ ਉਹਨਾਂ ਨੇ ਪਲਟਾ ਤੀ ਤੋੜਤੀ ਹੈ ਨਾ। ਉਸ ਤੋਂ ਬਾਅਦ ਦੀ ਹੁਣ ਤੱਕ ਦੀ ਸਟੋਰੀ ਇਹੀ ਸੀ ਕਿ ਉਹਨਾਂ ਦੇ ਮੂੰਹ ਚੋਂ ਸੱਚ ਕੀ, ਮੈਂ ਕਹਿੰਦੀ ਉਹਨਾਂ ਨੇ ਬਾਬੇ ਦੀਆਂ ਪਰਤਾਂ ਫਰੋਲ ਦਿੱਤੀਆਂ ਹਨਾ। ਚਲੋ ਕਿਤੇ ਨਾ ਕਿਤੇ ਸਹੀ ਕਿ ਜਿਹੜਾ ਮੀਡੀਆ ਵਾ ਉੱਥੋਂ ਦਾ ਥੋੜਾ ਜਿਹਾ ਸੁਚੇਤ ਹੋ ਗਿਆ ਤੇ ਆਪਣੀ ਜ਼ਿੰਮੇਵਾਰੀ ਦੇ ਨਾਲ ਖ਼ਬਰਾਂ ਵੀ ਦੇਣ ਲੱਗ ਗਿਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਹਾਂ ਜੀ ਇਹਨਾਂ ਦੇ ਜਿਹੜੀ ਇਹ ਲੱਤ ਵੱਜੀ ਆ ਉਹ ਇਹਨਾਂ ਦਾ ਵਾਕਈ ਕੁੱਬ ਨਿਕਲ ਗਿਆ ਤੇ ਜਾਂ ਫਿਰ ਹਜੇ ਇਹ ਸਿਰਫ ਡਰਾਮਾ ਹੀ ਹੋ ਰਿਹਾ ਵਾ। ਸੋ ਦੇਖਦੇ ਹਾਂ ਜੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕੀ ਹੋਊ। ਸੋ ਥੈਂਕ ਯੂ ਕੁਲਦੀਪ ਮੈਨੂੰ ਯਾਦ ਕਰਾਉਣ ਦੇ ਲਈ, ਕਿਉਂਕਿ ਨਹੀਂ ਤਾਂ ਮੈਂ ਭੁੱਲ ਹੀ ਜਾਣਾ ਸੀਗਾ। ਪਿਛਲੀ ਵਾਰੀ ਪਤਾ ਕੀ ਹੋਇਆ ਸੀਗਾ, ਪਿਛਲੀ ਵਾਰੀ ਨਾ ਮੈਂ ਤੁਹਾਨੂੰ ਇੱਕ ਪਾਈ ਸੀਗੀ ਗੱਲ, ਕਿਉਂਕਿ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਪਤਾ ਤਾਂ ਮੈਨੂੰ ਵੀ ਨਹੀਂ ਉਸਦੇ ਬਾਰੇ ਵਿੱਚ ਜ਼ਿਆਦਾ, ਕਿ ਇੱਕ ਟ੍ਰੇਨ ਦੀ ਸੀਟ ਆ, ਟ੍ਰੇਨ ਤੇ ਆ ਕੇ ਬੈਠਾ ਜਿਹੜੀ ਕਿ ਪ੍ਰਾਇਓਰਟੀ ਸੀਟ ਹੁੰਦੀ ਆ, ਉੱਥੇ ਇੱਕ ਲੇਡੀ ਆਉਂਦੀ ਆ ਜਿਹਦੇ ਕੋਲ ਬੱਚਾ ਫੜਿਆ, ਇੱਕ ਹੋਰ ਲੇਡੀ ਆ ਤੇ ਜਿਹਦੇ ਕੋਲ ਸੂਟੀ ਫੜੀ ਹੋਈ ਆ, ਤੇ ਇੱਕ ਯੰਗ ਦਾ ਮੁੰਡਾ ਆਉਂਦਾ ਵਾ ਜਿਹਦੇ ਪਲਾਸਟਰ ਲੱਗਾ ਹੋਇਆ, ਉਹਦਾ ਜਿਹੜਾ ਪੈਰ ਆ ਉਹ ਧਰਤੀ ਤੇ ਨਹੀਂ ਲੱਗ ਰਿਹਾ, ਤੇ ਉਹਦੇ ਕੋਲ ਨਾ ਸਟਿਲ ਮਤਲਬ ਫੌੜੀ ਫੜੀ ਹੋਈ ਆ, ਤੇ ਇੱਕ ਐਂਡ ਤੇ ਆਉਂਦਾ ਵਾ ਕਾਫੀ ਬਜ਼ੁਰਗ ਬੰਦਾ। ਸੋ ਉਹ ਚਾਰਾਂ ਜਾਣਿਆਂ ਚ ਉਹ ਬੰਦਾ ਉੱਠ ਕੇ ਸੀਟ ਕਿਹਨੂੰ ਦਊਗਾ, ਪਤਾ ਮੈਨੂੰ ਵੀ ਨਹੀਂ ਸੀ ਇੱਥੋਂ ਦੇ ਰੂਲਸ ਦੇ ਅਕੋਰਡਿੰਗ ਪ੍ਰਾਇਓਰਟੀ ਜਿਹੜੀ ਸੀਟ ਹੈ ਨਾ ਇਹਨਾਂ ਚਾਰਾਂ ਲਈ ਹੁੰਦੀ ਆ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਿਆ ਸੀ, ਚਲੋ ਤੁਹਾਡੇ ਚੋਂ ਵੀ ਕਿਸੇ ਨੇ ਉਸ ਦਾ ਮੈਨੂੰ ਕੋਈ ਜਵਾਬ ਨਹੀਂ ਦਿੱਤਾ, ਤਾਂ ਇੱਕ ਦਿਨ ਕੀ ਹੋਇਆ ਕਿ ਮੈਂ ਜਾ ਰਹੀ ਸੀ ਤਾਂ ਪਤਾ ਕੀ ਹੋਇਆ, ਹੁਣ ਕਿਸੇ ਨੂੰ ਤਾਂ ਪਤਾ ਨਹੀਂ ਸੀ ਕਿ ਮੈਂ ਹੀ ਆ ਉਹ ਜਿਹਨੇ ਸਵਾਲ ਪੁੱਛਿਆ ਸੀ ਟ੍ਰੇਨ ਚ, ਸਮਝ ਲਓ ਮੈਂ ਜਾ ਰਹੀ ਸੀ, ਤਾਂ ਦੋ ਕੁੜੀਆਂ ਬੈਠੀਆਂ ਕਹਿੰਦੇ ਪ੍ਰੋਗਰਾਮ ਸੁਣਿਆ ਹੋਈ ਬੋਬੀ ਵਾਲਾ ਹੈ ਨਾ, ਤੇ ਉਹ ਕਹਿੰਦਾ ਹਾਂ ਸੁਣਿਆ। ਮੈਂ ਥੋੜੇ ਫਰਕ ਨਾਲ ਹੀ ਬੈਠੀ ਸੀ, ਮੈਂ ਕਿਹਾ ਚੱਲ ਆਪਦੀਆਂ ਲਾਈਵ ਚੁਗਲੀਆਂ ਸੁਣਦੇ ਆ ਹਨਾ, ਚੁਗਲੀਆਂ ਸੁਣਦੇ ਆ ਵੀ ਕੀ ਕਹਿੰਦੇ ਆ ਹਨਾ ਇਹ, ਤੇ ਕਹਿੰਦੇ ਠੀਕ ਆ, ਕਹਿੰਦੇ ਹਾਂ ਪ੍ਰੋਗਰਾਮ ਤਾਂ ਵਧੀਆ ਹੁੰਦਾ ਵਾ, ਗੱਲਾਂ ਬਹੁਤ ਸੁਣਾਉਂਦੀ ਆ। ਮੈਂ ਕਿਹਾ ਵੀ ਚੱਲ ਹੁਣ ਸ਼ੁਕਰ ਆ ਗੱਲਾਂ ਹੀ ਸੁਣਾਉਂਦੀਆਂ ਹਨਾ, ਤੇ ਮੈਂ ਚੁੱਪ ਕਰਕੇ ਨਾ ਬੈਠੀ ਸੁਣੀ ਗਈ। ਮੈਂ ਕਿਹਾ ਕੀ ਕਹਿੰਦੇ ਆ ਹੋਰ, ਕਹਿੰਦਾ ਇੱਕ ਕਹਿੰਦਾ ਵੀ ਕਹਿੰਦਾ ਯਾਰ ਅੱਜ ਹਨਾ ਤੇ ਪਹਿਲਾਂ ਮੈਂ ਕਹਿਣ ਤਾਂ ਲੱਗੀ ਸੀ ਵੀ ਜਵਾਬ ਤਾਂ ਮੈਨੂੰ ਵੀ ਨੀ ਪਤਾ ਵੀ ਮੈਂ ਕੀ ਦੱਸਾਂ ਫਿਰ ਮੈਂ ਕਿਹਾ ਚੱਲ ਹਜੇ ਹੋਰ ਦੇਖਦੇ ਇਹਨਾਂ ਨੂੰ ਕੱਢ ਲੈਂਦੇ ਗੁੱਬ ਗੁਵਾਟ ਵੀ ਹਾਏ ਹਾਏ ਚੁਗਲੀਆਂ ਕਿੱਦਾਂ ਕਰਦੇ ਆ ਵੀ ਅਸੀਂ ਤਾਂ ਸੋਚਿਆ ਸੀ ਕੁੜੀਆਂ ਹੀ ਚੁਗਲੀਆਂ ਕਰਦੀਆਂ ਮੁੰਡੇ ਵੀ ਚੁਗਲੀਆਂ ਕਰਦੇ ਆ ਹਨਾ ਤੇ ਮੈਂ ਚੁੱਪ ਕਰਕੇ ਬੈਠੀ ਰਹੀ ਮੈਂ ਏਦਾਂ ਮੂੰਹ ਦੇ ਉੱਤੇ ਹੱਥ ਏਦਾਂ ਰੱਖ ਲਿਆ ਵੀ ਕਿਤੇ ਪਛਾਣ ਵੀ ਨਾ ਲੈਣ ਨਹੀਂ ਪਤਾ ਲੱਗਦਾ ਹਨਾ ਕਿਉਂਕਿ ਨੋਰਮਲ ਕਈ ਵਾਰੀ ਆਪਾਂ ਜਾਣੇ ਆ ਸੋ ਨਹੀਂ ਵੀ ਹੁੰਦਾ ਏਦਾਂ ਤੇ ਕਹਿੰਦਾ ਹਾਂ ਕਹਿੰਦਾ ਵੀ ਵੈਸੇ ਜਵਾਬ ਤਾਂ ਦੱਸਣਾ ਚਾਹੀਦਾ ਸੀਗਾ ਕਹਿੰਦਾ ਗੱਲ ਆ ਕੋਈ ਹਨਾ ਕਹਿੰਦਾ ਓਦਾਂ ਹੀ ਦੇਖ ਦੱਸ ਕੇ ਕਹਿੰਦਾ ਮੈਂ ਸਾਰੇ ਐਂਡ ਤੱਕ ਪ੍ਰੋਗਰਾਮ ਸੁਣੀ ਆ ਵੀ ਹੁਣ ਵੀ ਦੱਸੂ ਕਿਹਨੂੰ ਸੀਟ ਮਿਲੂਗੀ ਹੁਣ ਵੀ ਦੱਸੂ ਕਿਹਨੂੰ ਸੀਟ ਮਿਲੂ ਦੱਸ ਕੇ ਹੀ ਨੀ ਗਈ ਕਹਿੰਦਾ ਪਹਿਲਾਂ ਮੈਂ ਉੱਠ ਕੇ ਪੁੱਛਣ ਤਾਂ ਲੱਗੀ ਸੀਗੀ ਵੀ ਕਦੇ ਤਾਂ ਐਪਰੀਸ਼ੀਏਟ ਕਰਨਾ ਸਿੱਖ ਲਓ ਹਨਾ ਵੀ ਉਹਨੇ ਨੀ ਸੀ ਦੱਸਿਆ ਤੁਸੀਂ ਦੱਸ ਦਿੰਦੇ ਹਨਾ ਫਿਰ ਮੈਂ ਕਿਹਾ ਰਹਿਣ ਦੇ ਕਹਿਣਗੇ ਵੀ ਤੂੰ ਸਾਡੀਆਂ ਗੱਲਾਂ ਹੀ ਸੁਣੀ ਜਾਂਦੀ ਸੀ ਵੀ ਏਦਾਂ ਦੀ ਗੱਲ ਆ ਵੀ ਹਨਾ ਆਪਣੇ ਲੋਕ ਕਦੀ ਵੀ ਕਿਸੇ ਚੀਜ਼ ਦਾ ਐਪਰੀਸ਼ੀਏਟ ਨਹੀਂ ਕਰਨਾ ਚਾਹੁੰਦੇ ਚੱਲ ਠੀਕ ਆ ਵੀ ਹਨਾ ਨਹੀਂ ਦੱਸਿਆ ਗਾ ਤੁਸੀਂ ਦੱਸ ਦਿੰਦੇ ਹਨਾ ਮੈਨੂੰ ਪਤਾ ਹੀ ਨਹੀਂ ਸੀ ਜਦੋਂ ਮੈਂ ਦੱਸਦੀ ਵੀ ਕਿ ਕਿਉਂਕਿ ਪ੍ਰਾਇਓਰਟੀ ਸੀਟ ਤਾਂ ਉਹ ਚਾਰਾਂ ਲਈ ਆ ਮੇਰੇ ਅਕੋਰਡਿੰਗ ਟੂ ਮੀ ਉਹ ਜਿਹੜਾ ਚੱਲ ਮੈਂ ਹੁਣ ਦੱਸ ਦਿੰਦੀ ਹਾਂ ਕਿਉਂਕਿ ਹਜੇ ਵੀ ਪਤਾ ਨਹੀਂ ਕਿਹਦੇ ਕਿਹਦੇ ਦਿਮਾਗ ਦੇ ਵਿੱਚ ਉਹੀ ਸਵਾਲ ਘੁੰਮਦਾ ਹੋਊਗਾ ਕਿ ਉਹਦਾ ਜਵਾਬ ਤਾਂ ਹਾਲੇ ਤੱਕ ਨਹੀਂ ਦੱਸਿਆ ਵੀ ਅਕੋਰਡਿੰਗ ਟੂ ਮੀ ਜਿੱਦਾਂ ਕਿ ਮੇਰੇ ਹਿਸਾਬ ਦੇ ਨਾਲ ਤਾਂ ਜਿਹੜੇ ਮੁੰਡੇ ਦੇ ਫ੍ਰੈਕਚਰ ਹੋਇਆ ਵਾ ਉਹਨੂੰ ਸੀਟ ਮਿਲਣੀ ਚਾਹੀਦੀ ਸੀ ਕਿਉਂਕਿ ਉਹ ਮੈਡੀਕਲ ਕੰਡੀਸ਼ਨ ਤੇ ਸੀ ਦੂਸਰੀ ਗੱਲ ਇਹ ਸੀ ਕਿ ਉਹਦੇ ਲਈ ਖੜਨਾ ਔਖਾ ਸੀਗਾ ਕਿਉਂਕਿ ਉਹਦੇ ਪੈਰ ਤੇ ਫ੍ਰੈਕਚਰ ਹੋਇਆ ਸੀਗਾ ਤੇ ਪਲਸਤਰ ਲੱਗਾ ਹੋਇਆ ਸੀ ਤੇ ਉਹ ਜਿਹੜਾ ਇੱਕ ਪੈਰ ਆ ਉਹਦਾ ਉਹ ਟ੍ਰੇਨ ਤੇ ਮਤਲਬ ਲਾ ਨਹੀਂ ਸੀ ਸਕਦਾ ਜ਼ਮੀਨ ਤੇ ਸੋ ਉਹਦੇ ਲਈ ਖੜਨਾ ਜ਼ਿਆਦਾ ਔਖਾ ਸੀ ਬਾਕੀਆਂ ਨਾਲੋਂ ਸੋ ਮੇਰੇ ਖਿਆਲ ਦੇ ਵਿੱਚ ਜਿਹੜੀ ਟ੍ਰੇਨ ਦੀ ਉਹ ਸੀਟ ਆ ਉਹਨੂੰ ਮਿਲਣੀ ਚਾਹੀਦੀ ਆ ਸੋ ਮੇਰੇ ਖਿਆਲ ਦੇ ਵਿੱਚ ਜੇ ਹੁਣ ਕਿਤੇ ਉਹ ਦੋਨੋਂ ਜਾਣੇ ਵੀ ਸੁਣਦੇ ਹੋਣਗੇ ਤਾਂ ਉਹਨਾਂ ਨੂੰ ਵੀ ਉਹਨਾਂ ਦੇ ਸਵਾਲ ਦਾ ਜਵਾਬ ਆ ਜਿਹੜਾ ਮਿਲ ਗਿਆ ਹੋਊ ਤੇ ਬਾਕੀ ਇੱਕ ਹੋਰ ਗੱਲ ਦੱਸਾਂ ਚੁਗਲੀਆਂ ਚਗਲੀਆਂ ਘੱਟ ਕਰਿਆ ਕਰੋ ਕੋਈ ਪਤਾ ਨਹੀਂ ਹੁੰਦਾ ਜਿਹਦੀ ਚੁਗਲੀ ਕਰਦੇ ਅਗਲਾ ਬਰਾਬਰ ਬੈਠਾ ਵਾ ਐਵੇਂ ਕੋਈ ਪੁੱਠੀ ਸਿੱਧੀ ਚੁਗਲੀ ਕਰ ਦਾਂਗੇ ਮੁੜ ਕੇ ਲੜਾਈ ਦਾ ਜਵਾਬ ਹੋਊਗਾ ਹੈਨਾ ਇੱਥੇ ਤਾਂ ਹੋਰ ਟੈਨਸ਼ਨਾਂ ਨੀ ਮੁੱਕਦੀਆਂ ਹੈਗੀਆਂ ਪਰ ਕਦੇ ਕਿਤੇ ਵਧੀਆ ਵੀ ਲੱਗਦਾ ਹੁੰਦਾ ਵੀ ਚੱਲ ਕੋਈ ਗੱਲ ਨੀ ਚਰਚਾ ਤਾਂ ਚੱਲਦੀ ਆ ਤੇ ਚਰਚਾ ਚੱਲਦੀ ਆ ਤਾਂ ਵਧੀਆ ਵੀ ਲੱਗਦਾ ਵਾ ਸੋ ਥੈਂਕ ਯੂ ਕੁਲਦੀਪ ਮੈਨੂੰ ਯਾਦ ਕਰਾਉਣ ਲਈ ਨਹੀਂ ਤਾਂ ਇੱਕ ਹੋਰ ਗੱਲ ਐਡ ਹੋ ਜਾਣੀ ਸੀ ਕਿ ਐਦਕੀ ਕਹਾਵਤ ਪਾਈ ਉਹਦਾ ਵੀ ਜਵਾਬ ਨੀ ਦੇ ਕੇ ਗਈ ਸੋ ਕਿਤੇ ਕਿਤੇ ਜੀ ਭੁੱਲ ਜਾਂਦੀ ਆ ਸੋ ਆਪਾਂ ਗਾਣਾ ਸੁਣਦੇ ਹਾਂ ਗੈਰੀ ਸੰਧੂ ਦੀ ਆਵਾਜ਼ ਦੇ ਵਿੱਚ ਸ਼ੁਕਰ ਦਾਤਿਆ ਸੋ ਫਿਰ ਮਿਲਦੀ ਆ ਜੀ ਮੈਂ ਮੇਰੇ ਖਿਆਲ ਦੇ ਵਿੱਚ ਜਿਹੜਾ ਪ੍ਰੋਗਰਾਮ ਦਾ ਟਾਈਮ ਆ ਉਹ ਵੀ ਖਤਮ ਹੋਣ ਵਾਲਾ ਹੀ ਆ ਤੇ ਬਸ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ
ਇੱਕ ਤੇਰਾ ਸਹਾਰਾ ਇੱਕ ਤੇਰਾ ਸਹਾਰਾ ਇੱਕ ਤੇਰਾ ਸਹਾਰਾ ਮਿਲ ਜੇ ਦਾਤਾ ਦੁਨੀਆ ਦੀ ਪਰਵਾਹ ਨੀ ਕਰਦਾ ਜੇ ਤੇਰੀ ਇੱਕ ਰਹਿਮਤ ਹੋ ਜਾਏ ਜੇ ਤੇਰੀ ਇੱਕ ਰਹਿਮਤ ਹੋ ਜਾਏ ਬੰਦੇ ਦਾ ਤੇਰਾ ਸਹਾਰਾ ਮਿਲ ਜੇ ਦੁਨੀਆ ਦੀ ਪਰਵਾਹ ਨੀ ਕਰਦਾ ਇੱਕ ਤੇਰਾ ਸਹਾਰਾ ਮਿਲ ਜੇ ਦਾਤਾ ਦੁਨੀਆ ਦੀ ਪਰਵਾਹ ਨੀ ਕਰਦਾ ਕਰਾਂ ਸ਼ੁਕਰਾਨਾ ਦਾਤਾ ਮੈਂ ਤੇਰੇ ਉਪਕਾਰਾਂ ਦਾ ਮੈਂ ਤੇਰੇ ਉਪਕਾਰਾਂ ਦਾ ਮੈਂ ਤੇਰੇ ਉਪਕਾਰਾਂ ਦਾ ਔਖੇ ਵੇਲੇ ਸਾਥ ਨਿਭਾਵੇਂ ਰੂਪ ਬਣਾ ਕੇ ਯਾਰਾਂ ਦਾ ਰੂਪ ਬਣਾ ਕੇ ਯਾਰਾਂ ਦਾ ਰੂਪ ਬਣਾ ਕੇ ਯਾਰਾਂ ਦਾ ਸੁੱਖਾਂ ਵੇਲੇ ਸਾਰੀ ਦੁਨੀਆ ਓ ਸੁੱਖਾਂ ਵੇਲੇ ਸਾਰੀ ਦੁਨੀਆ ਦੁੱਖਾਂ ਵਿੱਚ ਕੋਈ ਬਾਣੀ ਫੜਦਾ ਇੱਕ ਤੇਰਾ ਸਹਾਰਾ ਮਿਲ ਜਾਏਗਾ ਦੁਨੀਆ ਦੀ ਪਰਵਾਹ ਨੀ ਕਰਦਾ ਇੱਕ ਤੇਰਾ ਸਹਾਰਾ ਮਿਲ ਜਾਏਗਾ ਦੁਨੀਆ ਦੀ ਪਰਵਾਹ ਨੀ ਕਰਦਾ
रखी निगाह मेहर दी दाता मैं मूँह रखिया निदाने
मैं मूँह रखिया निदाने मैं मूँह रखिया निदाने
चंगा माड़ा समा गुजारा सतगुर तेरे पाने
सतगुर तेरे पाने सतगुर तेरे पाने
रुखी मिसी देवी दाता सी देवी दाता तू तेरा ही बन सबरदार
एक तेरा सहारा मेरे जैसा दुनिया दी परवाह नहीं करदा एक तेरा सहारा मेरे जैसा दुनिया दी परवाह नहीं करदा
गीता विच एक तेरा वासे
एक तेरा वासे एक तेरा वासे
गैरी दे बोलाच तेरे प्यार दी मिठासे
प्यार दी मिठासे प्यार दी मिठासे
जा
तेरा सहारा मिल जाएगा दुनिया दी परवाह नहीं करदा दुनिया दी परवाह नहीं करदा
लो जी कहंदे कि दुनिया दी परवाह नहीं करदा एक तेरा सहारा मिल जावे सो वाकई जी ते अगे इधर सुखदेव सिंह डॉक्टर सखदेव सिंह विनीपैग कैनेडा तो कहंदे कि उन्हां ने एक विचार भेजा जी कहंदे कहंदे रिश्ते कच्चे कोठियां वांग हुंदे ने जिन्हां नूं वार बार लिपना पैंदा वा रिश्ते बनाई रखण दे लई मुलाकात जरूरी है ला के भुल जाण नाल तां पौधे भी सुक जांदे ने गुड मॉर्निंग बॉबी सिद्धू गुड ब्लेस यू सो बहुत सोहना विचार है जी वाकई ला के जे बूटा घर दे विच ला के उहदा पालन पोषण करना भुल जाइए तां फिर उह सुक ही जांदा वा सो वाकई रिश्ते निभाउण दे लई दोनों साइडा तो एफर्ट्स करनी चाहिए सो बहुत बहुत शुक्रिया जी प्रोग्राम दे विच शिरकत कर लई ते अगे धानी साहब कहंदे के रोटी खादी आ कि नहीं कल्ली है नहीं पुछदी सजा किन्नी होई बाकी सारे पुछदे होर कोई पुछे ना पुछे तुसी तां जख माते बेचारे दे नूण जरूर पाऊंगे है ना चलो कोई गल नहीं ते अगे जी जगतार टुडी के हांगकांग वाले कहंदे कि कुड़िए तू भी एक कुड़ी आ ਇਹ ਵੀ ਦੱਸ ਦੇ ਕਿ ਕੁੜੀਆਂ ਉਮਰ ਕਿਉਂ ਲੁਕਾਉਂਦੀਆਂ ਨੇ ਹੱਦ ਆ ਤੁਹਾਡੇ ਵਾਲੀ ਮੈਂ ਕਹੀ ਕਹਿੰਦੀ ਕੁੜੀਆਂ ਤੋਂ ਪੁੱਛੀਦਾ ਨੀ ਹੁੰਦਾ ਵੀ ਉਮਰ ਕਿਉਂ ਆ ਕਿੰਨੀ ਆ ਕਾਹਤੋਂ ਆ ਕਾਹਤੋਂ ਲੁਕਾਉਣੀਆਂ ਦੇਖੋ ਅਸੀਂ ਹਮੇਸ਼ਾ ਯੰਗ ਹੀ ਰਹਿਣਾ ਮੈਂ ਤੇ ਯੰਗ ਹੀ ਰਹਿੰਦੀਆਂ ਵਾ ਤੁਸੀਂ ਐਵੇਂ ਨਾ ਭਾਜੀ ਹੁਣ ਮੈਨੂੰ ਵੀ ਅਲਝਾਓ ਇਹਨਾਂ ਕੰਮਾਂ ਦੇ ਵਿੱਚ ਹੈਨਾ ਕੁੜੀਆਂ ਤੋਂ ਉਮਰ ਪੁੱਛ ਕੇ ਦੱਸੋ ਤੁਸੀਂ ਹੈ ਤੇ ਚਲੋ ਕੋਈ ਗੱਲ ਨੀ ਜੀ ਤੇ ਇੱਕ ਨਾ ਮੇਰੀ ਭੈਣ ਕੁਲਦੀਪ ਕੌਰ ਨੇ ਨਾ ਇੱਕ ਆਡੀਓ ਭੇਜੀ ਆ ਸੁਣਦੇ ਆ ਜੀ ਉਹ ਕੀ ਕਹਿੰਦੇ ਆ ਹੈਨਾ ਤੇ ਫਿਰ ਆਡੀਓ ਤੋਂ ਬਾਅਦ ਇਸ ਵਾਰੀ ਤਾਂ ਨੀ ਮੈਂ ਦੱਸ ਸਕਦੀ ਜਗਤਾਰ ਭਾਜੀ ਮੈਂ ਰਿਸਰਚ ਕਰੂੰਗੀ ਕਿ ਕੁੜੀਆਂ ਦੀ ਉਮਰ ਕਾਹਤੋਂ ਲੁਕਾਉਂਦੀਆਂ ਨੇ ਨੈਕਸਟ ਟਾਈਮ ਆਪਾਂ ਜ਼ਰੂਰ ਗੱਲ ਕਰਾਂਗੇ ਠੀਕ ਹੈ ਜੀ ਅੱਜ ਦੇ ਲਈ ਤਾਂ ਨਹੀਂ ਦੱਸ ਹੋਣਾ ਹੈਗਾ ਕਿਉਂਕਿ ਮੈਨੂੰ ਤਾਂ ਆਪ ਨੀ ਪਤਾ ਗਾ ਕਾਹਤੋਂ ਲੁਕਾਉਂਦੀਆਂ ਹੁੰਦੀਆਂ ਕੁੜੀਆਂ ਆਪਦੀ ਉਮਰ ਤੇ ਲਓ ਜੀ ਫਿਰ ਆਪਾਂ ਕੁਲਦੀਪ ਭੈਣ ਮੇਰੀ ਨੇ ਇੱਕ ਨਾ ਆਡੀਓ ਭੇਜੀ ਆ ਉਹ ਸੁਣਦੇ ਆ ਤੇ ਫਿਰ ਦੇਖਦੇ ਆ ਕੀ ਕਹਿੰਦੇ ਆ
ਸਤਿ ਸ਼੍ਰੀ ਅਕਾਲ ਬਾਬੀ ਜੀ ਕੀ ਹਾਲ ਚਾਲ ਤੁਹਾਡਾ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਬੀ ਤੁਸੀਂ ਇੱਕ ਕੁਐਸਚਨ ਕੀਤਾ ਸੀ ਕਿ ਟ੍ਰੇਨ ਦੀ ਸੀਟ ਆ ਤੇ ਉਹ ਪ੍ਰਾਇਓਰਟੀ ਸੀਟਸ ਜਿਹੜੀਆਂ ਹੁੰਦੀਆਂ ਉਹਨਾਂ ਦੇ ਬਾਰੇ ਵਿੱਚ ਕੁਐਸਚਨ ਕੀਤਾ ਸੀਗਾ ਵੀ ਇੱਕ ਬਜ਼ੁਰਗ ਆ ਇੱਕ ਇੰਜਰਡ ਆ ਇੱਕ ਪ੍ਰੈਗਨੈਂਟ ਲੇਡੀ ਹੈ ਤੇ ਏਦਾਂ ਕੁਛ ਕੀਤਾ ਸੀਗਾ ਤੇ ਸਭ ਤੋਂ ਜਿਹੜੀ ਸੀਟ ਆ ਉਹ ਸਭ ਤੋਂ ਪਹਿਲਾਂ ਮਤਲਬ ਕਿਹਨੂੰ ਮਿਲਣੀ ਚਾਹੀਦੀ ਹੈ ਤਾਂ ਉਹਦਾ ਸੋਲੂਸ਼ਨ ਮੰਗ ਰਹੀ ਸੀ ਮੈਂ ਕਿ ਉਹਦਾ ਕੀ ਰਿਪਲਾਈ ਸੀ ਤੁਹਾਡਾ ਕਿਉਂਕਿ ਆਪਣੇ ਮਤ ਅਨੁਸਾਰ ਤੇ ਆਪਾਂ ਆਪਣੇ ਆਈਡੀਆਜ਼ ਲਾਉਂਦੇ ਰਹਿੰਦੇ ਹਾਂ ਤਾਂ ਉਹਦਾ ਕੁਐਸਚਨ ਆ ਰਾਮ ਰੀਮ ਦੇ ਚੱਕਰ ਚ ਭੁੱਲ ਗਏ ਸੀ ਆਪਾਂ। ਮੈਂ ਉਹਦਾ ਆਨਸਰ ਚਾਹੁੰਦੀ ਸੀਗੀ ਇਫ ਯੂ ਕੈਨ। ਹਾਂਜੀ, ਬਾਕੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਵਾਹ, ਤੇ ਤੁਸੀਂ ਬਹੁਤ ਵਧੀਆ ਬੋਲ ਰਹੇ, ਵਾਹ, ਠੀਕ ਹੈ, ਓਕੇ ਜੀ, ਕੈਰੀ ਓਨ, ਬਹੁਤ ਵਧੀਆ ਚੱਲ ਰਿਹਾ।
ਦੇਖ ਲੋ ਹੈ ਨਾ, ਫਿਰ ਮੇਰੀਆਂ ਰੀਸਾਂ ਵੀ ਲਾਉਣ ਲੱਗ ਗਏ, ਮੈਂ ਵਾਹ ਵਾਲਾ ਬੋਲਦੀ ਆ ਨਾ, ਤਾਂ ਕਰਕੇ ਨਾ ਹੁਣ ਇਹਨਾਂ ਨੇ ਨਾ ਬਾਰ ਬਾਰ ਵਾਹ ਕਹਿਤਾ ਵਾ। ਵੈਸੇ ਮੈਂ ਨੀ ਕੱਲੀ ਬੋਲਦੀ, ਸਾਡੇ ਜਿੰਨੇ ਵੀ ਆਪਣੇ ਪ੍ਰੈਜੈਂਟਰ ਆ ਸਾਰਿਆਂ ਦਾ ਕੋਈ ਨਾ ਕੋਈ ਤਕੀਆ ਕਲਾਮ ਹੈਗਾ ਵਾ। ਕਿਉਂ ਨਾ ਆਪਾਂ ਸਾਰਿਆਂ ਦੀਆਂ ਰੀਸਾਂ ਲਾਈਏ ਇੱਕ ਦਿਨ, ਹੈਨਾ, ਦੇਖਦੇ ਆ ਨੈਕਸਟ ਟਾਈਮ ਨਾ ਜੇਕਰ ਮੇਤੋਂ ਹੋ ਸਕਿਆ ਤਾਂ। ਆਪਾਂ ਪਹਿਲਾਂ ਸਾਰਿਆਂ ਤੋਂ ਪਰਮਿਸ਼ਨ ਵੀ ਲੈਣੀ ਪੈਣੀ ਆ, ਕਿਉਂਕਿ ਕੋਈ ਗੁੱਸਾ ਨਾ ਕਰ ਜਾਵੇ। ਵੈਸੇ ਗੁੱਸਾ ਤਾਂ ਨਹੀਂ ਕੋਈ ਕਰਦਾ, ਤੇ ਕਿਉਂਕਿ ਮੈਂ ਵੀ ਤਾਂ ਵਿੱਚ ਹੀ ਹਾਂ। ਹੁਣ ਮੇਰੀ ਤਾਂ ਰੀਸ ਲਾ ਦਿੱਤੀ ਆ ਮੇਰੀ ਭੈਣ ਨੇ, ਹਨਾ, ਕੁਲਦੀਪ ਕੌਰ ਨੇ, ਕਹਿੰਦੀ ਵਾਹ, ਹਨਾ, ਵਾਹ। ਤੇ ਵੈਸੇ ਮੈਨੂੰ ਬਹੁਤ ਜਾਣਿਆਂ ਨੇ ਕਿਹਾ ਕਿ ਤੂੰ ਵਾਹ ਨਾ ਬੋਲਿਆ ਕਰ, ਪਰ ਮੈਂ ਸੱਚੀ ਬੋਲਦੀ ਨੀ, ਆਪਣੇ ਆਪ ਹੀ ਮੂੰਹ ਤੋਂ ਨਿਕਲ ਜਾਂਦਾ ਵਾ। ਤੇ ਉਹਦੇ ਸਰਬਜੀਤ ਭਾਜੀ ਵੀ ਸੁਣ ਕੇ ਹੱਸੀ ਜਾਂਦੇ ਆ, ਤੇ ਮੈਂ ਸੋਚਿਆ ਕਿਉਂ ਨਾ ਆਪਾਂ ਇੱਕ ਪ੍ਰੋਗਰਾਮ ਇੱਦਾਂ ਦਾ ਕਰਾਂਗੇ, ਹਨਾ, ਦੇਖਦੇ ਆ ਨੈਕਸਟ ਫਰਾਈਡੇ ਕਰਾਂਗੇ। ਤੁਸੀਂ ਵੀ ਸਾਰੇ ਮੇਰਾ ਸਾਥ ਦਓਗੇ ਨਾ, ਤੁਸੀਂ ਵੀ ਆਹ ਹਫਤਾ ਸਾਰੇ ਪ੍ਰੋਗਰਾਮ ਚੰਗੀ ਤਰ੍ਹਾਂ ਸੁਣਿਓ, ਦੇਖਿਓ ਕਿ ਸਾਡੇ ਜਿਹੜੇ ਆਪਣੇ ਪ੍ਰੋਗਰਾਮਾਂ ਦੇ ਜਿੰਨੇ ਵੀ ਪ੍ਰੈਜੈਂਟਰ ਹੈਗੇ ਆ, ਤੇ ਉਹ ਕਿਹੜੀ ਕਿਹੜੀ ਗੱਲ ਨੂੰ ਤਕੀਆ ਕਲਾਮ ਵਾਂਗੂ ਬੋਲਦੇ ਆ, ਬਾਰ ਬਾਰ ਬੋਲਦੇ ਆ, ਕਿਹੜੀ ਕਿਹੜੀ ਉਹਨਾਂ ਦੀ ਆਦਤ ਆ। ਤੇ ਫਿਰ ਤੁਸੀਂ ਅਗਲਾ ਪ੍ਰੋਗਰਾਮ ਆਪਾਂ ਇੱਦਾਂ ਹੀ ਕਰਾਂਗੇ, ਤੁਸੀਂ ਸਾਨੂੰ ਮੈਸੇਜ ਭੇਜਿਓ, ਗੁੱਸਾ ਕੋਈ ਨੀ ਕਰੂਗਾ। ਬਸ ਇੱਕ ਮੈਨੂੰ ਨਾ ਵੀ ਜੇ ਚੰਗਾ ਮੇਰੇ ਬਾਅਦ ਹੀ ਨਾ ਹੁਣ ਤੁਸੀਂ ਰੇਸ ਨਾ ਲਾਇਓ, ਕਿਉਂਕਿ ਮੇਰੀ ਤਾਂ ਆਲਰੇਡੀ ਲੱਗ ਚੁੱਕੀ ਆ, ਹਨਾ। ਤੇ ਅੱਗੇ ਕਹਿੰਦੇ ਕੁਲਦੀਪ ਕਹਿੰਦੇ ਆ ਕਿ ਕਹਿੰਦੇ ਜੇ ਜੀ ਜੀ ਮੈਂ ਸੋਚਿਆ ਚੁਗਲੀ ਨਾ ਹੋਵੇ ਭੈਣ ਤੇਰੀ ਹੋਰ ਹਾ ਹਾ ਮੈਂ। ਹਾਂਜੀ, ਚੁਗਲੀ ਤਾਂ ਵੈਸੇ ਹੋਣੀ ਨੀ ਸੀਗੀ, ਹੁਣ ਤਾਂ ਵੈਸੇ ਮੈਂ ਦੱਸ ਹੀ ਦਿੱਤਾ ਵਾ ਕਿ ਆ ਦੇਖਿਆ ਫਿਰ ਬਾਹਰ ਨਿਕਲ ਗਿਆ। ਮੈਨੂੰ ਲੱਗਦਾ ਹੁਣ ਤੁਸੀਂ ਮੇਰੇ ਵੀ ਬਾਹ ਬੋਲਾਉਣਾ ਹਟਾਓਗੇ, ਤੇ ਚੁਗਲੀ ਤਾਂ ਚਲੋ ਕੋਈ ਗੱਲ ਨੀ, ਕਹਿੰਦੇ ਹੁੰਦੇ ਨਾ ਆਪਸੀ ਗੱਲਬਾਤ ਨਾਲ ਹੀ ਅੱਗੇ ਗੱਲਾਂ ਤੋਰਦੀਆਂ ਨੇ। ਤੇ ਦੇਖ ਲੋ ਹਨਾ, ਆਪਾਂ ਵਹਿਮਾਂ ਭਰਮਾਂ ਦੀ ਗੱਲ ਕਰਨੀ ਸੀ ਤੇ ਹੁਣ ਆਪਾਂ ਇੱਧਰ ਨੂੰ ਲੱਗ ਗਏ। ਮੈਂ ਦੂਸਰਿਆਂ ਨੂੰ ਕਹਿੰਦੀ ਚੁਗਲੀਆਂ ਨੀ ਕਰਨੀਆਂ, ਮੈਂ ਕਿਹੜਾ ਚੁਗਲੀਆਂ ਨਹੀਂ ਕਰਦੀ ਹੈਗੀ, ਹੁਣ ਸਾਰਿਆਂ ਦਾ ਦੱਸ ਦਿੱਤਾ। ਉਹਨੇ ਤਾਂ ਕੱਲਾ ਮੇਰੇ ਹੀ ਦੱਸਿਆ ਸੀ ਵੀ ਮੈਂ ਬਾ ਬੋਲਦੀ ਹਾਂ, ਤੇ ਹੁਣ ਮੈਂ ਸਾਰਿਆਂ ਦਾ ਹਨਾ ਸੋਚਣ ਨੂੰ ਕਹਿਤਾ। ਸਾਰਿਆਂ ਨੂੰ ਵੀ ਤੁਸੀਂ ਸੋਚਿਓ ਵੀ ਜਿੰਨੇ ਵੀ ਪ੍ਰੈਜੈਂਟਰ ਆ ਉਹ ਇੱਕ ਜਿਹੜਾ ਵਰਡ ਆ ਉਹ ਕਿੱਦਾਂ ਤੇ ਕਿੰਨੀ ਵਾਰੀ ਬੋਲਦੇ ਆ। ਸੋ ਚਲੋ ਕੋਈ ਗੱਲ ਨੀ, ਆਪਾਂ ਅਗਲਾ ਪ੍ਰੋਗਰਾਮ ਦੇਖਾਂਗੇ, ਅਗਰ ਹੋ ਸਕਿਆ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਦੀਆਂ ਰੀਸਾਂ ਲਾਵਾਂਗੇ, ਪਰ ਸਾਰਿਆਂ ਤੋਂ ਪਰਮਿਸ਼ਨ ਵੀ ਲੈਣੀ ਪੈਣੀ ਆ ਵੀ ਗੁੱਸਾ ਨਾ ਕਰਿਓ। ਤੇ ਅੱਗੇ ਜੀ ਧਾਨੀ ਸਾਹਿਬ ਉਹਨਾਂ ਨੇ ਵੀ ਸਾਨੂੰ ਇੱਕ ਆਡੀਓ ਭੇਜੀ ਆ, ਤੇ ਲਓ ਫਿਰ ਆਪਾਂ ਇਹ ਆਪਾਂ ਆਡੀਓ ਵੀ ਸੁਣ ਲੈਂਦੇ ਆ, ਤੇ ਆਡੀਓ ਫਰੋਮ ਧਾਨੀ ਸਾਹਿਬ, ਤੇ ਦੇਖਦੇ ਆ ਜੀ ਕੀ ਆਉਂਦਾ ਇਹਨਾਂ ਦੀ ਆਡੀਓ ਦੇ ਵਿੱਚ। ਸੋ ਮੈਂ
ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨਹੀਂ ਜਾ ਕੇ ਕਿਸੇ ਆਪਣੇ ਤਾਈ ਦੇ ਘਰ ਦੇ ਅਗਲੇ ਪਾਸੇ ਜਾ ਕੇ ਕਰ ਦਿੱਤਾ ਸੀ ਉਹ ਤੁਸੀਂ ਲੱਗਦੀ ਨਾ ਗੱਲ ਪੂਰੀ ਨਹੀਂ ਦੱਸੀ ਹੈਗੀ। ਐਕਚੁਅਲੀ ਮੇਰੇ ਹਿਸਾਬ ਨਾਲ ਤਾਂ ਕੀ ਏਦਾਂ ਹੋਇਆ ਹੋਣਾ ਕਿ ਜਦੋਂ ਤੁਸੀਂ ਟੂਣਾ ਕਰ ਆਏ ਹੋ ਤਾਂ ਸਵੇਰੇ ਉਹਨਾਂ ਨੇ ਦੇਖਿਆ ਤੇ ਉਹਨਾਂ ਦੀਆਂ ਗੁਆਂਢੀਆਂ ਵਿੱਚ ਲੜਾਈ ਕਰਵਾ ਦਿੱਤੀ ਤੁਸੀਂ, ਠੀਕ ਹੈ ਜੀ। ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਗੁੱਤੋ ਗੁੱਤੀ ਹੋਣੀਆਂ ਸ਼ੁਰੂ ਹੋ ਗਈਆਂ, ਫਿਰ ਤੁਸੀਂ ਥੋੜਾ ਹੋਰ ਸੋਚਿਆ ਕਿ ਯਾਰ ਇਹ ਤੇ ਗਾਲਾਂ ਆਪਸ ਵਿੱਚ ਕਿੱਦਾਂ ਦੀਆਂ ਗਾਲਾਂ ਕੱਢਦੀਆਂ ਪਈਆਂ ਨੌਨ ਵੈਜ ਦੀਆਂ, ਇਹ ਕਿਤੇ ਆਪਸ ਵਿੱਚ ਲੜੀ ਨਾ ਪੈਣ। ਫਿਰ ਤੁਸੀਂ ਚੁੱਪ ਚੁੱਪੀ ਤੇ ਜਾ ਕੇ ਦੱਸਿਆ ਆਪਣੇ ਘਰ, ਘਰਦਿਆਂ ਦੱਸਿਆ। ਜਦੋਂ ਤੁਸੀਂ ਘਰ ਜਾ ਕੇ ਦੱਸਿਆ ਤੇ ਫਿਰ ਉਹ ਮੰਮਾ ਨੇ ਆਪਣੀ ਦੱਸਿਆ, ਮੰਮਾ ਤੁਹਾਡੇ ਨੇ ਫਿਰ ਤਾਈ ਦੇ ਘਰ ਗਏ ਵੀ ਉਹ ਕੁੜੀ ਸਾਡੀ ਸ਼ੈਡੈਨ ਸੀ ਜੀ, ਉਹ ਤੇ ਸਾਡੀ ਕੁੜੀ ਨੇ ਗਲਤੀ ਕਰਤੀ, ਤੇ ਪਹਿਲਾਂ ਤੇ ਤੁਹਾਡੀ ਤਾਈ ਮੇਰੇ ਸਾਨੂੰ ਨਿੰਮੀ ਨਿੰਮੀ ਹੱਸੀ ਹੋਣੀ ਆ ਜੀ, ਫਿਰ ਤੇਰੀ ਗੁੱਤ ਤੁਹਾਡੀ ਗੁੱਤ ਫੜੀ ਹੋਣੀ ਉਹਨੇ, ਗੁੱਤ ਫੜ ਕੇ ਦੋ ਕਲਾਈਆਂ ਹੋਣੀਆਂ ਤੁਹਾਡੇ ਜੀ, ਤੇ ਫਿਰ ਤੁਸੀਂ ਜੀ ਗੁੱਸੇ ਦੇ ਵਿੱਚ ਆਣ ਕੇ ਰੋਂਦੇ ਰੋਂਦੇ ਘਰ ਆ ਗਏ, ਘਰ ਆਣ ਕੇ ਆਪਣੇ ਟੀਵੀ ਵਾਲੇ ਕਮਰੇ ਦੇ ਵਿੱਚ ਜਾ ਕੇ ਬੈੱਡ ਦੇ ਲੰਮੇ ਪੈ ਗਏ ਹੋਣੇ ਆ, ਫਿਰ ਤੁਹਾਡੇ ਦਿਮਾਗ ਚ ਆ ਗਈ ਯਾਰ ਤੇ ਹੁਣ ਮਤਲਬ ਰੋਣ ਦਾ ਕੋਈ ਫਾਇਦਾ ਨੀ, ਫਿਰ ਤੁਸੀਂ ਚੰਦਰਕਾਂਤਾ ਲਾਈ ਹੋਣੀ ਆ, ਫਿਰ ਚੰਦਰਕਾਂਤਾ ਦੇਖੀ, ਫਿਰ ਘੰਟਾ ਕੁ ਤੁਸੀਂ ਕਮਰੇ ਚ ਰਹੇ ਹੋਣੇ ਆਪਣੇ, ਇੱਕ ਘੰਟਾ ਕਮਰੇ ਚ ਰਹਿ ਕੇ ਫਿਰ ਤੁਸੀਂ ਕਮਰੇ ਹੁਣ ਘੰਟਾ ਬਾਅਦ ਤੁਸੀਂ ਦੇਖਿਆ ਹੋਣਾ ਕੋਈ ਆਇਆ ਨੀ, ਬਾਅਦ ਵਿੱਚ ਤੁਸੀਂ ਆਪਣੇ ਅਥਰੂ ਉਥਰੂ ਸਾਫ਼ ਕਰਕੇ ਫਿਰ ਤੁਸੀਂ ਦੇਖਿਆ ਹੋਣਾ ਮੰਮਾ ਆ ਗਏ ਆ, ਮੰਮਾ ਨੇ ਕਹਿਣਾ ਚੱਲ ਪੁੱਤ ਉੱਠ, ਚੱਲ ਕੋਈ ਗੱਲ ਨੀ ਤਾਈ ਹੁੰਦੀ ਹੈ ਵੱਡੀ, ਚੱਲ ਕੋਈ ਗੱਲ ਨੀ ਵੱਡੇ ਸਿਆਣੇ ਜੇ ਕੁਝ ਕਹਿ ਵੀ ਲੈਂਦੇ ਆ, ਇਹ ਗੱਲ ਹੋਣੀ ਹੈ ਜੀ ਤੁਸੀਂ ਜਿਹੜੀ ਗੱਲ ਕਲੀਅਰ ਨੀ ਦੱਸੀ, ਗੱਲ ਪੂਰੀ ਦੱਸਿਆ ਕਰੋ ਜੀ ਜਿਹੜੀ ਵੀ ਹੁੰਦੀ ਹੈ। ਥੈਂਕ ਯੂ ਜੀ।
ਤੁਸੀਂ ਤਾਂ ਵਾਲੀ ਮਾੜੀ ਕਰਤੀ, ਇੰਨੀ ਮਾੜੀ ਥੋੜੀ ਹੋਈ ਸੀ। ਚਲੋ ਠੀਕ ਆ, ਵੈਸੇ ਇੱਕ ਗੱਲ ਚਲੋ ਮੈਂ ਦੱਸ ਦਿੰਦੀ ਹਾਂ ਜਿਹੜੀ ਮੈਂ ਵਾਕਈ ਭੁੱਲ ਗਈ ਸੀ, ਪਰ ਇੰਨੀ ਮਾੜੀ ਨੀ ਸੀ ਹੋਈ, ਤੁਸੀਂ ਤਾਂ ਗੁੱਤਾ ਗੱਤਾ ਵੀ ਵਟਾਤੀਆਂ ਨਹੀਂ, ਪਈਆਂ ਤਾਂ ਸੀਗੀਆਂ, ਉੱਟ ਤਾਂ ਪਈ ਸੀਗੀ, ਪਰ ਇੰਨੀ ਨੀ ਸੀ ਪਈ, ਗੁੱਤਾ ਨੀ ਸੀ ਫੜੀਆਂ, ਪਈ ਤਾਂ ਸੀਗੀ, ਅੱਧਿਆਂ ਤੋਂ ਤਾਂ ਗਾਲਾਂ ਹੀ ਮਿਲੀਆਂ ਸੀਗੀਆਂ, ਕਿਉਂਕਿ ਸਾਡੀ ਨਾ ਜੁਆਇੰਟ ਫੈਮਿਲੀ ਆ, ਫਿਰ ਜੇ ਕੋਈ ਗਲਤੀ ਕਰਦੇ ਹੁੰਦੇ ਸੀ ਐਂ ਥੋੜਾ ਹੁੰਦੀ ਸੀ ਵੀ ਇੱਕ ਤੋਂ ਕੁੱਟ ਪੈ ਕੇ ਹਟ ਜਾਣਾ, ਫਿਰ ਸਾਰੇ ਵਾਰੀ ਵਾਰੀ ਆਪਦੇ ਹਿਸਾਬ ਕਿਤਾਬ ਜੇ ਨਾਲ ਕੋਈ ਬੋਲ ਜਾਂਦਾ ਸੀ, ਕੋਈ ਸਮਝਾ ਜਾਂਦਾ ਸੀ, ਕੋਈ ਮਾਰ ਜਾਂ ਕੁੱਟ ਦਿੰਦਾ ਹੁੰਦਾ ਸੀ, ਹਨਾ, ਏਦਾਂ ਹੁੰਦਾ ਹੁੰਦਾ ਸੀ। ਪਰ ਸਾਡੇ ਪਤਾ ਭੈਣ ਭਰਾਵਾਂ ਦੇ ਵਿੱਚ ਕੀ ਹੁੰਦਾ, ਇਹ ਸਾਡਾ ਇੱਕ ਦੂਜੇ ਨੂੰ ਇਰੀਟੇਟ ਕਰਨ ਦਾ ਨਾ ਸਕੀਆ ਕਲਾਮ ਹੁੰਦਾ ਸੀਗਾ ਵੀ ਦੂਸਰੇ ਨੂੰ ਕਹਿਣਾ ਸਤਿ ਸ੍ਰੀ ਅਕਾਲ ਹੈ ਨਾ ਵੀ ਤੇਰੇ ਅੱਜ ਕੁੱਟ ਪੈ ਗਈ ਵੀ ਕਿੱਦਾਂ ਵਾ ਤੇ ਫਿਰ ਉਹ ਜਦੋਂ ਆ ਕੇ ਭੈਣ ਭਰਾ ਜਦੋਂ ਸਤਿ ਸ੍ਰੀ ਅਕਾਲ ਕਹਿੰਦੇ ਹੁੰਦੇ ਸੀ ਉਦੋਂ ਤਾਂ ਉਦੋਂ ਵੀ ਜਿਆਦਾ ਗੁੱਸਾ ਚੜਦਾ ਹੁੰਦਾ ਸੀਗਾ ਉਦੋਂ ਉਹ ਕੁੱਟ ਭੁੱਲ ਜਾਂਦੀ ਸੀ ਉਦੋਂ ਜੀ ਕਰਨਾ ਹੁੰਦਾ ਸੀ ਇਹਨਾਂ ਨੂੰ ਕੁੱਟ ਦੀਏ ਤੇ ਕਈ ਵਾਰੀ ਨਾ ਜਦੋਂ ਇਹਦਾ ਕੁੱਟ ਪੈ ਜਾਂਦੀ ਹੁੰਦੀ ਸੀ ਫਿਰ ਨਾ ਇੱਦਾਂ ਜਾ ਕੇ ਮੈਂ ਨਾ ਮੂੰਹ ਜਲ ਕੋ ਕੇ ਰੋਈ ਜਾਣਾ ਨਾਲੇ ਮੈਂ ਇੱਦਾਂ ਸਾਈਡ ਜੀ ਤੋਂ ਮੂੰਹ ਕੱਢ ਕੇ ਅੱਖ ਜੀ ਨਾ ਦੇਖ ਲੈਣਾ ਵੀ ਕੋਈ ਚੁੱਪ ਕਰਾਉਣਾ ਨਾ ਜੇ ਕੋਈ ਚੁੱਪ ਕਰਾਉਣ ਆਉਂਦਾ ਹੁੰਦਾ ਸੀਗਾ ਫਿਰ ਹੋਰ ਰੋਣਾ ਜੇ ਕੋਈ ਨਹੀਂ ਆਉਂਦਾ ਸੀ ਫਿਰ ਥੋੜਾ ਚਿਰ ਜਿਵੇਂ ਤੁਸੀਂ ਦੱਸਿਆ ਰੋ ਰੋ ਕੇ ਅੱਖਾਂ ਅੱਖਾਂ ਪੂੰਝ ਕੇ ਆਪ ਹੀ ਬਾਹਰ ਆ ਜਾਈਦਾ ਸੀਗਾ ਚਲੋ ਕੋਈ ਗੱਲ ਨੀ ਜੀ ਇਹ ਤਾਂ ਵੈਸੇ ਮੈਨੂੰ ਲੱਗਦਾ ਅੱਧੀ ਕੁ ਗੱਲ ਤਾਂ ਤੁਹਾਡੇ ਨਾਲ ਵੀ ਬੀਤੀ ਹੋਈ ਆ ਤਾਂਹੀਓ ਤੁਹਾਨੂੰ ਜਿਆਦਾ ਪਤਾ ਉਹ ਕਹਿੰਦੇ ਨਾ ਤਾਈ ਤੈਨੂੰ ਬੜਾ ਪਤਾ ਸੋ ਕਹਿੰਦੇ ਨਾ ਪਤਾ ਉਹਨੇ ਹੋਊਗਾ ਜਿਹਦੇ ਨਾਲ ਵੀ ਬੀਤੀ ਹੋਵੇ ਤੇ ਅੱਗੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਕਹਿ ਰਹੇ ਆ ਕਿ ਅਗਲੇ ਪ੍ਰੋਗਰਾਮ ਦਾ ਵਿਸ਼ਾ ਬਣ ਗਿਆ ਕੁੜੀਏ ਕੁੜੀਆਂ ਦਾ ਉਮਰ ਨਾ ਦੱਸਣਾ ਪਰ ਇਹਦੇ ਵਿੱਚ ਕਰਾਂਗੇ ਕੀ ਮੈਨੂੰ ਤਾਂ ਆਪ ਨੀ ਪਤਾ ਵੀ ਕੁੜੀਆਂ ਉਮਰ ਕਾਹਤੋਂ ਨੀ ਦੱਸਦੀਆਂ ਹੁੰਦੀਆਂ ਮੈਨੂੰ ਵੀ ਫਾਇੰਡ ਆਊਟ ਕਰਨਾ ਪੈਣਾ ਅਗਲੇ ਪ੍ਰੋਗਰਾਮ ਤੱਕ ਹੋ ਜੂਗਾ ਜਾਂ ਨਹੀਂ ਉਹ ਤਾਂ ਨੀ ਮੈਨੂੰ ਪਤਾ ਕਿਉਂਕਿ ਹੁਣ ਜੇ ਮੈਂ ਕਿਸੇ ਕੁੜੀ ਨੂੰ ਵੀ ਪੁੱਛੂਗੀ ਵੀ ਉਮਰ ਕਾਹਤੋਂ ਨੀ ਦੱਸਦੀਆਂ ਤਾਂ ਉਹ ਕੀ ਕਹੂਗੀ ਮੈਨੂੰ ਤਾਂ ਆਪ ਨੀ ਪਤਾ ਹੈਗਾ ਵੀ ਹਨਾ ਕਿੱਦਾਂ ਵਾ ਤੇ ਬਾਕੀ ਜੇ ਤੁਹਾਡੇ ਕੋਲ ਕੋਈ ਕਲੂ ਹੈਗੇ ਆ ਕੋਈ ਆਈਡੀਆਜ਼ ਹੈਗੇ ਆ ਤਾਂ ਦੱਸ ਦਿਓ ਫਿਰ ਉਸ ਹਿਸਾਬ ਦੇ ਨਾਲ ਆਪਾਂ ਟਰਾਈ ਕਰਾਂਗੇ ਕਿ ਇਸ ਟੋਪਿਕ ਤੇ ਗੱਲਬਾਤ ਕਰ ਸਕੀਏ ਪਰ ਹਾਲ ਦੀ ਘੜੀ ਮੇਰੇ ਮਨ ਚ ਤਾਂ ਕੋਈ ਏਦਾਂ ਦੀ ਗੱਲ ਨੀ ਹੈਗੀ ਤੇ ਧਾਨੀ ਸਾਹਿਬ ਕਹਿ ਰਹੇ ਆ ਗੁੱਸਾ ਨਾ ਕਰਿਓ ਨਾ ਨਾ ਗੁੱਸਾ ਤਾਂ ਕਰਨਾ ਮੈਂ ਤਾਂ ਹੱਸ ਰਹੀ ਸੀਗੀ ਤੇ ਨਾਲੇ ਉਹ ਕਹਿੰਦੇ ਨੇ ਦੋ ਪਈਆਂ ਸਰ ਗਈਆਂ ਸਦ ਕੇ ਮੇਰੀ ਢੂਈ ਦੇ ਸੋ ਏਦਾਂ ਦਾ ਗੁੱਸਾ ਨੀ ਕਰੀਦਾ ਹੁੰਦਾ ਗਾ ਗੁੱਸਾ ਕਰਨ ਵਾਲੀ ਵੈਸੇ ਗੱਲ ਵੀ ਹੈ ਨੀ ਸੀਗੀ ਕੋਈ ਤੇ ਨਿੱਕੇ ਹੁੰਦੇ ਕੁੱਟ ਦਾ ਬਹੁਤ ਪਈਆ ਮੇਰੇ ਤਾਂ ਬਹੁਤ ਪਈ ਆ ਕਿਉਂਕਿ ਮੈਂ ਬਹੁਤ ਸ਼ਰਾਰਤੀ ਸੀ ਤੇ ਹੁਣ ਕਿਹੜੀ ਕਿਹੜੀ ਕੁੱਟ ਦੱਸਾਂ ਤੁਸੀਂ ਕਹੋਗੇ ਕੁੱਟਾਂ ਖਾ ਕੇ ਵੱਡੀ ਹੋਈ ਆ ਰਹਿਣ ਦੋ ਹਨਾ ਕਿਉਂਕਿ ਸ਼ਰਾਰਤ ਸਾਡੇ ਘਰ ਚ ਜਿਹੜੀ ਵੀ ਹੁੰਦੀ ਸੀਗੀ ਸਭ ਤੋਂ ਮੂਹਰੇ ਮੈਂ ਹੀ ਹੁੰਦੀ ਸੀ ਸਾਰਿਆਂ ਦੀ ਲੀਡਰ ਕੋਈ ਵੀ ਗੱਲ ਹੋਣੀ ਕਹਿਣਾ ਪਹਿਲਾਂ ਉਹ ਲੱਭੋ ਕਿੱਥੇ ਆ ਇਸ ਲਈ ਗੁੱਸਾ ਕਰਨ ਵਾਲੀ ਕੋਈ ਗੱਲ ਨੀ ਹੈਗੀ ਸ਼ਰਾਰਤਾਂ ਦੇ ਵਿੱਚ ਜਿਹੜੇ ਬੰਦੇ ਨੇ ਨਿੱਕੇ ਹੁੰਦੇ ਸ਼ਰਾਰਤ ਨਹੀਂ ਕੀਤੀ ਤਾਂ ਫਿਰ ਉਹਨੇ ਆਪਦੇ ਬਚਪਨ ਦਾ ਸੁਆਦ ਹੀ ਨੀ ਲਿਆ ਮਜ਼ਾ ਹੀ ਨੀ ਲਿਆ ਉਹਨੂੰ ਪਤਾ ਹੀ ਨੀ ਬਚਪਨ ਕੀ ਹੁੰਦਾ ਵਾ ਜਿਹਨੇ ਕੋਟੇ ਨੀ ਖਾਧੀ ਝਿੜਕਾਂ ਨੀ ਖਾਧੀਆਂ ਤੇ ਅੱਗੇ ਜੀ ਕਹਿੰਦੇ ਮੇਰੇ ਨਾਲ ਏਦਾਂ ਹੀ ਹੁੰਦਾ ਸੀ ਹਾਂ ਮੈਨੂੰ ਕਦੀ ਪਤਾ ਵਾ ਜਿਹਦੇ ਨਾਲ ਖੁਦ ਨੇ ਏਦਾਂ ਵਰਤਿਆ ਹੋਵੇ ਉਹੀ ਦੂਸਰੇ ਦੀ ਤਕਲੀਫ ਸਮਝਦਾ ਹੁੰਦਾ ਵਾ ਕੋਈ ਗੱਲ ਨੀ ਚੱਲਦਾ ਰਹਿੰਦਾ ਵਾ ਤੇ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਟਾਈਮ ਆ ਜਿਹੜਾ ਖਤਮ ਹੋ ਚੁੱਕਾ ਵਾ ਸੋ ਮੇਰੇ ਖਿਆਲ ਤਾਂ ਜਿੰਨੇ ਕੁ ਸਵਾਲ ਆਪਾਂ ਸੀਗੇ ਉਹ ਆਪਾਂ ਪੂਰੇ ਕਰ ਚੁੱਕੇ ਹਾਂ ਤੇ ਜਿਹੜਾ ਚੰਦਰਮਾ ਵਾਲਾ ਸਵਾਲ ਪੁੱਛਿਆ ਸੀ ਕਿ ਚੰਦਰਮਾ ਪੂਰਾ ਕਦੋਂ ਦਿਖਾਈ ਦਿੰਦਾ ਵਾ ਉਹ ਪੁੰਨਿਆ ਦੀ ਰਾਤ ਨੂੰ ਦਿਖਾਈ ਦਿੰਦਾ ਪੂਰਨਮਾਸ਼ੀ ਦੀ ਰਾਤ ਨੂੰ ਸੋ ਉਹ ਵੀ ਦੱਸ ਦਿੱਤਾ ਤੇ ਬਾਕੀ ਟ੍ਰੇਨ ਵਾਲੀ ਗੱਲ ਵੀ ਆਪਣੀ ਕਲੀਅਰ ਹੋ ਚੁੱਕੀ ਆ ਤੇ ਕੁੱਬੇ ਦੇ ਮਾਰੀ ਲੱਤ ਤੇ ਉਹਦਾ ਕੁੱਬ ਨਿਕਲ ਗਿਆ ਉਹ ਵੀ ਆਪਾਂ ਦੱਸ ਚੁੱਕੇ ਹਾਂ ਸੋ ਨੈਕਸਟ ਟਾਈਮ ਦੇਖਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰੂੰਗੀ ਅਗਰ ਇਸ ਟੋਪਿਕ ਤੇ ਗੱਲ ਕਰਨ ਜੋਗਾ ਮੈਨੂੰ ਕੁਛ ਮਿਲ ਗਿਆ ਕਿ ਕੁੜੀਆਂ ਆਪਣੀ ਉਮਰ ਕਿਉਂ ਲੁਕਾਉਂਦੀਆਂ ਨੇ ਤੇ ਜਾਂ ਫਿਰ ਆਪਾਂ ਲਾਵਾਂਗੇ ਆਪਣੇ ਸਾਰੇ ਪ੍ਰੈਜ਼ੈਂਟਰ ਜਿੰਨੇ ਵੀ ਆਪਣੇ ਹਰਮਨ ਰੇਡੀਓ ਤੇ ਕੰਮ ਕਰਦੇ ਆ ਨਾ ਸਾਰਿਆਂ ਦੀ ਰੀਸ ਲਾਵਾਂਗੇ ਕਿੱਦਾਂ ਫਿਰ ਤੁਸੀਂ ਦੱਸ ਦਿਓ ਹਨਾ ਆਈਡੀਆ ਦੇਤੇ ਆ ਤੁਹਾਨੂੰ ਮੈਂ ਵੈਸੇ ਆਪਾਂ ਰੀਸਾਂ ਵਾਲਾ ਕੰਮ ਜ਼ਿਆਦਾ ਕਰਾਂਗੇ ਉਹ ਜ਼ਿਆਦਾ ਵਧੀਆ ਈਜ਼ੀ ਆ ਹਨਾ ਉਹ ਰੀਸਾਂ ਲਾਵਾਂਗੇ ਤੇ ਮਿਲਦੇ ਹਾਂ ਜੀ ਫਿਰ ਅਗਲੇ ਹਫਤੇ ਤੇ ਇੱਧਰ ਕੁਲਦੀਪ ਕੌਰ ਫਿਰ ਆ ਗਏ ਪ੍ਰੋਗਰਾਮ ਦੇ ਵਿੱਚ ਕਹਿੰਦੇ ਕਿ ਕਹਿੰਦੇ ਰੌਣਕਾਂ ਲੱਗ ਗਈਆਂ ਕੁੜੀਏ ਹੋਰ ਜੀ ਰੌਣਕਾਂ ਬਸ ਤੁਹਾਡੇ ਸਾਰਿਆਂ ਦੇ ਨਾਲ ਆ ਕੋਸ਼ਿਸ਼ ਹੁੰਦੀ ਆ ਕਿ ਰੌਣਕਾਂ ਲਾਈਏ ਪਰ ਕੀ ਕਈ ਵਾਰ ਨਾ ਕੰਮ ਦਾ ਸਟ੍ਰੈਸ ਵੀ ਹੁੰਦਾ ਵਾ ਹੁਣ ਇੱਥੇ ਦੋ ਜਾਣੇ ਆ ਕੱਲ ਦਾ ਉਹਨਾਂ ਨੇ ਨਾ ਇੰਨਾ ਕੁ ਭਚੋੜ ਪਾਇਆ ਹੋਇਆ ਹੁਣ ਫਿਰ ਜੇ ਦੱਸੋਗੇ ਤੁਸੀਂ ਕਹਿੰਦਾ ਆਪਦੇ ਕੰਮ ਦੀਆਂ ਗੱਲਾਂ ਹੀ ਲੱਗੀ ਰਹਿੰਦੀ ਇੰਨੀਆਂ ਚੁਗਲੀਆਂ ਕਰਦੇ ਆ ਨਾ ਇਹ ਇੱਕ ਦੂਜੇ ਦੀਆਂ ਬਾਹਲੀ ਹੀ ਜ਼ਿਆਦਾ ਚੁਗਲੀਆਂ ਮੈਂ ਸੋਚਦੀ ਸੀ ਆਪਣੇ ਵਾਲੇ ਕਰਦੇ ਉਦੋਂ ਵੀ ਵੱਧ ਚੁਗਲੀਆਂ ਕਰਦੇ ਆ ਤੇ ਇਹਨਾਂ ਦੀਆਂ ਚੁਗਲੀਆਂ ਸੁਣ ਸੁਣ ਕੇ ਤਾਂ ਕਿਤੇ ਨਾ ਮੇਰਾ ਜੀ ਕਰਦਾ ਹੁੰਦਾ ਕਿਤੇ ਨਾ ਤੂਤ ਦੀ ਛਿਟੀ ਹੋਵੇ ਇਹਨਾਂ ਦੇ ਨਾ ਗਿੱਟਿਆਂ ਦਾ ਹੀ ਮਾਰਾਂ ਹਨਾ ਮਾਰ ਨੀ ਸਕਦੇ ਨਾ ਚਾਰੇ ਪਾਸੇ ਕੈਮਰੇ ਵਗੈਰਾ ਲੱਗੇ ਹੁੰਦੇ ਆ ਤੇ ਚੱਲ ਕੋਈ ਗੱਲ ਨੀ ਕਈ ਵਾਰੀ ਤਾਂ ਉਦਾਂ ਹੀ ਚੱਲਦਾ ਹੁੰਦਾ ਵਾ ਤੇ ਅੱਗੇ ਜੀ ਢੁੱਡੀ ਕੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਕਹਿੰਦੇ ਕਿ ਮਿੰਟੂ ਨੂੰ ਪੁੱਛ ਲਿਓ ਕੋਈ ਨਾ ਕੋਈ ਰਾਸਤਾ ਦੱਸ ਦੇਣਗੇ ਹਾਂਜੀ ਕੋਸ਼ਿਸ਼ ਤਾਂ ਕਰੂੰਗੀ ਅਗਰ ਪਤਾ ਲੱਗ ਗਿਆ ਪਰ ਉਹਨਾਂ ਨੇ ਮੈਨੂੰ ਹੀ ਪੁੱਛਣਾ ਮੈਂ ਕਹਿਣਾ ਬੋਬੀ ਤੁਸੀਂ ਵੀ ਤਾਂ ਗੁੜੀ ਹੋ ਤੁਸੀਂ ਦੱਸੋ ਵੀ ਉਮਰ ਕਿਉਂ ਲੁਕਾਉਂਦੇ ਹੁੰਦੇ ਆ ਬਾਕੀ ਚਲੋ ਦੇਖਦੇ ਹਾਂ ਕੋਈ ਨਾ ਕੋਈ ਲੌਜਿਕ ਤਾਂ ਹੋਊਗਾ ਵੀ ਕੁੜੀਆਂ ਆਪਦੀ ਉਮਰ ਕਾਹਤੋਂ ਲੁਕਾਉਂਦੀਆਂ ਨੇ ਹਨਾ ਚੱਲ ਕੋਈ ਗੱਲ ਨੀ ਜੀ ਫਿਰ ਦੇਖਦੇ ਹਾਂ ਆਪਾਂ ਕੀ ਹੁੰਦਾ ਦੇਖੋ ਹੁਣ ਧਾਨੀ ਸਾਹਿਬ ਕਹਿੰਦੇ ਕਿ ਮੇਲੇ ਵਿੱਚ ਪਤਾ ਲੱਗ ਜਾਂਦਾ ਗੁੜੀਆਂ ਦੀ ਏਜ ਦਾ ਉਹ ਕਿੱਦਾਂ ਉਹ ਨੀ ਸਮਝ ਆਉਂਦੀ ਹੈਗੀ ਕਾਹਤੋਂ ਕਿਵੇਂ ਮੈਨੂੰ ਨੀ ਸਮਝ ਆਈ ਤੁਸੀਂ ਦੱਸ ਦਿਓ ਜੀ ਕਹਿੰਦੇ ਮੇਕਾ ਪੁੱਤਰ ਮੇਕਾ ਪੁੱਤਰ ਜਾਂਦਾ ਨਹੀਂ ਏਦਾਂ ਦੀ ਕੋਈ ਗੱਲ ਨੀ ਹੁੰਦੀ ਸਾਡੇ ਇੱਥੇ ਮੇਲਾ ਸੀਗਾ ਇੱਥੇ ਰੋਕਲੀ ਸ਼ੋਅ ਗਰਾਊਂਡ ਦੇ ਵਿੱਚ ਇੰਨੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਬਣ ਕੇ ਆਈਆਂ ਸੀ ਮੇਲ ਕੋਈ ਮੇਰੇ ਉਹ ਨੀ ਹੁੰਦਾ ਅੱਜ ਕੱਲ ਤਾਂ ਨਾਲੇ ਵਾਟਰ ਪਰੂਫ ਮੇਕਅਪ ਚੱਲਿਆ ਤੇ ਚਲੋ ਕੋਈ ਗੱਲ ਨੀ, ਤੁਸੀਂ ਆਈਡੀਆ ਇਸੇ ਤਰ੍ਹਾਂ ਆਪਣੇ ਜਾਰੀ ਰੱਖਿਓ ਜੀ। ਅਗਲੀ ਵਾਰ ਆਪਾਂ ਟੋਪਿਕ ਇਹੀ ਰੱਖਾਂਗੇ, ਦੋਨੋਂ ਰੱਖ ਲਾਂਗੇ, ਚਲੋ ਇੱਕ ਤਾਂ ਰੀਸਾਂ ਵਾਲਾ ਰੱਖ ਲਾਂਗੇ ਤੇ ਇੱਕ ਰੱਖ ਲਾਂਗੇ ਕਿ ਕੁੜੀਆਂ ਆਪਣੀ ਏਜ ਆ ਜਿਹੜੀ ਕਤਲ ਹੁੰਦੀਆਂ ਨੇ। ਸੋ ਤੁਸੀਂ ਵੀ ਪਲੀਜ਼ ਵਰਕਆਊਟ ਕਰਿਓ, ਕਿਉਂਕਿ ਆਪਾਂ ਸਾਰਿਆਂ ਨੇ ਰਲ ਮਿਲ ਕੇ ਹੀ ਪ੍ਰੋਗਰਾਮ ਕਰਨਾ ਵਾ, ਤੇ ਬਾਕੀ ਮੈਨੂੰ ਜ਼ਿਆਦਾ ਤਾਂ ਪਤਾ ਨਹੀਂ ਹੁੰਦਾ, ਤੁਹਾਨੂੰ ਵੀ ਪਤਾ ਵਾ। ਤੇ ਲਓ ਫਿਰ ਹੁਣ ਇੱਕ ਗਾਣਾ ਪਿਆਰਾ ਜਿਹਾ ਆਪਾਂ ਸਰਬਜੀਤ ਭਾਜੀ ਦੀ ਪਸੰਦ ਦਾ ਸੁਣਾਂਗੇ, ਤੇ ਇੱਕ ਗਾਣਾ ਮੈਂ ਛੱਡ ਕੇ ਜਾ ਰਹੀ ਹਾਂ ਤੇ ਉਹ ਸੱਚ, ਹਾਂਜੀ ਸੱਚ, ਸੋਰੀ ਮੈਂ ਭੁੱਲ ਹੀ ਗਈ। ਸੋ ਕੀਰਤ ਉਹਨਾਂ ਦੇ ਪਾਪਾ ਜੀ ਦਾ ਬਰਥਡੇ ਅੱਜ, ਸੋ ਉਹਨਾਂ ਨੇ ਇੱਕ ਗਾਣਾ ਡੈਡੀਕੇਟ ਕਰਨ ਨੂੰ ਕਿਹਾ ਸੀਗਾ ਅੰਕਲ ਜੀ ਲਈ। ਸੋ ਸਾਡੇ ਵੱਲੋਂ ਵੰਸ ਅਗੇਨ ਉਹਨਾਂ ਦੇ ਪਾਪਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਤੇ ਆਪਣੀ ਫੈਮਿਲੀ ਦੇ ਵਿੱਚ ਹੱਸਣ ਖੇਡਣ, ਤੇ ਸਾਡੇ ਵੱਲੋਂ ਉਹਨਾਂ ਨੂੰ ਇੱਕ ਪਿਆਰਾ ਜਿਹਾ ਗੀਤ ਤੇ ਇਸ ਦੇ ਨਾਲ ਹੀ ਫਿਰ ਪ੍ਰੋਗਰਾਮ ਦੇ ਵਿੱਚੋਂ ਮੈਂ ਲੈਣੀ ਆ ਜੀ ਇਜਾਜ਼ਤ, ਮੈਨੂੰ ਦਿਓ ਵਿਦਾ। ਮਿਲਾਂਗੇ ਅਗਲੇ ਹਫਤੇ ਸ਼ੁੱਕਰਵਾਰ 8 to 10 ਚੁਗਲੀਆਂ ਦੇ ਨਾਲ, ਚੁਗਲੀਆਂ ਹੀ ਕਰਾਂਗੇ ਆਪਾਂ ਸਾਰਿਆਂ ਦੀਆਂ, ਹਨਾ, ਚੁਗਲੀਆਂ ਦੇ ਨਾਲ, ਚਾਹੇ ਉਹ ਕੁੜੀਆਂ ਦੀ ਉਮਰ ਲਕੋਣ ਦੀਆਂ ਚੁਗਲੀਆਂ ਹੋਣ ਤੇ ਚਾਹੇ ਫਿਰ ਆਪਣੇ ਪ੍ਰੈਜੈਂਟਰਾਂ ਦੇ ਤਕੀਆ ਗੁਲਾਮ ਦੀਆਂ ਚੁਗਲੀਆਂ। ਸੋ ਚਲੋ ਫਿਰ ਮਿਲਦੇ ਆ ਜੀ ਅਗਲੇ ਹਫਤੇ, ਤੇ ਤਦ ਤੱਕ ਦੇ ਲਈ ਫਿਰ ਰੱਬ ਰੱਖਾ।
ਬਾਬਲ ਤੇਰੇ ਨੇ ਇੱਕ ਗੱਲ ਸਮਝਾਉਣੀ ਹੈ, ਅੱਜ ਬਾਬਲ ਤੇਰੇ ਨੇ ਇੱਕ ਗੱਲ ਸਮਝਾਉਣੀ ਹੈ, ਇਸ ਘਰ ਵਿੱਚ ਭਾਵੇਂ ਤੂੰ ਦਿਨ ਚਾਰ ਪਰਾਉਣੀ ਹੈ, ਸਾਡੇ ਕੋਲ ਅਮਾਨਤ ਤੂੰ ਤੇਰੇ ਹੋਣ ਵਾਲੇ ਵਰਦੀ, ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈ ਕਰਦੀ, ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈ ਕਰਦੀ, ਤੈਨੂੰ ਪਾਈਆਂ ਝਾਂਜਰਾਂ ਨਹੀਂ ਕੇਵਲ ਛਣਕਾਉਣ ਲਈ, ਤੈਨੂੰ ਪਾਈਆਂ ਝਾਂਜਰਾਂ ਨਹੀਂ ਕੇਵਲ ਛਣਕਾਉਣ ਲਈ, ਕਿਤੇ ਭਟਕ ਨਾ ਜਾਵੇਂ ਤੂੰ ਤੈਨੂੰ ਯਾਦ ਦਵਾਉਣ ਲਈ, ਤੇਰੀ ਮਾਂ ਦੇ ਬੋਲ ਕਹੇ ਜਦ ਇਹ ਛਣ ਛਣ ਕਰਦੀ, ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈ ਕਰਦੀ, ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈ ਕਰਦੀ, ਚੱਲ ਤੂੰ ਕਦਮਾਂ ਨਾਲ ਕਦਮ ਮਿਲਾ, ਦੁਨੀਆ ਦੇ ਸੰਗ ਚੱਲ ਤੂੰ ਕਦਮਾਂ ਨਾਲ ਕਦਮ ਮਿਲਾ, ਪਰ ਗਹਿਣਾ ਸ਼ਰਮਾਦਾ ਦੇਵੀ ਨਾ ਕਿਤੇ ਗਵਾ, ਇਹ ਮੁੜ ਕੇ ਨਹੀਂ ਲੱਭਦਾ ਇਸ ਗੱਲ ਤੋਂ ਜਿੰਦ ਕਰਦੀ, ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈ ਕਰਦੀ, ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈ ਕਰਦੀ, ਹਿੰਮਤ ਵੀ ਅਰਜ਼ ਕਰੇ ਐ
ऐसा दिन आवे ना हिम्मत भी अर्ज करे ऐसा दिन आवे ना तेरा बाबल जिउंदे जी तीए मर जावे ना बाबल तो विद्या लै दहलीज टपी दर दी सुनती है लाडलिए तू इज्जत है कर दी सुनती है लाडलिए तू इज्जत है कर दी
किने बर्त जती ने रखे होने ने कई जन्मा दे पुन वे सजना खट्टे होने ने कई जन्मा दे पुन वे सजना खट्टे होने ने ताइयों ता संजोग तेरे नाल ताइयों ता संजोग तेरे नाल आन मिले दिलदारा तेनू उमर मेरी लग जावे खैरा मंग दिया सरदारा तेनू उमर मेरी लग जावे खैरा मंग दिया सरदारा वे बोल थले ना डिगण दे में महान जटी दा रख दै सूहे सूहे बुलाई उत्ते हंसे बन के हंस दें बोल थले ना डिगण दे में मान जटी दा रख दें सूहे सूहे बुलाई उत्ते हंसे बन के हंस दें सावे मेरे नावे तेरे सावे मेरे नावे हारे सा तेरे तो तेनू उमर मेरी लग जावे खैरा मंग दिया सरदारा तेनू उमर मेरी लग जावे खैरा मंग दिया सरदारा वे
म्यूजिक इंपार्ट
ओ छापे छापे छापे